ਇਸ ਸਵੇਰ ਇੱਥੇ ਹੋਣਾ ਖੁਸ਼ੀ ਦੀ ਗੱਲ ਆ ਅਤੇ ਇਸ ਪ੍ਰੇਰਣਾ ਨੂੰ ਸੁਣਨਾ ਜਿੱਦਾਂ ਇਹ ਮੰਚ ਦੀ ਵੱਲ ਆ ਰਿਹਾ ਸਾਂ ਦੇਰ ਹੋ ਜਾਣ ਦੇ ਲਈ ਅਫਸੋਸ ਆ ਪਰ ਉੱਥੇ ਪਿਛਾ ਬਾਰ ਬਾਰ ਕਾਰਾਂ ਤੇ ਐਂਬੂਲੈਂਸ ਮੈਂ ਉਹਨਾਂ ਨੂੰ ਫੜਨਾ ਸੀ ਜਿਹੜੇ ਅੰਦਰ ਨਹੀਂ ਸਨ ਆ ਸਕਦੇ ਤੁਸੀਂ ਸਮਝੇ ਇਸ ਤੋਂ ਪਹਿਲਾਂ ਕਿ ਮੈਂ ਅੰਦਰ ਆ ਸਕਾਂ ਹੁਣ ਮੈਂ ਹੈਰਾਨ ਆ ਜੇ ਉਹ ਭੈਣ ਜਿਹਦੇ ਕੋਲ ਛੋਟਾ ਜਿਹਾ ਬੱਚਾ ਆ ਜੇ ਉਹ ਇਸ ਦੁਪਹਿਰ ਨਹੀਂ ਆ ਸਕਦੀ ਮੈਂ ਅੱਜ ਸ਼ਾਮ ਨੂੰ ਵੀ ਪ੍ਰਚਾਰ ਕਰਨਾ ਆ ਜੇ ਖੁਦਾ ਨੇ ਚਾਹਿਆ ਜੇ ਉਹ ਮਖਸੂਸੀਅਤ ਵਾਸਤੇ ਨਹੀਂ ਆ ਸਕਦੀ ਤਦ ਜਦ ਕਿ ਇਸ ਸਮੇਂ ਮੈਨੂੰ ਖੜੇ ਹੋਏ ਕਾਫੀ ਸਮਾਂ ਹੋ ਚੁੱਕਿਆ ਆ ਠੀਕ ਆ ਉਹਨੂੰ ਦੱਸ ਦਿਓ ਤੇ ਹੁਣ ਬੱਚੇ ਨੂੰ ਤਾਂ ਲਿਆ ਸਕਦੀ ਆ ਪਰ ਜੇ ਉਹ ਅੱਜ ਰਾਤ ਵਾਪਸ ਆ ਸਕਦੀ ਆ ਤਾਂ ਇਹ ਸਾਡੇ ਲਈ ਥੋੜਾ ਜਿਹਾ ਚੰਗਾ ਹੋਵੇਗਾ ਜੋ ਕੁਝ ਵੀ ਉਹ ਕਰ ਸਕਦੀ ਆ ਜੋ ਕੁਝ ਵੀ ਇਹਦਾ ਮਤਲਬ ਆ ਜੇ ਉਹ ਨਹੀਂ ਵਾਪਸ ਆ ਸਕਦੀ ਅਸੀਂ ਉਸ ਛੋਟੇ ਬੱਚੇ ਨੂੰ ਹੁਣ ਮਖਸੂਸੀਅਤ ਦੇ ਲਈ ਲਿਆਵਾਂਗੇ ਅਤੇ ਹੁਣ ਇਹ ਸਭ ਜਦ ਮੈਂ ਬੋਲ ਰਿਹਾ ਹਾਂ ਜੇ ਉਹ ਹੁਣ ਆਉਣਾ ਚਾਹੁੰਦੀ ਆ ਤਾਂ ਇਹ ਸਮਾਂ ਹੋਵੇਗਾ ਅੱਜ ਰਾਤ ਇੱਕ ਬਹੁਤ ਹੀ ਖਾਸ ਅੱਜ ਰਾਤ ਮੈਂ ਇਸ ਮਜ਼ਮੂਨ ਉੱਤੇ ਇੱਕ ਭਵਿੱਖਬਾਣੀ ਵਾਲਾ ਸੰਦੇਸ਼ ਸ਼੍ਰੀਮਾਨ ਜੀ ਕੀ ਇਹ ਸਮਾਂ ਆ ਜੇ ਖੁਦਾ ਨੇ ਚਾਹਿਆ ਤਾਂ ਮੈਂ ਉਸ ਵਿਸ਼ੇ ਤੇ ਅੱਜ ਰਾਤ ਬੋਲਣਾ ਚਾਹੁੰਦਾ ਹਾਂ ਜੋ ਹੈ ਕੀ ਇਹ ਸਮਾਂ ਹੈ ਸ਼੍ਰੀਮਾਨ ਜੀ ਜਾਂ ਫਿਰ ਸ਼੍ਰੀਮਾਨ ਜੀ ਕੀ ਇਹ ਸਮਾਂ ਆ ਮੈਂ ਕਲੀਸਿਆ ਦੀ ਹਾਜ਼ਰੀ ਵਿਚ ਇਸ ਅਵਸਰ ਨੂੰ ਲੈਣਾ ਚਾਹੁੰਦਾ ਹਾਂ ਪਿਛਲੇ ਕੁਝ ਦਿਨਾਂ ਵਿਚ ਬਹੁਤ ਸਾਰੀਆਂ ਘਟਨਾਵਾਂ ਘਟ ਚੁੱਕੀਆਂ ਹਨ ਜੋ ਕਿ ਇੱਕ ਮਹਾਨ ਕੁਝ ਵੱਲ ਇਸ਼ਾਰਾ ਕਰਦੀਆਂ ਹਨ ਜਿਹਨੂੰ ਕਿ ਮੈਂ ਨਹੀਂ ਸਮਝਦਾ ਹਾਂ ਪਰ ਅਸੀਂ ਸਦਾ ਪਰਮੇਸ਼ਰ ਦੇ ਮਾਰਗ ਮਨੁੱਖ ਦੀ ਸਮਝ ਤੋਂ ਬਾਹਰ ਹੁੰਦੇ ਹਨ ਸੋ ਸਾਨੂੰ ਤਾਂ ਵਿਸ਼ਵਾਸ ਨਾਲ ਚੱਲਣਾ ਹੁੰਦਾ ਆ ਜੇ ਕੋਈ ਖੁਦਾ ਦੀ ਵਿਆਖਿਆ ਕਰ ਸਕੇ ਤਦ ਵਿਸ਼ਵਾਸ ਰੱਖਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਤਦ ਤੁਸੀਂ ਜਾਣਦੇ ਹੋ ਪਰ ਅਸੀਂ ਤਾਂ ਵਿਸ਼ਵਾਸ ਨਾਲ ਚੱਲਦੇ ਹਾਂ ਅੱਜ ਸਵੇਰ ਮੈਂ ਸੋਚਿਆ ਕਿ ਇੱਕ ਆਮ ਪ੍ਰਚਾਰ ਵਾਲੀ ਬੰਦਗੀ ਕਰਨ ਦਾ ਯਤਨ ਕਰਾਂਗਾ ਜਦ ਮੈਂ ਇੱਥੇ ਆਇਆ ਤਾਂ ਇੱਕ ਕਿਸਮ ਨਾਲ ਮੇਰੇ ਵਿਚਾਰ ਨੂੰ ਬਦਲ ਦਿੱਤਾ ਤੇ ਮੈਂ ਵੇਖਿਆ ਕਿ ਬਹੁਤ ਸਾਰੇ ਖੜੇ ਹਨ ਤੇ ਬਹੁਤ ਚਿਰ ਤੋਂ ਉਡੀਕ ਰਹੇ ਹਨ ਅਤੇ ਤਦ ਅੱਜ ਰਾਤ ਹੋ ਸਕਦਾ ਆ ਘੱਟ ਤਦ ਮੈਂ ਇਹਦੇ ਨਾਲ ਅਗਾਂਹ ਵੱਧ ਸਕਦਾ ਹਾਂ ਜੋ ਮੈਂ ਕਹਿਣਾ ਚਾਹੁੰਦਾ ਹਾਂ ਇੱਕ ਗੱਲ ਦਾ ਮੈਂ ਐਲਾਨ ਕਰਨਾ ਚਾਹੁੰਦਾ ਹਾਂ ਜਦ ਉਹਨਾਂ ਵਿਚੋਂ ਬਹੁਤ ਸਾਰੇ ਇਕੱਠੇ ਹਨ ਤੁਹਾਡੇ ਵਿਚੋਂ ਬਹੁਤ ਇਕੱਠੇ ਹਨ ਇਹ ਉਹ ਹੈ ਜਿਹਨੂੰ ਕਿ ਮੈਂ ਪਿਛਲੇ ਕੁਝ ਹਫ਼ਤਿਆਂ ਤੋਂ ਐਲਾਨ ਕਰਨ ਲਈ ਰੁਕਿਆ ਰਿਹਾ ਹਾਂ ਉਹ ਹੈ ਕਿ ਟੈਕਸ ਵਾਲੇ ਮਾਮਲੇ ਵਿਚ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਚੁੱਕਿਆ ਆ ਜਿਹੜਾ ਕਿ ਮੇਰਾ ਸਰਕਾਰ ਦੇ ਨਾਲ ਸੀ ਇਹਦਾ ਨਿਬੇੜਾ ਹੋ ਗਿਆ ਆ ਤੇ ਇਹ ਹੁਣ ਸਾਰਾ ਖਤਮ ਹੋ ਚੁੱਕਿਆ ਆ ਜਿਵੇਂ ਕਿ ਤੁਹਾਡੇ ਵਿਚੋਂ ਬਹੁਤ ਸਾਰੇ ਸਮਝਦੇ ਹਨ ਮੇਰੇ ਵਿਰੁੱਧ ਉਹਨਾਂ ਕੋਲ ਕੀ ਸੀ ਉਹ ਚੈੱਕ ਸਨ ਜਿਹੜੇ ਕਿ ਮਨਾਦੀ ਦੇ ਲਈ ਤਿਆਰ ਕੀਤੇ ਗਏ ਸਨ ਅਤੇ ਤਦ ਵੀ ਉਹ ਇਹ ਕਹਿਣ ਦਾ ਯਤਨ ਕਰ ਰਹੇ ਸਨ ਕਿ ਉੱਥੇ ਬਾਹਰ ਉਹ ਮੇਰੇ ਹਨ ਉਹ ਮੈਨੂੰ $350 ਦੇ ਲਾਗੇ ਚਾਗੇ $1,000 ਲਾਉਣਾ ਚਾਹੁੰਦੇ ਸਨ ਇਹ ਚੈੱਕ ਮੇਰੀ ਨਿੱਜੀ ਜਾਇਦਾਦ ਹੋਣ ਦੇ ਨਾਤੇ ਇਹ ਮੇਰੇ ਨਹੀਂ ਸਨ ਇਹ ਤਾਂ ਮਨਾਦੀ ਦੇ ਸਨ ਤੇ ਕਲੀਸਿਆ ਇਹਦੇ ਬਾਰੇ ਵਿਚ ਜਾਣਦੀ ਆ ਤੁਸੀਂ ਸਭ ਇਹਦੇ ਬਾਰੇ ਜਾਣਦੇ ਹੋ ਅਤੇ ਅੰਤ ਵਿਚ ਉਹ ਅਜਿਹੇ ਥਾਂ ਆ ਚੁੱਕੇ ਹਨ ਤੇ ਕੀ ਹੋਇਆ ਸੀ ਉਹਦਾ ਖਾਕਾ ਮੈਂ ਖਿੱਚ ਕੇ ਤੁਹਾਨੂੰ ਦੱਸਾਂਗਾ ਉਹਨਾਂ ਨੂੰ 3 ਜਾਂ 5 ਸਾਲ ਦੇ ਲਾਗੇ ਚਾਗੇ ਮੇਰਾ ਅੰਦਾਜ਼ਾ ਆ ਕਿ ਲਗਭਗ 5 ਸਾਲ ਇਸ ਕੇਸ ਵਿਚ ਹੋ ਗਏ ਸਨ ਅੱਗੇ ਪਿੱਛੇ ਅਤੇ ਚਰਿੱਤਰ ਅਤੇ ਹਰੇਕ ਚੀਜ਼ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹ ਮੇਰੇ ਵਿਰੁੱਧ ਕੁਝ ਨਹੀਂ ਲੱਭ ਸਕੇ ਸੋ ਇਹਦੇ ਲਈ ਉਹ ਮੇਰੇ ਉੱਤੇ ਕੋਈ ਦੋਸ਼ ਨਹੀਂ ਲਾ ਸਕੇ ਦੋਸ਼ ਲਾਉਣ ਲਈ ਕੁਝ ਹੈ ਹੀ ਨਹੀਂ ਸੀ ਸਿਰਫ ਉਹਨਾਂ ਨੇ ਇਹ ਕਿਹਾ ਕਿ ਇਹ ਮੇਰੀ ਅਗਿਆਨਤਾ ਸੀ ਮੇਰਾ ਅੰਦਾਜ਼ਾ ਆ ਤੇ ਮੈਂ ਕਾਨੂੰਨ ਦੇ ਬਾਰੇ ਵਿਚ ਬਹੁਤ ਕੁਝ ਨਹੀਂ ਸੀ ਜਾਣਦਾ ਮੇਰੇ ਕੋਲ ਉਹ ਚੈੱਕ ਲਿਆਉਂਦੇ ਸਨ ਮੈਂ ਉਹਨਾਂ ਦੇ ਉੱਤੇ ਦਸਤਖਤ ਕਰ ਦਿੰਦਾ ਸਾਂ ਤੇ ਉਹਨਾਂ ਦੇ ਉੱਤੇ ਆਪਣਾ ਨਾਮ ਲਿਖ ਦਿੰਦਾ ਸਾਂ ਤੇ ਉਹਨਾਂ ਨੂੰ ਮਨਾਦੀ ਵਿਚ ਰੱਖ ਦਿੰਦਾ ਸਾਂ ਪਰ ਤਦ ਜਦ ਤੱਕ ਮੈਂ ਆਪਣਾ ਨਾਮ ਉਹਦੇ ਤੇ ਲਿਖਦਾ ਸਾਂ ਉਹ ਮੇਰੇ ਸਨ ਤੁਸੀਂ ਸਮਝਦੇ ਹੋ ਕੋਈ ਪਰਵਾਹ ਨਹੀਂ ਆਖਿਆ ਇਹ ਤੁਹਾਡੇ ਲਈ ਬਹੁਤ ਵਧੀਆ ਗੱਲ ਆ ਉਸ ਤਰ੍ਹਾਂ ਪਰ ਉਹ ਤੁਹਾਡੇ ਸਨ ਤੇ ਤਦ ਤੁਸੀਂ ਉਹਨਾਂ ਨੂੰ ਕਲੀਸਿਆ ਨੂੰ ਦੇ ਦਿੰਦੇ ਹੋ ਪਰ ਜਿਉਂ ਹੀ ਤੁਸੀਂ ਆਪਣਾ ਨਾਮ ਇਹਦੇ ਉੱਤੇ ਲਿਖ ਦਿੰਦੇ ਹੋ ਇਹ ਤੁਹਾਡੇ ਸਨ ਕੋਈ ਪਰਵਾਹ ਨਹੀਂ ਇਹ ਕਾਹਦੇ ਲਈ ਤਿਆਰ ਕੀਤੇ ਗਏ ਸਨ ਉਹ ਤਾਂ ਤੁਹਾਡੇ ਲਈ ਲਿਖੇ ਗਏ ਸਨ ਸੋ ਜੇ ਉਹਨਾਂ ਨੇ ਇਹ ਲਿਖ ਦਿੱਤਾ ਹੁੰਦਾ ਜੇ ਕਿਸੇ ਨੇ ਇਹ ਲਿਖਿਆ ਹੁੰਦਾ ਕਿ ਨਿੱਜੀ ਤੋਹਫ਼ਾ ਤਾਂ ਇਹ ਠੀਕ ਹੁੰਦਾ ਪਰ ਉਹਨਾਂ ਨੇ ਸਿਰਫ ਇਹ ਹੀ ਲਿਖਿਆ ਕਿ ਵਿਲੀਅਮ ਬ੍ਰਾਨਮ ਸਮਝੇ ਤਦ ਜਦ ਮੈਂ ਆਪਣਾ ਨਾਮ ਉਹਦੇ ਤੇ ਲਿਖ ਦਿੱਤਾ ਸਮਝੋ ਫਿਰ ਇਹ ਹੋ ਗਿਆ ਫਿਰ ਇਹ ਸਾਰੇ ਦਾ ਸਾਰਾ ਹੀ ਸੀ ਸੋ ਉਹ ਸਨ ਤਦ ਅੰਤ ਵਿਚ ਪ੍ਰਾਰਥਨਾ ਦੇ ਨਾਲ ਤਦ ਬਹੁਤ ਸਮਾਂ ਨਹੀਂ ਹੋਇਆ, ਤੁਸੀਂ ਜਾਣਦੇ ਹੋ, ਮੈਨੂੰ ਇੱਕ ਦਰਸ਼ਨ ਹੋਇਆ ਕਿ ਇੱਕ ਮਹਾਨ ਕਾਲਾ ਧੂਏ ਵਾਲਾ ਪਿਪੜੀ ਵਾਲਾ ਕਾਲਾ ਮਗਰਮੱਛ ਵਰਗਾ ਆਦਮੀ ਲੋਹੇ ਦੀਆਂ ਉਂਗਲਾਂ ਵਾਲਾ ਮੇਰੀ ਵੱਲ ਚੱਲਿਆ ਆ ਰਿਹਾ ਸੀ। ਮੇਰੇ ਕੋਲ ਇੱਕ ਉਦਾਂ ਦਾ ਚਾਕੂ ਸੀ ਤੇ ਉਹਦੇ ਉੱਤੇ ਲਿਖਿਆ ਹੋਇਆ ਸੀ ਸੰਯੁਕਤ ਰਾਜ ਸਰਕਾਰ, ਅਤੇ ਮੈਂ ਕੁਝ ਵੀ ਨਾ ਕਰ ਸਕਿਆ ਤੇ ਮੈਂ ਲਾਚਾਰ ਤੇ ਮਜਬੂਰ ਸੀ। ਤੇ ਤਦ ਖੁਦਾਵੰਦ ਦ੍ਰਿਸ਼ ਤੇ ਆਇਆ ਤੇ ਇਹਦੇ ਉੱਤੇ ਫਤਿਹ ਪਾਈ ਗਈ ਸੀ। ਤੁਹਾਨੂੰ ਯਾਦ ਆ ਕਿ ਮੈਂ ਬਹੁਤ ਸਮਾਂ ਪਹਿਲਾਂ ਤੁਹਾਨੂੰ ਦੱਸਿਆ ਸੀ, ਉਸ ਦਿਨ ਉਹਨਾਂ ਨੇ ਸਮਝੌਤੇ ਦੀ ਪੇਸ਼ਕਸ਼ ਕੀਤੀ ਅਤੇ ਮੇਰਾ ਵਕੀਲ ਮਿਸਟਰ ਆਰਬਿਸਨ ਨਿਊ ਅਲਬੈਨੀ ਤੋਂ ਅਤੇ ਆਈਸ ਐਂਡ ਮਿਲਰ ਇੰਡੀਆਨਾ ਪੋਲਿਸ ਤੋਂ ਇਸ ਟੈਕਸ ਦੇ ਕੇਸ ਬਾਰੇ ਮੈਨੂੰ ਟੈਲੀਫੋਨ ਕਰਕੇ ਦੱਸਿਆ ਕਿ ਆ ਜਾਓ, ਅਤੇ ਮੈਂ ਹੇਠਾਂ ਗਿਆ ਭਾਈ ਰੋਬਰਟਸਨ ਅਤੇ ਮੈਂ ਤੇ ਮੇਰੀ ਪਤਨੀ ਤੇ ਇੱਥੇ ਕ੍ਰਿਸ਼ੀਆ ਦੇ ਅਮਾਨਤਦਾਰ ਅਤੇ ਅਸੀਂ ਸਭ ਅਸੀਂ ਗਏ। ਉਹਨਾਂ ਸਾਨੂੰ ਦੱਸਿਆ ਕਿ ਸਰਕਾਰ ਸਮਝੌਤਾ ਕਰਨ ਲਈ ਚਾਹਵਾਨ ਦਿਆ, ਅਤੇ ਮੈਂ ਆਖਿਆ ਜੇ ਮੈਂ ਕਿਸੇ ਦਾ ਕੁਝ ਦੇਣਾ ਹੋਵੇ ਮੈਂ ਉਹਨਾਂ ਨੂੰ ਉਹਦਾ ਭੁਗਤਾਨ ਕਰਾਂਗਾ, ਪਰ ਮੈਂ ਤਾਂ ਆਪਣੀ ਵੱਲੋਂ ਵੱਧ ਤੋਂ ਵੱਧ ਕਰਦਾ ਹਾਂ, ਪਰ ਉਹ ਤਾਂ ਮੇਰਾ ਨਹੀਂ ਆ। ਸੋ ਮੈਂ ਆਖਿਆ ਇਮਾਨਦਾਰੀ ਦੇ ਨਾਲ ਖੁਦਾ ਜਾਣਦਾ ਆ, ਉਹ ਮੈਨੂੰ ਅਪਰਾਧੀ ਕਿਉਂ ਨਹੀਂ ਠਹਿਰਾਉਂਦੇ ਜੇ ਮੈਂ ਦੋਸ਼ੀ ਹਾਂ। ਮੈਂ ਆਖਿਆ ਇਹ ਕਰਨ ਲਈ ਉਹਨਾਂ ਦੇ ਕੋਲ 5 ਸਾਲ ਸਨ, ਪਰ ਇਹ ਕਰਨ ਦੇ ਲਈ ਉਹ ਕੁਝ ਵੀ ਨਹੀਂ ਲੱਭ ਸਕੇ। ਸੋ ਮੈਂ ਆਖਿਆ ਕਿ ਨਹੀਂ, ਮੈਂ ਉਨਾ ਚਿਰ ਤੱਕ ਇਹਦਾ ਭੁਗਤਾਨ ਨਹੀਂ ਕਰਾਂਗਾ ਜਦ ਤੱਕ ਇਹ ਸਿੱਧ ਨਹੀਂ ਹੋ ਜਾਂਦਾ ਕਿ ਮੈਂ ਇਹ ਦੇਣਾ ਆ। ਤਦ ਵਕੀਲ ਮੈਨੂੰ ਅੰਦਰ ਲੈ ਗਿਆ ਤੇ ਮੇਰੇ ਨਾਲ ਗੱਲਬਾਤ ਕੀਤੀ ਅਤੇ ਆਖਿਆ ਕਿ ਅਸੀਂ ਮੁਕਦਮਾ ਚਲਾ ਸਕਦੇ ਹਾਂ, ਸਰਕਾਰ ਇਹਨੂੰ ਚਲਾਵੇਗੀ, ਅਤੇ ਆਖਿਆ ਜਦ ਉਹ ਕਰਦੇ ਹਨ ਤੁਹਾਡੇ ਵਿਰੁੱਧ ਸਿਰਫ ਉਹ ਇੱਕ ਚੀਜ਼ ਲੱਭ ਸਕਦੇ ਹਨ, ਤੇ ਇਹ ਸੀ ਜਿਸ ਤਰੀਕੇ ਨਾਲ ਮੈਂ ਕੀਤਾ ਸੀ ਹਿਸਾਬ ਕਿਤਾਬ ਰੱਖਣ ਬਾਰੇ ਮੈਂ ਕੁਝ ਨਹੀਂ ਜਾਣਦਾ ਹਾਂ। ਜਿਸ ਤਰੀਕੇ ਨਾਲ ਮੈਂ ਸੋਚਦਾ ਹਾਂ ਕਿ ਇਹ ਇਮਾਨਦਾਰੀ ਹੈ, ਮੈਂ ਤਾਂ ਉਦਾਂ ਹੀ ਕਰਨਾ ਸੀ, ਤੇ ਇਹ ਕਦੇ ਵੀ ਮੇਰੇ ਖਾਤੇ ਵਿੱਚ ਨਹੀਂ ਪਏ। ਸੋ ਇਹ ਤਾਂ ਹਮੇਸ਼ਾ ਹੀ ਕਲਿਸ਼ਿਆ ਦੇ ਖਾਤੇ ਵਿੱਚ ਪਏ ਸਨ, ਮਨਾਦੀ ਅਤੇ ਹੋਰ ਸਮਝੇ। ਸੋ ਇਹਦੇ ਬਾਰੇ ਵਿੱਚ ਮੈਂ ਕੁਝ ਨਹੀਂ ਸੀ ਕਰ ਸਕਦਾ। ਉਹਨੇ ਕਿਹਾ ਠੀਕ ਆ, ਉਹ $15,000 ਦੇ ਨਾਲ ਸਮਝੌਤਾ ਕਰਨ ਦੇ ਚਾਹਵੰਦ ਹਨ ਤੇ $10,000 ਜੁਰਮਾਨਾ, ਤੇ ਵਕੀਲ ਦੀ ਫੀਸ $15,000 ਸੀ, ਇਹ ਮੇਰੇ ਲਈ $40,000 ਬਣ ਗਿਆ, ਤੇ ਤਦ ਉਹ 5 ਹੋਰ ਚਾਹੁੰਦੇ ਸਨ, ਮੈਂ ਸੋਚਦਾ ਹਾਂ ਇਹ ਹੈ। ਮੈਂ ਗਿਆ, ਮੈਂ ਆਖਿਆ ਕਿੱਥੋਂ ਮੈਨੂੰ ਸੰਸਾਰ ਵਿੱਚੋਂ $40,000 ਮਿਲਣਗੇ। ਮੈਂ ਕਿਹਾ ਤੁਸੀਂ ਜਾਣਦੇ ਹੋ ਮੇਰੇ ਬੈਂਕ ਖਾਤੇ ਵਿੱਚ ਇੱਥੇ $100 ਹਨ ਜਾਂ ਇਹਦੋਂ ਵੀ ਘੱਟ ਹਨ। ਮੈਂ ਕਿਹਾ ਮੈਂ $40,000 ਕਿੱਥੋਂ ਲਵਾਂਗਾ, ਅਤੇ ਮੈਂ ਕਿਹਾ ਮੇਰੇ ਕੋਲ ਜਮਾਨਤ ਦੇ ਲਈ ਵੀ ਕੁਝ ਨਹੀਂ ਆ, ਮੇਰੇ ਕੋਲ ਨਹੀਂ ਆ, ਬਸ ਇੰਨਾ ਹੀ ਆ। ਅਤੇ ਉਹਨੇ ਕਿਹਾ ਮਿਸਟਰ ਬ੍ਰਾਨਮ, ਉਹਨੇ ਕਿਹਾ ਇੱਥੇ ਇਹ ਹੈ, ਜੇ ਅਸੀਂ ਇਸ ਕੇਸ ਨੂੰ ਲੜੀਏ, ਉਹਨੇ ਕਿਹਾ ਕੋਈ ਸ਼ੱਕ ਨਹੀਂ ਕਿ ਅਸੀਂ ਇਹ ਕੇਸ ਜਿੱਤ ਸਕਦੇ ਹਾਂ। ਉਹਨੇ ਕਿਹਾ ਅਸੀਂ ਇਹ ਕੇਸ ਜਿੱਤ ਸਕਦੇ ਹਾਂ ਕਿਉਂਕਿ ਇਹ ਜੋ ਮੈਂ ਕਰਾਂਗਾ ਜੋ ਕੁਝ ਤੁਹਾਡਾ ਆ ਉਹਦਾ ਉਹ ਦਾਅਵਾ ਕਰਨਗੇ, ਕਿਉਂਕਿ ਤੁਸੀਂ ਆਪਣਾ ਨਾਮ ਇਹਦੇ ਤੇ ਲਿਖ ਦਿੱਤਾ ਆ, ਅਤੇ ਉਹ ਦਾਅਵਾ ਕਰਨਗੇ ਕਿ ਇਹ ਤੁਹਾਡਾ ਆ, ਭਾਵੇਂ ਇਹ ਮਨਾਦੀ ਕ੍ਰਿਸ਼ੀਆ ਬ੍ਰਾਨਮ ਮਨਾਦੀ ਲਈ ਅਤੇ ਤਦ ਕ੍ਰਿਸ਼ੀਆ ਦੇ ਨਾਮ ਵਿੱਚ ਹੀ ਇਹ ਚੈੱਕ ਤੁੜਵਾਏ ਗਏ ਸਨ, ਅਤੇ ਇੱਕ ਵਾਰੀ ਵੀ ਨਹੀਂ ਉਹ ਨਹੀਂ ਸੀ ਲੱਭ ਸਕਦੇ ਕਿ ਮੈਂ ਕਦੇ ਵੀ ਇੱਕ ਪੈਸਾ ਆਪਣੇ ਤੇ ਨਹੀਂ ਖਰਚਿਆ। ਇਹ ਸੱਚਾਈ ਆ, ਖੁਦਾ ਜਾਣਦਾ ਆ। ਹੁਣ ਠੀਕ, ਇੱਥੇ ਇੱਕ ਆਦਮੀ ਬੈਠਾ ਹੋਇਆ ਆ ਤੇ ਮੇਰੇ ਨਾਲ ਉਹ ਹਮੇਸ਼ਾ ਹੀ ਰਿਹਾ ਆ, ਅਤੇ ਮੈਂ ਕਦੇ ਵੀ ਇੱਕ ਨਵਾਂ ਪੈਸਾ ਆਪਣੇ ਲਈ ਨਹੀਂ ਖਰਚਿਆ, ਤੇ ਇਹ ਪਰਮੇਸ਼ਵਰ ਦੇ ਰਾਜ ਲਈ ਸੀ, ਹਰ ਥਾਂ ਹਰੇਕ ਚੈੱਕ ਤੇ ਬਾਕੀ ਸਭ ਕੁਝ। ਪਰ ਉਹ ਸਮਝੋ, ਪਰ ਉਹਦੀ ਕੋਈ ਪਰਵਾਹ ਨਹੀਂ ਆ, ਪਹਿਲਾਂ ਤਾਂ ਇਹ ਮੇਰਾ ਹੋਣਾ ਚਾਹੀਦਾ ਸੀ, ਤਦ ਕਲੀਸਿਆ ਦਾ ਮਨਾਦੀ ਵਾਸਤੇ ਉਹਨਾਂ ਕੋਲ ਇਹਨੂੰ ਕਰਨ ਦਾ ਤਰੀਕਾ ਹੈ, ਤੁਸੀਂ ਜਾਣਦੇ ਹੋ ਹਰ ਕਿਸਮ ਦੇ ਬਚਾਅ ਉਹ ਕਰ ਸਕਦੇ ਹਨ। ਸੋ ਤਦ ਮੈਂ ਆਖਿਆ ਠੀਕ ਆ, ਮੈਂ ਇਹ ਨਹੀਂ ਕਰਾਂਗਾ, ਅਤੇ ਉਹਨੇ ਕਿਹਾ ਠੀਕ ਆ, ਜੇ ਅਸੀਂ ਇਸ ਢੰਗ ਨਾਲ ਕੇਸ ਜਿੱਤ ਲਈਏ, ਕਿਉਂਕਿ ਮੈਂ ਉਹਨਾਂ ਨੂੰ ਨਿੱਜੀ ਤੋਹਫੇ ਕਰਾਰ ਦਿਆਂਗਾ, ਸਮਝੇ, ਤੇ ਮੈਂ ਸਰਕਾਰ ਦੇ ਲਈ ਨਿੱਜੀ ਤੋਹਫੇ ਕਰਾਰ ਦਿਆਂਗਾ। ਅਤੇ ਆਖਿਆ ਕਿ ਤਦ ਜਦ ਮੈਂ ਇਹ ਕਰਦਾ ਹਾਂ, ਪਾ ਲਾ ਕੇ $10,000 ਮੇਰਾ ਸਬਣਗੇ, ਅਤੇ ਤਦ ਤੁਸੀਂ ਫੇਰ ਠੀਕ ਦੁਬਾਰਾ ਇਹਦੇ ਵਿੱਚ ਹੋਵੋਗੇ, ਤੇ ਉਹ ਤੁਹਾਨੂੰ ਹੋਰ 5 ਸਾਲ ਤੱਕ ਰੱਖਣਗੇ ਉਹਨਾਂ ਸਭਨਾਂ ਦੀ ਜਾਂਚ ਪੜਤਾਲ ਕਰਦੇ ਲਈ। ਸਮਝੇ, ਤੁਸੀਂ ਇੱਕ ਚੈੱਕ ਲਿਖਦੇ ਹੋ ਤੇ ਚੈੱਕ ਭੁਗਤਾਨ ਦੇ ਦਫ਼ਤਰ ਥਾਣੀ ਲੰਘਦਾ ਆ ਤੇ ਉਹ ਉਸ ਚੈੱਕ ਦੀ ਨਕਲ ਕਾਪੀ ਲੈ ਲੈਂਦੇ ਹਨ। ਬੇਸ਼ੱਕ ਮੇਰੇ ਕੋਲ ਵੀ ਹਰੇਕ ਚੈੱਕ ਦੀ ਨਕਲ ਹੈ ਜਿਹੜੇ ਇਹਦੇ ਥਾਣੀ ਲੰਘੇ ਹਨ। ਸੋ ਉਹਨਾਂ ਨੇ ਆਖਿਆ ਇੱਥੇ ਉਹ ਤੁਹਾਨੂੰ ਫੇਰ ਠੀਕ ਦੁਬਾਰਾ ਲੈ ਲੈਣਗੇ। ਅਤੇ ਉਹਨੇ ਕਿਹਾ ਦੂਜੀ ਗੱਲ ਭਾਈ ਬ੍ਰਾਨਮ, ਜੇ ਤੁਹਾਨੂੰ ਕਦੇ ਸਰਕਾਰ ਦੇ ਕੋਲ ਅੰਦਰ ਬੁਲਾ ਲਿਆ ਜਾਵੇ, ਪੁੱਛਤਾਛ ਵਾਸਤੇ ਕੋਈ ਪਰਵਾਹ ਨਹੀਂ ਕਿ ਤੁਸੀਂ ਕੀ ਕਰਦੇ ਹੋ। ਲੋਕਾਂ ਦੀਆਂ ਨਜ਼ਰਾਂ ਵਿਚ ਤੁਸੀਂ ਧੋਖੇਬਾਜ ਹੋ, ਸਮਝੇ? ਪਰ ਬਸ ਇਨਾ ਹੀ ਆ। ਇੱਥੇ ਹੇਠਾਂ ਮਿਸਿਸਿਪੀ ਵਿਚ ਇਸ ਛੋਟੇ ਸੇਵਾਦਾਰ ਦੀ ਵੱਲ ਵੇਖੋ। ਉਹ ਛੋਟਾ ਜਿਹਾ ਆਦਮੀ, ਇਕ ਔਰਤ ਨੇ ਆਖਿਆ ਕਿ ਉਹਨੇ ਅੰਦਰ ਆਣ ਕੇ ਤੇ ਉਹਦੀ ਬੇਇਜ਼ਤੀ ਕੀਤੀ ਆ, ਅਤੇ ਉਸ ਆਦਮੀ ਨੇ ਸਾਰੇ ਦੇਸ਼ ਭਰ ਵਿਚੋਂ ਤੇ ਹਰੇਕ ਥਾਂ ਤੋਂ ਸਬੂਤ ਲਿਆਂਦਾ ਕਿ ਉਹ ਤਾਂ ਕਈ ਦਿਨ ਤੱਕ ਸ਼ਹਿਰ ਦੇ ਆਲੇ ਦੁਆਲੇ ਵੀ ਨਹੀਂ ਸੀ, ਉਸ ਦਿਨ ਤੋਂ ਪਹਿਲਾਂ ਜਾਂ ਬਾਅਦ ਵਿਚ। ਇਨ੍ਹਾਂ ਵਧੇਰੇ ਕਿ ਜੱਜ ਫਿਰ ਕੇ ਇਹ ਚਾਹੁੰਦਾ ਸੀ ਉਹ ਆਦਮੀ ਉਸ ਔਰਤ ਉੱਤੇ ਇਸ ਜਾਲ ਸਾਜ਼ੀ ਦੇ ਲਈ ਮੁਕਦਮਾ ਦਾਇਰ ਕਰੇ। ਉਹਨੇ ਕਿਹਾ, ਉਹਨੂੰ ਜਾਣ ਦਿਓ। ਜਦ ਉਹ ਸਾਰੇ ਦੇਸ਼ ਭਰ ਵਿਚ ਪ੍ਰਸਾਰਣ ਪਰਖ ਉੱਤੇ ਪਾਇਆ ਗਿਆ, ਤੁਸੀਂ ਜਾਣਦੇ ਹੋ ਕਿ ਕੀ ਹੋਇਆ। 75% ਅਮਰੀਕਾ ਦੇ ਲੋਕਾਂ ਨੇ ਆਖਿਆ ਕਿ ਜਿੱਥੇ ਕਿਤੇ ਤੂੰ ਆਇਆ ਉੱਥੇ ਆ ਗਿਆ। ਅਤੇ ਉਹ ਵਿਚਾਰਾ ਛੋਟਾ ਜਿਹਾ ਆਦਮੀ ਉਦਾਂ ਹੀ ਨਿਰਦੋਸ਼ ਸੀ ਜਿੱਦਾਂ ਮੈਂ ਆ ਜਾਂ ਕੋਈ ਹੋਰ। ਆਪਣੇ ਜੀਵਨ ਦੇ ਬਾਕੀ ਦਿਨ ਵਿਚ ਉਹ ਇਹਦੇ ਥੱਲੇ ਮਿਹਨਤ ਮੁਸ਼ਕਤ ਕਰੇਗਾ, ਜਦ ਕਿ ਉਹਦਾ ਇਹਦੇ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਸੀ। ਥੋੜੇ ਚਿਰ ਲਈ ਮੈਨੂੰ ਬਹੁਤ ਹੀ ਬੁਰਾ ਮਹਿਸੂਸ ਹੋਇਆ ਇਹ ਸੋਚ ਕੇ ਕਿ ਮੈਂ ਆਪਣਾ ਜੀਵਨ ਪਰਮੇਸ਼ਵਰ ਦੇ ਰਾਜ ਲਈ ਦੇ ਦਿੱਤਾ, ਲੋਕਾਂ ਨੂੰ ਉਹਨਾਂ ਦੇ ਟੈਕਸ ਭਰਮਾਉਣ ਦਾ ਯਤਨ ਕੀਤਾ ਤੇ ਉਹ ਕਰਨ ਜੋ ਕਿ ਠੀਕ ਆ, ਤੇ ਧੋਖੇਬਾਜ਼ਾਂ ਨੂੰ ਠੀਕ ਆਦਮੀ ਬਣਾਇਆ ਤੇ ਇੱਦਾਂ ਪੇਸ਼ ਕੀਤਾ ਜਾ ਰਿਹਾ ਹਾਂ ਜਿਵੇਂ ਕਿ ਮੈਂ ਹੀ ਇੱਕ ਧੋਖੇਬਾਜ਼ ਹਾਂ। ਮੈਂ ਸੋਚਿਆ ਮੈਂ ਸੰਸਾਰ ਵਿਚ ਕੀ ਕੀਤਾ ਆ। ਤਦ ਮੈਨੂੰ ਇਹ ਵਿਚਾਰ ਆਇਆ ਅਤੇ ਮੈਂ ਬਾਈਬਲ ਵਿਚ ਵੇਖਿਆ। ਬਾਈਬਲ ਦੇ ਅੰਦਰ ਹਰੇਕ ਆਦਮੀ ਕੋਈ ਛੋਟ ਨਹੀਂ ਜਿਹਦੇ ਕੋਲ ਕਦੇ ਕੋਈ ਆਤਮਕ ਹੁੰਦਾ ਹੈ ਸੀ, ਤੇ ਜੇ ਸ਼ੈਤਾਨ ਉਹਨਾਂ ਨੂੰ ਨੈਤਿਕ ਪੱਖ ਤੋਂ ਹੱਥ ਨਹੀਂ ਸੀ ਪਾ ਸਕਿਆ ਜਾਂ ਕੁਝ, ਤਾਂ ਸਰਕਾਰ ਨੇ ਉਹਨਾਂ ਨੂੰ ਫੜਿਆ। ਜਿੱਥੇ ਕਿਤੇ ਤੁਸੀਂ ਚਾਹੁੰਦੇ ਹੋ ਪਿਛਾਂ ਜਾ ਕੇ ਤੁਸੀਂ ਵੇਖ ਲਓ, ਸਾਰਾ ਮਾਰਗ ਹੇਠਾਂ ਨੂੰ ਮੂਸਾ, ਦਾਨੀਏਲ, ਇਬਰਾਨੀ ਬੱਚੇ, ਯੂਹੰਨਾ ਬਪਤਿਸਮਾ ਦੇਣ ਵਾਲਾ, ਯਸੂ ਮਸੀਹ, ਸਰਕਾਰ ਦੁਆਰਾ ਮਾਰੇ ਗਏ ਮੌਤ ਦੀ ਸਜ਼ਾ, ਪੌਲੁਸ, ਪਤਰਸ, ਮਹਾਨ ਯਾਕੂਬ, ਛੋਟਾ ਯਾਕੂਬ, ਉਹਨਾਂ ਵਿਚੋਂ ਹਰੇਕ ਸਰਕਾਰ ਦੇ ਅਧੀਨ ਮਰੇ, ਕਿਉਂਕਿ ਹਰੇਕ ਸਰਕਾਰ ਸ਼ੈਤਾਨ ਦੀ ਗੱਦੀ ਆ। ਯਸੂ ਨੇ ਇੰਜ ਆਖਿਆ, ਬਾਈਬਲ ਇਹਨੂੰ ਆਖਦੀ ਆ, ਸਮਝੇ? ਹਰੇਕ ਸਰਕਾਰ ਸ਼ੈਤਾਨ ਦੇ ਦੁਆਰਾ ਨਿਯੰਤਰਣ ਕੀਤੀ ਜਾਂਦੀ ਆ। ਇੱਕ ਸਰਕਾਰ ਅਜਿਹੀ ਆ ਰਹੀ ਆ ਜਿਹੜੀ ਕਿ ਮਸੀਹ ਦੇ ਦੁਆਰਾ ਚਲਾਈ ਜਾਵੇਗੀ, ਪਰ ਇਹ ਤਾਂ ਹਜ਼ਾਰ ਸਾਲਾਂ ਰਾਜ ਵਿਚ ਹੋਵੇਗਾ। ਪਰ ਹੁਣ ਇਹ ਸਰਕਾਰਾਂ ਕੋਈ ਪਰਵਾਹ ਨਹੀਂ, ਕਿੰਨੀਆਂ ਉਹ ਚੰਗੀਆਂ ਹਨ ਅਸੀਂ ਸੋਚਦੇ ਹਾਂ, ਫੇਰ ਵੀ ਉਹਨਾਂ ਦੇ ਪਿੱਛੇ ਸ਼ੈਤਾਨ ਉਹਨਾਂ ਦੇ ਉੱਤੇ ਹਾਵੀ ਆ। ਇਹ ਰਾਜ ਉਹਨੇ ਕਿਹਾ ਕਿ ਮੇਰੇ ਹਨ ਤੇ ਜੋ ਮੈਂ ਚਾਹੁੰਦਾ ਹਾਂ ਉਹਨਾਂ ਨਾਲ ਕਰਦਾ ਹਾਂ, ਜੇ ਤੂੰ ਮੇਰੀ ਭਗਤੀ ਕਰੇ ਤਾਂ ਮੈਂ ਉਹ ਤੈਨੂੰ ਦੇ ਦੇਵਾਂਗਾ। ਯਿਸੂ ਨੇ ਆਖਿਆ ਕਿ ਹੇ ਸ਼ੈਤਾਨ, ਮੇਥੋਂ ਦੂਰ ਹੋ, ਤੂੰ ਯਹੋਵਾ ਹੀ ਦੀ ਉਪਾਸਨਾ ਕਰੀ ਤੇ ਸਿਰਫ ਉਸੇ ਦੀ ਹੀ ਤੂੰ ਸੇਵਾ ਕਰੀ। ਤੇ ਤਦ ਮੈਂ ਦਿਲ ਛੱਡ ਦਿੱਤਾ, ਮੇਰੀ ਪਤਨੀ ਮੈਨੂੰ ਸੁਣ ਰਹੀ ਆ, ਮੈਂ ਘਰ ਗਿਆ ਅਤੇ ਮੈਂ ਕਿਹਾ ਜੇ ਮੈਂ ਇਹ ਦੇਣਾ ਹੈ ਮੈਂ ਇਹਦਾ ਭੁਗਤਾਨ ਕਰਾਂਗਾ, ਮੈਂ ਇਹ ਦੇਣਾ ਹੀ ਨਹੀਂ ਆ, ਮੈਂ ਇਹਦਾ ਭੁਗਤਾਨ ਕਰਨਾ ਹੀ ਨਹੀਂ ਆ, ਬਸ ਇੰਨਾ ਹੀ ਆ। ਮੈਂ ਕਿਹਾ ਮੈਂ ਇਹਦਾ ਭੁਗਤਾਨ ਜਿੱਦਾਂ ਵੀ ਹੋਵੇ ਕਿੰਜ ਕਰ ਸਕਦਾ ਆ। ਸੋ ਮੈਂ ਘਰ ਗਿਆ ਅਤੇ ਮੈਂ ਆਖਿਆ ਕਿ ਮੀਡਾ, ਬੱਚਿਆਂ ਦੇ ਮੂੰਹ ਧੋ ਤੇ ਉਹਨਾਂ ਦੇ ਕੱਪੜੇ ਤਿਆਰ ਕਰ, ਮੈਂ ਜਾ ਰਿਹਾ ਆ। ਮੈਂ ਆਖਿਆ ਉਹ ਤਾਂ ਇੱਥੋਂ ਤੋੜੀ ਹਰੇਕ ਚੀਜ਼, ਇਹ ਤਾਂ ਉਲੱਥ ਪੁਲੱਥ ਹੋ ਗਈ ਆ। ਅਤੇ ਮੈਂ ਕਿਹਾ ਕਿ ਮੈਂ ਕੀ ਕੀਤਾ ਆ ਮੈਨੂੰ ਦੱਸੋ। ਅਤੇ ਮੈਂ ਆਖਿਆ ਤਦ ਵੀ ਮੈਨੂੰ $40,000 ਉਹ, ਤੁਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਇਹਦਾ ਮੇਰੇ ਲਈ ਕੀ ਭਾਵ ਆ? ਅਤੇ ਉਹ ਇੱਕ ਛੋਟੀ ਵਧੀਆ ਪਤਨੀ ਵਾਂਗ ਅੰਦਰ ਆਈ ਅਤੇ ਆਖਿਆ, ਮੈਂ ਕਿਹਾ ਮੈਂ ਜਾ ਰਿਹਾ ਆ। ਉਹਨੇ ਕਿਹਾ ਤੁਸੀਂ ਸੋਚਦੇ ਹੋ ਕਿ ਇਹਦੇ ਨਾਲ ਕੋਈ ਭਲਾਈ ਹੋਵੇਗੀ? ਤਦ ਵੀ ਇਹਦੇ ਉੱਤੇ ਪ੍ਰਾਰਥਨਾ ਕੀਤੀ। ਮੈਂ ਸੋਚਿਆ ਠੀਕ ਆ ਭਾਈ, ਹੋ ਸਕਦਾ ਆ ਕਿ ਮੈਂ ਦੁਬਾਰਾ ਪ੍ਰਾਰਥਨਾ ਕਰਾਂ। ਤੇ ਮੈਂ ਪਿਛਾਂ ਅੰਦਰ ਗਿਆ ਅਤੇ ਇੰਜ ਜਾਪਿਆ ਕਿ ਉਹਨੇ ਮੈਨੂੰ ਇੱਕ ਲਿਖਤ ਆਖੀ ਆ, ਸਦਾ ਹੀ ਅਸੀਂ ਲਿਖਤ ਦੇ ਉੱਤੇ ਨਿਗਾਹ ਮਾਰਨਾ ਚਾਹੁੰਦੇ ਆ ਤੇ ਇਹਦੇ ਬਾਰੇ ਵਿਚ ਖੁਦਾ ਨੇ ਕੀ ਕੀਤਾ ਤੁਸੀਂ ਸਮਝਦੇ ਹੋ। ਅਤੇ ਇੱਕ ਦਿਨ ਉਹਨੂੰ ਪੁੱਛਿਆ ਗਿਆ ਸੀ, ਤੁਸੀਂ ਜਾਣਦੇ ਹੋ ਸਰਕਾਰ ਦੇ ਲਈ ਉਹਦੇ ਉੱਤੇ ਦੋਸ਼ ਲਾਉਣ ਦਾ ਯਤਨ ਕੀਤਾ ਜਾ ਰਿਹਾ ਸੀ। ਉਹਨਾਂ ਨੇ ਕਿਹਾ ਕਿ ਇਹ ਸਾਡੇ ਆਜ਼ਾਦ ਯਹੂਦੀਆਂ ਦੇ ਲਈ ਠੀਕ ਆ ਕਿ ਮਹਿਸੂਲ ਜਾਂ ਟੈਕਸ ਕੈਸਰ ਨੂੰ ਦੇਈਏ? ਉਹਨੇ ਕਿਹਾ ਤੁਹਾਡੇ ਕੋਲ ਦਮੜੀ ਹੈਗੀ? ਆਖਿਆ ਕਿ ਇਹਦੇ ਉੱਤੇ ਕਿਹਦੀ ਮੂਰਤ ਆ? ਆਖਿਆ ਕਿ ਕੈਸਰ ਦੀ। ਆਖਿਆ ਕਿ ਤਦ ਤੁਸੀਂ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਤੇ ਜੋ ਪਰਮੇਸ਼ਰ ਦਾ ਹੈ ਉਹ ਪਰਮੇਸ਼ਰ ਨੂੰ ਦਿਓ। ਅਤੇ ਮੈਂ ਉਹਦੇ ਬਾਰੇ ਸੋਚਿਆ, ਮੈਂ ਬਾਈਬਲ ਵਿਚ ਵੇਖਿਆ ਅਤੇ ਇਹਨੂੰ ਪੜਿਆ। ਮੈਂ ਸੋਚਿਆ ਪ੍ਰਭੂ ਸੱਚ ਵਿਚ ਇਹ ਠੀਕ ਆ, ਪਰ ਇਹ ਤਾਂ ਕੈਸਰ ਦਾ ਨਹੀਂ ਆ, ਇਹ ਤੁਹਾਡਾ ਸੀ, ਇਹ ਕੈਸਰ ਦਾ ਨਹੀਂ ਸੀ। ਜੇ ਮੇਰਾ ਹੁੰਦਾ ਜਾਂ ਮੈਨੂੰ ਵਧੇਰੇ ਟੈਕਸ ਦੇਣੇ ਪੈਂਦੇ ਜਾਂ ਕੁਝ, ਠੀਕ ਆ ਇਹ ਵੱਖਰੀ ਗੱਲ ਹੁੰਦੀ, ਤਦ ਇਹ ਕੈਸਰ ਦਾ ਸੀ, ਪਰ ਇਹ ਤੇਰਾ ਆ, ਸਮਝੇ? ਪਹਿਲੀ ਗੱਲ, ਇਹ ਕੈਸਰ ਦਾ ਹੈ ਹੀ ਨਹੀਂ, ਤੁਸੀਂ ਜਾਣਦੇ ਹੋ ਉਹਦੇ ਕੋਲ ਹਮੇਸ਼ਾ ਵਚਨ ਵਿੱਚ ਜਵਾਬ ਹੈਗਾ। ਮੈਂ ਥੋੜਾ ਜਿਹਾ ਅਗਾਂਹ ਪੜਿਆ ਅਤੇ ਉਹਨੇ ਕਿਹਾ, ਕਹੋ ਕਿ ਸ਼ਮਾਉਨ, ਕਿ ਤੇਰੀ ਜੇਬ ਵਿੱਚ ਮੱਛੀ ਵਾਲੀ ਕੁੰਡੀ ਹੈ, ਸਮਝੇ? ਤੂੰ ਹਮੇਸ਼ਾ ਇੱਕ ਛੋਟੀ ਮੱਛੀ ਵਾਲੀ ਕੁੰਡੀ ਤੇ ਡੋਰ ਲੈ ਕੇ ਚੱਲਦਾ ਆ। ਉੱਥੇ ਹੇਠਾਂ ਦਰਿਆ ਵਿਚ ਮੈਂ ਮੱਛੀ ਦੇ ਬੈਂਕ ਵਿਚ ਅੱਜ ਸਵੇਰੇ ਪੈਸੇ ਜਮਾ ਕੀਤੇ ਹਨ। ਤੁਸੀਂ ਜਾਣਦੇ ਹੋ ਆਖਿਆ ਕਿ ਮੈਂ ਪੈਸੇ ਜਮਾ ਕੀਤੇ ਹਨ, ਬੈਂਕ ਵਾਲਾ ਯਕੀਨਨ ਦੇ ਦੇਵੇਗਾ ਜੋ ਕੁਝ ਉਹਦੇ ਕੋਲ ਆ। ਬਸ ਉੱਥੇ ਹੇਠਾਂ ਜਾ ਕੇ ਤੇ ਦਰਿਆ ਵਿਚ ਕੁੰਡੀ ਸੁੱਟ, ਜਦੋਂ ਤੂੰ ਬੈਂਕ ਤੱਕ ਪਹੁੰਚ ਜਾਵੇਂ ਉਹਦਾ ਮੂੰਹ ਖੋਲੀ, ਤੂੰ ਸਮਝੇ, ਅਤੇ ਉਹ ਸਿੱਕਾ ਦੇ ਦੇਵੇਗਾ। ਉਹਨਾਂ ਨੂੰ ਠੋਕਰ ਨਾ ਦਵਾਈਏ, ਉਹਨਾਂ ਲਈ ਠੋਕਰ ਨਾ ਲਿਆਓ, ਸਮਝੇ? ਜਾ ਕੇ ਇਹਦਾ ਭੁਗਤਾਨ ਕਰ ਦੇ ਸ਼ਮਾਉਨ, ਇਹ ਤੇਰੇ ਲਈ ਤੇ ਮੇਰੇ ਲਈ ਹੋਵੇਗਾ। ਮੈਂ ਸੋਚਿਆ, ਖੁਦਾਇਆ ਇਹ ਸੱਚ ਆ, ਤੇਰੇ ਕੋਲ ਮੱਛੀ ਵਾਲੇ ਬੈਂਕ ਤੇ ਹੋਰ ਹਰੇਕ ਚੀਜ਼ ਦੇਸ਼ ਭਰ ਵਿਚ ਹੈ। ਮੈਂ ਨੀ ਜਾਣਦਾ ਕਿ ਇਹ ਕਿੰਜ ਹੋਵੇਗਾ, ਪਰ ਅਸੀਂ ਹੇਠਾਂ ਗਏ। ਮੇਰੇ ਕੋਲ ਠੀਕ ਇੱਥੇ ਕਲਿਸਿਆ ਵਿਚ ਭਾਈ ਹਨ ਜਿਹੜੇ ਕਿ ਮੇਰੀ ਪਰਚੀ ਤੇ ਖੜੇ ਰਹੇ। ਮੈਂ ਪਰਚੀ ਲਿਖ ਕੇ ਅੰਦਰ ਰੱਖੀ ਤੇ ਮੈਨੂੰ $40,000 ਮਿਲ ਗਏ ਤੇ ਇਹਦਾ ਭੁਗਤਾਨ ਕਰ ਦਿੱਤਾ। ਮੈਂ ਘਰ ਗਿਆ। ਮੈਂ ਜਾਣਨਾ ਚਾਹੁੰਦਾ ਸਾਂ ਕਿ ਕਿਸ ਢੰਗ ਨਾਲ ਮੈਂ ਉਹ ਚੈੱਕ ਲਿਖੇ ਸਨ, ਕਿ ਉਹ ਕਦੇ ਫੇਰ ਵਾਪਸ ਮੇਰੀ ਵੱਲ ਆ ਜਾਣਗੇ। ਮੈਂ ਕਿਹਾ ਕਿ ਇਹ ਆਖਿਆ ਜਾਂਦਾ ਆ ਕਿ ਮੈਂ ਸਾਰੇ ਟੈਕਸਾਂ ਤੋਂ ਆਜ਼ਾਦ ਹਾਂ। ਜਿਹੜਾ ਵੀ ਇਹਦਾ ਜਿੰਮਾ ਲਵੇਗਾ ਉਹਦੇ ਬਾਅਦ ਉਹ ਯਕੀਨਨ ਹੀ ਗੜਬੜ ਵਿੱਚ ਪੈ ਜਾਣਗੇ। ਮੈਂ ਬੈਂਕ ਨੂੰ ਟੈਲੀਫੋਨ ਕਰਦਾ ਹੀ ਰਿਹਾ ਇਹ ਵੇਖਣ ਲਈ ਕਿ ਕੀ ਉਹ ਇਹਨੂੰ ਕਰਨਗੇ, ਅਤੇ ਅੰਤ ਵਿੱਚ ਬਾਬ ਨੇ ਮੈਨੂੰ ਦੱਸਿਆ, ਉਹਨੇ ਕਿਹਾ ਕਿ ਬਿੱਲੀ, ਉਹਨਾਂ ਨੇ ਇਹ ਕੀਤਾ ਆ। ਅਤੇ ਮੈਂ ਅੰਦਰ ਗਿਆ, ਪਤਨੀ ਦੇ ਦੁਆਲੇ ਆਪਣੀ ਬਾਹ ਪਾ ਕੇ ਮੈਂ ਆਖਿਆ, ਪਿਆਰੀਏ ਮੈਂ ਆਜ਼ਾਦ ਆ। ਆਜ਼ਾਦ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਆ? ਸੋ ਹੁਣ ਮੈਂ ਇਹਨੂੰ ਵਾਪਸ ਅਦਾ ਕਰ ਸਕਦਾ ਆ। ਉਹਨਾਂ ਇਹਨੂੰ ਮੇਰੇ ਲਈ ਬੜਾ ਸੌਖਾ ਕਰ ਦਿੱਤਾ ਆ। ਮੈਂ ਇਹਦਾ ਭੁਗਤਾਨ $400 ਸਾਲ ਦੇ ਕਰ ਸਕਦਾ ਹਾਂ। ਸੱਜਣੋ, ਮੈਂ ਹੋਰ ਜ਼ਿਆਦਾ ਸਮਾਂ ਨਸ਼ਟ ਨਹੀਂ ਕਰ ਸਕਦਾ ਹਾਂ। ਮੈਨੂੰ ਤਾਂ ਬਾਹਰ ਜਾ ਕੇ ਕੰਮ ਕਰਨਾ ਆ। ਇਹਦਾ ਭੁਗਤਾਨ ਕਰਨ ਲਈ ਮੈਨੂੰ 10 ਸਾਲ ਲੱਗ ਜਾਣਗੇ ਜੇ ਯਸੂ ਨਾ ਆਵੇ, ਤੇ ਜਦ ਉਹ ਆਵੇ ਤੇ ਫੇਰ ਜਿੱਦਾਂ ਵੀ ਹੋਵੇ ਸਾਰੇ ਕਰਜ਼ੇ ਨਿਬੜ ਜਾਣਗੇ। ਤੁਸੀਂ ਸਮਝਦੇ ਹੋ? ਸੋ ਮੈਂ ਆਸ ਕਰਦਾ ਹਾਂ ਤੁਸੀਂ ਸਭ, ਤੁਹਾਡੀਆਂ ਪ੍ਰਾਰਥਨਾਵਾਂ ਅੱਜ ਰਾਤ ਕੁਝ ਉਹਦੇ ਉੱਤੇ ਮੈਂ ਥੋੜਾ ਜਾਰੀ ਰੱਖਾਂਗਾ, ਪਰ ਤੁਹਾਡੀਆਂ ਪ੍ਰਾਰਥਨਾਵਾਂ ਹੀ ਹਨ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਆ। ਤੁਹਾਡਾ ਬਹੁਤ ਹੀ ਧੰਨਵਾਦ। ਖੁਦਾ ਤੁਹਾਨੂੰ ਬਰਕਤ ਦੇਵੇ। ਕੋਈ ਪਰਵਾਹ ਨਹੀਂ ਕਿ ਅਸੀਂ ਕਿੱਥੇ ਹੋਈਏ, ਮੈਂ ਇਹਨੂੰ ਕਦੇ ਵੀ ਨਹੀਂ ਭੁਲਾਂਗਾ। ਅੱਜ ਰਾਤ ਜੇ ਖੁਦਾ ਨੇ ਚਾਹਿਆ, ਮੈਂ ਜਿਹੜੀਆਂ ਸੱਚਾਈਆਂ ਜਾਣਦਾ ਹਾਂ ਉਹਨਾਂ ਵਿੱਚੋਂ ਕੁਝ ਕਹਿਣਾ ਚਾਹੁੰਦਾ ਹਾਂ। ਯਕੀਨਨ ਆਓ, ਹੁਣ ਯਾਦ ਰਹੇ, ਸ਼੍ਰੀਮਾਨੋ, ਇਹ ਸਮਾਂ ਕੀ ਆ? ਹੁਣ ਅਸੀਂ ਕਰਨ ਜਾ ਰਹੇ ਹਾਂ, ਮੇਰਾ ਯਕੀਨ ਆ ਕਿ ਉਹਨਾਂ ਦੇ ਕੋਲ ਬਾਕੀ ਦੇ ਸਾਰੇ ਹਫਤੇ ਦਾ ਵੇਰਵਾ ਹੈ। ਸੋਮਵਾਰ ਦੀ ਰਾਤ ਆ, ਅੱਜ ਬੰਦਗੀਆਂ ਅਤੇ ਅੱਜ ਰਾਤ ਅਤੇ ਸੋਮਵਾਰ। ਸੋਮਵਾਰ ਨੂੰ ਨਿਗਾਹਬਾਨੀ ਦੀ ਬੰਦਗੀ ਆ, ਅਤੇ ਤਦ ਤੁਹਾਨੂੰ ਮੰਗਲਵਾਰ ਮਿਲਦਾ ਆ, ਨਵੇਂ ਸਾਲ ਦਾ ਦਿਨ। ਜੇ ਤੁਸੀਂ ਸ਼ਹਿਰੋਂ ਬਾਹਰ ਹੋ ਤੇ ਵਾਪਸ ਘਰ ਜਾ ਸਕਦੇ ਹੋ। ਉਸ ਬੰਦਗੀ ਦੇ ਲਈ ਸਾਡੇ ਕੋਲ ਵਧੀਆ ਸੇਵਾਦਾਰ ਇੱਥੇ ਹਨ, ਤੇ ਇੱਕ ਮਹਾਨ ਜਥਾ ਵਧੀਆ ਬੁਲਾਰਿਆਂ ਦਾ। ਅੱਧੀ ਰਾਤ ਤੱਕ ਹਰੇਕ ਬੁਲਾਰਾ ਥੋੜੇ ਥੋੜੇ ਸਮੇਂ ਦੇ ਲਈ ਬੋਲੇਗਾ। ਕਦੇ ਕਦੇ ਉਹ ਪ੍ਰਭੂ ਭੋਜ ਵੀ ਲੈਂਦੇ ਹਨ, ਜੇ ਇਹ ਦਸਤੂਰ ਦੇ ਅਨੁਸਾਰ ਆ। ਮੈਂ ਨੀ ਜਾਣਦਾ ਕਿ ਸਵਾਰੀ ਉਹ ਲੈਣਗੇ ਕਿ ਨਹੀਂ। ਜਿੱਥੇ ਕਿ ਉਹ ਚੀਕਾਂ ਮਾਰਦੇ, ਹੁੱਲੜ ਮਚਾਉਂਦੇ, ਰੌਲਾ ਰੱਪਾ ਪਾਉਂਦੇ ਤੇ ਸ਼ਰਾਬ ਪੀਂਦੇ ਏਦਾਂ ਕਰਦੇ ਹਨ, ਅਸੀਂ ਤਾਂ ਪ੍ਰਭੂ ਭੋਜ ਲੈਂਦੇ ਹਾਂ। ਆਮੀਨ। ਅਤੇ ਅਸੀਂ ਨਵਾਂ ਸਾਲ ਠੀਕ ਪ੍ਰਭੂ ਭੋਜ ਦੇ ਨਾਲ ਆਰੰਭ ਕਰਦੇ ਹਾਂ। ਹੁਣ ਤੁਹਾਨੂੰ ਸਭਨਾਂ ਨੂੰ ਸਦਾ ਦਿੱਤਾ ਜਾਂਦਾ ਆ, ਅਤੇ ਮੈਂ ਆਸ ਕਰਦਾ ਹਾਂ ਕਿ ਸੁਰਗਾਂ ਦਾ ਖੁਦਾ ਤੁਹਾਨੂੰ ਇਹ ਅਵਸਰ ਬਖਸ਼ੇਗਾ ਕਿ ਤੁਸੀਂ ਰਹਿ ਸਕੋ, ਜੇ ਤੁਸੀਂ ਰਹਿ ਸਕਦੇ ਹੋ। ਹੁਣ ਵਚਨ ਦੀ ਵੱਲ ਜਾਣ ਤੋਂ ਪਹਿਲਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਯਕੀਨਨ ਇਸ ਕਲਿਸਿਆ, ਇਹਦੇ ਅੰਗਾਂ ਦਾ, ਇਸ ਵਧੀਆ ਕੱਪੜਿਆਂ ਦੇ ਸੂਟ ਦੇ ਲਈ ਜਿਹੜਾ ਤੁਸੀਂ ਖਰੀਦਿਆ ਆ, ਧੰਨਵਾਦ ਕਰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਇਹ ਮੇਰੇ ਲਈ ਬਹੁਤ ਹੀ ਜ਼ਿਆਦਾ ਆ। ਵੱਡੇ ਦਿਨ ਦੀ ਰੁੱਤ ਵਿੱਚ ਤੁਹਾਡੇ ਕਾਰਡ ਅਤੇ ਚੀਜ਼ਾਂ ਅਤੇ ਤੁਹਾਡੇ ਤੋਹਫੇ ਜਿਹੜੇ ਤੁਸੀਂ ਮੇਰੇ ਪਰਿਵਾਰ ਨੂੰ ਘੱਲੇ, ਮੇਰੇ ਲਈ ਉਹ ਬੇਸ਼ੁਮਾਰ ਸਨ। ਅਤੇ ਛੋਟੇ ਚਿੰਨ ਜਿਹੜੇ ਕਿ ਮੇਰੇ ਦਿਲ ਦੇ ਸਥਾਨ ਨੂੰ ਛੂ ਨਹੀਂ ਸਕਦੇ, ਇੱਦਾਂ ਕੁਝ ਵੀ ਨਹੀਂ ਕਰ ਸਕਦਾ, ਇਹ ਜਾਣ ਕੇ ਕਿ ਤੁਹਾਡੀ ਵੱਲੋਂ ਆਏ ਹਨ। ਅਤੇ ਉਹਨਾਂ ਵਿੱਚੋਂ ਕੁਝ ਇੱਕ ਨੇ ਆਪਣੇ ਵੱਡੇ ਦਿਨ ਦੇ ਤੋਹਫੇ ਪੈਸਿਆਂ ਦੇ ਰੂਪ ਵਿੱਚ ਘੱਲੇ ਹਨ, ਕੁਝ ਇੱਕ ਨੇ ਘੱਲਿਆ, ਜਿਵੇਂ ਕਿ ਇੱਕ ਭਾਈ ਨੇ ਮੈਨੂੰ ਇੱਕ ਜੇਬ ਵਿੱਚ ਪਾਉਣ ਵਾਲੀ ਕਾਪੀ ਘੱਲੀ ਤੇ ਉਹਨੇ ਮੇਰਾ ਨਾਮ ਉੱਤੇ ਲਿਖਵਾ ਕੇ ਤਿਆਰ ਕਰਵਾਈ। ਇੱਕ ਸੂਈ ਘੱਲੀ ਜਿਹਦੇ ਥਾਣੀ ਤੁਸੀਂ ਵੇਖ ਸਕਦੇ ਹੋ, ਤੇ ਇਹਦੇ ਵਿੱਚ ਪ੍ਰਭੂ ਵਾਲੀ ਪ੍ਰਾਰਥਨਾ ਲਿਖੀ ਹੋਈ ਸੀ। ਉਹ ਇਸ ਤਰ੍ਹਾਂ ਚੀਜ਼ਾਂ, ਇਹ ਤਾਂ ਖਜ਼ਾਨਾ ਆ। ਪਤਨੀ, ਮੈਂ ਅਤੇ ਬੱਚੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਇਹ ਇੰਨਾ ਥੋੜਾ ਆ, ਪਰ ਮੈਂ ਇਹ ਆਖਾਂਗਾ ਇਹ ਸਭ ਤੋਂ ਮਹਾਨ ਸ਼ਬਦ ਆ। ਮੈਂ ਸੋਚਦਾ ਹਾਂ ਕਿ ਜਿਹੜਾ ਕੋਈ ਜਣਾ ਆਖ ਸਕਦਾ ਆ, ਖੁਦਾ ਤੁਹਾਨੂੰ ਬਰਕਤ ਦੇਵੇ, ਇਹਦੇ ਤੋਂ ਵਧੇਰੇ ਹੋਰ ਕੋਈ ਮਹਾਨ ਸ਼ਬਦ ਨਹੀਂ ਹੋ ਸਕਦਾ ਆ। ਹੁਣ ਇਹਨਾਂ ਭਰਾਵਾਂ ਦੇ ਲਈ ਜਿਹੜੇ ਇੱਥੇ ਕ੍ਰਿਸ਼ਾ ਵਿੱਚ ਹਨ, ਜਿਨ੍ਹਾਂ ਨੇ ਮੇਰੇ ਲਈ ਉਹ ਰਾਈਫਲ ਖਰੀਦੀ, ਮੈਂ ਆਪਣਾ ਸੂਟ ਤਾਂ ਪਾ ਲਿਆ ਪਰ ਮੈਂ ਰਾਈਫਲ ਚਰਚ ਵਿੱਚ ਨਹੀਂ ਲਿਆ ਸਕਿਆ, ਤਾਂ ਜ਼ਰੂਰ ਹੀ ਉਹਨਾਂ ਕੋਲ ਮੇਰੇ ਵਿਰੋਧ ਵਿੱਚ ਕੁਝ ਹੋਵੇਗਾ ਕਿ ਨਹੀਂ ਹੋਵੇਗਾ। ਸੋ ਮੇਰੇ ਭਰਾਓ, ਮੈਂ ਯਕੀਨਨ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਮੈਂ ਉਹਨਾਂ ਦੇ ਨਾਮ ਪੜਨ ਜਾ ਰਿਹਾ ਸਾਂ, ਪਰ ਕੱਲ ਇੱਕ ਭਾਈ ਮੇਰੇ ਕੋਲ ਆਇਆ ਤੇ ਆਖਿਆ, ਉਹ ਭਾਈ ਬ੍ਰਹਮ ਜੀ, ਮੇਰਾ ਧੰਨਵਾਦ ਨਾ ਕਰਨਾ, ਇਹ ਤਾਂ ਇਹਦੇ ਵਿੱਚੋਂ ਸਾਰੇ ਦਾ ਸਾਰਾ ਆਨੰਦ ਕੱਢ ਲਵੇਗਾ, ਸਮਝੇ। ਸੋ ਮੈਂ ਸੋਚਿਆ ਕਿ ਹੋ ਸਕਦਾ ਆ ਕਿ ਬਾਕੀ ਦੇ ਵੀ ਇਹੋ ਚੀਜ਼ ਸੋਚਦੇ ਹੋਣ, ਪਰ ਮੇਰੇ ਕੋਲ ਤੁਹਾਡਾ ਨਾਮ ਹੈ, ਉਹਨਾਂ ਨੇ ਇਹਨੂੰ ਟਾਈਪ ਕੀਤਾ ਹੋਇਆ ਆ, ਮੈਂ ਇਹਨੂੰ ਸਦਾ ਯਾਦ ਰੱਖਾਂਗਾ। ਖੁਦਾਵੰਦ ਤੁਹਾਨੂੰ ਬਹੁਤ ਬਰਕਤ ਬਖਸ਼ੇ, ਅਤੇ ਤੁਸੀਂ ਜਾਣਦੇ ਹੋ ਕਿ ਮੈਂ ਜਿੱਥੇ ਆਰਾਮ ਕਰਦਾ ਹਾਂ ਅਤੇ ਉਸ ਗੁਫਾ ਵਾਲੇ ਕਮਰੇ ਵਿੱਚ ਚਲਾ ਜਾਂਦਾ ਹਾਂ ਤੇ ਉੱਥੇ ਬੈਠ ਜਾਂਦਾ ਆ। ਜਦੋਂ ਮੇਰਾ ਜੀ ਦੁਖੀ ਹੋ ਜਾਂਦਾ ਆ ਤੇ ਮੈਂ ਅਗਾਂਹ ਨਹੀਂ ਜਾ ਸਕਦਾ, ਤਦ ਮੈਂ ਫੇਰ ਕਿਸੇ ਸ਼ਿਕਾਰ ਦੇ ਦੌਰੇ ਦੇ ਬਾਰੇ ਵਿੱਚ ਸੋਚਦਾ ਹਾਂ ਜਿਹੜਾ ਮੈਂ ਕੀਤਾ ਹੁੰਦਾ ਆ, ਜਾਂ ਕਿਤੇ ਮੱਛੀਆਂ ਫੜਨ ਗਿਆ ਸਾਂ। ਮੈਂ ਇਹਦੀ ਪ੍ਰਸ਼ੰਸਾ ਕਰਦਾ ਆ, ਖੁਦਾ ਤੁਹਾਨੂੰ ਬਰਕਤ ਦੇਵੇ। ਜਿੱਦਾਂ ਹੀ ਅਸੀਂ ਵਚਨ ਦੀ ਵੱਲ ਵੱਧਦੇ ਹਾਂ ਕਿ ਅਸੀਂ ਇੱਕ ਪਲ ਵਾਸਤੇ ਆਪਣੇ ਸਿਰ ਚੁਕਾ ਸਕਦੇ ਹਾਂ, ਮੈਂ ਯਕੀਨ ਜਾਣਦਾ ਹਾਂ ਕਿ ਅੱਜ ਸਵੇਰ ਇੱਥੇ ਗਿਣਨਯੋਗ ਤੋਂ ਅੰਸ਼ ਤੇ ਹੁਣ ਬੇਨਤੀਆਂ ਹੈਗੀਆਂ। ਸੋ ਮੈਂ ਹੈਰਾਨਾ ਜਦ ਸਾਡੇ ਸਿਰ ਚੁਕੇ ਹੋਏ ਹਨ ਤੇ ਤੁਹਾਡੀ ਖਾਸ ਬੇਨਤੀ, ਜੇ ਤੁਸੀਂ ਬਸ ਇਹਨੂੰ ਆਪਣੇ ਦਿਲ ਉੱਤੇ ਰੱਖੋ ਅਤੇ ਆਪਣੇ ਹੱਥ ਉਤਾਂਹ ਉਠਾਓ ਅਤੇ ਆਖੋ, ਹੇ ਖੁਦਾ, ਤੂੰ ਜਾਣਦਾ ਆ ਕਿ ਮੈਂ ਹੁਣ ਕੀ ਸੋਚ ਰਿਹਾ ਆ। ਪ੍ਰਭੂ ਯਸੂ, ਤੂੰ ਹਰੇਕ ਹੱਥ ਨੂੰ ਵੇਖਦਾ ਆ ਅਤੇ ਤੂੰ ਜਾਣਦਾ ਆ ਕਿ ਇਹਦੇ ਪਿੱਛੇ ਕੀ ਆ, ਤੇ ਉਸ ਹੱਥ ਦੇ ਥੱਲੇ ਇੱਕ ਬੇਨਤੀ ਆ, ਅਤੇ ਅਸੀਂ ਜਿਉਂਦੇ ਖੁਦਾ ਦੇ ਸਿੰਘਾਸਨ ਤੱਕ ਸੰਜੀਦਗੀ ਦੇ ਨਾਲ ਆ ਰਹੇ ਹਾਂ। ਉਹ ਮਹਾਨ ਚਿੱਟਾ ਮੋਤੀ ਜਿਹੜਾ ਸਮੇਂ ਦੇ ਪੁਲਾੜ ਦੇ ਪਾਰ ਤੱਕ ਫੈਲਦਾ ਆ, ਜਿੱਥੇ ਕਿ ਯਹੋਵਾ ਖੁਦਾ ਬੈਠਦਾ ਆ ਤੇ ਜਗ ਵੇਦੀ ਦੇ ਉੱਤੇ ਮਸੀਹ ਦਾ ਲਹੂ ਪਿਆ ਹੋਇਆ ਆ, ਅਤੇ ਉਹਦੇ ਦੁਆਰਾ ਅਸੀਂ ਲਹੂ ਦੇ ਪਾਰ ਬੋਲਦੇ ਹਾਂ, ਜਿਹਨੇ ਆਖਿਆ ਆ ਕਿ ਮੇਰੇ ਨਾਮ ਵਿੱਚ ਪਿਤਾ ਕੋਲੋਂ ਜੋ ਕੁਝ ਵੀ ਮੰਗੋ ਉਹ ਮਿਲ ਜਾਵੇਗਾ। ਅੱਜ ਸਵੇਰ ਖੁਦਾ ਕੀ ਤੂੰ ਸੁਣ ਕੇ ਤੇ ਉਹਨਾਂ ਦੀਆਂ ਬੇਨਤੀਆਂ ਦਾ ਜਵਾਬ ਨਹੀਂ ਦੇਵੇਗਾ। ਮੈਂ ਆਪਣੀ ਪ੍ਰਾਰਥਨਾ ਉਹਨਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਰੱਖਦਾ ਹਾਂ ਕਿ ਤੂੰ ਇਹ ਬਖਸ਼ ਦੇਵੇਗਾ। ਇੱਥੇ ਰੁਮਾਲ ਪਏ ਹਨ ਪ੍ਰਭੂ, ਉਹ ਦੁਖੀ ਤੇ ਬਿਮਾਰ, ਅਤੇ ਸਾਨੂੰ ਉਸ ਬਾਈਬਲ ਵਿੱਚ ਸਿਖਾਇਆ ਗਿਆ ਆ ਕਿ ਉਹਨਾਂ ਨੇ ਸੰਤ ਪੌਲੁਸ ਤੋਂ ਰੁਮਾਲ ਅਤੇ ਪਟਕੇ ਛੁਆ ਕੇ ਲਏ ਅਤੇ ਉਹ ਬਿਮਾਰਾਂ ਦੇ ਉੱਤੇ ਧਰੇ ਗਏ ਤੇ ਸ਼ੁੱਧ ਆਤਮੇ ਉਹਨਾਂ ਦੇ ਵਿੱਚੋਂ ਨਿਕਲ ਗਏ, ਬਿਮਾਰੀਆਂ ਜਾਂਦੀਆਂ ਰਹੀਆਂ। ਅਤੇ ਪਿਤਾ, ਜਿੱਦਾਂ ਕਿ ਅਸੀਂ ਲੰਮੇ ਸਮੇਂ ਤੋਂ ਜਾਣਿਆ ਆ ਅਤੇ ਅਸੀਂ ਯਕੀਨ ਕਰਦੇ ਹਾਂ ਕਿ ਅਸੀਂ ਸੰਤ ਪੌਲੁਸ ਨਹੀਂ ਆ, ਪਰ ਆਖਿਰਕਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸੰਤ ਪੌਲੁਸ ਨਹੀਂ ਸੀ, ਇਹ ਤਾਂ ਮਸੀਹ ਸੀ ਜੋ ਉਹਦੇ ਅੰਦਰ ਸੀ, ਅਤੇ ਲਿਖਤਾਂ ਦੇ ਅਨੁਸਾਰ ਤੂੰ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆ। ਹੁਣ ਖੁਦਾਵਨ, ਇਹ ਲੋਕ ਨੇਚਾ ਕਰਦੇ ਹਨ ਕਿ ਜੇ ਅਸੀਂ ਖੁਦਾ ਕੋਲੋਂ ਮੰਗੀਏ ਅਤੇ ਇਹਨਾਂ ਰੁਮਾਲਾਂ ਨੂੰ ਲੈਣ ਅਤੇ ਆਪਣੇ ਬਿਮਾਰਾਂ ਉੱਤੇ ਧਰਨ ਤਾਂ ਉਹ ਚੰਗੇ ਹੋ ਜਾਣ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇੰਜ ਹੀ ਹੋਵੇਗਾ ਜਦ ਇਹ ਰੁਮਾਲ ਬਿਮਾਰਾਂ ਉੱਤੇ ਧਰੇ ਜਾਂਦੇ ਹਨ, ਜਿੱਦਾਂ ਕਿ ਇਹ ਆਖਿਆ ਗਿਆ ਸੀ, ਇੱਕ ਵਾਰ ਆਪਣੇ ਕਰਤੱਵ ਦੇ ਮਾਰਗ ਵਿੱਚ ਚੱਲਦੇ ਹੋਏ, ਵਾਅਦੇ ਦੀ ਧਰਤੀ ਵੱਲ ਚੱਲਦੇ ਹੋਏ, ਠੀਕ ਫਰਜ਼ ਦੀ ਰਾਹ ਉੱਤੇ ਉਹਨਾਂ ਨੂੰ ਲਾਲ ਸਮੁੰਦਰ ਨੇ ਰੋਕ ਦਿੱਤਾ, ਪਰ ਖੁਦਾ ਨੇ ਗੁੱਸੇ ਵਾਲੀਆਂ ਨਜ਼ਰਾਂ ਨਾਲ ਅੱਗ ਦੇ ਥੰਮ ਵਿੱਚੋਂ ਦੀ ਲਾਲ ਸਮੁੰਦਰ ਵੱਲ ਵੇਖਿਆ ਤੇ ਸਮੁੰਦਰ ਡਰ ਗਿਆ, ਅਤੇ ਇਹਨੇ ਆਪਣੀਆਂ ਲਹਿਰਾਂ ਤੇ ਪਾਣੀਆਂ ਨੂੰ ਪਿਛਾਂ ਖਿੱਚ ਲਿਆ ਤੇ ਇਸਰਾਇਲ ਸੁੱਕੀ ਧਰਤੀ ਤੋਂ ਦੀਵਾਰੇ ਦੀ ਧਰਤੀ ਨੂੰ ਗਿਆ। ਹੁਣ ਪ੍ਰਭੂ, ਅੱਜ ਯਸੂ ਦੇ ਲਹੂ ਥਾਣੀ ਵੇਖ, ਅਤੇ ਅੱਜ ਸਵੇਰ ਜੋ ਅਸੀਂ ਨੇਚਾ ਦਾ ਅਮਲ ਕਰ ਰਹੇ ਹਾਂ ਇਹਨੂੰ ਵੇਖ, ਤੇ ਹੁਣ ਦੇ ਕਿ ਸ਼ੈਤਾਨ ਡਰ ਕੇ ਤੇ ਭੱਜ ਜਾਵੇ, ਹੁਣ ਦੇ ਕਿ ਇਹਨਾਂ ਵਿੱਚੋਂ ਹਰੇਕ ਯਾਤਰੀ ਜੋ ਕਿ ਹਾਜ਼ਰਿਆ ਅਤੇ ਹਰੇਕ ਜਿਨ੍ਹਾਂ ਉੱਤੇ ਰੁਮਾਲ ਧਰੇ ਜਾਣਗੇ, ਹੁਣ ਦੇ ਕਿ ਉਹਨਾਂ ਦੇ ਲਈ ਮਾਰਗ ਖੁੱਲ ਜਾਵੇ, ਬਿਮਾਰੀ ਦੂਰ ਚਲੀ ਜਾਵੇ, ਹੁਣ ਦੇ ਕਿ ਉਹ ਆਪਣਾ ਸਫ਼ਰ ਵਾਅਦੇ ਦੀ ਧਰਤੀ ਵੱਲ ਜਾਰੀ ਰੱਖਣ ਤੇ ਪਵਿੱਤਰ ਆਤਮਾ ਦੀ ਅਗਵਾਈ ਹੇਠ ਅੱਗ ਦੇ ਥੰਮ ਹੇਠ ਖੁਦਾਵੰਦ ਇਹ ਬਖਸ਼ ਦੇ। ਹੁਣ ਬੰਦਗੀਆਂ ਨੂੰ ਬਰਕਤ ਦੇ, ਸ਼ਬਦ ਨੂੰ, ਵਿਸ਼ੇ ਨੂੰ ਪੜੇ ਜਾਣ ਨੂੰ ਬਰਕਤ ਦੇ, ਅਤੇ ਅੱਜ ਸਵੇਰ ਹੋਣ ਦੇ ਤੇ ਪਵਿੱਤਰ ਆਤਮਾ ਵਚਨ ਨੂੰ ਲੈ ਕੇ ਤੇ ਮਿੱਠਤ ਨਾਲ ਹਰੇਕ ਨੂੰ ਵੰਡ ਦੇਵੇ ਖੁਦਾਵੰਦ, ਅਤੇ ਜਿਵੇਂ ਕਿ ਅਸੀਂ ਕਿਸੇ ਮਹਾਨ ਡਾਢੀ ਕਿਸੇ ਚੀਜ਼ ਦੇ ਨੇੜੇ ਢੁੱਕ ਰਹੇ ਹਾਂ ਜਿਹਨੂੰ ਕਿ ਅਸੀਂ ਨਹੀਂ ਜਾਣਦੇ ਕਿ ਕੀ ਆ, ਖੁਦਾਵੰਦ ਸਾਡੇ ਦਿਲ ਹੈਰਾਨੀ ਨਾਲ ਹਿੱਲ ਗਏ ਹਨ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਜਿੱਦਾਂ ਹੀ ਅਸੀਂ ਸੰਜੀਦਗੀ ਦੇ ਨਾਲ ਤੇਰੀ ਵੱਲ ਤੇ ਤੇਰੇ ਵਚਨ ਦੀ ਵੱਲ ਵੱਧ ਰਹੇ ਹਾਂ ਤੂੰ ਸਾਡੇ ਲਈ ਇਹਦੀ ਵਿਆਖਿਆ ਕਰੇਗਾ ਅਸੀਂ ਇਹਨੂੰ ਯਿਸੂ ਦੇ ਨਾਮ ਵਿਚ ਮੰਗਦੇ ਹਾਂ ਆਮੀਨ ਹੁਣ ਅੱਜ ਰਾਤ ਇਹ ਨਾ ਭੁੱਲੋ ਸਮਾਂ ਇਹ ਕਿਹੜਾ ਸਮਾਂ ਆ ਅਤੇ ਹੁਣ ਅੱਜ ਸਵੇਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਿਨ੍ਹਾਂ ਕੋਲ ਪਵਿੱਤਰ ਸ਼ਾਸਤਰ ਹੈ ਜਾਂ ਇਹਦੇ ਤੇ ਨਿਸ਼ਾਨੀ ਲਾ ਦਿਓ ਜੇ ਤੁਸੀਂ ਇਹਦੀ ਪਰਵਾਹ ਕਰਦੇ ਹੋ ਲਿਖਤਾਂ ਦੀ ਵੱਲ ਮੁੜੋ ਜਿੱਥੋਂ ਕਿ ਅਸੀਂ ਕੁਝ ਪਲ ਵਾਸਤੇ ਬੋਲਣਾ ਚਾਹੁੰਦੇ ਹਾਂ ਇਹ ਰਸੂਲਾਂ ਦੇ ਕਰਤੱਬ ਵਿਚ ਪਾਇਆ ਜਾਂਦਾ ਆ ਅਸੀਂ ਦੋ ਜਾਂ ਤਿੰਨ ਥਾਵਾਂ ਤੋਂ ਪੜ ਸਕਦੇ ਹਾਂ ਪਹਿਲਾਂ ਰਸੂਲਾਂ ਦੇ ਕਰਤੱਬ 26:15 ਰਸੂਲਾਂ ਦੇ ਕਰਤੱਬ 25:15 ਤੋਂ ਸ਼ੁਰੂ ਕਰਕੇ ਤਦ ਅਸੀਂ ਪੜ੍ਹਨਾ ਚਾਹੁੰਦੇ ਹਾਂ ਰਸੂਲਾਂ ਦੇ ਕਰਤੱਬ 23:11 ਆਏ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਨਾਲ ਇਹ ਵੀ ਜੋੜ ਸਕਦੇ ਹੋ ਮੇਰੇ ਕੋਲ ਸ਼ਾਇਦ ਪੜ੍ਹਨ ਦਾ ਸਮਾਂ ਨਹੀਂ ਹੋਵੇਗਾ ਫਿਲਪੀਆਂ 1:20 ਆਏ ਅਤੇ ਬਿਲਕੁਲ ਓਹੋ ਹੀ ਪਾਠ ਕ੍ਰਮ ਹੈ ਓਹੋ ਹੀ ਸ਼ਬਦ ਹਨ ਹੁਣ ਰਸੂਲਾਂ ਦੇ ਕਰਤੱਬ 26:15 ਆਏ ਅਸੀਂ ਇੰਜ ਪੜ੍ਹਦੇ ਹਾਂ ਤਾਂ ਮੈਂ ਆਖਿਆ ਪ੍ਰਭੂ ਜੀ ਤੂੰ ਕੌਣ ਆ ਪ੍ਰਭੂ ਬੋਲਿਆ ਮੈਂ ਯਿਸੂ ਆ ਜਿਹਨੂੰ ਤੂੰ ਸਤਾਉਂਦਾ ਆ ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖਲੋ ਜਾ ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਨ ਦਿੱਤਾ ਆ ਭਈ ਤੂੰ ਉਹਨਾਂ ਗੱਲਾਂ ਦਾ ਜਿਨ੍ਹਾਂ ਵਿਚ ਤੈਂ ਮੈਨੂੰ ਵੇਖਿਆ ਤੇ ਜਿਨ੍ਹਾਂ ਵਿਚ ਮੈਂ ਤੈਨੂੰ ਵਿਖਾਲੀ ਦਿਆਂਗਾ ਤੈਨੂੰ ਸੇਵਕ ਅਤੇ ਸਾਖੀ ਠਹਿਰਾਵਾਂ ਭਈ ਉਹਨਾਂ ਗੱਲਾਂ ਦਾ ਜਿਨ੍ਹਾਂ ਵਿਚ ਤੈਂ ਮੈਨੂੰ ਵੇਖਿਆ ਅਤੇ ਜਿਨ੍ਹਾਂ ਵਿਚ ਮੈਂ ਤੈਨੂੰ ਵਿਖਾਈ ਦਿਆਂਗਾ ਤੈਨੂੰ ਸੇਵਕ ਅਤੇ ਸਾਖੀ ਠਹਿਰਾਵਾਂ ਮੈਂ ਤੈਨੂੰ ਇਸ ਕੌਮ ਤੇ ਪਰਾਈਆਂ ਕੌਮਾਂ ਤੋਂ ਬਚਾਵਾਂਗਾ ਜਿਨ੍ਹਾਂ ਦੇ ਕੋਲ ਮੈਂ ਤੈਨੂੰ ਘੱਲਦਾ ਆ ਤਾਂ ਜੋ ਤੂੰ ਉਹਨਾਂ ਦੀ ਅੱਖਾਂ ਖੋਲ ਦੇਵੇਂ ਭਈ ਉਹ ਹਨੇਰੀ ਤੋਂ ਚਾਨਣ ਦੀ ਵੱਲ ਅਤੇ ਸ਼ੈਤਾਨ ਦੇ ਵਾਸ ਤੋਂ ਪਰਮੇਸ਼ਵਰ ਦੀ ਵੱਲ ਮੁੜਨ
that they may receive forgiveness of sins and
ke o papan di maafi ate ona vich jo mere utte necha karke pavitra hoye han virsa paun so he raja agrippa main us surge darshan to bemukh na hoya ਸਗੋਂ ਪਹਿਲਾਂ ਦਮਿਸਕ ਦੇ ਰਹਿਣ ਵਾਲਿਆਂ ਨੂੰ ਅਤੇ ਯਰੂਸ਼ਲਮ ਅਤੇ ਸਾਰੇ ਯਹੂਦੀਆ ਦੇਸ਼ ਵਿਚ ਅਤੇ ਪਰਾਈਆਂ ਕੌਮਾਂ ਨੂੰ ਵੀ ਉਪਦੇਸ਼ ਕੀਤਾ ਭਾਈ ਤੋਬਾ ਕਰੋ ਅਤੇ ਪਰਮੇਸ਼ਵਰ ਦੀ ਵੱਲ ਮੁੜੋ ਅਤੇ ਤੋਬਾ ਦੇ ਲਾਇਕ ਕੰਮ ਕਰੋ ਫਿਰ ਦੁਬਾਰਾ ਰਸੂਲਾਂ ਦੇ ਕਰਤੱਬ 23:11 ਆਇਤ ਉਸੇ ਰਾਤ ਪ੍ਰਭੂ ਨੇ ਉਹਦੇ ਕੋਲ ਖੜੇ ਹੋ ਕੇ ਕਿਹਾ ਹੌਸਲਾ ਰੱਖ ਪਾਲ ਕਿਉਂਕਿ ਜਿਸ ਤਰ੍ਹਾਂ ਤੈਂ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿਚ ਸਾਖੀ ਦਿੱਤੀ ਉਸੇ ਤਰ੍ਹਾਂ ਤੈਨੂੰ ਰੋਮ ਵਿਚ ਵੀ ਸਾਖੀ ਦੇਣੀ ਪਵੇਗੀ ਕਾਸ਼ ਕਿ ਖੁਦਾ ਆਪਣੀ ਬਰਕਤ ਇਹ ਸਭ ਤੋਂ ਜ਼ਿਆਦਾ ਕਿਰਪਾਮਈ ਅਤੇ ਪਵਿੱਤਰ ਬਚਨ ਉੱਤੇ ਪਾਵੇ ਜਿਹੜਾ ਸਾਡੇ ਸਾਹਮਣੇ ਆ ਹੁਣ ਮੈਂ ਬਹੁਤਾ ਸਮਾਂ ਨਹੀਂ ਹੋਇਆ ਕਿ ਮੈਂ ਇੱਕ ਆਦਮੀ ਨੂੰ ਬੋਲਦੇ ਜਾਂ ਸਿਖਾਉਂਦੇ ਹੋਏ ਸੁਣਿਆ ਤੇ ਉਹਨੇ ਪੂਰਨ ਦਾ ਸ਼ਬਦ ਇਸਤੇਮਾਲ ਕੀਤਾ ਅਤੇ ਮੈਂ ਸੋਚਿਆ ਇਹ ਤਾਂ ਬਹੁਤ ਹੀ ਵਧੀਆ ਸ਼ਬਦ ਆ ਮੈਂ ਪੂਰੇ ਤੌਰ ਤੇ ਸ਼ਬਦ ਨੂੰ ਕਈ ਵਾਰ ਇਸਤੇਮਾਲ ਹੁੰਦੇ ਸੁਣਿਆ ਆ ਇਹ ਹੈ ਮੈਂ ਵੈਬਸਟਰ ਦੇ ਸ਼ਬਦ ਕੋਸ਼ ਵਿਚ ਵੇਖਿਆ ਵੈਬਸਟਰ ਦੇ ਅਨੁਸਾਰ ਇਹ ਆਪਣੇ ਆਪ ਵਿਚ ਪੂਰਨ ਆ ਆਪਣੀ ਸਮਰਥ ਵਿਚ ਅਸੀਮਤ ਆ ਮੂਲ ਤੌਰ ਤੇ ਅੰਤਲਾ ਤੇ ਅੰਤਲਾ ਆਮੀਨ ਆ ਪੂਰਨ ਸ਼ਬਦ ਬਸ ਇਨਾ ਹੀ
ਆ
ਇਹ ਆਪਣੇ ਆਪ ਵਿਚ ਇਹ ਸੰਪੂਰਨ ਆ ਇਹ ਸਾਰੇ ਦਾ ਸਾਰਾ ਇਹ ਦਾ ਨਿਬੇੜਾ ਕਰਦਾ ਆ ਇਹ ਆਪਣੇ ਆਪ ਵਿਚ ਇਹ ਸੰਪੂਰਨ ਆ ਇਹ ਸਾਰੇ ਦਾ ਸਾਰਾ ਇਹ ਦਾ ਨਿਬੇੜਾ ਕਰਦਾ ਆ ਅਤੇ ਮੈਂ ਸੋਚਿਆ ਇਹ ਤਾਂ ਸ਼ਾਨਦਾਰ ਚੀਜ਼ ਆ ਇਹ ਅਦਭੁਤ ਸ਼ਬਦ ਆ ਅਤੇ ਹੁਣ ਇੱਕ ਸ਼ਬਦ ਇੱਕ ਵਿਚਾਰ ਦਾ ਪ੍ਰਗਟਾਵਾ ਆ ਪਹਿਲਾਂ ਇਹ ਜ਼ਰੂਰ ਵਿਚਾਰ ਹੋਵੇ ਤਦ ਇਹ ਸ਼ਬਦ ਬਣਦਾ ਆ ਕਿਉਂਕਿ ਤੁਸੀਂ ਆਪਣੇ ਬਚਨ ਬਿਨਾਂ ਵਿਚਾਰਾਂ ਦੇ ਨਹੀਂ ਬੋਲਦੇ ਹੋ ਜਦ ਅਸੀਂ ਪ੍ਰਾਈ ਭਾਖਿਆ ਬੋਲਦੇ ਹਾਂ ਸਾਡਾ ਕੋਈ ਵਿਚਾਰ ਨਹੀਂ ਹੁੰਦਾ। ਇਹ ਪਰਮੇਸ਼ਰ ਆ ਜੋ ਵਿਚਾਰਾਂ ਨੂੰ ਲੈਂਦਾ ਆ। ਇਹ ਤਾਂ ਪਰਮੇਸ਼ਰ ਦੇ ਵਿਚਾਰ ਹਨ, ਸਾਡੇ ਬੁੱਲ ਵਰਤੇ ਜਾਂਦੇ ਹਨ। ਅਸੀਂ ਸੋਚਦੇ ਨਹੀਂ, ਨਾ ਹੀ ਜਾਣਦੇ ਹਾਂ ਕਿ ਤੁਸੀਂ ਕੀ ਆਖ ਰਹੇ ਹੋ ਜਾਂ ਤੁਸੀਂ ਗੈਰ ਜ਼ਬਾਨਾਂ ਬੋਲਦੇ ਹੋ। ਜੇ ਇਹ ਪ੍ਰੇਰਣਾ ਦੇ ਨਾਲ ਬੋਲੀਆਂ ਜਾਂਦੀਆਂ ਹਨ ਅਤੇ ਜਦ ਤੁਸੀਂ ਵਿਆਖਿਆ ਕਰਦੇ ਹੋ ਤਾਂ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਕਹਿ ਰਹੇ ਹੋ। ਤੁਸੀਂ ਤਾਂ ਬਸ ਆਖਦੇ ਹੋ, ਬਸ ਇੰਨਾ ਹੀ ਆ, ਸਮਝੇ ਖੁਦਾ ਆ। ਅਤੇ ਭਵਿੱਖਬਾਣੀ ਕਰਦੇ ਹੋਏ ਤੁਸੀਂ ਆਪਣੇ ਵਿਚਾਰ ਨਹੀਂ ਇਸਤੇਮਾਲ ਕਰਦੇ ਹੋ, ਇਹ ਤਾਂ ਪਰਮੇਸ਼ਵਰ ਦੇ ਹਨ। ਕਿਉਂਕਿ ਤੁਸੀਂ ਅਜਿਹੀਆਂ ਗੱਲਾਂ ਆਖਦੇ ਹੋ ਜਿਨ੍ਹਾਂ ਨੂੰ ਕਿ ਤੁਸੀਂ ਆਮ ਤੌਰ ਤੇ ਆਖਣ ਲਈ ਨਹੀਂ ਸੋਚੋਗੇ, ਸਮਝੇ। ਪਰ ਪੂਰਨ ਸ਼ਬਦ ਇਕੰਤਲਾ ਆ, ਅਤੇ ਇਸ ਲਈ ਮੈਂ ਸੋਚਦਾ ਹਾਂ ਕਿ ਹਰੇਕ ਦੇ ਕੋਲ ਇਕੰਤਲਾ ਹੋਣਾ ਚਾਹੀਦਾ ਆ, ਅਤੇ ਹਰੇਕ ਮਹਾਨ ਪ੍ਰਾਪਤੀ ਜੋ ਕਦੇ ਪ੍ਰਾਪਤ ਕੀਤੀ ਗਈ ਆ, ਤੇ ਇਹਦੇ ਪਿੱਛੇ ਇੱਕ ਪੂਰਨ ਰਿਹਾ ਆ। ਇਹਦੀ ਪਰਵਾਹ ਨਹੀਂ ਕਿ ਇਹ ਕੀ ਸੀ, ਇਹਦੇ ਪਿੱਛੇ ਇੱਕ ਪੂਰਨ ਰਿਹਾ ਆ। ਅਤੇ ਹਰੇਕ ਆਦਮੀ ਨੂੰ ਕੁਝ ਪ੍ਰਾਪਤ ਕਰਨ ਦੇ ਲਈ ਪਹਿਲਾਂ ਉਹਦੇ ਕੋਲ ਪੂਰਨ ਹੋਣਾ ਜ਼ਰੂਰੀ ਆ। ਅਤੇ ਇਹ ਆਖਰੀ ਸੀ ਜੋ ਇਹਦੇ, ਉਹਦੇ ਅਤੇ ਦੂਸਰੇ ਦੇ ਵਿੱਚੋਂ ਦੀ ਘੁੰਮਿਆ ਜਦ ਤੱਕ ਕਿ ਤੁਸੀਂ ਉਸ ਪੂਰਨ ਕੋਲ ਨਹੀਂ ਆ ਗਏ, ਜਾਂ ਫਿਰ ਆਮੀਨ, ਜਾਂ ਤੁਸੀਂ ਜੋ ਹੋ ਉਹਦਾ ਅੰਤਲਾ ਤੁਹਾਡੇ ਕੋਲ ਕੁਝ ਹੈ ਜਿਹੜਾ ਤੁਸੀਂ ਬੰਨਣਾ ਆ। ਦੂਜੇ ਸ਼ਬਦਾਂ ਵਿੱਚ ਇਹ ਆਖਰੀ ਬੰਨਣ ਵਾਲਾ ਖੰਭਾ ਆ, ਤਾਂ ਕਿ ਹਰੇਕ ਪ੍ਰਾਪਤੀ ਇਹ ਕਿਤੇ ਹੈ, ਅਤੇ ਹੋ ਸਕਦਾ ਆ ਕਿ ਇਹ ਬਹੁਤ ਸਾਰੀਆਂ ਚੀਜ਼ਾਂ ਥਾਣੀ ਲੰਘੇ ਜਦ ਤੱਕ ਇਹ ਉਸ ਬੰਨਣ ਵਾਲੇ ਖੰਭੇ ਤੇ ਨਾ ਪਹੁੰਚ ਜਾਵੇ। ਪਰ ਇਹ ਸਾਰੇ ਦੇ ਸਾਰੇ ਲਈ ਆਮੀਨ ਹੁੰਦਾ ਆ। ਅਜਿਹੀ ਚੀਜ਼ ਦਾ ਹੋਣਾ ਜ਼ਰੂਰੀ ਆ, ਤੁਸੀਂ ਬਿਨਾਂ ਇਹਦੇ ਜੀਵਨ ਨਹੀਂ ਗੁਜ਼ਾਰ ਸਕਦੇ ਹੋ। ਜਦ ਤੁਸੀਂ ਵਿਆਹ ਕੀਤਾ ਸੀ ਤੇ ਤੁਹਾਡੇ ਮਨ ਦੇ ਵਿੱਚੋਂ ਵੀ ਕੁਝ ਘੁੰਮਿਆ ਸੀ, ਜਦ ਤੱਕ ਤੁਸੀਂ ਉਸ ਬੰਨਣ ਵਾਲੇ ਖੰਭੇ ਨਾਲ ਨਹੀਂ ਟਕਰਾਏ, ਤੇ ਇਹ ਤੁਹਾਡੀ ਪਤਨੀ ਜਾਂ ਤੁਹਾਡੇ ਪਤੀ ਦੇ ਲਈ ਪਿਆਰ ਰਿਹਾ ਹੋਵੇਗਾ, ਠੀਕ ਆ। ਉਹ ਯੂਹੰਨਾ ਦੀ ਪਤਨੀ ਵਾਂਗ ਸੁੰਦਰ ਨਹੀਂ ਆ, ਠੀਕ ਆ, ਉਹ ਇਹ ਜਾਂ ਉਹ ਨਹੀਂ ਆ, ਪਰ ਤਦ ਵੀ ਉਹ ਜੋ ਦੇ ਬਾਰੇ ਵਿੱਚ ਹੈ ਜੋ ਕਿ ਤੁਹਾਨੂੰ ਟਕਰਾਉਂਦਾ ਆ। ਤੁਸੀਂ ਆਖਦੇ ਹੋ ਕਿ ਉਹ ਤਾਂ ਦੂਜਿਆਂ ਵਾਂਗ ਸੁੰਦਰ ਨਹੀਂ ਆ, ਤੇ ਉਹ ਦੂਜੇ ਵਾਂਗ ਸੋਹਣਾ ਨਹੀਂ ਹੋ ਸਕਦਾ, ਪਰ ਉੱਥੇ ਤਾਂ ਇੱਕ ਪੂਰਨ ਦਾ ਹੋਣਾ ਜ਼ਰੂਰੀ ਆ ਕਿ ਉਹ ਵਿਅਕਤੀ ਵੱਖਰਾ ਆ। ਇਹ ਹੈ ਉਹ ਜਿਹਨੂੰ ਤੁਸੀਂ ਫੜੀ ਰੱਖਦੇ ਹੋ, ਅਤੇ ਜੇ ਇਹ ਉੱਥੇ ਨਹੀਂ ਆ ਤਾਂ ਚੰਗਾ ਹੋਵੇਗਾ ਕਿ ਤੁਸੀਂ ਵਿਆਹ ਨਾ ਕਰਾਓ। ਉਹ ਬੰਨਣ ਵਾਲਾ ਖੰਭਾ, ਉਹ ਪੂਰਨ, ਅਸੀਂ ਬਹੁਤ ਸਾਰਿਆਂ ਦੇ ਬਾਰੇ ਵਿੱਚ ਸੋਚ ਸਕਦੇ ਹਾਂ ਬਾਈਬਲ ਵਿੱਚ ਜਿਨ੍ਹਾਂ ਦੇ ਕੋਲ ਪੂਰਨ ਸਨ। ਉਹ ਅਸੀਂ ਕਿੰਜ ਹੇਠਾਂ ਨੂੰ ਬਾਈਬਲ ਦੀ ਨਦੀ ਲੈ ਸਕਦੇ ਹਾਂ, ਤੇ ਬਸ ਫੇਰ ਇੱਥੇ ਹੁਣ ਤੋਂ 2 ਹਫ਼ਤੇ ਰਹੀਏ, ਤੇ ਉਹਦੀ ਉਤਲੀ ਪਰਤ ਤੱਕ ਨੂੰ ਵੀ ਨਾ ਛੂਹੀਏ ਜੇ ਅਸੀਂ ਬਾਈਬਲ ਦੇ ਵਿਚਲੇ ਪੂਰਨਾਂ ਨੂੰ ਸੋਚੀਏ। ਉਦਾਹਰਣ ਦੇ ਲਈ ਮੈਂ 1 ਜਾਂ 2 ਦੱਸਦਾ ਹਾਂ, ਉਹਨਾਂ ਬਾਰੇ ਸੰਖੇਪ ਕਰਾਂ। ਆਯੂਬ ਦੀ ਵੱਲ ਵੇਖੋ, ਹੁਣ ਉਹਦੇ ਕੋਲ ਇੱਕ ਪੂਰਨ ਸੀ, ਉਸ ਆਦਮੀ ਦੇ ਲਈ ਸਭ ਕੁਝ ਮਾੜਾ ਹੋਇਆ, ਇੱਕ ਧਰਮੀ ਆਦਮੀ। ਹੁਣ ਅਸੀਂ ਇਹ ਕਹਿਣ ਦੀ ਹਿੰਮਤ ਨਹੀਂ ਕਰ ਸਕਦੇ ਕਿ ਉਹ ਧਰਮੀ ਨਹੀਂ ਸੀ, ਕਿਉਂਕਿ ਖੁਦਾ ਨੇ ਕਿਹਾ ਆ ਕਿ ਉਹ ਸੀ। ਆਯੂਬ ਵਰਗਾ ਧਰਤੀ ਉੱਤੇ ਕੋਈ ਆਦਮੀ ਨਹੀਂ ਸੀ, ਉਹ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਸੰਪੂਰਨ ਸੀ, ਅਤੇ ਉਹ ਇਹ ਜਾਣਦਾ ਸੀ ਕਿਉਂਕਿ ਉਹਦੇ ਕੋਲ ਇੱਕ ਅੰਤਲਾ ਸੀ, ਉਹਦੇ ਕੋਲ ਪੂਰਨ ਸੀ। ਜਦ ਹਰੇਕ ਚੀਜ਼ ਉਲਟੀ ਜਾਪਦੀ ਆ, ਬਿਮਾਰੀ ਫੈਲ ਜਾਂਦੀ ਆ, ਉਹਦੇ ਮਿੱਤਰਾਂ ਨੇ ਹੋ ਸਕਦਾ ਆ ਕਿ ਇਹ ਆਖਿਆ ਹੋਵੇ, ਹੁਣ ਅਯੂਬ ਇਹ ਹੋਈ ਨਾ ਗੱਲ, ਇਹ ਸਿੱਧ ਕਰਦਾ ਆ ਕਿ ਤੂੰ ਪਾਪ ਕਰ ਰਿਹਾ ਆ, ਤੂੰ ਗਲਤ ਆ। ਅਤੇ ਤਦ ਬਿਸ਼ਪ ਆ ਗਏ, ਉਹਨਾਂ ਆਪਣੇ ਆਪ ਨੂੰ ਅਯੂਬ ਦੇ ਤਸੱਲੀ ਦੇਣ ਵਾਲੇ ਅਖਵਾਇਆ, ਅਤੇ ਬਜਾਏ ਉਹਨੂੰ ਤਸੱਲੀ ਦੇਣ ਦੇ ਉਹਨਾਂ ਨੇ ਹੋਰ ਕੁਝ ਨਹੀਂ ਪਰ ਉਹਦੇ ਜੀਵਨ ਵਿੱਚ ਪਾਪ ਵੇਖਿਆ, ਕਿਉਂਕਿ ਪਰਮੇਸ਼ਵਰ ਨੇ ਉਹਦੇ ਨਾਲ ਅਜਿਹਾ ਹੀ ਵਰਤਿਆ ਸੀ ਜਿਸ ਢੰਗ ਨਾਲ ਉਹ ਹੈ ਸੀ। ਅਤੇ ਉਹਦੇ ਬੱਚੇ ਮਰ ਗਏ ਤੇ ਉਹਦੀ ਜਾਇਦਾਦ ਸਾੜ ਦਿੱਤੀ ਗਈ, ਸਭ ਕੁਝ ਮਾੜਾ ਹੋਇਆ, ਅਤੇ ਇੱਥੋਂ ਤੋੜੀ ਕਿ ਉਹਦਾ ਆਪਣਾ ਜੀਵਨ ਵੀ ਖਤਰੇ ਵਿੱਚ ਸੀ, ਸਵਾਹ ਦੇ ਢੇਰ ਤੇ ਬੈਠਾ ਹੋਇਆ ਸੀ, ਉਹਦੇ ਸਿਰ ਤੋਂ ਲੈ ਕੇ ਪੈਰਾਂ ਦੇ ਤਲੇ ਤੱਕ ਫੋੜੇ ਨਿਕਲ ਆਏ ਸਨ, ਅਤੇ ਉਹਦੀ ਪਿਆਰੀ ਤੇ ਮਿੱਠੀ ਸਾਥਣ ਉਹਨਾਂ ਬੱਚਿਆਂ ਦੀ ਮਾਂ ਨੇ ਆਖਿਆ ਕਿ ਤੂੰ ਖੁਦਾ ਨੂੰ ਸ਼ਰਾਪ ਦੇ ਅਤੇ ਮੌਤੇ ਮਰ ਜਾ। ਪਰ ਇਹ ਸਭ ਕੁਝ ਦੇ ਸਾਹਮਣੇ ਵੀ ਅਯੂਬ ਦੇ ਕੋਲ ਇੱਕ ਪੂਰਨ ਸੀ। ਉਹ ਬਿਮਾਰੀ ਦੇ ਸਮੇਂ ਜੇ ਅਸੀਂ ਆਪਣੇ ਆਪ ਨੂੰ ਉਸ ਪੂਰਨ ਦੇ ਨਾਲ ਬਣੀਏ, ਅਯੂਬ ਜਾਣਦਾ ਸੀ ਉਹਨੇ ਯਹੋਵਾ ਦੀ ਆਗਿਆ ਦੀ ਪਾਲਣਾ ਕੀਤੀ ਆ, ਤੇ ਜੋ ਕੁਝ ਉਹਨੇ ਕੀਤਾ ਸੀ ਉਹਦੇ ਵਿੱਚ ਉਹਦੀ ਨੇਚਾ ਸੀ ਕਿਉਂਕਿ ਯਹੋਵਾ ਦੀ ਇਹ ਲੋੜ ਸੀ। ਜੇ ਅਸੀਂ ਇਹ ਕਰ ਸਕੀਏ, ਯਹੋਵਾ ਨੂੰ ਉਹਦੇ ਪਾਪ ਦੇ ਲਈ ਹੁਣ ਦੀ ਬਲੀ ਚਾਹੀਦੀ ਸੀ, ਅਤੇ ਅਯੂਬ ਨੇ ਆਪਣੇ ਲਈ ਹੀ ਨਹੀਂ ਪਰ ਆਪਣੇ ਬੱਚਿਆਂ ਲਈ ਵੀ ਹੋਮ ਦੀ ਬਲੀ ਚੜਾਈ। ਬਸ ਇੰਨਾ ਹੀ ਖੁਦਾ ਨੂੰ ਚਾਹੀਦਾ ਸੀ। ਉਹ ਤੁਸੀਂ ਆਖ ਸਕਦੇ ਹੋ ਮੈਂ ਚਾਹੁੰਦਾ ਹਾਂ ਬਸ ਇੰਨਾ ਹੀ ਉਹਨੂੰ ਅੱਜ ਵੀ ਚਾਹੀਦਾ ਆ, ਇਹ ਤਾਂ ਉਹਦੇ ਨਾਲ ਘਟਿਆ। ਬਸ ਉਹਦੇ ਵਚਨ ਵਿਚ ਵਿਸ਼ਵਾਸ, ਜੇ ਤੁਸੀਂ ਉਹਦੇ ਵਚਨ ਨੂੰ ਆਪਣਾ ਪੂਰਨ ਬਣਾ ਲਓ ਤੁਸੀਂ ਕਰ ਸਕਦੇ ਹੋ। ਬਾਈਬਲ ਦੇ ਅੰਦਰ ਕੋਈ ਵੀ ਰੱਬੀ ਵਾਅਦਾ ਤੁਸੀਂ ਇਹਦੇ ਨਾਲ ਆਪਣੀ ਜਾਨ ਨੂੰ ਬੰਨ ਸਕਦੇ ਹੋ। ਕੋਈ ਪਰਵਾਹ ਨਹੀਂ, ਲਹਿਰਾਂ ਤੁਹਾਨੂੰ ਕਿੰਨਾ ਕੁ ਮਾਰਦੀਆਂ ਹਨ, ਤੁਸੀਂ ਅਜੇ ਵੀ ਬੱਝੇ ਹੋਏ ਹੋ ਤੁਹਾਡਾ ਪੂਰਨ। ਅਤੇ ਉਹਨੇ ਇਹਨੂੰ ਫੜੀ ਰੱਖਿਆ, ਤੇ ਜਦ ਉਹਦੇ ਤਸੱਲੀ ਦੇਣ ਵਾਲਿਆਂ ਨੇ ਕਿਹਾ ਕਿ ਤੂੰ ਪਾਪ ਕੀਤਾ ਆ, ਉਹ ਜਾਣਦਾ ਸੀ ਉਹਨੇ ਨਹੀਂ ਕੀਤਾ, ਉਹ ਧਰਮੀ ਕਿਉਂਕਿ ਉਹਨੇ ਯਹੋਵਾ ਦੀ ਆਗਿਆ ਮੰਨੀ ਸੀ। ਅਤੇ ਜਦ ਉਹ ਹਰੇਕ ਆਦਮੀ ਅੰਦਰ ਆਇਆ ਤੇ ਆਖਿਆ ਕਿ ਤੇਰੇ ਬੱਚੇ ਮਰ ਗਏ ਹਨ, ਅਤੇ ਜਦ ਉਹ ਹਰੇਕ ਆਦਮੀ ਅੰਦਰ ਆਇਆ ਤੇ ਆਖਿਆ ਤੇਰੇ ਬੱਚੇ ਮਰ ਗਏ ਹਨ, ਅਤੇ ਇੱਕ ਹੋਰ ਦੂਜਾ ਆਇਆ ਤਾਂ ਉਹਨੇ ਆਖਿਆ ਕਿ ਤੇਰੇ ਊਠ ਸਭ ਸੜ ਗਏ ਹਨ ਤੇ ਅੱਗ ਕਾਸ਼ੋਂ ਉਤਰਾਈ ਸੀ। ਵੇਖੋ, ਧਿਆਨ ਦਿਓ ਕਿਹੋ ਜਿਹੀ ਬਹਿਸਬਾਜੀ ਉਹਦੇ ਹੌਸਲਾ ਤੋੜਨ ਵਾਲੇ ਕਰ ਰਹੇ ਸਨ। ਤੁਸੀਂ ਸਮਝੇ, ਆਕਾਸ਼ੋਂ ਅੱਗ ਉਤਰੀ। ਹੁਣ ਅਯੂਬ ਇਹ ਸਿੱਧ ਕਰਦਾ ਹੈ, ਇਹ ਕੁਝ ਵੀ ਸਿੱਧ ਨਹੀਂ ਕਰਦਾ। ਹੁਣ ਅਯੂਬ ਉਹ ਤੇਰੇ ਬੱਚਿਆਂ ਨੂੰ ਨਾ ਮਾਰਦਾ, ਤੂੰ ਇੱਕ ਧਰਮੀ ਆਦਮੀ ਆ। ਪਰ ਅਯੂਬ ਨੇ ਆਖਿਆ ਮੈਂ ਜਾਣਦਾ ਹਾਂ ਕਿ ਮੈਂ ਉਹ ਕੀਤਾ ਆ ਜੋ ਕਿ ਠੀਕ ਆ। ਉਹ ਅਜੇ ਵੀ ਥਮਿਆ ਰਿਹਾ, ਉਹਦੇ ਕੋਲ ਕੁਛ ਸੀ ਜਿਹਨੂੰ ਕਿ ਉਹ ਚਲਾ ਸਕਦਾ ਸੀ। ਇਹ ਹੈ ਉਹ, ਉਹਨੇ ਸਵੀਕਾਰ ਕਰ ਲਿਆ ਸੀ, ਉਹਨੇ ਠੀਕ ਓਦਾਂ ਕੀਤਾ ਸੀ ਜਿੱਦਾਂ ਕਿ ਖੁਦਾ ਨੇ ਉਹਨੂੰ ਕਰਨ ਲਈ ਆਖਿਆ ਸੀ, ਤੇ ਉਹ ਪੂਰੇ ਤੌਰ ਤੇ ਯਕੀਨੀ ਸੀ। ਠੀਕ ਆ, ਤਦ ਜਦ ਉਹ ਅਜਿਹੀ ਜਗ੍ਹਾ ਪਹੁੰਚਿਆ ਜਿੱਥੇ ਕਿ ਉਹ ਪੂਰਨ ਸੀ ਜਿਹਨੇ ਥੰਮ ਕੇ ਰੱਖਿਆ, ਤਦ ਅੰਤ ਵਿਚ ਉਹਨੇ ਮਹਿਸੂਸ ਕਰਨਾ ਆਰੰਭ ਕੀਤਾ ਤੇ ਡੋਰੀ ਕੱਸੀ ਜਾ ਰਹੀ ਆ ਜੋ ਕਿ ਪਹਿਲਾਂ ਢਿੱਲੀ ਹੁੰਦੀ ਸੀ, ਆਲੇ ਦੁਆਲੇ ਉਛਲ ਕੁੱਦ ਰਹੀ ਆ, ਤੇ ਇਹ ਕਸਣੀ ਆਰੰਭ ਹੋਈ ਅਤੇ ਉਹਦੇ ਉੱਤੇ ਆਤਮਾ ਉਤਰਾਇਆ ਅਤੇ ਉਹ ਉੱਠ ਖੜਾ ਹੋਇਆ ਨਬੀ ਹੋਣ ਦੇ ਨਾਤੇ, ਅਤੇ ਉਹਨੇ ਕਿਹਾ ਮੈਂ ਜਾਣਦਾ ਹਾਂ ਕਿ ਮੇਰਾ ਛਡਾਉਣ ਵਾਲਾ ਜਿਉਂਦਾ ਹੈ। ਆਮੀਨ। ਸਮਝੇ, ਉਹਨੇ ਆਪਣੇ ਪੂਰਨ ਨਾਲ ਆਪਣੇ ਆਪ ਨੂੰ ਕੱਸ ਲਿਆ ਸੀ ਜਿਹਦੇ ਸੰਪਰਕ ਵਿਚ ਉਹ ਆ ਗਿਆ ਸੀ। ਉਹ ਜਾਣ ਚੁੱਕਿਆ ਸੀ ਕਿ ਉਹਨੇ ਜੋ ਕੁਝ ਕੀਤਾ ਆ ਉਹ ਠੀਕ ਸੀ, ਤੇ ਕਿਸੇ ਦਿਨ ਇਹਨੇ ਇਹਨੂੰ ਖਿੱਚਣਾ ਆ। ਮੈਂ ਜਾਣਦਾ ਹਾਂ ਕਿ ਮੇਰਾ ਛਡਾਉਣ ਵਾਲਾ ਜਿਉਂਦਾ ਆ, ਅਤੇ ਅੰਤ ਦੇ ਦਿਨਾਂ ਵਿਚ ਉਹ ਇਸ ਧਰਤੀ ਉੱਤੇ ਖਲੋਵੇਗਾ, ਭਾਵੇਂ ਹੀ ਚਮੜੀ ਦੇ ਕੀੜੇ ਇਸ ਦੇਹ ਨੂੰ ਨਾਸ ਕਰ ਦੇਣ, ਤਦ ਵੀ ਮੈਂ ਆਪਣੇ ਪਰਮੇਸ਼ਰ ਨੂੰ ਵੇਖਾਂਗਾ। ਉਹ ਤਦ ਜਾਣਦਾ ਸੀ, ਤੇ ਤਦ ਉਹਦੇ ਪੂਰਨ ਨੇ ਲੰਗਰ ਪਾ ਦਿੱਤਾ। ਅਬਰਾਹਮ ਇੱਕ ਪੂਰਨ ਬਾਬੁਲ ਦੇ ਬੁਰਜ ਤੋਂ ਹੇਠਾਂ ਸ਼ਨਾਰ ਦੀ ਧਰਤੀ ਵੱਲ ਆ ਰਿਹਾ ਸੀ, ਅਤੇ ਉੱਥੇ ਬਾਹਰ ਜਿੱਥੇ ਉਹ ਆਪਣੇ ਪਿਤਾ ਦੇ ਨਾਲ ਸਫ਼ਰ ਕਰਦਾ ਆ ਰਿਹਾ ਸੀ, ਤੇ ਸ਼ਾਇਦ ਉਹ ਇੱਕ ਕਿਸਾਨ ਸੀ। ਅਤੇ ਪਰ ਇੱਕ ਦਿਨ ਉੱਥੇ ਪਿਛਾਂ ਆਉਂਦੇ ਹੋਏ ਰਾਹ ਵਿੱਚ ਕਿਤੇ ਜੰਗਲਾਂ ਵਿੱਚ ਹੋ ਸਕਦਾ ਆ ਕਿ ਰਸ ਭਰੀਆਂ ਤੋੜ ਰਿਹਾ ਸੀ ਜਾਂ ਫਿਰ ਆਪਣੇ ਖਾਣੇ ਲਈ ਇੱਕ ਜਾਨਵਰ ਜਮ੍ਹਾਂ ਕਰਨ ਵਾਲਾ ਸੀ। ਉੱਥੇ ਪਿਛਾਂ ਕਿਤੇ ਖੁਦਾ ਨੇ ਉਹਦੇ ਨਾਲ ਗੱਲਬਾਤ ਕੀਤੀ ਜਦ ਉਹ 75 ਸਾਲ ਦਾ ਸੀ, ਅਤੇ ਉਹ ਸੀ ਉਹ ਅਤੇ ਉਹਦੀ ਪਤਨੀ ਸਾਰਾ, ਤੇ ਉਹਦੀ ਉਮਰ 65 ਸਾਲ ਦੀ ਸੀ, ਤੇ ਅਜੇ ਕੋਈ ਬੱਚਾ ਨਹੀਂ ਸੀ ਹੋਇਆ, ਉਹ ਬਿਨਾਂ ਬੱਚੇ ਦੇ ਸਨ, ਉਹਨਾਂ ਦੇ ਬੱਚੇ ਨਹੀਂ ਸਨ। ਤਦ ਖੁਦਾ ਨੇ ਉਹਨੂੰ ਦੱਸਿਆ ਕਿ ਸਾਰਾ ਦੇ ਬੱਚਾ ਹੋਵੇਗਾ, ਪਰ ਇਹ ਕਰਨ ਦੇ ਲਈ ਤੈਨੂੰ ਆਪਣੇ ਆਪ ਨੂੰ ਵੱਖਰਿਆਂ ਕਰਨਾ ਪਵੇਗਾ। ਪਰਮੇਸ਼ਵਰ ਦੇ ਵਾਅਦੇ ਸਦਾ ਹੀ ਸ਼ਰਤ ਦੇ ਨਾਲ ਹੁੰਦੇ ਹਨ। ਤੁਹਾਨੂੰ ਤਾਂ ਪੂਰੇ ਤੌਰ ਤੇ ਕੋਈ ਪਰਵਾਹ ਨਹੀਂ ਕਿ ਕਿੰਨੇ ਵੀ ਤੁਸੀਂ ਮੌਲਿਕ ਹੋਵੋ, ਵਾਅਦੇ ਦੇ ਨਾਲ ਇਹ ਤਾਂ ਹਮੇਸ਼ਾ ਹੀ ਸ਼ਰਤਾਂ ਦੇ ਅਧੀਨ ਹੁੰਦਾ ਆ। ਕਹਿੰਦੇ ਅਸੀਂ ਇੱਥੇ ਰੁਕ ਕੇ ਤੇ ਘੰਟਿਆਂ ਬੱਧੀ ਅਸੀਂ ਅੱਗੇ ਪਿੱਛੇ ਲਿਖਤਾਂ ਨੂੰ ਫੋਲ ਸਕਦੇ ਹਾਂ, ਸਮਝੇ? ਤੇ ਸ਼ਰਤ ਹੀ ਉਹ ਹੈ ਜਿਹਦਾ ਕੋਈ ਅਰਥ ਹੁੰਦਾ ਆ। ਤੁਸੀਂ ਜਿੰਨਾ ਵੀ ਚਾਹੋ ਮੌਲਿਕ ਹੋ ਸਕਦੇ ਹੋ, ਪਰ ਵਾਅਦੇ ਦੇ ਦੁਆਰਾ ਅੱਗਿਓਂ ਹੀ ਠਹਿਰਾਇਆ ਹੋਇਆ, ਅਤੇ ਹੋਰ ਇਹ ਤਾਂ ਸ਼ਰਤਾਂ ਦੇ ਅਧੀਨ ਹੁੰਦਾ ਆ। ਧਿਆਨ ਦਿਓ, ਹੁਣ ਅਬਰਾਹਮ ਉਹਨੇ ਖੁਦਾ ਉੱਤੇ ਨੇਚਾ ਕੀਤੀ ਅਤੇ ਇਹ ਉਹਦੇ ਲਈ ਧਰਮ ਗਿਣਿਆ ਗਿਆ, ਤੇ ਸਭਿਅਤਾ ਵਾਲੇ ਸੰਸਾਰ ਦਾ ਸਾਹਮਣਾ ਕਰਨਾ ਕਿੰਨੀ ਭਿਆਨਕ ਗੱਲ ਸੀ। ਇੱਕ ਆਦਮੀ 75 ਸਾਲ ਦਾ ਤੇ ਉਹਦੀ ਪਤਨੀ 65 ਸਾਲ ਦੀ, ਤੇ ਜਦ ਉਹ ਨੌਜਵਾਨ ਜੋੜਾ ਸਨ ਉਦੋਂ ਦੇ ਹੀ ਇਕੱਠੇ ਰਹੇ ਸਨ ਕਿਉਂਕਿ ਉਹ ਤਾਂ ਉਹਦੀ ਅੱਧੀ ਭੈਣ ਸੀ। ਤੇ ਹੁਣ ਓਹਦੇ ਦੁਆਰਾ ਬੱਚਾ ਪ੍ਰਾਪਤ ਕਰਨ ਵਾਲੇ ਸਨ, ਪਰ ਓਹਦੇ ਕੋਲ ਪੂਰਨ ਸੀ, ਓਹਨੂੰ ਕੁਝ ਵੀ ਹਿਲਾ ਨਹੀਂ ਸੀ ਸਕਦਾ। ਅਤੇ ਜਦ ਪਹਿਲੇ ਮਹੀਨੇ ਇਹ ਨਹੀਂ ਹੋਇਆ, ਓਹਦੇ ਪੂਰਨ ਨੇ ਓਹਨੂੰ ਥੰਮ ਕੇ ਰੱਖਿਆ, ਕਿਉਂਕਿ ਜਾਣਦਾ ਸੀ ਕਿ ਓਹਨੇ ਖੁਦਾ ਨਾਲ ਗੱਲਬਾਤ ਕੀਤੀ ਆ। ਦੂਜਾ ਮਹੀਨਾ, ਦੂਜਾ ਸਾਲ, ਦਸ ਸਾਲ ਅਤੇ ਪੰਜੀ ਸਾਲ ਬਾਅਦ, ਜਦ ਉਹ 100 ਸਾਲ ਦਾ ਤੇ ਸਾਰਾ 90 ਸਾਲ ਦੀ ਸੀ, ਓਹਦੇ ਪੂਰਨ ਨੇ ਅਜੇ ਵੀ ਥੰਮ ਕੇ ਰੱਖਿਆ। ਅਤੇ ਬਾਈਬਲ ਨੇ ਆਖਿਆ ਕਿ ਜਦ ਓਹਦੇ ਮੌਤ ਦੀ ਸੰਖੇਪ ਜਾਣਕਾਰੀ ਲਿਖੀ ਗਈ, ਉਹਨੇ ਕਿਹਾ ਕਿ ਬੇਪ੍ਰਤੀਤੀ ਦੇ ਕਾਰਨ ਅਬਰਾਹਮ ਪਰਮੇਸ਼ਵਰ ਦੇ ਵਾਅਦੇ ਤੋਂ ਡਗਮਗਾਇਆ ਨਹੀਂ, ਪਰ ਮਜ਼ਬੂਤ ਸੀ ਤੇ ਖੁਦਾ ਦੀ ਵਡਿਆਈ ਕਰ ਰਿਹਾ ਸੀ। ਕਿਉਂ? ਕੀ ਤੁਸੀਂ ਕਦੇ ਸੋਚਿਆ ਕਿ ਕਿਉਂ? ਉਹ ਪੂਰਨ ਸੀ, ਪੱਕਾ ਸੀ, ਬਸ ਉਹਨੂੰ ਇਹ ਕੰਮ ਕਰਨਾ ਪਿਆ ਸੀ ਕਿ ਓਹਨੂੰ ਆਪਣੇ ਲੋਕਾਂ ਤੋਂ ਵੱਖਰਿਆ ਹੋਣਾ ਪਿਆ। ਜਦ ਤੱਕ ਉਹ ਵੱਖਰਿਆ ਨਾ ਹੋ ਗਿਆ, ਖੁਦਾ ਨੇ ਓਹਨੂੰ ਬਰਕਤ ਨਹੀਂ ਦਿੱਤੀ। ਉਹ ਆਪਣੇ ਪਿਤਾ ਨੂੰ ਲੈ ਆਇਆ, ਓਹਦਾ ਪਿਤਾ ਮਰ ਗਿਆ, ਓਹਨੇ ਲੂਤ ਨੂੰ ਲਿਆ। ਜਦ ਲੂਤ ਅਬਰਾਹਮ ਤੋਂ ਵੱਖ ਹੋ ਗਿਆ, ਤਦ ਖੁਦਾ ਓਹਦੇ ਕੋਲ ਆਇਆ ਅਤੇ ਆਖਿਆ ਕਿ ਇਸ ਧਰਤੀ ਉੱਤੇ ਚੱਲ ਫਿਰ, ਹੁਕਮ ਮੰਨਣਾ, ਵਾਅਦਾ ਸ਼ਰਤਾਂ ਦੇ ਅਧੀਨ ਸਦਾ ਖੁਦਾ ਦੇ ਨਾਲ ਰਹਿੰਦਾ ਆ, ਓਹਦੇ ਵਚਨ ਦੇ ਨਾਲ ਰਹਿੰਦਾ ਆ। ਹੁਣ ਧਿਆਨ ਦਿਓ, ਆਓ ਮੂਸਾ ਨੂੰ ਲਈਏ। ਮੂਸਾ ਭੱਜਿਆ ਹੋਇਆ ਸੇਵਕ ਨਬੀ, ਖੁਦਾ ਨੇ ਓਹਦੀ ਪਾਲਣਾ ਪੋਸਣਾ ਕੀਤੀ ਸੀ ਅਤੇ ਫਿਰਾਉਨ ਦੇ ਮਹਿਲ ਵਿਚ ਓਹਨੂੰ ਸਿਕਸ਼ਾ ਦਵਾਈ। ਅਤੇ ਮੂਸਾ ਆਪਣੀ ਪਾਦਰੀਆਂ ਵਾਲੀ ਸਿਖਲਾਈ ਨਾਲ ਬਾਹਰ ਨਿਕਲਿਆ, ਪਹਿਲਾ ਆਦਮੀ ਓਹਨੇ ਜਬਾ ਕਰ ਦਿੱਤਾ, ਤਦ ਪਹਿਲਾਂ ਹੀ ਨੁਕਸਾਨ ਪਿਆ। ਤਦ ਮੂਸਾ ਮੌਤ ਤੱਕ ਡਰ ਗਿਆ, ਕਿਉਂ? ਓਹਦੇ ਕੋਲ ਕੋਈ ਪੂਰਨ ਨਹੀਂ ਸੀ, ਓਹਦੇ ਕੋਲ ਤਾਂ ਆਪਣੇ ਜਨਮ ਬਾਰੇ ਆਪਣੀ ਮਾਤਾ ਦੀ ਗਵਾਹੀ ਸੀ। ਉਹ ਅਜਨਬੀ ਬੱਚਾ ਸੀ ਜਿਹਦੇ ਬਾਰੇ ਵਿਚ ਓਹਦੇ ਕੋਲ ਓਹਦੀ ਮਾਤਾ ਦੇ ਸ਼ਬਦ ਸਨ, ਓਹਦੇ ਕੋਲ ਵਲੇਟਵੀਆਂ ਪੋਥੀਆਂ ਸਨ ਜਿਹੜੀਆਂ ਕਿ ਖੁਦਾ ਨੇ ਸ਼ਾਇਦ ਕਾਗਜ਼ ਉੱਤੇ ਉਹਨਾਂ ਨੇ ਲਿਖਿਆ ਸੀ ਤੇ ਨਾਲ ਲਈ ਫਿਰਦੇ ਸਨ ਕਿ ਖੁਦਾ ਆਪਣੇ ਬੱਚਿਆਂ ਨੂੰ ਦਰਸ਼ਨ ਦੇਵੇਗਾ। ਉਹ ਜਾਣਦਾ ਸੀ ਕਿ ਇਹ ਸਮਾਂ ਸੀ ਜਿਵੇਂ ਕਿ ਹੁਣ ਅਸੀਂ ਕਰਦੇ ਹਾਂ, ਅਸੀਂ ਜਾਣਦੇ ਹਾਂ ਕਿ ਕੁਝ ਹੋਣ ਵਾਲਾ ਆ। ਹੁਣ ਮੂਸਾ ਜਾਣਦਾ ਸੀ ਕਿ ਇਹ ਉਹ ਸਮਾਂ ਆ, ਅਤੇ ਉਹ ਜਾਣਦਾ ਸੀ ਕਿ ਉਹ ਇਹਦੇ ਲਈ ਚੁਣਿਆ ਹੋਇਆ ਆ, ਪਰ ਉਹਦੇ ਕੋਲ ਪੂਰਨ ਨਹੀਂ ਸੀ, ਸਮਝੇ? ਇੱਕ ਦਿਨ ਉਜਾੜ ਦੇ ਪਿਛਵਾੜੇ ਜਦ ਉਹ ਦਰਸ਼ਨ ਖੋ ਚੁੱਕਿਆ ਸੀ, ਖੁਦਾ ਨੇ ਉਹਨੂੰ ਬਲਦੀ ਹੋਈ ਝਾੜੀ ਵਿੱਚ ਦਰਸ਼ਨ ਦਿੱਤਾ ਅਤੇ ਆਖਿਆ, ਮੂਸਾ, ਮੈਂ ਆਪਣੇ ਲੋਕਾਂ ਦੇ ਦੁੱਖ ਵੇਖੇ ਹਨ, ਮੈਂ ਉਹਨਾਂ ਦੇ ਹੌਕੇ ਅਤੇ ਰੋਣਾ ਚਿਲਾਉਣਾ ਸੁਣਿਆ ਆ, ਤੇ ਉਹ ਕੰਮ ਕਰਵਾਉਣ ਵਾਲੇ ਉਹਨਾਂ ਨੂੰ ਸਜ਼ਾ ਦਿੰਦੇ ਹੋਏ, ਤੇ ਮੈਂ ਆਪਣਾ ਵਾਅਦਾ ਯਾਦ ਕੀਤਾ ਆ, ਮੈਂ ਉਹਨਾਂ ਦੇ ਛੁਟਕਾਰੇ ਲਈ ਹੇਠਾਂ ਉਤਰਿਆ ਹਾਂ, ਹੁਣ ਮਿਸਰ ਦੀ ਵੱਲ ਜਾ। ਓ ਮੇਰਿਆ, ਆਖਿਆ ਮੂਸਾ ਸ਼ਿਕਾਇਤ ਕਰ ਰਿਹਾ ਆ, ਆਖਿਆ ਮੈਂ ਚੰਗੀ ਤਰ੍ਹਾਂ ਨਹੀਂ ਬੋਲਦਾ ਆ, ਮੇਰਾ ਛੁਟਕਾਰੇ ਦਾ ਕੰਮ ਇੰਨਾ ਵਧੀਆ ਨਹੀਂ ਆ, ਉਹ ਮੇਰਾ ਵਿਸ਼ਵਾਸ ਨਹੀਂ ਕਰਨਗੇ। ਉਹਨੇ ਕਿਹਾ, ਤੇਰੇ ਹੱਥ ਵਿਚ ਕੀ ਆ? ਉਹਨੇ ਕਿਹਾ, ਇੱਕ ਲਾਠੀ। ਉਹਨੇ ਕਿਹਾ, ਇਹਨੂੰ ਹੇਠਾਂ ਸੁੱਟ ਦੇ, ਇਹ ਸੱਪ ਬਣ ਗਈ। ਆਖਿਆ, ਇਹਦੀ ਪੂਛ ਫੜ ਕੇ ਤੇ ਇਹਨੂੰ ਚੁੱਕ ਲੈ, ਤੇ ਉਹ ਫੇਰ ਲਾਠੀ ਬਣ ਗਈ। ਉਹ ਉਹਨੂੰ ਯਕੀਨ ਦਵਾ ਰਿਹਾ ਸੀ ਕਿ ਇੱਕ ਪ੍ਰਮਾਣ, ਜਦ ਖੁਦਾ ਇੱਕ ਪੂਰਨ ਦਿੰਦਾ ਆ ਤੇ ਉਹ ਸਦਾ ਹੀ ਉਸ ਪੂਰਨ ਦੇ ਨਾਲ ਪ੍ਰਮਾਣ ਵੀ ਦਿੰਦਾ ਆ। ਤਦ ਮੂਸਾ ਜਦ ਉੱਥੇ ਸੀ ਤੇ ਉਹਨੇ ਆਪਣੀ ਲਾਠੀ ਫਿਰਾਉਨ ਦੇ ਜਾਦੂਗਰਾਂ ਦੇ ਸਾਹਮਣੇ ਸੁੱਟੀ ਅਤੇ ਜਾਦੂਗਰ ਆਏ, ਉਹਨਾਂ ਨੇ ਆਪਣੀ ਲਾਠੀ ਵੀ ਸੁੱਟੀ। ਮੂਸਾ ਕਦੇ ਵੀ ਭੱਜ ਕੇ ਨਹੀਂ ਗਿਆ ਤੇ ਆਖਿਆ, ਓਹ ਠੀਕ ਹੈ ਭਾਈ, ਮੈਂ ਗਲਤ ਸਾਂ, ਮੈਂ ਤਾਂ ਇੱਕ ਸਸਤੀ ਜਾਦੂਗਰ ਵਾਲੀ ਚਾਲ ਸਾਂ, ਹੋ ਸਕਦਾ ਆ ਕਿ ਮੈਂ ਗਲਤ ਸਾਂ। ਪਰ ਉਹ ਜਾਣਦਾ ਸੀ ਕਿ ਉਹ ਪਕਾਇਆ, ਕਿ ਉਹਦੀ ਮੁਲਾਕਾਤ ਖੁਦਾ ਦੇ ਨਾਲ ਹੋਈ ਆ, ਤੇ ਉਹ ਸ਼ਾਂਤ ਖਲੋਤਾ ਰਿਹਾ। ਆਓ ਆਖੀਏ, ਉਹਨੇ ਠੀਕ ਹੋਏ ਕੀਤਾ ਜੋ ਖੁਦਾ ਨੇ ਉਹਨੂੰ ਕਰਨ ਲਈ ਆਖਿਆ ਸੀ, ਅਤੇ ਅਯੂਬ ਨੇ ਵੀ ਉਹੀ ਕੀਤਾ ਜੋ ਖੁਦਾ ਨੇ ਉਹਨੂੰ ਕਰਨ ਲਈ ਆਖਿਆ ਸੀ। ਮੂਸਾ ਨੇ ਉਹਦੇ ਹੁਕਮਾਂ ਦੀ ਪਾਲਣਾ ਕੀਤੀ, ਤਦ ਉਹਨੇ ਸ਼ਾਂਤ ਖੜੇ ਹੋ ਕੇ ਤੇ ਖੁਦਾ ਦੇ ਜਲਾਲ ਨੂੰ ਵੇਖਿਆ। ਮੂਸਾ ਆਪਣੇ ਪੂਰਨ ਆਪਣੇ ਅਧਿਕਾਰ ਦੇ ਨਾਲ ਬਜਾ ਰਿਹਾ ਤੇ ਉਹ ਸ਼ਾਂਤ ਖਲੋਤਾ ਰਿਹਾ। ਜਦ ਉਹਨੇ ਇੰਜ ਕੀਤਾ ਤਦ ਉਹਦਾ ਸੱਪ ਬਾਕੀ ਦੇ ਸੱਪਾਂ ਨੂੰ ਨਿਕਲ ਗਿਆ, ਸਮਝੇ? ਉਸ ਪੂਰਨ ਨਾਲ ਬਜਾ ਹੋਇਆ ਸੀ। ਖੁਦਾ ਨੇ ਆਖਿਆ ਕਿ ਜਦ ਤੂੰ ਉਹਨਾਂ ਬੱਚਿਆਂ ਦਾ ਛੁਟਕਾਰਾ ਕਰੇਗਾ, ਤੁਸੀਂ ਮੇਰੀ ਉਪਾਸਨਾ ਫੇਰ ਇਸ ਪਹਾੜ ਉੱਤੇ ਕਰੋਗੇ। ਅਤੇ ਕਿੰਜ ਵੈਰੀ ਹਰ ਤਰੀਕੇ ਨਾਲ ਜੋ ਵਰਤ ਸਕਦਾ ਆ, ਉਹ ਤੁਹਾਨੂੰ ਉਸ ਪੂਰਨ ਤੋਂ ਦੂਰ ਰੱਖਣ ਦਾ ਯਤਨ ਕਰੇਗਾ। ਠੀਕ ਆ, ਜਿੱਦਾਂ ਹੀ ਉਹ ਮਿਸਰ ਤੋਂ ਬਾਹਰ ਨਿਕਲੇ, ਠੀਕ ਉਹ ਲਾਲ ਸਮੁੰਦਰ ਦੀ ਧੌਣ ਵਿਚ ਫਸ ਗਏ, ਦੋਵਾਂ ਪਾਸਿਆਂ ਵੱਲ ਪਹਾੜ ਸਨ, ਵਾਦੀ ਥਾਣੀ ਉਤਾਂਹ ਆਏ ਤੇ ਉੱਥੇ ਸੀ ਲਾਲ ਸਮੁੰਦਰ ਤੇ ਛੁਟਕਾਰੇ ਦਾ ਕੋਈ ਰਾਹ ਪਹਾੜਾਂ ਦੇ ਉੱਤੋਂ ਦੀ ਨਹੀਂ ਸੀ। ਇਸ ਪਾਸੇ ਬਚਣ ਦਾ ਕੋਈ ਰਾਹ ਨਹੀਂ ਸੀ ਅਤੇ ਇਸ ਪਾਸੇ ਫਰਾਉਨ ਦੀਆਂ ਫੌਜਾਂ ਆ ਰਹੀਆਂ ਸਨ। ਖੜੇ ਹੋਣ ਲਈ ਇਹੋ ਜਿਹੀ ਜਗ੍ਹਾ ਸੀ ਸਮਝੇ, ਕਿੰਜ ਤੁਹਾਨੂੰ ਸ਼ੈਤਾਨ ਅਜੇ ਸਥਾਨ ਤੇ ਲੈ ਜਾਂਦਾ ਆ ਜਿੱਥੇ ਕਿ ਤੁਸੀਂ ਨਹੀਂ ਜਾਣਦੇ ਕੀ ਕਰਨਾ ਆ। ਪਰ ਯਾਦ ਰਹੇ, ਜੇ ਤੁਸੀਂ ਉਸ ਪੂਰਨ ਨਾਲ ਬੱਝੇ ਹੋਏ ਹੋ ਉਹਦੇ ਕੋਲੇ ਹੈ। ਮੂਸਾ ਜਾਣਦਾ ਸੀ ਕਿ ਖੁਦਾ ਨੇ ਉਹਦੇ ਨਾਲ ਇਹਦਾ ਵਾਅਦਾ ਕੀਤਾ ਹੋਇਆ ਆ ਕਿ ਜਦ ਤੂੰ ਉਹਨਾਂ ਨੂੰ ਬਾਹਰ ਲਿਆਵੇਂਗਾ ਤਾਂ ਤੁਸੀਂ ਇਸ ਪਹਾੜ ਉੱਤੇ ਮੇਰੀ ਉਪਾਸਨਾ ਕਰੋਗੇ, ਮੈਂ ਹੇਠਾਂ ਉਤਰ ਕੇ ਤੇ ਤੇਰੇ ਹੱਥ ਨਾਲ ਉਹਨਾਂ ਨੂੰ ਛੁਡਵਾਵਾਂਗਾ ਤੇ ਉਹਨਾਂ ਨੂੰ ਉਸ ਦੂਸਰੇ ਦੇਸ਼ ਵਿੱਚ ਲੈ ਜਾ ਕੇ ਰੱਖਾਂਗਾ। ਉਹ ਠੀਕ ਇਹਦੇ ਨਾਲ ਟਿਕਾ ਰਿਹਾ ਅਤੇ ਖੁਦਾ ਨੇ ਪੂਰਬੀ ਹਵਾ ਚਲਾ ਕੇ ਤੇ ਸਮੁੰਦਰ ਦੀ ਤਹਿ ਦੇ ਥੱਲਿਓਂ ਪਾਣੀ ਸੁਕਾ ਦਿੱਤਾ ਤੇ ਉਹ ਸੁੱਕੀ ਜ਼ਮੀਨ ਤੇ ਜਾ ਨਿਕਲੇ ਇੱਕ ਪੂਰਨ। ਇੰਜ ਅਸੀਂ ਲਿਖਤਾਂ ਦੇ ਥਾਣੀ ਜਾ ਸਕਦੇ ਹਾਂ, ਦਾਨੀਏਲ ਉਹਦਾ ਪੂਰਨ, ਸ਼ਦਰਕ ਮੇਸ਼ਕ ਤੇ ਅਬਦਨਗੋ ਉਹਨਾਂ ਦਾ ਪੂਰਨ, ਦਾਊਦ ਉਹਦਾ ਪੂਰਨ, ਸਭ ਪੂਰਨ। ਪਾਲੂਸ ਦੇ ਕੋਲ ਵੀ ਇੱਕ ਸੀ ਜਿਹਦੇ ਬਾਰੇ ਵਿੱਚ ਅਸੀਂ ਪੜਿਆ ਆ, ਉਹਦੇ ਕੋਲ ਮਸੀਹ ਕੇਂਦਰਿਤ ਬੁਲਾਹਟ ਸੀ ਤੇ ਇਹ ਉਹਦਾ ਪੂਰਨ ਸੀ। ਇਹੋ ਹੀ ਕਾਰਨ ਸੀ ਕਿ ਉਹ ਡਰਦਾ ਨਹੀਂ ਸੀ ਕਿ ਅਗਰਿਪਾ ਕੀ ਆਖੇਗਾ। ਉੱਥੇ ਖੜਾ ਸੀ ਅਤੇ ਜਿੱਦਾਂ ਕਿ ਅਸੀਂ ਜਾਣਦੇ ਹਾਂ ਅਗਰਿਪਾ ਇੱਕ ਯਹੂਦੀ ਸੀ ਅਤੇ ਜਦ ਉਹ ਇਹਨਾਂ ਰਾਜਿਆਂ ਅਤੇ ਚੀਜ਼ਾਂ ਦੇ ਸਾਹਮਣੇ ਖੜਾ ਸੀ, ਖੁਦਾ ਨੇ ਉਹਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਉੱਥੇ ਖੜਾ ਹੋਵੇਗਾ। ਸੋ ਉਹਦੇ ਕੋਲ ਇੱਕ ਪੂਰਨ ਸੀ ਤੇ ਬਿਲਕੁਲ ਠੀਕ ਸੁਰਗੀ ਦਰਸ਼ਨ ਦੱਸਿਆ। ਉਹਨੇ ਕਿਹਾ ਕਿ ਮੈਂ ਇਹਦੇ ਤੋਂ ਬੇਮੁਖ ਨਹੀਂ ਹੋਇਆ, ਮੈਂ ਇਹਦੀ ਗਲਤ ਪਰਖ ਨਹੀਂ ਕੀਤੀ, ਮੈਂ ਕੋਈ ਆਪਣੇ ਆਪ ਵਿੱਚ ਮਾੜਾ ਵਰਤਾਰਾ ਨਹੀਂ ਕੀਤਾ। ਪਰ ਉਹਨੇ ਵੀ ਥੰਮ ਛੱਡਿਆ ਤੇ ਬੇਮੁਖ ਨਹੀਂ ਹੋਇਆ ਤੇ ਉਹਨੇ ਇਹਦੀ ਪੂਰੀ ਪਾਲਣਾ ਕੀਤੀ ਕਿਉਂਕਿ ਇੱਕ ਪੂਰਨ ਸੀ ਅਤੇ ਕੋਈ ਵੀ ਮਸੀਹ ਕੇਂਦਰਿਤ ਜੀਵਨ ਉਹ ਤੁਹਾਡਾ ਪੂਰਨ ਆ। ਦਮਿਸਕ ਦੀ ਰਾਹ ਉੱਤੇ ਆਮੋ ਸਾਹਮਣੇ ਮੁਲਾਕਾਤ ਦੇ ਬਾਅਦ ਇਹ ਪਾਲੂਸ ਦੇ ਲਈ ਬਹੁਤ ਕੁਝ ਸੀ। ਯਾਦ ਰਹੇ ਉਹ ਪਹਿਲਾਂ ਤੋਂ ਹੀ ਵਿਦਵਾਨ ਸੀ, ਉਹ ਲਿਖਤਾਂ ਵਿੱਚ ਬੜਾ ਬਲਵਾਨ ਸੀ, ਪਰ ਉਹਦੇ ਕੋਲ ਬੰਨਣ ਦੇ ਲਈ ਕੋਈ ਥੰਮ ਨਹੀਂ ਸੀ। ਯਹੂਦੀਆਂ ਦੀ ਮਹਾਸਭਾ ਉਹਦੇ ਪਿੱਛੇ ਖੜੀ ਸੀ ਅਤੇ ਵੱਡੇ ਮਹਾਨ ਸਿਖਾਉਣ ਵਾਲੇ ਕੋਲੋਂ ਇੱਕ ਉਪਾਧੀ ਪ੍ਰਾਪਤ ਕੀਤੀ ਸੀ ਤੇ ਆਪਣੇ ਮੈਦਾਨ ਵਿੱਚ ਉਹ ਇੱਕ ਮਹਾਨ ਆਦਮੀ ਸੀ, ਪਰ ਉਹ ਹਿੱਲ ਰਿਹਾ ਸੀ। ਸਿਰਫ ਜਿਹੜੀ ਚੀਜ਼ ਉਹਦੇ ਕੋਲ ਸੀ ਉਹਦਾ ਪੂਰਨ ਉਨਾ ਹੀ ਮਜ਼ਬੂਤ ਹੋਣਾ ਸੀ ਜਿੰਨੀ ਉਹਦੀ ਸੰਸਥਾ ਸੀ, ਬਸ ਇੰਨਾ ਹੀ ਮਜ਼ਬੂਤ ਇਹ ਹੋ ਸਕਦਾ ਸੀ ਤੇ ਉਹਦੇ ਲਈ ਉਹ ਵਫਾਦਾਰੀ ਦੇ ਨਾਲ ਕੰਮ ਕਰ ਰਿਹਾ ਸੀ ਤੇ ਮਸੀਹੀ ਲੋਕਾਂ ਨੂੰ ਲੈ ਕੇ ਬਾਂਧਦਾ ਸੀ ਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ ਅਤੇ ਇੱਥੋਂ ਤੋੜੀ ਤੇ ਇਸਤੀਫਾਨ ਨੂੰ ਪਥਰਾਓ ਕੀਤਾ। ਮੈਂ ਸੋਚਦਾ ਹਾਂ ਕਿ ਉਹਦੇ ਜੀਵਨ ਦੇ ਬਾਅਦ ਵਿੱਚ ਉਹਦਾ ਯਰੂਸ਼ਲਮ ਜਾਣ ਦਾ ਕਾਰਨ ਇਹ ਸੀ, ਜਦਕਿ ਨਬੀ ਨੇ ਇਹ ਦੱਸਿਆ ਵੀ ਸੀ ਪੌਲੁਸ ਉੱਥੇ ਨਾ ਜਾਵੀਂ ਕਿਉਂਕਿ ਜੰਜੀਰਾਂ ਤੇ ਜੇਲ੍ਹ ਤੈਨੂੰ ਉਡੀਕ ਰਹੀ ਆ। ਅਤੇ ਪੌਲੁਸ ਨੇ ਆਖਿਆ, ਮੈਂ ਇਹ ਜਾਣਦਾ ਹਾਂ ਕਿ ਮੈਂ ਯਰੂਸ਼ਲਮ ਵਿੱਚ ਇੱਕ ਗਵਾਹ ਹੋ ਕੇ ਨਹੀਂ ਜਾ ਰਿਹਾ, ਪਰ ਮੈਂ ਉੱਥੇ ਜਾ ਰਿਹਾ ਹਾਂ ਕਿ ਮੈਂ ਯਸੂ ਮਸੀਹ ਦੇ ਲਈ ਮਰਨ ਵਾਸਤੇ ਤਿਆਰ ਆ, ਕਿਉਂਕਿ ਉਹ ਜਾਣਦਾ ਸੀ ਕਿ ਉਹਨੇ ਕੀ ਕੀਤਾ ਆ ਅਤੇ ਉਹਦੀ ਚਾਹ ਸੀ ਕਿ ਉਹ ਆਪਣੀ ਗਵਾਹੀ ਨੂੰ ਆਪਣੇ ਲੋਕ ਨਾਲ ਮੋਹਰ ਬੰਦ ਕਰੇ ਤੇ ਸ਼ਹੀਦ ਦੀ ਮੌਤ ਮਰੇ, ਕਿਉਂਕਿ ਉਹਨੇ ਖੁਦਾ ਦੇ ਸ਼ਹੀਦ ਨੂੰ ਮਾਰਿਆ ਸੀ। ਅਤੇ ਹੁਣ ਉਹ ਆਪਣੀ ਸਾਰੀ ਸਿੱਖਿਆ ਦੇ ਨਾਲ ਦਮਿਸਕ ਦੇ ਰਾਹ ਉੱਤੇ ਜਾ ਰਿਹਾ ਸੀ ਅਤੇ ਉਸ ਮਹਾਨ ਸਿਖਾਉਣ ਵਾਲੇ ਗਮਾਲੀਅਲ ਦੇ ਚਰਨਾਂ ਵਿੱਚ ਬੈਠਾ ਅਤੇ ਕਿੰਜ ਉਹਨੂੰ ਯਹੂਦੀ ਧਰਮ ਦੀ ਸਾਰੀ ਸਿੱਖਿਆ ਦਿੱਤੀ ਗਈ। ਅਤੇ ਤਦ ਵੀ ਇਹ ਸਭ ਦੇ ਨਾਲ ਵੀ ਉਹ ਕਮਜ਼ੋਰ ਸੀ ਅਤੇ ਕੁਝ ਚੀਜ਼ਾਂ ਨੂੰ ਕਰਨ ਦੀ ਯੋਗਤਾ ਉਹਦੇ ਕੋਲ ਨਹੀਂ ਸੀ। ਅਤੇ ਅਚਨਚੇਤ ਉੱਥੇ ਜੋਤ ਚਮਕੀ ਤੇ ਗਰਜ ਹੋਈ ਤੇ ਉਸ ਚਮਕ ਨੇ ਉਹਨੂੰ ਮਾਰਿਆ ਤੇ ਉਹ ਜ਼ਮੀਨ ਤੇ ਡਿੱਗ ਪਿਆ। ਅਤੇ ਜਦ ਉਹਨੇ ਉਤਾਂਹ ਵੇਖਿਆ ਤੇ ਉੱਥੇ ਰੋਸ਼ਨੀ ਚਮਕ ਰਹੀ ਸੀ ਜਿਹਨੇ ਉਹਦੀਆਂ ਅੱਖਾਂ ਅੰਨੀਆਂ ਕਰ ਦਿੱਤੀਆਂ। ਅਤੇ ਕਿਹੋ ਜਿਹੀ ਅਜੀਬ ਗੱਲ ਇਹ ਸੀ, ਸਿਰਫ ਸੌਲ ਨੇ ਹੀ ਰੋਸ਼ਨੀ ਵੇਖੀ, ਹਰ ਕਿਸੇ ਨੇ ਨਹੀਂ ਜਿਹੜੇ ਉਹਦੇ ਨਾਲ ਸਨ। ਇਹ ਉਹਦੇ ਲਈ ਇੰਨੀ ਅਸਰੀ ਸੀ, ਇਹਨੇ ਉਹਦੀਆਂ ਅੱਖਾਂ ਹੀ ਅੰਨੀਆਂ ਕਰ ਦਿੱਤੀਆਂ, ਉਹ ਵੇਖ ਨਹੀਂ ਸੀ ਸਕਿਆ ਪੂਰੇ ਤੌਰ ਤੇ ਅੰਨਾ। ਅੱਗ ਦੇ ਥੰਮ ਨੇ ਸਿੱਧਾ ਉੱਤੇ ਮੂੰਹ ਤੇ ਲਾਟ ਮਾਰੀ ਤੇ ਉਹਨੇ ਇੱਕ ਆਵਾਜ਼ ਸੁਣੀ ਇਹ ਆਖਦੇ ਹੋਏ, ਹੇ ਸਾਊਲ, ਹੇ ਸਾਊਲ, ਤੂੰ ਮੈਨੂੰ ਕਿਉਂ ਸਤਾਉਂਦਾ ਆ? ਉਹਨੇ ਕਿਹਾ, ਪ੍ਰਭੂ ਤੂੰ ਕੌਣ ਆ? ਉਹਨੇ ਕਿਹਾ, ਮੈਂ ਯਸੂ ਆ ਅਤੇ ਪੈਣ ਦੀ ਆੜ ਤੇ ਲੱਤ ਮਾਰਨੀ ਤੇਰੇ ਲਈ ਔਖੀ ਗੱਲ ਆ, ਹੁਣ ਉੱਠ ਅਤੇ ਦਮਿਸਕ ਜਾ ਤੇ ਉੱਥੇ ਤੇਰੇ ਕੋਲ ਘੱਲਿਆ ਜਾਵੇਗਾ। ਤਦ ਜਦ ਉੱਥੇ ਉੱਠਿਆ ਅਤੇ ਉੱਥੇ ਹੇਠਾਂ ਸ਼ਹਿਰ ਵਿੱਚ ਇੱਕ ਨਬੀ ਸੀ ਜਿਹਨੇ ਦਰਸ਼ਨ ਵਿੱਚ ਵੇਖਿਆ ਜਦ ਉਹ ਪ੍ਰਾਰਥਨਾ ਕਰ ਰਿਹਾ ਸੀ ਅਤੇ ਉਹ ਆਇਆ, ਹਨਾਨੀਆ ਆਇਆ ਤੇ ਸੌਲ ਦੇ ਕੋਲ ਅੰਦਰ ਆਇਆ ਅਤੇ ਆਪਣੇ ਹੱਥ ਉਹਦੇ ਧਰੇ ਤੇ ਉਹ ਰੱਬੀ ਚੰਗਾਈ ਦੇ ਨਾਲ ਚੰਗਾ ਹੋ ਗਿਆ। ਉਹ ਤਦ ਉੱਠ ਖਲੋਤਾ ਤੇ ਉਹਨੂੰ ਬਪਤਿਸਮਾ ਦਿੱਤਾ ਗਿਆ, ਉਹਦੇ ਪਾਪ ਧੋਤੇ ਗਏ ਤੇ ਪ੍ਰਭੂ ਦਾ ਨਾਮ ਲੈ ਕੇ, ਅਤੇ ਤਦ ਉਹਦੇ ਕੋਲ ਪੂਰਨ ਸੀ। ਉਹਦੇ ਬਾਅਦ ਉਹ ਉਹੋ ਜਿਹਾ ਨਹੀਂ ਸੀ ਤੇ ਉਹ ਸਿੱਧਾ ਇੱਕ ਕਲੀਸਿਆ ਤੋਂ ਦੂਜੀ ਕਲੀਸਿਆ ਵਿਚ, ਇੱਕ ਥਾਂ ਤੋਂ ਦੂਜੀ ਥਾਂ ਤੇ, ਜਿਹੜਾ ਉਹਨੇ ਢਾਇਆ ਸੀ ਉਹਨੂੰ ਬਣਾਉਣ ਦਾ ਯਤਨ ਕਰ ਰਿਹਾ ਸੀ। ਕਿੰਜ ਇਹ ਕੌਮ, ਕਿੰਜ ਅੱਜ ਸਵੇਰ ਮਸੀਹ ਸੰਸਾਰ ਨੂੰ ਉਸ ਕਿਸਮ ਦੇ ਪੂਰਨ ਦੀ ਲੋੜ ਆ। ਉਹ ਜਿਹੜੇ ਮਤ ਸਿਧਾਂਤ ਅਤੇ ਰੀਤੀ ਰਿਵਾਜਾਂ ਨੂੰ ਮੰਨਦੇ ਹਨ, ਮਨੁੱਖ ਦੀ ਤਲੀਮ ਨਾਲ ਬੱਝੇ ਹੋਏ ਹਨ ਤੇ ਪਰਮੇਸ਼ਰ ਦੇ ਵਚਨ ਨੂੰ ਅੱਜ ਕੱਲ ਤੇ ਜੁਗੋ ਜੁਗ ਇਕੋ ਜਿਹਾ ਨਹੀਂ ਮੰਨਦੇ ਹਨ। ਉਹਨਾਂ ਨੂੰ ਪੂਰਨ ਦੀ ਲੋੜ ਆ, ਦਮਿਸ਼ਕ ਦੇ ਰਾਹ ਵਾਲਾ ਮਿਲਾਪ ਤੇ ਜਿਉਂਦਾ ਖੁਦਾ, ਜਿਹੜਾ ਕਿ ਬਿਮਾਰ ਚੰਗੇ ਕਰ ਸਕਦਾ ਆ ਤੇ ਮੁਰਦੇ ਜਿੰਦਾ ਕਰ ਸਕਦਾ ਆ ਅਤੇ ਬਦਰੂਆਂ ਕੱਢ ਸਕਦਾ ਆ, ਇੱਕ ਅਸਲੀ ਪੂਰਨ। ਪੌਲੁਸ ਜਾਣ ਗਿਆ ਕਿ ਕੁਝ ਹੋਇਆ ਆ ਤੇ ਕੋਈ ਵੀ ਉਹਦੇ ਕੋਲੋਂ ਇਹਨੂੰ ਲੈ ਕੇ ਜਾ ਨਹੀਂ ਸੀ ਸਕਦਾ। ਹੋਰ ਕਾਸੇ ਦੀ ਪਰਵਾਹ ਨਹੀਂ ਸੀ, ਉਹ ਬੱਝਾ ਹੋਇਆ ਸੀ ਤੇ ਇਹ ਉਹ ਸੀ। ਕੋਈ ਪਰਵਾਹ ਨਹੀਂ ਕੀ ਆਉਂਦਾ ਆ, ਉਹ ਜਾਣਦਾ ਸੀ ਕਿ ਉਹ ਮਸੀਹ ਕੇਂਦਰ ਜੀਵਨ ਆ ਤੇ ਉਹ ਬੱਝਾ ਹੋਇਆ ਆ। ਉਹ ਜਿਹੜਾ ਜੀਵਨ ਉਹਨੇ ਗੁਜ਼ਾਰਿਆ ਉਹ ਵੱਖਰਾ ਜੀਵਨ ਸੀ। ਯਾਦ ਰਹੇ ਉਹ ਧਾਰਮਿਕ ਆਦਮੀ ਰਿਹਾ ਸੀ, ਅਤੇ ਅੱਜ ਸਵੇਰ ਤੁਹਾਡੇ ਵਿਚੋਂ ਕੁਝ ਲੋਕ ਅੱਜ ਸਵੇਰ, ਅਤੇ ਮੈਂ ਜਾਣਦਾ ਆ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਟੇਪ ਬਣਾਈ ਜਾ ਰਹੀ ਆ ਤੇ ਸੁਰਗ ਹੇਠ ਹਰ ਕੌਮ ਵਿਚ ਅਤੇ ਸੰਸਾਰ ਭਰ ਵਿਚ ਵਜਾਈ ਜਾਵੇਗੀ। ਤੁਹਾਡੇ ਵਿਚੋਂ ਕੁਝ ਲੋਕ ਜਿਹੜੇ ਇੱਥੇ ਹਾਜ਼ਰ ਹਨ, ਤੁਹਾਡੇ ਵਿਚੋਂ ਕੁਝ ਜਿਹੜੇ ਬਾਹਰ ਹਨ ਜਿੱਥੇ ਟੇਪ ਦੂਸਰੀਆਂ ਕੌਮਾਂ ਵਿਚ ਅਨੁਵਾਦਕ ਦੇ ਦੁਆਰਾ ਵਜਾਈ ਜਾਵੇਗੀ ਤੇ ਅਫਰੀਕਾ ਦੇ ਕਬੀਲਿਆਂ ਵਿਚ ਦਿੱਤੀ ਜਾਵੇਗੀ ਅਤੇ ਪਿਛਾਂ ਹਾਟ ਐਂਡ ਟਾਟ ਕਬੀਲੇ ਦੇ ਅਤੇ ਸਭ ਪਾਸੇ। ਅਤੇ ਤੁਸੀਂ ਜੋ ਧਾਰਮਿਕ ਆਗੂ ਹੋ ਜਿਨ੍ਹਾਂ ਦੇ ਕੋਲ ਸਿਰਫ ਬਾਈਬਲ ਦੀ ਹੀ ਪੜ੍ਹਾਈ ਲਿਖਾਈ ਆ, ਤੁਸੀਂ ਤਾਂ ਇਹਨੂੰ ਇਤਿਹਾਸਕ ਪੱਖ ਤੋਂ ਲਿਆਇਆ ਅਤੇ ਇਹਨਾਂ ਸਭਨਾਂ ਚੀਜ਼ਾਂ ਦੀ ਵਿਆਖਿਆ ਕਰਨ ਦੇ ਲਈ ਤੁਸੀਂ ਯੋਗ ਹੋ। ਪਰ ਜੇ ਤੁਹਾਡੇ ਕੋਲ ਪੂਰਨ ਨਹੀਂ ਆ ਤੇ ਤੁਹਾਡੇ ਕੋਲ ਤਜਰਬਾ ਨਹੀਂ ਆ, ਅਤੇ ਜੇ ਉਹ ਤਜਰਬਾ ਜਿਹਦਾ ਤੁਸੀਂ ਦਾਅਵਾ ਕਰਦੇ ਹੋ ਕਿ ਤੁਹਾਡੇ ਕੋਲ ਆ ਅਤੇ ਇਸ ਗੱਲ ਦਾ ਇਨਕਾਰ ਕਰਦੇ ਹੋ, ਇਹ ਹਰੇਕ ਵਚਨ ਅੱਜ ਕਲੀਸਿਆ ਦੇ ਲਈ ਸੱਚਾ ਨਹੀਂ ਜਿੱਦਾਂ ਕਿ ਹੁੰਦਾ ਸੀ, ਅਤੇ ਤੁਸੀਂ 14ਵੀਂ ਪਾਸ ਦੀ ਉਪਾਧੀ ਉੱਤੇ ਜਾਂ ਜੋ ਕੋਈ ਤੁਹਾਡੇ ਕੋਲ ਹੈ ਉਹਦੇ ਉੱਤੇ ਯਕੀਨ ਕਰਦੇ ਹੋ, ਜੇ ਤੁਸੀਂ ਆਪਣੀ ਸੰਸਥਾ ਦੇ ਵਿਚਾਰਾਂ ਉੱਤੇ ਨੇਚਾ ਕਰਦੇ ਹੋ ਜੋ ਕਿ ਆਖਦੇ ਹਨ ਕਿ ਚਮਤਕਾਰਾਂ ਦੇ ਦਿਨ ਬੀਤ ਗਏ ਹਨ ਤੇ ਹੁਣ ਰੱਬੀ ਚੰਗਾਈ ਨਹੀਂ ਆ, ਅਤੇ ਪਵਿੱਤਰ ਆਤਮਾ ਦਾ ਬਪਤਿਸਮਾ ਜਿੱਦਾਂ ਉਹਨਾਂ ਨੇ 35 ਦੇ ਦਿਨ ਉਹਨਾਂ ਨੇ ਪਾਇਆ ਸੀ ਤੇ ਅੱਜ ਉਹਦਾ ਲੋਕਾਂ ਦੇ ਲਈ ਨਹੀਂ ਆ। ਜੇ ਇਹ ਸਭ ਕੁਝ ਤੁਹਾਡੇ ਕੋਲ ਆ ਤਾਂ ਤਦ ਮੇਰੇ ਅਨਮੋਲ ਭਾਈ ਜੀ ਅਤੇ ਭੈਣ ਜੀ ਤੁਹਾਨੂੰ ਦਮਿਸ਼ਕ ਦੇ ਰਾਹ ਵਾਲਾ ਤਜਰਬਾ ਲੋੜੀਦਾ ਆ, ਇਸ ਜਿਉਂਦੇ ਪਰਮੇਸ਼ਵਰ ਦੇ ਨਾਲ ਤੁਹਾਨੂੰ ਮੁਲਾਕਾਤ ਦੀ ਲੋੜ ਆ। ਸਿਰਫ ਅਸੀਂ ਸਿਰਫ ਤੁਸੀਂ ਆਪਣੇ ਮਨ ਵਿਚ ਇਕ ਕਾਲਪਨਿਕ ਵਿਚਾਰ ਹੀ ਨਹੀਂ, ਕੋਈ ਕੰਪਨੀ ਜਾਂ ਫੇਰ ਕਿਸੇ ਕਿਸਮ ਦੀ ਜਲ ਜਲਾਹਟ, ਪਰ ਸਿਖਾਇਆ ਜਾਣਾ ਅਸਲੀ ਤੇ ਖਰਾ ਤਜਰਬਾ, ਅਤੇ ਉਹ ਯਸੂ ਜਿਹੜਾ ਗਲੀਲ ਵਿਚ ਚਲਿਆ ਫਿਰਿਆ ਅੱਜ ਜਿਉਂਦਾ ਆ ਅਤੇ ਯੁਗੋ ਯੁਗ ਜਿਉਂਦਾ ਆ, ਤੇ ਉਹ ਅੱਜ ਕੱਲ ਤੇ ਜੁਗੋ ਯੁਗ ਇਕੋ ਜਿਹਾ ਆ, ਇਕ ਪੂਰਨ। ਜੋ ਕਿਸੇ ਨੇ ਆਖਿਆ ਆ ਤੁਹਾਨੂੰ ਉਹ ਲੈਣ ਦੀ ਲੋੜ ਨਹੀਂ ਆ, ਤੁਸੀਂ ਆਪਣੇ ਆਪ ਵਿਚ ਜਾਣਦੇ ਹੋ ਕੋਈ ਜਲ ਜਲਾਹਟ ਨਹੀਂ, ਅਤੇ ਜੇ ਜਲ ਜਲਾਹਟ ਜੋ ਤੁਹਾਨੂੰ ਹੋਈ ਸੀ, ਅਤੇ ਜੇ ਕੋਈ ਹੋ ਸਕਦਾ ਆ ਕਿ ਅਸਲੀ ਬਾਈਬਲ ਵਾਲੀ ਜਲ ਜਲਾਹਟ ਸੀ, ਤੇ ਜੇ ਕਿਸੇ ਨੇ ਇਹਨੂੰ ਤੁਹਾਡੇ ਕੋਲੋਂ ਦੂਰ ਖਿੱਚਣ ਦਾ ਯਤਨ ਕੀਤਾ ਹੋਵੇ, ਉਹ ਚੀਜ਼ਾਂ ਤਾਂ ਉਸ ਦਿਨ ਵਾਸਤੇ ਸਨ। ਸਾਵਧਾਨ ਰਹੋ, ਇਹ ਸੱਚ ਆ, ਸਾਵਧਾਨ ਰਹੋ, ਪਰ ਇਹਨੂੰ ਜਾਣਨ ਦਾ ਢੰਗ ਆ, ਇਹਨੂੰ ਵਚਨ ਦੇ ਨਾਲ ਪਰਖੋ। ਇਹ ਨਕਸ਼ਾ ਆ, ਜੇ ਘਰ ਦੀ ਉਸਾਰੀ ਨਕਸ਼ੇ ਦੇ ਉਲਟ ਹੋਵੇ ਤਾਂ ਠੇਕੇਦਾਰ ਉਹਨੂੰ ਢਾ ਸਕੇਗਾ ਤੇ ਫੇਰ ਬਣਾਵੇਗਾ, ਇਹਨੇ ਤਾਂ ਨਕਸ਼ੇ ਦੇ ਅਨੁਸਾਰ ਹੀ ਬਣਨਾ ਆ। ਕੋਈ ਪਰਵਾਹ ਨਹੀਂ, ਤਾਂ ਤੁਹਾਡਾ ਤਜਰਬਾ ਕੀ ਆ? ਜੇ ਤੁਹਾਡੇ ਅੰਦਰ ਕੋਈ ਚੀਜ਼ ਤੁਹਾਨੂੰ ਦੱਸਦੀ ਆ ਕਿ ਬਾਈਬਲ ਸੱਚ ਨਹੀਂ ਆ, ਖੁਦਾ ਦੀ ਉਹ ਸ਼ਕਤੀ ਰਸੂਲ ਨਬੀ ਅਤੇ ਸਿਖਾਉਣ ਵਾਲੇ ਪਾਸਬਾਨ ਅਤੇ ਆਤਮਾ ਦੇ ਵਰਦਾਨ ਤੇ ਉਹ ਅੱਜ ਉਦਾਂ ਨਹੀਂ ਹਨ ਜਿੱਦਾਂ ਹੁੰਦੇ ਸਨ ਜਦ ਪੈਂਦੇ ਕੁਛ ਦੇ ਸਮੇਂ ਇਹ ਰਸੂਲਾਂ ਦੇ ਵਿੱਚੋਂ ਦੀ ਕੰਮ ਕਰਦੇ ਸਨ, ਤਾਂ ਤੁਹਾਡੇ ਪੂਰਨ ਦੇ ਨਾਲ ਕੋਈ ਨੁਕਸਿਆ? ਖੁਦਾ ਦੀ ਬਾਈਬਲ ਦੀ ਬਜਾਏ ਇਹਨੇ ਤਾਂ ਕਿਸੇ ਜਥੇਬੰਦੀ ਦੇ ਸਿਧਾਂਤ ਦੇ ਨਾਲ ਬੱਝਣਾ ਆ। ਜਦ ਉਹਨੇ ਕਿਹਾ ਕਿ ਸੁਰਗ ਅਤੇ ਧਰਤੀ ਟਲ ਜਾਣਗੇ ਪਰ ਮੇਰਾ ਵਚਨ ਕਦੇ ਨਹੀਂ ਟਲੇਗਾ, ਆਪਣੇ ਪੂਰਨ ਉੱਤੇ ਗੌਰ ਕਰੋ। ਤੁਸੀਂ ਪੱਕੇ ਤੌਰ ਤੇ ਜਾਣਦੇ ਹੋ ਕਿ ਤੁਸੀਂ ਆਪਣੇ ਪਾਸਟਰ ਦੇ ਨਾਲ ਵਧੀਆ ਸੰਗਤ ਵਿੱਚ ਹੋ, ਅਤੇ ਤੁਸੀਂ ਪੱਕ ਜਾਣਦੇ ਹੋ ਕਿ ਤੁਹਾਡੀ ਸੰਗਤ ਮੁੱਖ ਪਾਦਰੀ ਦੇ ਨਾਲ ਵੀ ਵਧੀਆ ਆ, ਅਤੇ ਤੁਸੀਂ ਪੱਕ ਜਾਣਦੇ ਹੋ ਕਿ ਤੁਹਾਡੀ ਸੰਗਤ ਬਿਸ਼ਪ ਨਾਲ ਵੀ ਆ ਜਾਂ ਕਿਸੇ ਹੋਰ ਮਹਾਨ ਆਦਮੀ ਨਾਲ ਜੋ ਕਲੀਸਿਯਾ ਦਾ ਹੋਵੇ, ਪਰ ਜੇ ਤੁਸੀਂ ਨਹੀਂ ਹੋ ਤੇ ਤੁਹਾਡਾ ਪੂਰਨ ਯਸੂ ਮਸੀਹ ਨਹੀਂ ਆ, ਤੇ ਇਸ ਸਥਾਨ ਤੇ ਮੈਂ ਆਪਣਾ ਪੂਰਨ ਰੱਖਾਂਗਾ ਤੇ ਪਤਾਲ ਦੇ ਫਾਟਕ ਇਸ ਉਤੇ ਪ੍ਰਬਲ ਨਹੀਂ ਹੋਣਗੇ। ਆਤਮਕ ਪ੍ਰਕਾਸ਼ ਉਹ ਕੌਣ ਆ ਅਤੇ ਜਾਣਨਾ, ਠੀਕ ਆ। ਓ ਹੁਣ ਜਦ ਤੁਸੀਂ ਪਾਲੂਸ ਵਰਗੇ ਬਣਦੇ ਹੋ ਤੇ ਜਿਹੜਾ ਉਹਦਾ ਪੂਰਨ ਸੀ ਉਹ ਹੀ ਤੁਹਾਡਾ ਵੀ ਆ। ਇੱਕ ਮਸੀਹ ਕੇਂਦਰਿਤ ਜੀਵਨ ਉਹਦੇ ਨਾਲੋਂ ਜੋ ਕਦੇ ਤੁਹਾਡਾ ਹੁੰਦਾ ਸੀ ਵੱਖਰਾ ਜੀਵਨ ਆ, ਅਤੇ ਜਿਹੜਾ ਜੀਵਨ ਤੁਸੀਂ ਗੁਜ਼ਾਰਦੇ ਹੋ ਇਹ ਹੋ ਸਕਦਾ ਆ ਕਿ ਬੜਾ ਧਾਰਮਿਕ ਹੋਵੇ। ਓ ਮੈਂ ਲੋਕਾਂ ਨੂੰ ਆਖਦੇ ਸੁਣਿਆ ਆ ਹੁਣ ਉਹ ਬੜੇ ਧਾਰਮਿਕ ਹਨ, ਇਹਦੇ ਨਾਲ ਉਹਦਾ ਕੋਈ ਵਾਸਤਾ ਨਹੀਂ ਆ। ਮੈਂ ਬਹੁਤ ਸਾਰੇ ਧਰਮ ਵੇਖੇ ਹਨ, ਬਹੁਤ ਹੀ ਭਗਤ ਲੋਕ, ਅੱਜ ਦੇ ਮਸੀਹੀ ਲੋਕਾਂ ਦੇ ਨਾਲੋਂ ਕਿਤੇ ਵਧੀਕ ਖਰੇ ਤੇ ਵਫ਼ਾਦਾਰ ਲੋਕ। ਜਦ ਇੱਕ ਆਪਣੇ ਛੋਟੇ ਮੋਟੇ ਕਾਲੇ ਬੱਚੇ ਨੂੰ ਲੈ ਕੇ ਉਹਨਾਂ ਲੰਮਾ ਮਗਰਮੱਛ ਦੇ ਮੂੰਹ ਵਿੱਚ ਸੁੱਟ ਦਿੰਦੀ ਆ ਆਪਣੇ ਦੇਵਤੇ ਦੇ ਪਿਆਰ ਵਿੱਚ, ਮੈਨੂੰ ਹੈਰਾਨੀ ਆ ਕਿ ਮਸੀਹਤ ਕਿੰਨੀ ਕੁ ਖਰੀ ਦੇ ਵਫ਼ਾਦਾਰ ਆ। ਜਦ ਇੱਕ ਆਦਮੀ ਆਪਣੇ ਆਪ ਨੂੰ ਅਜਿਹਾ ਦੁੱਖ ਦੇ ਸਕਦਾ ਆ ਤੇ ਆਪਣੀ ਦੇਹ ਵਿੱਚ 1000 ਕੁੰਡੀਆਂ ਚੋਬ ਸਕਦਾ ਆ ਏਦਾਂ, ਤੇ ਪਾਣੀ ਦੀਆਂ ਗੇਂਦਾਂ ਨੂੰ ਉਹਨੂੰ ਹੇਠਾਂ ਇਸ ਤਰ੍ਹਾਂ ਫੜ ਕੇ ਰੱਖਿਆ ਸੀ ਤੇ ਅੱਗ ਦੇ ਵਿੱਚੋਂ ਦੀ ਇੱਥੋਂ ਲੈ ਕੇ ਤੇ ਡੇਰੇ ਦੇ ਅੰਤ ਤੱਕ ਚੱਲਦਾ ਸੀ ਅੱਗੇ ਪਿੱਛੇ, ਅਤੇ ਬਹੁਤ ਹੀ ਗਰਮ ਸੀ ਤੇ ਉਹਨੂੰ ਪੱਖਾ ਚੱਲਿਆ ਜਾਂਦਾ ਸੀ ਉਹਦੇ ਈਸ਼ਰ ਦੀ ਬਲੀ ਵਾਸਤੇ। ਇੱਕ ਮੂਰਤੀ ਲਾਲ ਅੱਖਾਂ ਵਾਲੀ ਅਤੇ ਹੋਰ, ਮੈਨੂੰ ਹੈਰਾਨੀ ਆ ਕਿ ਮਸੀਹਤ ਕਿੱਥੇ ਆ। ਸੋ ਇਹ ਨਾ ਸੋਚੋ ਕਿ ਵਫ਼ਾਦਾਰੀ ਇਹ ਨਹੀਂ ਆ, ਵਫ਼ਾਦਾਰੀ ਠੀਕ ਆ ਜੇ ਠੀਕ ਜਗ੍ਹਾ ਤੇ ਰੱਖੀ ਜਾਂਦੀ ਆ। ਜਿੱਦਾਂ ਕਿ ਇੱਕ ਡਾਕਟਰ ਦਵਾਈ ਦਿੰਦਾ ਆ, ਉਹ ਤੁਹਾਨੂੰ ਵਫ਼ਾਦਾਰੀ ਦੇ ਨਾਲ ਸੰਖਿਆ ਦੇ ਸਕਦਾ ਆ, ਤੇ ਉਹ ਵਫ਼ਾਦਾਰੀ ਦੇ ਨਾਲ ਤੁਹਾਨੂੰ ਗੰਦਗੀ ਤੇਜ਼ਾਬ ਦੇ ਸਕਦਾ ਆ, ਤੇ ਤੁਹਾਡੀ ਦਵਾਈ ਦੀ ਪਰਚੀ ਗਲਤ ਲਿਖੀ ਹੋਈ ਹੋ ਸਕਦੀ ਆ, ਤੇ ਤੁਸੀਂ ਵਫ਼ਾਦਾਰੀ ਦੇ ਨਾਲ ਇਹਨੂੰ ਲੈ ਸਕਦੇ ਹੋ ਪਰ ਉਹ ਤੁਹਾਡਾ ਜੀਵਨ ਨਹੀਂ ਬਚਾਉਂਦੀ ਆ, ਸਮਝੇ। ਨਹੀਂ ਸ਼੍ਰੀਮਾਨ ਜੀ, ਤੁਹਾਨੂੰ ਜਾਣਨ ਦੀ ਲੋੜ ਆ ਕਿ ਤੁਸੀਂ ਕੀ ਕਰ ਰਹੇ ਹੋ, ਅਤੇ ਕੋਈ ਵੀ ਚੀਜ਼ ਜਿਹੜੀ ਪਰਮੇਸ਼ਰ ਦੇ ਵਚਨ ਦੇ ਉਲਟਿਆ, ਮੈਨੂੰ ਇਹਦੀ ਪਰਵਾਹ ਨਹੀਂ ਕਿ ਇਹ ਕੀ ਹੈ ਅਤੇ ਕਿੰਨੇ ਕੁ ਚਿਰ ਤੋਂ ਹੈ, ਇਹ ਹੋਂਦ ਵਿੱਚ ਹੈ, ਇਹ ਤਦ ਵੀ ਗਲਤ ਆ। ਪਤਰਸ ਨੇ ਉਹਨਾਂ ਨੂੰ ਪੈਂਤੇਕੁਸ ਦੇ ਦਿਨ ਇੱਕ ਸਦੀਪਕ ਇਲਾਜ ਲਿਖ ਕੇ ਦਿੱਤਾ, ਉਹਨੇ ਕਿਹਾ ਤੋਬਾ ਕਰੋ ਤੇ ਤੁਹਾਡੇ ਵਿੱਚੋਂ ਹਰੇਕ ਪਾਪਾਂ ਦੀ ਮਾਫੀ ਲਈ ਪ੍ਰਭੂ ਯਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਵੇ ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ, ਕਿਉਂਕਿ ਇਹ ਇਲਾਜ ਤੁਹਾਡੇ ਔਰ ਤੁਹਾਡੇ ਬਾਲਕਾਂ ਦੇ ਨਾਲ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਕੋਲ ਬੁਲਾਵੇ। ਇਹ ਠੀਕ ਆ, ਇਹ ਸਦੀਪਕ ਇਲਾਜ ਆ। ਹੁਣ ਕੋਈ ਨਕਲੀ ਦਵਾਈਆਂ ਵੇਚਣ ਵਾਲਾ ਉਹਨੂੰ ਲੈ ਕੇ ਤੇ ਤੁਹਾਨੂੰ ਮਾਰ ਸਕਦਾ ਆ, ਸਮਝੇ। ਯਕੀਨਨ ਤੁਸੀਂ ਜਾਣਦੇ ਹੋ ਕਿ ਉਸ ਇਲਾਜ ਵਿੱਚ ਬਹੁਤ ਸਾਰੀ ਜ਼ਹਿਰ ਆ ਕੀੜੇ ਮਾਰਨ ਵਾਸਤੇ, ਤੇ ਕੇਵਲ ਡਾਕਟਰ ਨੂੰ ਹੀ ਪਤਾ ਆ ਕਿ ਤੁਹਾਡਾ ਸਰੀਰ ਕਿੰਨੀ ਕੁ ਚੱਲ ਸਕਦਾ ਆ। ਜੇ ਉਹ ਜ਼ਿਆਦਾ ਜ਼ਹਿਰ ਮਿਲਾ ਦੇਵੇ ਤਾਂ ਉਹ ਤੁਹਾਨੂੰ ਮਾਰ ਸਕਦੀ ਆ, ਤੇ ਜੇ ਤੁਹਾਡੇ ਕੋਲ ਇਹ ਕਾਫੀ ਨਹੀਂ ਆ ਤਾਂ ਇਹ ਕੀ ਕਰੇਗੀ, ਇਸ ਦਵਾਈ ਨੂੰ ਲੈਣ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਹ ਜਾਣਦਾ ਆ ਕਿ ਤੁਹਾਡਾ ਸਰੀਰ ਕਿੰਨਾ ਕੁ ਚੱਲਦਾ ਆ, ਅਤੇ ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਇਲਾਜ ਆ। ਇਹ ਵੀ ਪਰਵਾਹ ਨਹੀਂ ਕਿ ਕੋਈ ਕਿੰਨਾ ਕੁ ਆਖਦਾ ਆ ਕਿ ਇਹ ਇਸ ਤਰੀਕੇ ਨਾਲ ਕੀਤਾ ਜਾਵੇ ਜਾਂ ਉਸ ਢੰਗ ਨਾਲ ਕੀਤਾ ਜਾਵੇ, ਤੁਸੀਂ ਇਹਦਾ ਵਿਸ਼ਵਾਸ ਨਾ ਕਰੋ। ਜਦ ਤੁਸੀਂ ਵਚਨ ਨੂੰ ਪੂਰੇ ਤੌਰ ਤੇ ਮੰਨੋ, ਇਹ ਹੈ ਉਹ, ਇਹ ਠੀਕ ਆ, ਇਹਨੂੰ ਫੜੀ ਰੱਖੋ। ਹੁਣ ਸਾਡੇ ਕੋਲ ਜਿਹੜੇ ਇਹ ਆਖਦੇ ਹਨ ਕਿ ਤੁਹਾਨੂੰ ਛਿੱਟੇ ਦਾ ਬਪਤਿਸਮਾ ਲੈਣਾ ਚਾਹੀਦਾ ਆ, ਜਿਹੜੇ ਇਹ ਆਖਦੇ ਹਨ ਕਿ ਤੁਹਾਨੂੰ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਅਹੁਦਿਆਂ ਦਾ ਪ੍ਰਯੋਗ ਕਰਨਾ ਚਾਹੀਦਾ ਆ, ਇੱਦਾਂ ਦੀਆਂ ਚੀਜ਼ਾਂ ਬਾਈਬਲ ਵਿੱਚ ਨਹੀਂ ਹਨ। ਯਿਸੂ ਮਸੀਹ ਦੇ ਨਾਮ ਤੋਂ ਸਿਵਾਏ ਕਦੇ ਵੀ ਕੋਈ ਕਿਸੇ ਥਾਂ ਤੇ ਕਿਸੇ ਨੂੰ ਹੋਰ ਢੰਗ ਨਾਲ ਬਪਤਿਸਮਾ ਨਹੀਂ ਦਿੱਤਾ ਗਿਆ। ਇਹ ਤਾਂ ਇੱਕ ਅਕੀਦਾ ਆ ਜੋ ਕਿ ਰੋਮਨ ਕੈਥੋਲਿਕ ਕਲੀਸਿਯਾ ਨੇ ਜੋੜਿਆ ਆ, ਤੇ ਇਹ ਰਸਮਾਂ ਰਿਵਾਜਾਂ ਦੇ ਨਾਲ ਮੰਨਿਆ ਗਿਆ ਆ। ਅਸੀਂ ਇਹਨੂੰ ਅੱਜ ਰਾਤ ਵੇਖਾਂਗੇ, ਪਰ ਧਿਆਨ ਦਿਓ ਉਹ ਸਭ ਦੇ ਵਿਚਕਾਏ ਇਲਾਜ ਰਹਿੰਦਾ ਆ। ਇਸ ਲਈ ਸਾਡੇ ਪਾਸ ਬਹੁਤ ਸਾਰੇ ਬਿਮਾਰ ਬੱਚੇ ਹਨ, ਕਿਉਂਕਿ ਉਹ ਉਸ ਨੂੰ ਨਹੀਂ ਸੁਣ ਰਹੇ ਜੋ ਡਾਕਟਰ ਨੇ ਆਖਿਆ ਆ। ਪੂਰਨ, ਤੁਸੀਂ ਉਸ ਨਾਲ ਬੱਜ ਗਏ ਹੋ, ਇਹ ਹੈ ਉਹ, ਇਹ ਪਰਮੇਸ਼ਰ ਦਾ ਵਚਨ ਆ, ਇਹ ਟਾਲ ਨਹੀਂ ਸਕਦਾ। ਮਸੀਹ ਕੇਂਦਰਿਤ ਜੀਵਨ ਬਹੁਤ ਹੀ ਧਾਰਮਿਕ, ਪਰ ਇਹ ਮਸੀਹ ਕੇਂਦਰਿਤ ਨਹੀਂ ਸੀ। ਸਾਡੇ ਵਿੱਚੋਂ ਬਹੁਤ ਸਾਰਿਆਂ ਦਾ ਅੱਜ ਜੀਵਨ ਇਸ ਤਰ੍ਹਾਂ ਦਾ ਹੈ। ਜਦ ਤੁਹਾਨੂੰ ਇਹ ਮਸੀਹ ਕੇਂਦਰਿਤ ਜੀਵਨ ਮਿਲ ਜਾਂਦਾ ਆ, ਇਹ ਤੁਹਾਡੇ ਕੋਲੋਂ ਅਜਿਹੀਆਂ ਚੀਜ਼ਾਂ ਕਰਵਾਉਂਦਾ ਆ ਜਿਹੜੀਆਂ ਕਿ ਤੁਸੀਂ ਆਮ ਤੌਰ ਤੇ ਨਹੀਂ ਕਰੋਗੇ। ਇਹ ਤੁਹਾਡੇ ਕੋਲੋਂ ਵੱਖਰਾ ਵਤੀਰਾ ਕਰਵਾਏਗਾ ਉਹਦੇ ਤੋਂ ਜੋ ਤੁਸੀਂ ਆਮ ਤੌਰ ਤੇ ਨਹੀਂ ਕਰੋਗੇ। ਮੂਰਖਤਾਈ ਦੇ ਵਤੀਰੇ ਤੋਂ ਮੇਰਾ ਭਾਵ ਨਹੀਂ ਆ, ਮੇਰਾ ਮਤਲਬ ਆ ਆਤਮਾ ਵਿੱਚ ਵਤੀਰਾ, ਉਹ ਜਿਹੜਾ ਕਿ ਅਸਲੀ ਹੈ, ਉਹ ਜਿਹੜਾ ਕਿ ਖਰਾ ਹੈ। ਅਤੇ ਜਦ ਤੁਸੀਂ ਕਿਸੇ ਨੂੰ ਮੂਰਖਤਾਈ ਦਾ ਵਤੀਰਾ ਕਰਦੇ ਵੇਖਦੇ ਹੋ, ਤੁਸੀਂ ਜਾਣਦੇ ਹੋ ਕਿ ਉਹ ਤਾਂ ਨਕਲ ਉਤਾਰ ਰਹੇ ਹਨ। ਜਿੱਥੇ ਉਹ ਅਸਲੀ ਚੀਜ਼, ਉਹ ਤਾਂ ਉਹਦੀ ਨਕਲ ਲਾ ਰਹੇ ਹਨ। ਜਦ ਤੁਸੀਂ ਨਕਲੀ ਡਾਲਰ ਵੇਖਦੇ ਹੋ, ਯਾਦ ਰਹੇ ਇਹ ਚੰਗੇ ਡਾਲਰ ਤੋਂ ਬਣਾਇਆ ਗਿਆ ਹੈ। ਸਮਝੇ, ਜਦ ਤੁਸੀਂ ਨਕਲੀ ਡਾਲਰ ਵੇਖਦੇ ਹੋ, ਇਹ ਤਾਂ ਬਿਲਕੁਲ ਕਿਸੇ ਅਸਲੀ ਚੀਜ਼ ਦਾ ਹੀ ਪਰਛਾਵਾਂ ਹੈ। ਇਹ ਤਾਂ ਕੁਝ ਹੈ ਜੋ ਕਿ ਅਸਲੀ ਹੈ, ਜਿਹਦੇ ਤੋਂ ਨਕਲ ਲਾਈ ਗਈ ਹੈ। ਧਿਆਨ ਦਿਓ, ਇਹ ਤੁਹਾਡੇ ਕੋਲੋਂ ਅਜੇ ਕੰਮ ਕਰਵਾਏਗਾ ਜਿਹੜੇ ਤੁਸੀਂ ਆਮ ਤੌਰ ਤੇ ਨਹੀਂ ਕਰੋਗੇ। ਉਹ ਇਹ ਕੁਝ ਹੈ, ਤੁਸੀਂ ਯਕੀਨੀ ਹੋ, ਤੁਸੀਂ ਇਹਦੇ ਬਾਰੇ ਯਕੀਨੀ ਹੋ। ਜਦ ਤੁਹਾਨੂੰ ਇਹ ਪੂਰਨ ਮਿਲ ਜਾਂਦਾ ਹੈ, ਤੁਸੀਂ ਇਹਦੇ ਬਾਰੇ ਪੱਕੇ ਹੋ, ਤੁਸੀਂ ਕਿਸੇ ਹੋਰ ਦਾ ਤਜਰਬਾ ਨਹੀਂ ਲੈਂਦੇ ਹੋ। ਇਹੋ ਹੀ ਕਾਰਨ ਆ ਕਿ ਮਸੀਹਤ ਬਾਈਬਲ ਵਿਚ ਛੋਟੇ ਬੱਚਿਆਂ ਵਾਂਗ ਬਣ ਗਈ ਆ। ਨਹੀਂ, ਮੈਨੂੰ ਮਾਫ ਕਰਨਾ, ਸਕੂਲ ਵਿਚ ਛੋਟੇ ਬੱਚਿਆਂ ਵਾਂਗ ਉਹ ਇੱਕ ਦੂਜੇ ਦੀ ਨਕਲ ਲਾਉਣ ਦਾ ਯਤਨ ਕਰਦੇ ਹਨ। ਜੇ ਉਹ ਆਦਮੀ ਗਲਤ ਹੈ ਤਾਂ ਸਾਰੀ ਚੀਜ਼ ਗਲਤ ਹੋ ਜਾਂਦੀ ਆ। ਸਮਝੇ, ਤਦ ਉਹਨਾਂ ਦਾ ਸਾਰੇ ਦਾ ਸਾਰਾ ਗੋਟੀ ਗਲਤ ਆ। ਉਹ ਮੇਰਾ ਨਕਲ ਨਾ ਲਾਓ, ਤੁਸੀਂ ਆਪ ਨੂੰ ਮਿਲੋ। ਮੇਰਾ ਇੱਕ ਵਧੀਆ ਦੋਸਤ ਇੱਥੇ ਪਿੱਛੇ ਖੜਾ ਆ, ਮੇਰੇ ਇੱਕ ਬਚਪਨ ਦੇ ਦੋਸਤ ਦਾ ਪੁੱਤਰ ਆ, ਜੀਵਨ ਭਰ ਦਾ ਮਿੱਤਰ ਛੋਟਾ ਜਿਮ ਪੂਲ। ਉਹਦਾ ਪਿਤਾ ਅਤੇ ਮੈਂ ਇਕੱਠੇ ਸਕੂਲ ਵਿਚ ਵਧੇ ਫੁੱਲੇ ਸਾਂ। ਉਹ ਕਿੰਨਾ ਵਧੀਆ ਆਦਮੀ ਸੀ। ਛੋਟਾ ਜਿਮ ਤੇ ਮੈਂ ਹਮੇਸ਼ਾ ਹੀ ਲਗਾਤਾਰ ਪ੍ਰਾਰਥਨਾ ਕਰਦੇ ਸਾਂ ਕਿ ਵੱਡਾ ਜਿਮ ਮਸੀਹ ਬਣ ਜਾਏ, ਇੱਕ ਅਸਲੀ ਨੇਚਾਵਾਨ। ਛੋਟਾ ਜਿਮ ਤੇ ਮੈਂ ਕੱਲ ਗੱਲਬਾਤ ਕਰ ਰਹੇ ਸਾਂ ਕਿ ਜਿੱਥੇ ਜੰਗਲ ਵਿਚ ਸਾਨੂੰ ਖੁਦਾ ਮਿਲਿਆ ਸੀ ਤੇ ਉਹਨੂੰ ਕੁਦਰਤ ਵਿਚ ਵੇਖਿਆ ਸੀ, ਅਤੇ ਉੱਥੇ ਤੁਸੀਂ ਉਹਨੂੰ ਲੱਭਦੇ ਹੋ ਕਿਉਂਕਿ ਉਹ ਸ੍ਰਿਸ਼ਟੀ ਕਰਤਾ ਆ ਤੇ ਉਹ ਆਪਣੀ ਸ੍ਰਿਸ਼ਟੀ ਵਿਚ ਆ। ਅਤੇ ਮੈਨੂੰ ਯਾਦ ਆ ਕਿ ਜਿਮ ਤੇ ਮੈਂ ਜਾਂਦੇ ਹੁੰਦੇ ਸਾਂ, ਸ਼ਿਕਾਰ ਦੇ ਲਈ ਜਾਣਾ ਚਾਹੁੰਦੇ ਸਾਂ, ਅਤੇ ਜਦ ਰਾਤ ਪੈਂਦੀ ਸੀ, ਠੀਕ ਆ, ਅਸੀਂ ਹੇਠਾਂ ਜਾਂਦੇ ਹੁੰਦੇ ਸਾਂ ਆਪਣੇ ਸਾਈਕਲ ਲੈ ਕੇ, ਤੇ ਠੀਕ ਇਸ ਤਰ੍ਹਾਂ ਗਲੀ ਥਾਣੀ ਜਾਂਦੇ ਸਾਂ। ਹਨੇਰਾ ਹੋ ਜਾਣ ਦੇ ਬਾਅਦ ਮੌਤ ਤੱਕ ਦਾ ਡਰ ਲੱਗਦਾ ਸੀ ਕਬਰਸਤਾਨ ਨੂੰ ਪਾਰ ਲੰਘਣ ਲਈ, ਅਤੇ ਹੇਠਾਂ ਜਾ ਕੇ ਆਈਸ ਕ੍ਰੀਮ ਦੀ ਪੋਣ ਲਈ, ਅਤੇ ਜਿਮ ਤਲਾਅ ਵਿਚ ਗੋਲੀ ਚਲਾਉਣੀ ਪਸੰਦ ਕਰਦਾ ਸੀ। ਅਸੀਂ ਤਾਂ ਸਿਰਫ 10-12-14 ਸਾਲਾਂ ਦੇ ਮੁੰਡੇ ਹੀ ਸਾਂ, ਅਤੇ ਤਦ ਜਿਮ ਬੈਠ ਕੇ ਸ਼ਿਕਾਰ ਕਰਨ ਅਤੇ ਫਾਈ ਲਾਉਣ ਦੇ ਬਾਰੇ ਕਹਾਣੀਆਂ ਦੀ ਪੁਸਤਕ ਪੜ੍ਹਨੀ ਪਸੰਦ ਕਰਦਾ ਸੀ, ਤੇ ਮੈਂ ਵੀ ਉੱਥੇ ਬਹਿ ਕੇ ਇਹ ਦਿਨੇ ਹੀ ਸੁਪਨੇ ਲੈਂਦਾ ਸਾਂ। ਸਮਝੇ, ਅਤੇ ਹੁਣ ਕੁਝ ਮੁੰਡੇ ਮੈਨੂੰ ਵੇਖ ਸਕਦੇ ਹਨ, ਅਤੇ ਮੈਂ ਕਿਤੇ ਇੱਕ ਝੁੱਗੀ ਵੇਖਦਾ ਸਾਂ ਤੇ ਮੈਂ ਆਖਦਾ ਹੁੰਦਾ ਸਾਂ ਕਿ ਮੁੰਡਿਆ ਪਹਾੜਾਂ ਵਿਚ ਇਹ ਵਧੀਆ ਝੁੱਗੀ ਹੋਵੇਗੀ, ਅਤੇ ਮੈਂ ਸਦਾ ਹੀ ਸੁਪਨਾ ਲੈਂਦਾ ਸਾਂ ਕਿ ਕਿਸੇ ਦਿਨ ਮੇਰੇ ਕੋਲ ਪਹਾੜਾਂ ਵਿਚ ਝੁੱਗੀ ਹੋਵੇਗੀ, ਇੱਕ ਵੱਡਾ ਸ਼ਿਕਾਰੀ ਕੁੱਤਿਆਂ ਦਾ ਟੋਲਾ ਅਤੇ ਕੁਝ ਬੰਦੂਕਾਂ। ਮੈਂ ਹਮੇਸ਼ਾ ਸੋਚਦਾ ਸਾਂ ਕਿ ਜੇ ਮੇਰੇ ਸਮੇਂ ਵਿਚ ਮੈਨੂੰ 30-30 ਦੀ ਬੰਦੂਕ ਮਿਲ ਜਾਵੇ। ਸੋਚਿਆ ਕਿ ਕਿੰਜ ਸੰਸਾਰ ਵਿਚ ਮੇਰੇ ਕੋਲ 30-30 ਦੀ ਛੋਟੀ ਬੰਦੂਕ ਹੋਵੇਗੀ, ਅਤੇ ਉਸ ਦਿਨ ਖੜੇ ਹੋਏ ਮੈਂ ਆਪਣੀ ਕੰਧ ਵੱਲ ਵੇਖ ਰਿਹਾ ਸਾਂ ਤੇ ਉੱਥੇ ਕੁਝ ਵਧੀਆ ਰਫਲਾਂ ਸਨ ਜੋ ਕਿ ਲਈਆਂ ਜਾ ਸਕਦੀਆਂ ਸਨ। ਮੈਂ ਸੋਚਿਆ ਕਿ ਅਸਚਰਜ ਕਰਨ ਵਾਲੀ ਕਿਰਪਾ, ਮੈਂ ਸੋਚਿਆ ਕਿ ਮੈਂ ਬੰਦੂਕ ਚਲਾਉਣ ਦੀ ਸਿਖਲਾਈ ਲਵਾਂਗਾ ਤੇ ਚੰਗਾ ਨਿਸ਼ਾਨਾ ਲਾਵਾਂਗਾ, ਤੇ ਤਦ ਹੋ ਸਕਦਾ ਆ ਕਿ ਕਦੇ ਪਹਾੜਾਂ ਦਾ ਦੌਰਾ ਕਰਾਂ ਤੇ ਕੋਈ ਚੰਗਾ ਸ਼ਿਕਾਰੀ ਮੈਨੂੰ ਨਾਲ ਲੈ ਜਾਵੇਗਾ ਇੱਕ ਕਿਸਮ ਦਾ, ਕਿਉਂਕਿ ਉਹ ਆਪਣਾ ਜੀਵਨ ਰਿੱਛ ਦੇ ਹਮਲੇ ਤੋਂ ਬਚਾਉਣਾ ਚਾਹੇਗਾ। ਉਹ ਯਕੀਨੀ ਨਹੀਂ ਸੀ ਕੋਈ ਅਮੀਰ ਆਦਮੀ ਮੈਨੂੰ ਆਪਣੇ ਨਾਲ ਲੈ ਜਾਵੇਗਾ, ਬਸ ਉਹਦੇ ਨਾਲ ਜਾਣਾ ਇੱਕ ਕਿਸਮ ਦਾ ਅੰਗ ਰਕਸ਼ਕ। ਹੋ ਸਕਦਾ ਆ ਕਿ ਇੱਕ ਅੰਗ ਰਕਸ਼ਕ ਦੇ ਤੌਰ ਤੇ ਕਿਸੇ ਦਿਨ ਮੈਂ ਅਫਰੀਕਾ ਵਿਚ ਸ਼ਿਕਾਰ ਖੇਡਾਂਗਾ ਜੇ ਮੈਂ ਸਿਖਲਾ ਸਕਾਂ। ਸਿਰਫ ਇਹੋ ਹੀ ਕੰਮ ਕਰ ਸਕਦਾ ਹਾਂ ਕਿ ਇੱਕ ਚੰਗਾ ਨਿਸ਼ਾਨਚੀ ਬਣਨ ਦੀ ਸਿਖਲਾਈ ਪਾਵਾਂ। ਓਹ, ਤੇ ਮੈਂ ਸੋਚਿਆ, ਖੁਦਾ ਇਹਦੇ ਬਾਰੇ ਸੋਚ, ਤੂੰ ਮੈਨੂੰ ਸੰਸਾਰ ਭਰ ਵਿਚ ਸ਼ਿਕਾਰ ਖੇਡਣ ਦੇ ਕਿੰਨੀ ਅਦਭੁਤ ਗੱਲ ਆ। ਜਿਮ ਬੈਠ ਕੇ ਇਹ ਕਿਤਾਬ ਪੜ੍ਹਦਾ ਹੁੰਦਾ ਸੀ ਅਤੇ ਮੈਂ ਕਿਹਾ, ਜਿਮ, ਉਹਨੇ ਕਿਹਾ ਕਿ ਮੈਂ ਇਹਦੇ ਬਾਰੇ ਵਿਚ ਪੜ੍ਹਨਾ ਪਸੰਦ ਕਰਦਾ ਹਾਂ। ਮੈਂ ਕਿਹਾ, ਜਿਮ, ਇਹ ਤਾਂ ਕਿਸੇ ਨੇ ਕੀਤਾ ਆ, ਮੈਂ ਖੁਦ ਆਪ ਕਰਨਾ ਚਾਹੁੰਦਾ ਆ, ਮੈਨੂੰ ਤਜਰਬਾ ਚਾਹੀਦਾ ਆ। ਜਦ ਮੈਂ ਮਸੀਹ ਕੋਲ ਆਵਾਂਗਾ ਤੇ ਮੈਂ ਕਿਸੇ ਹੋਰ ਦਾ ਤਜਰਬਾ ਨਹੀਂ ਲੈ ਸਕਦਾ, ਮੈਨੂੰ ਇਹ ਖੁਦ ਆਪ ਚਾਹੀਦਾ ਆ। ਮੈਨੂੰ ਯਾਦ ਆ, ਮੈਂ ਜੇਨ ਗ੍ਰੇਜ਼ ਲੋਨ ਸਟਾਰ ਰੇਂਜਰ ਪੜ੍ਹੀ ਤੇ ਮੈਂ ਆਪਣੀ ਮਾਤਾ ਦੇ ਲਈ 2 ਜਾਂ 3 ਝਾੜੂ ਤੋੜ ਸੁੱਟੇ, ਘਰ ਦੇ ਆਲੇ ਦੁਆਲੇ ਸਵਾਰੀ ਕਰ ਰਿਹਾ ਸਾਂ ਤੇ ਸਰਪੱਟ ਦੌੜ ਰਿਹਾ ਸਾਂ। ਜਦ ਮੈਂ ਇਸ ਲੱਕੜੀ ਦੇ ਘੋੜੇ ਵਰਗੇ ਝਾੜੂ ਤੇ ਸਾਂ, ਮੈਂ ਲੌਂਗ ਸਟਾਰ ਰੇਂਜਰ ਦੀ ਕਹਾਣੀ ਪੜ੍ਹੀ ਕਿ ਕਿੰਜ ਉਹ ਬਿਗ ਬੈਂਡ ਦੇ ਲਈ ਇਨਸਾਫ ਲਿਆਇਆ। ਤਦ ਮੈਂ ਐਡਗਰ ਰਾਈਸ ਬਰੋਹਜ਼ ਦੀ ਕਾਲਪਨਿਕ ਕਹਾਣੀ ਟਾਰਜ਼ਨ ਐਂਡ ਦੀ ਏਪਸ ਪੜ੍ਹੀ। ਮਾਤਾ ਦੇ ਕੋਲ ਇੱਕ ਪੁਰਾਣਾ ਪਸ਼ਮ ਦਾ ਕੰਬਲ, ਸਮੁੰਦਰੀ ਜੀਵ ਦੀ ਖਾਲ ਦਾ ਕੰਬਲ ਜਾਂ ਕੁਝ ਜਿਹੜਾ ਕਿ ਸ਼੍ਰੀਮਤੀ ਵੈਥਨ ਅੱਗ ਤੋਂ ਉਹਨੂੰ ਦਿੱਤਾ ਸੀ ਤੇ ਇਹ ਉਹਦੇ ਕਮਰੇ ਵਿਚ ਪਿਆ ਸੀ ਤੇ ਮੈਂ ਉਹ ਕੰਬਲ ਲੈ ਲਿਆ। ਮਾਤਾ ਜਾਣਦੀ ਸੀ ਕਿ ਹਵਾ ਇਹਨੂੰ ਉਡਾ ਕੇ ਬਾਹਰ ਨਹੀਂ ਲੈ ਗਈ ਤੇ ਮੈਂ ਇਹ ਬਾਹਰ ਲੈ ਗਿਆ ਇਹਨੂੰ ਕੱਟ ਦਿੱਤਾ ਤੇ ਮੈਂ ਆਪਣੇ ਲਈ ਟਾਰਜਨ ਸੂਟ ਬਣਾ ਲਿਆ ਤੇ ਰੁੱਖ ਉੱਤੇ ਚੜ ਕੇ ਬੈਠ ਗਿਆ। ਮੈਂ ਬਾਹਰ ਇਸ ਟਾਰਜਨ ਸੂਟ ਵਿੱਚ ਮੇਰਾ ਅੱਧਾ ਸਮਾਂ ਰਿਹਾ ਕਿਉਂਕਿ ਮੈਂ ਵੇਖਿਆ ਸੀ ਕਿ ਉਹਨੇ ਕੀ ਕੀਤਾ। ਮੈਂ ਵੀ ਇਹਨੂੰ ਕਰਨਾ ਚਾਹੁੰਦਾ ਸਾਂ, ਪਰ ਇੱਕ ਦਿਨ ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਮੈਨੂੰ ਅਸਲੀ ਪੁਸਤਕ ਬਾਈਬਲ ਮਿਲ ਗਈ। ਮੇਰਾ ਗੀਤ ਤੇ ਮੇਰੀ ਕਹਾਣੀ ਇਹ ਰਹੀ ਹੈ ਕਿ ਮੈਂ ਇਸ ਧਰਤੀ ਤੇ ਯਸੂ ਦੀ ਵਾਂਗ ਬਣਨਾ ਚਾਹੁੰਦਾ ਹਾਂ। ਮੈਂ ਯਸੂ ਵਰਗਾ ਬਣਨ ਦੀ ਚਾਹ ਰੱਖਦਾ ਹਾਂ। ਮੈਂ ਬਿਸ਼ਪ ਨਹੀਂ ਬਣਨਾ ਚਾਹੁੰਦਾ ਜਾਂ ਫਿਰ ਕਲੀਸਿਯਾ ਵਿੱਚ ਕੋਈ ਵੱਡਾ ਆਦਮੀ, ਕੋਈ ਪੋਪ ਜਾਂ ਫਿਰ ਕੋਈ ਜਾਜਕ। ਮੈਂ ਯਸੂ ਵਾਂਗ ਬਣਨਾ ਚਾਹੁੰਦਾ ਹਾਂ, ਇੱਕ ਪੂਰਨ। ਇਹ ਤੁਹਾਨੂੰ ਵੱਖਰੇ ਬਣਾਉਂਦਾ ਆ। ਉਹਦਾ ਵਚਨ ਪੜ੍ਹਨਾ ਕੋਈ ਚੀਜ਼ ਹੈ ਅਤੇ ਤੁਸੀਂ ਆਪਣੇ ਦਿਲ ਵਿੱਚ ਉਹਦੇ ਵਰਗਾ ਬਣਨਾ ਚਾਹੁੰਦੇ ਹੋ, ਤੁਸੀਂ ਯਕੀਨੀ ਹੋ। ਇਹ ਤਾਂ ਏਦਾਂ ਆ, ਮਸੀਹ ਦੇ ਲਈ ਪੂਰਨ, ਇੱਕ ਮਸੀਹ ਦੇ ਲਈ ਪੂਰਨ ਇਸ ਤਰ੍ਹਾਂ ਹੈ ਜਿਵੇਂ ਕਿ ਇੱਕ ਸਮੁੰਦਰੀ ਜਹਾਜ਼ ਦੇ ਲਈ ਲੰਗਰ ਆ। ਹਾਂਜੀ, ਤੁਹਾਡੇ ਕੋਲ ਪੂਰਨ ਹੋਣਾ ਚਾਹੀਦਾ ਆ, ਅਤੇ ਜੇ ਮਸੀਹ ਤੁਹਾਡਾ ਪੂਰਨ ਆ, ਇਹ ਤਾਂ ਲੰਗਰ ਵਾਂਗ ਆ। ਜਦੋਂ ਸਮੁੰਦਰ ਬਹੁਤ ਹੀ ਤੂਫਾਨੀ ਹੁੰਦਾ ਆ ਤੇ ਜਹਾਜ਼ ਡੁੱਬਣ ਵਾਲਾ ਹੁੰਦਾ ਆ, ਬਸ ਇੱਕ ਹੀ ਆਸ ਤੁਹਾਡੇ ਕੋਲ ਹੁੰਦੀ ਆ ਕਿ ਲੰਗਰ ਪਾ ਦਿਓ, ਅਤੇ ਤਦ ਜੇ ਜਹਾਜ਼ ਡੱਕੋ ਡੋਲੇ ਖਾਂਦਾ ਆ, ਸਮਝੇ, ਲੰਗਰ ਜਹਾਜ਼ ਨੂੰ ਸਥਿਰ ਰੱਖੇਗਾ। ਤੁਸੀਂ ਜਾਣਦੇ ਹੋ ਕਿ ਸਾਡੇ ਕੋਲ ਇੱਕ ਗੀਤ ਆ, ਮੈਂ ਲਿਖਾਰੀ ਦਾ ਨਾਮ ਭੁੱਲ ਗਿਆ ਹਾਂ, ਮੇਰਾ ਲੰਗਰ ਥੰਮਦਾ ਆ ਛੋਟੇ ਮੁੰਡੇ ਵਾਂਗ, ਜਿੱਦਾਂ ਕਿ ਅਸੀਂ ਬਹੁਤ ਵਾਰੀ ਸੋਚਿਆ ਆ, ਜਿਹੜਾ ਕਿ ਪਤੰਗ ਉਡਾ ਰਿਹਾ ਸੀ, ਤੁਸੀਂ ਕੁਝ ਨਹੀਂ ਵੇਖ ਸਕਦੇ ਸੀ, ਪਰ ਡੋਰੀ ਉਹਦੇ ਕੋਲ ਸੀ ਤੇ ਇੱਕ ਆਦਮੀ ਲਾਗੋਂ ਦੀ ਲੰਘਿਆ ਤੇ ਉਹਨੇ ਪੁੱਛਿਆ ਕਿ ਪੁੱਤਰਾ ਤੂੰ ਕੀ ਕਰ ਰਿਹਾ ਆ। ਉਹਨੇ ਕਿਹਾ ਮੈਂ ਆਪਣੀ ਪਤੰਗ ਉਡਾ ਰਿਹਾ ਆ। ਉਹਨੇ ਕਿਹਾ ਤੇਰੇ ਹੱਥ ਵਿੱਚ ਕੀ ਆ? ਉਹਨੇ ਕਿਹਾ ਇੱਕ ਡੋਰੀ। ਉਹਨੇ ਕਿਹਾ ਪਤੰਗ ਕਿੱਥੇ ਆ? ਉਹਨੇ ਕਿਹਾ ਉਹ ਮੈਨੂੰ ਨਹੀਂ ਦਿਸਦੀ। ਠੀਕ ਆ, ਫਿਰ ਤੂੰ ਕਿੱਦਾਂ ਜਾਣਦਾ ਆ ਕਿ ਤੂੰ ਪਤੰਗ ਉਡਾ ਰਿਹਾ ਆ? ਉਹਨੇ ਕਿਹਾ ਮੈਂ ਇਹ ਮਹਿਸੂਸ ਕਰ ਰਿਹਾ ਹਾਂ, ਇਹ ਖਿੱਚ ਮਾਰ ਰਹੀ ਆ, ਸਮਝੇ। ਤੇ ਉਸ ਡੋਰੀ ਦੇ ਅੰਤ ਵਿੱਚ ਇੱਕ ਪੂਰਨ ਸੀ, ਉਹਦੇ ਛੋਟੇ ਜਿਹੇ ਮਾਰਗ ਵਿੱਚ ਉਹ ਪਤੰਗ ਉਹਦਾ ਪੂਰਨ ਸੀ ਤੇ ਉਹ ਆਖ ਸਕਦਾ ਸੀ ਕਿ ਉਹ ਪਤੰਗ ਉਡਾ ਰਿਹਾ ਆ, ਭਾਵੇਂ ਹੀ ਉਹਨੂੰ ਵੇਖ ਨਹੀਂ ਸੀ ਸਕਦਾ, ਪਰ ਉਹਦੇ ਕੋਲ ਕਿਸੇ ਚੀਜ਼ ਦੀ ਪਕੜ ਸੀ, ਇਹਦੀ ਪਕੜ ਸੀ। ਉਸੇ ਤਰ੍ਹਾਂ ਹੀ ਆਦਮੀ ਆ, ਜਦ ਉਹ ਪਵਿੱਤਰ ਆਤਮਾ ਦਾ ਬਪਤਿਸਮਾ ਪਾਉਂਦਾ ਆ ਤਾਂ ਉਹਦੇ ਕੋਲ ਕਿਸੇ ਚੀਜ਼ ਦੀ ਪਕੜ ਹੁੰਦੀ ਆ, ਜਿਹਨੇ ਉੱਥੇ ਬਾਹਰ ਲੰਗਰ ਪਾਇਆ ਹੋਇਆ ਆ, ਤੇ ਤੂਫਾਨ ਉਹਨੂੰ ਨਹੀਂ ਹਿਲਾਉਂਦੇ। ਉਹ ਜਾਣਦਾ ਆ ਕਿ ਉਹ ਠੀਕ ਆ, ਉਹਨੇ ਲੰਗਰ ਪਾਇਆ ਹੋਇਆ ਆ, ਠੀਕ ਆ। ਹੁਣ ਜੇ ਅਸੀਂ ਆਪਣੀ ਛੋਟੀ ਕਿਸ਼ਤੀ ਵਿੱਚ ਤੇ ਜੀਵਨ ਦੇ ਗੰਭੀਰ ਭਾਗ ਦੇ ਪਾਰ ਤਰ ਰਹੇ ਹਾਂ, ਜਿਵੇਂ ਕਿ ਉਸ ਮਹਾਨ ਕਵੀ ਨੇ ਆਖਿਆ ਆ, ਜੀਵਨ ਇੱਕ ਖਾਲੀ ਸੁਪਨਾ ਨਹੀਂ ਆ, ਉਹ ਆਤਮਾ ਮਰਿਆ ਹੋਇਆ ਹੈ ਜਿਹੜਾ ਊਂਘਦਾ ਹੈ। ਚੀਜ਼ਾਂ ਉਹ ਨਹੀਂ ਹਨ ਜੋ ਵਿਖਾਲੀ ਦਿੰਦੀਆਂ ਹਨ, ਜੀਵਨ ਅਸਲੀ ਆ, ਜੀਵਨ ਬਿਆਨਾ ਆ। ਇਹਦੀ ਕਬਰ, ਇਹਦਾ ਨਿਸ਼ਾਨਾ ਨਹੀਂ ਆ, ਕਿਉਂ ਮਿੱਟੀ ਤੂੰ ਹੈ ਤੇ ਮਿੱਟੀ ਵੱਲ ਮੁੜ ਜਾਵੇਗਾ, ਜਾਨ ਬਾਰੇ ਨਹੀਂ ਬੋਲਿਆ ਗਿਆ ਸੀ। ਓ, ਮੈਂ ਸੋਚਿਆ ਇਹ ਤਾਂ ਬਹੁਤ ਸੁੰਦਰ ਆ। ਹੁਣ ਲੌਂਗ ਫੈਲੋ ਨੇ ਉਹ ਜੀਵਨ ਦਾ ਭਜਨ ਲਿਖਿਆ, ਜੀਵਨ ਦੇ ਮੁੱਖ ਗੰਭੀਰ ਹਿੱਸੇ ਵਿੱਚ ਤੈਰਦੇ ਹੋਏ ਲਾਚਾਰ ਤੇ ਟੁੱਟੇ ਭਾਈ ਲਈ ਵੇਖਣ ਵਿੱਚ, ਤੇ ਫੇਰ ਹੌਸਲਾ ਰੱਖੇਗਾ, ਸਮਝੇ। ਹੁਣ ਅਸੀਂ ਜਹਾਜ਼ ਉੱਤੇ ਚੜ ਗਏ ਹਾਂ, ਜੀਵਨ ਦੇ ਗੰਭੀਰ ਹਿੱਸੇ ਵਿੱਚ ਤੈਰ ਰਹੇ ਹਾਂ, ਅਤੇ ਮਸੀਹ ਜਹਾਜ਼ ਦੇ ਲਈ ਤੇ ਤੂਫਾਨਾਂ ਦੇ ਸਮੇਂ ਵਿੱਚ ਜਦ ਤੂਫਾਨ ਵੱਧ ਜਾਣ ਤੇ ਉਹ ਡੱਕੋ ਡੋਲੇ ਖਾ ਰਹੇ ਹੋਣ, ਮੈਂ ਖੁਸ਼ ਹਾਂ ਕਿ ਮੇਰੇ ਕੋਲ ਲੰਗਰਿਆ ਜੋ ਕਿ ਪਰਦੇ ਦੇ ਅੰਦਰ ਥੰਮ ਕੇ ਰੱਖਦਾ ਆ, ਉੱਥੇ ਕਿਤੇ ਇੱਥੋਂ ਤੋੜੀ ਕਿ ਮੌਤ ਵੀ ਆਪਣੇ ਆਪ ਵਿੱਚ ਤੁਹਾਨੂੰ ਇਹਦੇ ਤੋਂ ਖੋ ਨਹੀਂ ਸਕਦੀ। ਤੁਸੀਂ ਆਪਣੇ ਪੂਰਨ ਨਾਲ ਬੱਝੇ ਹੋਏ ਹੋ। ਮਸੀਹ ਸਾਡਾ ਲੰਗਰਿਆ, ਉਹ ਕੀ ਆ? ਉਹ ਵਚਨ ਆ। ਆਦ ਵਿੱਚ ਸ਼ਬਦ ਸੀ ਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ, ਤੇ ਸ਼ਬਦ ਪਰਮੇਸ਼ਰ ਸੀ, ਤੇ ਸ਼ਬਦ ਦੇਹ ਧਾਰੀ ਹੋਇਆ ਤੇ ਸਾਡੇ ਵਿੱਚ ਵਾਸ ਕੀਤਾ। ਤਦ ਜਦ ਅਸੀਂ ਜਾਣਦੇ ਹਾਂ ਕਿ ਸਾਡੇ ਅਮਲ ਬਿਲਕੁਲ ਠੀਕ ਵਚਨ ਦੇ ਅਨੁਸਾਰ ਹਨ, ਅਸੀਂ ਜਾਣਦੇ ਹਾਂ ਕਿ ਸਾਡੀ ਤਾਲੀਮ ਵਚਨ ਦੇ ਅਨੁਸਾਰ ਸੰਪੂਰਨ ਆ, ਉਹ ਜੋੜਦੇ ਨਹੀਂ ਆ ਤੇ ਨਾ ਹੀ ਕੁਝ ਘਟਾਉਂਦੇ ਆ, ਬਸ ਵਚਨ ਹੀ। ਅਤੇ ਅਸੀਂ ਉਹ ਹੀ ਸਿੱਟੇ ਵੇਖਦੇ ਹਾਂ, ਉਹ ਜਿਹੜੇ ਦੂਸਰੇ ਜਿਹੜੇ ਕਿ ਇਸੇ ਹੀ ਵਚਨ ਨਾਲ ਲੰਗਰ ਪਾਏ ਹੋਏ ਸਨ। ਸਾਡੇ ਜੀਵਨਾਂ ਵਿੱਚ ਵਚਨ ਨੂੰ ਲੈ ਕੇ ਜੀਣਾ ਤਾਂ ਤੁਹਾਡਾ ਲੰਗਰ ਥੰਮ ਕੇ ਰੱਖਦਾ ਆ। ਮਸੀਹ ਦਾ ਜੀਵਨ ਦੁਬਾਰਾ ਪੇਸ਼ ਹੋ ਰਿਹਾ ਹੈ ਤਕਰੀਬਨ ਰੂਪ ਧਾਰਨ ਦੇ ਤਰੀਕੇ ਦੇ ਨਾਲ ਤੁਹਾਡੇ ਵਿੱਚੋਂ ਦੀ, ਜਿਵੇਂ ਕਿ ਇਹ ਮਸੀਹ ਦੇ ਵਿੱਚੋਂ ਦੀ ਸੀ, ਕਿਉਂਕਿ ਇਹ ਤਾਂ ਮਸੀਹ ਵਿੱਚ ਖੁਦਾ ਸੀ ਜੋ ਕਿ ਜਗਤ ਦਾ ਆਪਣੇ ਨਾਲ ਮੇਲ ਕਰਵਾ ਰਿਹਾ ਸੀ। ਅਤੇ ਤੁਸੀਂ ਸਮਝਦੇ ਹੋ ਪਰਮੇਸ਼ਵਰ ਤੁਹਾਡੇ ਵਿਚ ਉਸੇ ਤਰ੍ਹਾਂ ਹੀ ਜਹਾਜ਼ ਦੇ ਥੱਲੇ ਨੂੰ ਵਚਨ ਦੇ ਅਨੁਸਾਰ ਥੰਮਦਾ ਆ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮਸੀਹ ਨੇ ਕੀਤਾ। ਅਤੇ ਤੁਸੀਂ ਉਹਦੇ ਜੀਵਨ ਨੂੰ ਵੇਖੋ, ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ। ਉਹ ਜਿਹੜਾ ਨੇਚਾ ਕਰਦਾ ਆ, ਪਖੰਡੀ ਨੇਚਾਵਾਨ ਨਹੀਂ, ਉਹ ਨਹੀਂ ਜਿਹੜਾ ਸੋਚਦਾ ਆ ਕਿ ਮੈਂ ਨੇਚਾ ਕਰਦਾ ਆ, ਪਰ ਉਹ ਜਿਹੜਾ ਨੇਚਾ ਕਰਦਾ ਆ, ਉਹ ਜਿਹੜਾ ਮੇਰੇ ਉੱਤੇ ਨੇਚਾ ਕਰਦਾ ਆ, ਜਿਹੜੇ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ। ਕਿਉਂ? ਉਹਨੇ ਉਸੇ ਹੀ ਚਟਾਨ ਨਾਲ ਲੰਗਰ ਪਾਇਆ ਹੋਇਆ ਆ। ਚਟਾਨ ਕੀ ਸੀ? ਵਚਨ ਸੀ। ਹਮੇਸ਼ਾ ਹੀ ਤੁਸੀਂ ਉੱਥੇ ਲੰਗਰ ਪਾਇਆ ਹੋਇਆ ਆ। ਜਦ ਤੁਸੀਂ ਸਮੁੰਦਰ ਵਿਚ ਗੁਆਚ ਜਾਂਦੇ ਹੋ ਤਾਂ ਇਹ ਤੁਹਾਡਾ ਉੱਤਰੀ ਤਾਰਾ ਆ। ਤੁਸੀਂ ਜਾਣਦੇ ਹੋ ਕਿ ਸਾਡੇ ਕੋਲ ਬਹੁਤ ਸਾਰੇ ਤਾਰੇ ਹਨ, ਪਰ ਇਹ ਕੀ ਅਸਲੀ ਤਾਰਾ ਆ? ਇਹ ਚੱਲਦਾ ਫਿਰਦਾ ਨਹੀਂ ਆ, ਇਹ ਉੱਤਰੀ ਤਾਰਾ ਆ, ਕਿਉਂਕਿ ਇਹ ਧਰਤੀ ਦੇ ਵਿਚਕਾਏ ਆ। ਕੋਈ ਪਰਵਾਹ ਨਹੀਂ ਕਿ ਭਾਵੇਂ ਤੁਸੀਂ ਪਿੱਛੇ ਹੋ, ਉਤਲੇ ਬੰਨੇ ਹੋ, ਜਿੱਥੇ ਕਿਤੇ ਵੀ ਤੁਸੀਂ ਹੋ, ਉੱਤਰੀ ਤਾਰਾ ਉਸੇ ਤਰ੍ਹਾਂ ਦਾ ਹੀ ਹੈ, ਇਹ ਤੁਹਾਡਾ ਉੱਤਰੀ ਤਾਰਾ ਆ। ਹੁਣ ਤੁਸੀਂ ਸਮਝਦੇ ਹੋ ਬਹੁਤ ਸਾਰੇ ਤਾਰੇ ਹਨ ਜਿਹੜੇ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਰਹਿੰਦੇ ਹਨ, ਪਰ ਜੇ ਤੁਸੀਂ ਸਮੁੰਦਰ ਵਿਚ ਹੋ, ਕਿਉਂ ਨਹੀਂ, ਹਰੇਕ ਮਲਾਹ ਜਾਣਦਾ ਆ, ਕੋਈ ਵੀ ਸ਼ਿਕਾਰੀ ਜਿਹੜਾ ਜੰਗਲਾਂ ਵਿਚ ਜਾਂਦਾ ਹੈ ਇਹ ਜਾਣਦਾ ਹੈ ਕਿ ਉੱਤਰੀ ਤਾਰਾ ਹੀ ਤੁਹਾਡੀ ਜਗ੍ਹਾ ਹੈ। ਬਸ ਇੰਨਾ ਹੀ ਆ ਕਿ ਤਦ ਤੁਹਾਡੀ ਦਿਸ਼ਾ ਸੂਚਕ ਵਾਂਗ ਹੀ ਹੈ। ਤੁਹਾਡੀ ਦਿਸ਼ਾ ਸੂਚਕ ਮਾਰਸ ਜਾਂ ਜੁਪੀਟਰ ਜਾਂ ਹੋਰ ਕਿਸੇ ਵੱਲ ਇਸ਼ਾਰਾ ਨਹੀਂ ਕਰੇਗੀ, ਇਹ ਤਾਂ ਉੱਤਰੀ ਤਾਰੇ ਵੱਲ ਇਸ਼ਾਰਾ ਕਰੇਗੀ। ਕਿਉਂ ਨਹੀਂ, ਇਹ ਤੁਹਾਡਾ ਪੂਰਨ ਆ। ਓ ਮੇਰਿਆ, ਧਿਆਨ ਦਿਓ, ਤੁਹਾਡਾ ਪੂਰਨ। ਓ ਮੈਂ ਹੁਣ ਕੁਝ ਕਹਾਂਗਾ ਤੇ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਇਹ ਆ ਰਿਹਾ ਹੈ। ਧਿਆਨ ਦਿਓ, ਮੈਂ ਇਸ ਸਮੇਂ ਬਹੁਤ ਹੀ ਧਾਰਮਿਕ ਮਹਿਸੂਸ ਕਰ ਰਿਹਾ ਹਾਂ, ਕਿਉਂਕਿ ਇਹੋ ਹੀ ਯਕੀਨ ਆ। ਧਿਆਨ ਦਿਓ, ਤੁਹਾਡੀ ਦਿਸ਼ਾ ਸੂਚਕ ਸਿਰਫ ਉੱਤਰੀ ਤਾਰੇ ਵੱਲ ਹੀ ਇਸ਼ਾਰਾ ਕਰ ਸਕਦੀ ਆ। ਸਿਰਫ ਇਹੋ ਹੀ ਥਾਂ ਆ ਜਿੱਥੇ ਇਸ਼ਾਰਾ ਕਰ ਸਕਦੀ ਆ। ਜੇ ਸੱਚੀ ਦਿਸ਼ਾ ਸੂਚਕ ਆ, ਇਹ ਤਾਂ ਹਰ ਸਮੇਂ ਹੀ ਉੱਤਰੀ ਤਾਰੇ ਵੱਲ ਟਕਰਾਏਗੀ। ਕੀ ਇਹ ਠੀਕ ਆ? ਤਦ ਜੇ ਤੁਹਾਡੇ ਕੋਲ ਪਵਿੱਤਰ ਆਤਮਾ ਹੈ ਤਾਂ ਇਹ ਤਾਂ ਸਿਰਫ ਵਚਨ ਦੀ ਵੱਲ ਹੀ ਇਸ਼ਾਰਾ ਕਰੇਗਾ, ਇਹ ਇੱਕ ਜਥੇਬੰਦੀ ਵੱਲ ਇਸ਼ਾਰਾ ਨਹੀਂ ਕਰੇਗਾ, ਇਹ ਮਤ ਸਿਧਾਂਤ ਵੱਲ ਇਸ਼ਾਰਾ ਨਹੀਂ ਕਰੇਗਾ, ਤੇ ਇਹ ਕਿਤੇ ਦੂਰ ਹੋਰ ਥਾਂ ਇਸ਼ਾਰਾ ਨਹੀਂ ਕਰੇਗਾ, ਇਹ ਤਾਂ ਸਿੱਧਾ ਵਚਨ ਦੀ ਵੱਲ ਇਸ਼ਾਰਾ ਕਰੇਗਾ। ਮੈਂ ਰੌਲਾ ਰੱਪਾ ਪਾਉਣਾ ਮਹਿਸੂਸ ਕਰਦਾ ਹਾਂ। ਧਿਆਨ ਦਿਓ, ਇਹ ਤਾਂ ਆਦਮੀ ਦੇ ਅੰਦਰ ਕੁਝ ਹੈ ਜੋ ਕਿ ਧੜਕ ਰਿਹਾ ਹੈ। ਜਦ ਤੁਸੀਂ ਆਪਣਾ ਤਾਰਾ ਉੱਥੇ ਬਾਹਰ ਬੈਠਾ ਹੋਇਆ ਵੇਖਦੇ ਹੋ, ਯਿਸੂ ਮਸੀਹ ਜੋ ਕਿ ਵਚਨਿਆ, ਅਤੇ ਤੁਹਾਡੇ ਅੰਦਰ ਜੋ ਆਤਮਾ ਹੈ ਉਹ ਤੁਹਾਨੂੰ ਸੱਜੇ ਜਾਂ ਖੱਬੇ ਮੁੜਨ ਨਹੀਂ ਦੇਵੇਗਾ। ਸਿਰਫ ਇਹੋ ਹੀ ਇੱਕ ਤੇ ਖੁਦਾ ਦੀਆਂ ਚੀਜ਼ਾਂ ਲੈ ਕੇ ਤੇ ਵਿਖਾਉਂਦਾ ਹੈ, ਉਹਨਾਂ ਨੂੰ ਪ੍ਰਗਟ ਕਰਦਾ ਹੈ। ਅਤੇ ਯਿਸੂ ਨੇ ਆਖਿਆ ਉਹ ਬਿਲਕੁਲ ਉਹ ਹੀ ਕੰਮ ਕਰੇਗਾ ਜਿਹੜਾ ਕਿ ਮੈਂ ਆਖਿਆ ਆ। ਉਹ ਤੁਹਾਡੇ ਉੱਤੇ ਆਉਣ ਵਾਲੀਆਂ ਗੱਲਾਂ ਪ੍ਰਕਾਸ਼ਿਤ ਕਰੇਗਾ, ਸਮੇਂ ਤੋਂ ਪਹਿਲਾਂ ਹੀ ਵਿਖਾ ਦੇਵੇਗਾ, ਇੱਥੇ ਆਉਣ ਤੋਂ ਪਹਿਲਾਂ ਹੀ ਸਮਝੇ, ਤੇ ਉਹ ਜਿਹੜੀਆਂ ਮੇਰੀਆਂ ਗੱਲਾਂ ਹਨ ਲੈ ਕੇ ਤੁਹਾਨੂੰ ਵਿਖਾਵੇਗਾ, ਤੇ ਤਦ ਉਹ ਹੋਣ ਵਾਲੀਆਂ ਗੱਲਾਂ ਵੀ ਤੁਹਾਨੂੰ ਵਿਖਾਵੇਗਾ। ਯੂਹੰਨਾ 15 ਅਧਿਆਏ ਅਸੀਂ ਵੇਖਦੇ ਹਾਂ ਕਿ ਉਹ ਚੀਜ਼ਾਂ ਵਿਖਾਉਂਦਾ ਹੈ, ਤੇ ਉਹ ਖੁਦਾ ਦੀਆਂ ਚੀਜ਼ਾਂ ਲੈ ਕੇ ਤੇ ਉਹ ਤੁਹਾਨੂੰ ਵਿਖਾਵੇਗਾ, ਜਿਹੜੀਆਂ ਗੱਲਾਂ ਯਿਸੂ ਨੇ ਆਖੀਆਂ ਹਨ ਉਹ ਤੁਹਾਡੇ ਤੇ ਪ੍ਰਗਟ ਕਰੇਗਾ। ਦੂਸਰੇ ਸ਼ਬਦਾਂ ਵਿੱਚ ਉਹ ਚੀਜ਼ਾਂ ਨੂੰ ਸਰਲ ਬਣਾਵੇਗਾ। ਅੱਜ ਰਾਤ ਇਹਨੂੰ ਏਦਾਂ ਉਸ ਨੁੱਕਰ ਵਿੱਚ ਰੱਖਣਾ, ਕਿਉਂਕਿ ਥੋੜੇ ਚਿਰ ਬਾਅਦ ਅਸੀਂ ਇਹਦੀ ਵਰਤੋਂ ਕਰਾਂਗੇ, ਪੱਕ ਕਰਦੇ ਹੋਏ, ਉਹਨੂੰ ਅਸਲ ਬਣਾਉਂਦੇ ਹੋਏ, ਸਮਝੇ? ਤਦ ਤੁਸੀਂ ਜਾਣਦੇ ਹੋ ਕਿ ਜੇ ਤੁਹਾਡਾ ਉੱਤਰੀ ਤਾਰਾ ਜੋ ਕਿ ਕਿਸੇ ਵੀ ਮਸੀਹ ਦੇ ਲਈ ਹੈ, ਵਚਨ ਦੇ ਉਲਟ ਕੋਈ ਵੀ ਚੀਜ਼। ਧਿਆਨ ਦਿਓ, ਮੈਂ ਤੁਹਾਨੂੰ ਕੁਝ ਦੱਸਣਾ, ਹਾਂ ਇਹਨੂੰ ਧਿਆਨ ਪੂਰਵਕ ਸੁਣੋ, ਇਹ ਤਾਂ ਪਰਮੇਸ਼ਰ ਦਾ ਸੰਪੂਰਨ ਪ੍ਰਕਾਸ਼ ਆ, ਉਹਦੀ ਇੱਛਾ ਅਤੇ ਮਸੀਹ ਦੀ ਆਮਦ ਅਤੇ ਹਰ ਇੱਕ ਚੀਜ਼ ਸੰਪੂਰਨ ਤੌਰ ਤੇ ਇਸ ਪੁਸਤਕ ਵਿੱਚ ਦਰਜ ਆ। ਅਤੇ ਜੇ ਕੋਈ ਵੀ ਚੀਜ਼ ਤੁਹਾਨੂੰ ਉਹਦੇ ਤੋਂ ਦੂਰ ਖਿੱਚਦੀ ਆ, ਉਸ ਦਿਸ਼ਾ ਸੂਚਕ ਨੂੰ ਵਗਾ ਕੇ ਮਾਰੋ, ਕਿਉਂਕਿ ਇਹ ਤਾਂ ਸਿਰਫ ਮਤ ਸਿਧਾਂਤ ਹੈ, ਇਹ ਤਾਂ ਸਿਰਫ ਇੱਕ ਸੰਸਥਾ ਹੈ, ਇਹ ਤਾਂ ਸਿਰਫ ਕਾਗਜ਼ ਆ ਜਿਹੜਾ ਤੁਸੀਂ ਆਪਣੀ ਜੇਬ ਵਿੱਚ ਪਾਈ ਫਿਰਦੇ ਹੋ, ਤੁਹਾਡੇ ਕਮਰੇ ਵਿੱਚ ਲਟਕ ਰਿਹਾ ਹੈ, ਮੜਿਆ ਹੋਇਆ, ਇਹ ਤਾਂ ਸਿਧਾਂਤ ਆ। ਇਹ ਮਨੁੱਖ ਉਹ ਦਿਸ਼ਾ ਸੂਚਕ ਲੱਭ ਜਿਹੜੀ ਕਿ ਤੁਹਾਨੂੰ ਵਚਨ ਦੀ ਵੱਲ ਲੈ ਕੇ ਆਉਂਦੀ ਆ। ਆਮੀਨ। ਤੁਸੀਂ ਧਿਆਨ ਦਿਓ, ਜਦ ਇਹ ਤਜਰਬਾ ਪੌਲੁਸ ਨੂੰ ਹੋਇਆ, ਉਹ ਮਿਸਰ ਵਿੱਚ ਅਤੇ ਅਰਬ ਕਿਤੇ ਗਿਆ ਅਤੇ 3 ਸਾਲ ਤੱਕ ਸਿੱਖਿਆ ਪਾਈ। ਮਹਿਮਾ ਹੋਵੇ, ਉਹਨੇ ਤਾਂ ਪੱਕਾ ਹੋਣਾ ਸੀ। ਜਦ ਉਹਨੇ ਵੇਖਿਆ, ਜਦ ਪਵਿੱਤਰ ਆਤਮਾ ਨੇ ਉਹਨੂੰ ਹਰੇਕ ਵਚਨ ਵਿੱਚ ਅਗਵਾਈ ਕੀਤੀ ਤੇ ਉਹਨੇ ਇਬਰਾਨੀਆਂ ਦੀ ਪੁਸਤਕ ਲਿਖੀ ਤੇ ਉਹਨਾਂ ਯਹੂਦੀਆਂ ਨੂੰ ਵਿਖਾਇਆ, ਯਕੀਨਨ ਕਿਉਂ ਨਹੀਂ, ਉਹ ਕੇਂਦਰਿਤ ਸੀ ਪਵਿੱਤਰ ਆਤਮਾ ਵਾਲੀ ਦਿਸ਼ਾ ਸੂਚਕ ਤੇ ਉਹਨੂੰ ਠੀਕ ਉੱਤਰੀ ਤਾਰੇ ਤੇ ਰੱਖਿਆ ਸੀ। ਹੁਣ ਜੇ ਤੁਹਾਡੇ ਅੰਦਰ ਕੁਝ ਅਜਿਹਾ ਹੈ ਜੋ ਕਿ ਤੁਹਾਨੂੰ ਇਹਦੇ ਤੋਂ ਦੂਰ ਖਿੱਚਦਾ ਆ, ਤੁਹਾਡੇ ਲਈ ਚੰਗਾ ਹੋਵੇਗਾ ਕਿ ਤੁਸੀਂ ਇਹਨੂੰ ਛੱਡ ਦਿਓ। ਇਹ ਠੀਕ ਆ, ਇਹ ਤਾਂ ਉਹਦੇ ਵਚਨ ਦੀ ਵੱਲ ਇਸ਼ਾਰਾ ਕਰੇਗਾ, ਸਿਰਫ ਉਹਦੇ ਵਚਨ ਦੀ ਵੱਲ, ਕਿਉਂਕਿ ਪਵਿੱਤਰ ਆਤਮਾ ਪ੍ਰਗਟ ਕਰਨ ਜਾਂ ਪ੍ਰਮਾਣਿਤ ਕਰਨ ਲਈ ਪਰਮੇਸ਼ਵਰ ਦੇ ਵਾਅਦੇ ਨੂੰ ਆਇਆ ਹੈ। ਕੋਈ ਵੀ ਮਤ ਸਿਧਾਂਤ ਇਹ ਨਹੀਂ ਕਰੇਗਾ, ਕੋਈ ਵੀ ਸੰਸਥਾ ਇਹ ਨਹੀਂ ਕਰੇਗੀ, ਕੋਈ ਵੀ ਸ਼ਕਤੀ ਕੁਝ ਵੀ ਇਹ ਨਹੀਂ ਕਰ ਸਕਦਾ, ਕਿਉਂਕਿ ਸਿਰਫ ਪਵਿੱਤਰ ਆਤਮਾ ਹੀ ਵਚਨ ਦੇ ਦੁਆਰਾ ਕਰ ਸਕਦਾ ਆ, ਅਤੇ ਉਹ ਜੀਵਨ ਦਾ ਸ਼ੁਕਰਾਣੂ ਹੈ। ਤੁਸੀਂ ਹੁਣ ਇੱਕ ਕਣਕ ਦੇ ਦਾਣੇ ਨੂੰ ਲਓ, ਇੱਕ ਕਣਕ ਦੇ ਸੁੰਦਰ ਦਾਣੇ ਨੂੰ, ਪਰ ਇਹ ਕੁਝ ਵੀ ਨਹੀਂ ਕਰ ਸਕਦਾ ਹੈ ਜਦ ਤੱਕ ਜੀਵਨ ਦਾ ਸ਼ੁਕਰਾਣੂ ਇਹਦੇ ਵਿੱਚ ਨਹੀਂ ਆਉਂਦਾ। ਇਹ ਮਰਿਆ ਹੋਇਆ ਆ, ਤੇ ਇਹ ਬਹੁਤ ਸਾਰੇ ਕਣਕ ਦੇ ਦਾਣੇ ਪੈਦਾ ਨਹੀਂ ਕਰ ਸਕਦਾ। ਅਤੇ ਮਸੀਹ ਉਹ ਜੀਵਨ ਆ ਪੂਰਨ, ਜੇ ਕਣਕ ਦੇ ਅੰਦਰ ਉਹ ਪੂਰਨ ਨਹੀਂ ਆ, ਇਹ ਕਦੇ ਵੀ ਨਹੀਂ ਉੱਗੇਗੀ। ਜੇ ਉਸ ਕਣਕ ਦੇ ਕੋਲ ਉਹ ਪੂਰਨ ਨਹੀਂ ਆ, ਭਾਵੇਂ ਬਾਹਰੋਂ ਬਹੁਤ ਸੁੰਦਰ ਜਾਪਦੀ ਆ, ਪਰ ਇਹ ਜੀ ਨਹੀਂ ਸਕਦੀ, ਕਿਉਂਕਿ ਇਹਦੇ ਵਿੱਚ ਜਿਉਣ ਵਾਲਾ ਕੁਝ ਹੈ ਹੀ ਨਹੀਂ। ਪਰ ਜਦ ਇਹਨੂੰ ਇਹ ਪੂਰਨ ਮਿਲ ਜਾਂਦਾ ਆ, ਤਾਂ ਇਹ ਸਭ ਨਿੰਦਕਾਂ ਦੇ ਚਿਹਰੇ ਦੀ ਵੱਲ ਵੇਖ ਕੇ ਅਤੇ ਆਖ ਸਕਦੀ ਆ ਕਿ ਮੈਂ ਫਿਰ ਉੱਗਾਂਗੀ। ਕਿਉਂ? ਕਿਉਂਕਿ ਇਹਦੇ ਕੋਲ ਪੂਰਨ ਆ, ਇਹ ਇਹਦੇ ਵਿੱਚ ਆ, ਇਹਨੇ ਫਿਰ ਦੁਬਾਰਾ ਉਤਾਂਹ ਉੱਠਣਾ ਆ। ਅਤੇ ਜਦ ਇਹ, ਜੇ ਤੁਸੀਂ ਮੇਰੇ ਵਿੱਚ ਬਣੇ ਰਹੋ, ਮੇਰੇ ਵਚਨ ਤੁਹਾਡੇ ਅੰਦਰ ਬਣੇ ਰਹਿਣ, ਤਦ ਜੋ ਕੁਝ ਵੀ ਤੁਸੀਂ ਮੰਗੋਗੇ ਇਹ ਹੈ ਉਹ ਪੂਰਨ। ਪਰ ਜੇ ਤੁਸੀਂ ਸਭ ਸਿਧਾਂਤ ਸਭ ਕੁਝ ਇਹਦੇ ਵਿੱਚ ਬੰਨਿਆ ਹੋਇਆ ਹੈ, ਤੁਸੀਂ ਪਾਣੀ ਅਤੇ ਤੇਲ ਨੂੰ ਰਲਾ ਨਹੀਂ ਸਕਦੇ ਹੋ। ਤੁਸੀਂ ਇਹਨੂੰ ਲੈ ਕੇ ਜਿਸ ਤਰ੍ਹਾਂ ਵੀ ਚਾਹੋ ਤਰੋੜ ਮਰੋੜ ਸਕਦੇ ਹੋ, ਪਰ ਇਹ ਰਲੇਗਾ ਨਹੀਂ, ਕਿਉਂਕਿ ਇਹ ਦੋ ਵੱਖਰੇ ਰਸਾਇਣਕ ਪਦਾਰਥ ਹਨ। ਤੁਸੀਂ ਬਾਈਬਲ ਤੇ ਮਤ ਸਿਧਾਂਤ ਨੂੰ ਰਲਾ ਨਹੀਂ ਸਕਦੇ ਹੋ, ਇਹ ਤਾਂ ਬਾਈਬਲ ਦੇ ਉਲਟਿਆ ਇਹ ਨਹੀਂ ਰਲੇਗਾ। ਤੁਸੀਂ ਇੱਕ ਜਥੇਬੰਦੀ ਨੂੰ ਅਤੇ ਆਜ਼ਾਦ ਜਮਿਆ ਧਰਮ ਜਾਂ ਮੁਕਤੀ ਨੂੰ ਇਕੱਠਾ ਰਲਾ ਨਹੀਂ ਸਕਦੇ ਹੋ, ਕਿਉਂਕਿ ਜਿੰਨਾ ਯਕੀਨੀ ਪਰਮੇਸ਼ਰ ਤਾਂ ਸਿਰਫ ਵਰਤਦਾ ਹੈ। ਮੈਂ ਇਹਨੂੰ ਜਿੱਦਾਂ ਵੀ ਹੋਵੇ ਆਖਾਂਗਾ, ਖੁਦਾ ਆਪਣਾ ਪ੍ਰੋਗਰਾਮ ਨਹੀਂ ਤੋੜਦਾ, ਉਹ ਤੋੜ ਨਹੀਂ ਸਕਦਾ, ਕਿਉਂਕਿ ਉਹ ਆਪ ਭੋਲਿਆ। ਮੈਂ ਮਹਿਸੂਸ ਕਰਦਾ ਹਾਂ, ਤੁਸੀਂ ਜਾਣਦੇ ਹੋ ਕਿ ਇਹ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਜਾਵੇਗਾ, ਸਮਝੇ? ਪਰਮੇਸ਼ਵਰ ਆਪਣਾ ਪ੍ਰੋਗਰਾਮ ਤੋੜ ਨਹੀਂ ਸਕਦਾ, ਉਹ ਇੱਕ ਦਿਨ ਕੁਝ ਕਰੇ ਤੇ ਬਦਲ ਕੇ ਦੂਜੇ ਦਿਨ ਕੁਝ ਕਰੇ, ਅਤੇ ਆਖੇ ਉਸ ਦਿਨ ਉਹਨੇ ਗਲਤੀ ਕੀਤੀ। ਖੁਦਾ ਮਨੁੱਖਾਂ ਦੇ ਜਥਿਆਂ ਨਾਲ ਨਹੀਂ ਵਰਤਦਾ, ਖੁਦਾ ਇਕੱਲੇ ਇਕੱਲੇ ਜਣੇ ਨਾਲ ਵਰਤਦਾ ਆ, ਕਿਉਂਕਿ ਮਨੁੱਖ ਦੇ ਕੋਲ ਵੱਖਰੇ ਵੱਖਰੇ ਵਿਚਾਰ ਹਨ, ਤੇ ਉਹ ਸੁਭਾਅ ਵਿੱਚ ਵੀ ਵੱਖਰਾ ਹੀ ਬਣਿਆ ਹੈ, ਤੇ ਖੁਦਾ ਉਸ ਮਨੁੱਖ ਨੂੰ ਲੈ ਕੇ ਤੇ ਕਠਿਆਈ ਵਿੱਚ ਪਾਉਂਦਾ ਆ, ਤੇ ਉਹਨੂੰ ਉਹਦੇ ਆਪੇ ਵਿੱਚ ਬਾਹਰ ਖਿੱਚਦਾ ਆ, ਜਦ ਤੱਕ ਉਹ ਖੁਦਾ ਦੇ ਸੁਭਾਅ ਵਿੱਚ ਨਹੀਂ ਬਦਲ ਜਾਂਦਾ ਆ, ਤੇ ਖੁਦਾ ਉਸ ਆਦਮੀ ਨਾਲ ਵਰਤਦਾ ਆ। ਇਹਨਾਂ ਜੁਗਾਂ ਥਾਣੀ ਹੇਠਾਂ ਨੂੰ ਵੇਖੋ, ਨੂਹ ਤੇ ਮੂਸਾ ਨਬੀ ਇੱਕ ਸਮੇਂ ਦੇ ਕਦੇ ਵੀ ਦੋ ਨਬੀ ਨਹੀਂ ਹੋਏ, ਇੱਕੋ ਹੀ ਰਿਹਾ ਹੈ ਲਗਾਤਾਰ ਸਭ ਯੁੱਗਾਂ ਦੇ ਵਿੱਚ। ਇਸ ਲਈ ਜੇ ਤੁਸੀਂ ਆਖੋ ਕਿ ਬਹੁਤੇ ਸਲਾਹਾਂ ਨਾਲ ਹੀ ਬਚਾਓ ਹੈ, ਇਹਦੇ ਤੇ ਧਿਆਨ ਦਿਓ। ਜਿੱਦਾਂ ਕਿ ਮੈਂ ਡੇਰੇ ਵਿੱਚ ਬਹੁਤ ਸਮਾਂ ਨਹੀਂ ਹੋਇਆ ਕਿ ਪ੍ਰਚਾਰ ਕੀਤਾ ਸੀ, ਉੱਥੇ ਅਹਾਬ ਵੀ ਸੀ ਤੇ ਯਹੋਸ਼ਾਫਾਤ ਵੀ ਸੀ, ਤੇ ਉਹ ਪਿਛਾਂ ਧੱਕਣ ਦੇ ਲਈ ਰਾਮੋਤ ਕਿਲਾ ਦੀ ਵੱਲ ਉਤਾਂਹ ਜਾ ਰਹੇ ਸਨ। ਮੂਲ ਤੌਰ ਤੇ ਉਹ ਠੀਕ ਸਨ, ਉਹ ਜ਼ਮੀਨ ਉਹਨਾਂ ਦੀ ਸੀ, ਅਤੇ ਵੈਰੀ ਸੀਰੀਆ ਦੇ ਲੋਕ ਉਸ ਕਣਕ ਨਾਲ ਆਪਣੇ ਬੱਚਿਆਂ ਦਾ ਢਿੱਡ ਭਰ ਰਹੇ ਸਨ, ਜਿਹੜੀ ਕਿ ਇਸਰਾਇਲ ਨੂੰ ਖਾਣੀ ਚਾਹੀਦੀ ਸੀ। ਖੁਦਾ ਦੀ ਵੱਲੋਂ ਦਿੱਤੀ ਗਈ ਜਾਇਦਾਦ ਮੂਲ ਤੌਰ ਤੇ ਇਹ ਵਧੀਆ ਜਾਪਦਾ ਸੀ, ਮੇਰੇ ਨਾਲ ਜਾ, ਉੱਥੇ ਉਤਾਂਹ ਜਾਈਏ ਤੇ ਅਸੀਂ ਉਹਨਾਂ ਨੂੰ ਉਸ ਧਰਤੀ ਚੋਂ ਬਾਹਰ ਧੱਕ ਦਿਆਂਗੇ। ਠੀਕ ਆ, ਇਹ ਬਹੁਤ ਵਧੀਆ ਜਾਪਦਾ ਆ, ਮੂਲ ਤੌਰ ਤੇ ਇਹ ਠੀਕ ਸੀ, ਪਰ ਇਹਦੀਆਂ ਸ਼ਰਤਾਂ। ਯਹੋਸ਼ਾਫਾਤ ਇੱਕ ਚੰਗਾ ਆਦਮੀ ਹੋਣ ਦੇ ਨਾਤੇ ਆਖਿਆ ਕਿ ਸਾਨੂੰ ਪ੍ਰਭ ਨੂੰ ਨਹੀਂ ਪੁੱਛਣਾ ਚਾਹੀਦਾ। ਬੇਸ਼ੱਕ ਅਹਾਬ ਪਿਛਾਂ ਪਰਤਿਆ ਹੋਇਆ ਵਿਸ਼ਵਾਸੀ, ਉਹਨੇ ਕਿਹਾ ਠੀਕ ਆ ਭਾਈ, ਯਕੀਨਨ ਤੁਸੀਂ ਜਾਣਦੇ ਹੋ, ਉਹ ਸਰਹੱਦੀ ਵਿਸ਼ਵਾਸੀ ਆਖਿਆ ਕਿ ਉਹ ਯਕੀਨਨ ਮੈਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਸੀ। ਮੇਰੇ ਕੋਲ 400 ਇਬਰਾਨੀ ਨਬੀ ਹਨ, ਉਹਨਾਂ 400 ਨਬੀਆਂ ਨੂੰ ਮੈਂ ਹੀ ਪਾਲਦਾ ਪੋਸਦਾ ਹਾਂ, ਉਹਨਾਂ ਦੀ ਦੇਖਭਾਲ ਕਰਦਾ ਹਾਂ, ਤੇ ਦੇਸ਼ ਭਰ ਵਿੱਚ ਉਹ ਸਭ ਤੋਂ ਵਧੀਆ ਹਨ, ਅਸੀਂ ਉਹਨਾਂ ਨੂੰ ਉਤਾਂਹ ਲਿਆਵਾਂਗੇ। ਅਤੇ ਉਹਨਾਂ ਸਭਨਾਂ ਨੇ ਇਕੱਠੇ ਹੀ ਇੱਕ ਮਨ ਹੋ ਕੇ ਆਖਿਆ, ਚੜ ਜਾ, ਪ੍ਰਭੂ ਤੇਰੇ ਨਾਲ ਆ। ਮੂਲ ਤੌਰ ਤੇ ਉਹ ਠੀਕ ਸਨ, ਪਰ ਉਹਨਾਂ ਨੇ ਉਸ ਪੂਰਨ ਨੂੰ ਨਹੀਂ ਸੀ ਫੜਿਆ। ਤਦ ਜਦ ਉਹਨੇ ਕਿਹਾ ਕਿ ਕੋਈ ਹੋਰ ਨਹੀਂ ਆ, ਆਖਿਆ ਹਾਂ ਜੀ, ਉੱਥੇ ਇੱਕ ਹੋਰ ਹੈਗਾ, ਪਰ ਮੈਂ ਉਹਦੇ ਨਾਲ ਨਫ਼ਰਤ ਕਰਦਾ ਆ। ਉਹਨੇ ਕਿਹਾ ਉਹ ਹਮੇਸ਼ਾ ਹੀ ਮੇਰੇ ਬਾਰੇ ਵਿੱਚ ਬੁਰਾਈ ਦੱਸਦਾ ਆ, ਸਮਝੇ? ਹਮੇਸ਼ਾ ਇਹ ਆਖਦਾ ਹੈ ਕਿ ਜੋ ਚੰਗੀ ਭਵਿੱਖਬਾਣੀ ਕਰ ਸਕਦਾ ਸੀ, ਜਦ ਕਿ ਸਾਰਾ ਸੰਸਾਰ ਏਲੀਆ ਜਿਹੜਾ ਕਿ ਉਹਦੇ ਤੋਂ ਪਹਿਲਾਂ ਰਿਹਾ ਸੀ, ਉਹਨੇ ਆਹਾਬ ਨੂੰ ਆਖਿਆ ਸੀ ਕੁੱਤੇ ਤੇਰਾ ਲਹੂ ਚੱਟਣਗੇ। ਹੁਣ ਕਿੰਜ ਇੱਕ ਪ੍ਰਮਾਣਿਤ ਨਬੀ ਖੁਦਾ ਦੀ ਮਰਜ਼ੀ ਤੋਂ ਇਲਾਵਾ ਕੁਝ ਕਹਿ ਸਕਦਾ ਸੀ? ਅਤੇ ਕਿੰਜ ਈਜ਼ਬਲ ਨੂੰ ਕੁੱਤੇ ਖਾਣਗੇ, ਰੂੜੀ ਖੇਤਾਂ ਵਿੱਚ ਹੋਵੇਗੀ, ਉਹ ਨਹੀਂ ਆਖ ਸਕਦੇ ਸਨ ਕਿ ਇੱਥੇ ਈਜ਼ਬਲ ਪਈ ਆ। ਇੱਕ ਆਦਮੀ ਉੱਤੇ ਇਸ ਤਰ੍ਹਾਂ ਦਾ ਸਰਾਪ ਕਿੰਜ ਕੋਈ ਹੋਰ ਬਰਕਤ ਦੇ ਸਕਦਾ ਸੀ, ਅਤੇ ਏਦਾਂ ਹੀ ਅੱਜ ਵੀ ਆ ਇਹਨਾਂ ਚੀਜ਼ਾਂ ਨੂੰ ਇੱਕ ਆਦਮੀ ਕਿੰਜ ਬਰਕਤ ਦੇ ਸਕਦਾ ਆ, ਜਿਹੜੀਆਂ ਕਿ ਲੋਕਾਂ ਨੂੰ ਹਰ ਸਮੇਂ ਹੀ ਪਰਮੇਸ਼ਵਰ ਤੋਂ ਦੂਰ ਲੈ ਕੇ ਜਾਂਦੀਆਂ ਹਨ। ਸਿਰਫ ਇੱਕ ਕੰਮ ਕਰਨਾ ਆ, ਜੇ ਤੁਸੀਂ ਖੁਦ ਆਪ ਖੜੇ ਹੋਣਾ ਹੈ ਤਾਂ ਖੁਦਾਵੰਦ ਦੇ ਨਾਮ ਵਿੱਚ ਉਸ ਚੀਜ਼ ਨੂੰ ਲਾਨਤ ਪਾ ਦਿਓ ਤੇ ਇਹਦੇ ਨਾਲ ਖੜੇ ਰਹੋ ਜਦ ਤੁਸੀਂ ਪੂਰਨ ਹੋ। ਅਤੇ ਤੁਸੀਂ ਆਖਦੇ ਹੋ ਠੀਕ ਆ ਭਾਈ, ਭਾਈ ਬ੍ਰਹਮ ਜੀ ਤੁਸੀਂ ਲੋਕਾਂ ਕੋਲੋਂ ਨਫ਼ਰਤ ਕਰਵਾਉਂਦੇ ਹੋ, ਇਹ ਮੇਰਾ ਪੂਰਨ ਆ, ਖੁਦਾ ਮੈਨੂੰ ਪਿਆਰ ਕਰੇਗਾ, ਮੈਂ ਸਰੀਰ ਦੀ ਬਾਂਹ ਤੇ ਢਾਸਣਾ ਨਹੀਂ ਲਾ ਸਕਦਾ, ਤੁਹਾਨੂੰ ਤਾਂ ਵਚਨ ਦਾ ਸਹਾਰਾ ਲੈਣਾ ਆ ਜੋ ਖੁਦਾ ਨੇ ਕਰਨ ਲਈ ਆਖਿਆ ਆ। ਮੀਕਾ ਕਿੰਜ ਜਾਣਦਾ ਸੀ ਕਿ ਉਹ ਠੀਕ ਸੀ, ਉਹਨੇ ਉਡੀਕਿਆ, ਉਹਦੇ ਕੋਲ ਦਰਸ਼ਨ ਸੀ, ਉਹਨਾਂ ਦੇ ਕੋਲ ਵੀ ਦਰਸ਼ਨ ਸੀ, ਪਰ ਉਹਨਾਂ ਦਾ ਦਰਸ਼ਨ ਵਚਨ ਨਾਲ ਮੇਲ ਨਹੀਂ ਸਿਖਾਂਦਾ ਤੇ ਅੱਜ ਵੀ ਉਹੀ ਗੱਲ ਆ। ਮੀਕਾ ਨੇ ਆਪਣੇ ਦਰਸ਼ਨ ਦੀ ਤੁਲਨਾ ਵਚਨ ਦੇ ਨਾਲ ਕੀਤੀ, ਤਦ ਉਸ ਨੇ ਵੇਖਿਆ ਕਿ ਉਹ ਤੇ ਵਚਨ ਇੱਕ ਸਨ। ਅੱਜ ਜੇ ਤੁਹਾਡਾ ਦਰਸ਼ਨ ਵਚਨ ਦੇ ਉਲਟਿਆ ਤਾਂ ਇਹਨੂੰ ਇਕੱਲਾ ਛੱਡ ਦਿਓ ਕਿਉਂਕਿ ਇਹ ਗਲਤ ਪੂਰਨ ਆ। ਮੀਕਾ ਦਾ ਪੂਰਨ ਬਿਲਕੁਲ ਠੀਕ ਵਚਨ ਦੇ ਨਾਲ ਸੀ, ਉਹ ਖੜਾ ਹੋ ਕੇ ਕਹਿ ਸਕਦਾ ਸੀ ਜੋ ਉਹਨੇ ਆਖਿਆ ਤੇ ਇਹਦੀ ਉਹ ਨੀਚਾ ਕਰਦਾ ਸੀ। ਜਦ ਉਹਨਾਂ ਨੇ ਉਹਦੇ ਮੂੰਹ ਤੇ ਚਪੇੜ ਮਾਰੀ ਅਤੇ ਆਖਿਆ ਕਿ ਖੁਦਾ ਦਾ ਆਤਮਾ ਕਿਹੜੇ ਪਾਸੇ ਨੂੰ ਗਿਆ, ਉਹਨੇ ਕਿਹਾ ਤੈਨੂੰ ਪਤਾ ਲੱਗ ਜਾਵੇਗਾ ਜਦੋਂ ਤੂੰ ਅੰਦਰਲੀ ਕੋਠਲੀ ਵਿੱਚ ਬੈਠੇਗਾ, ਠੀਕ ਆ। ਉਹਨੇ ਕਿਹਾ ਜਦ ਮੈਂ ਸ਼ਾਂਤੀ ਵਿੱਚ ਵਾਪਸ ਆਵਾਂ ਤੁਸੀਂ ਇਸ ਆਦਮੀ ਨੂੰ ਅੰਦਰਲੀ ਜੇਲ੍ਹ ਵਿੱਚ ਪਾ ਦਿਓ ਤੇ ਜਦ ਮੈਂ ਸ਼ਾਂਤੀ ਦੇ ਨਾਲ ਵਾਪਸ ਆਵਾਂ, ਆਹਾਬ ਨੇ ਆਖਿਆ, ਤੇ ਮੈਂ ਇਸ ਆਦਮੀ ਨੂੰ ਮਜ਼ਾ ਚਖਾਵਾਂਗਾ। ਉਹ ਹੁਣ ਮੀਕਾ ਇਹਦੇ ਬਾਰੇ ਕੀ ਆ, ਤੇਰਾ ਸਿਰ ਕਲਮ ਕੀਤਾ ਜਾਵੇਗਾ ਜਦ ਉਹ ਵਾਪਸ ਆਵੇਗਾ। ਜਿਵੇਂ ਇਸਤੀਫਾਨ ਤਕੜਾਈ ਦੇ ਨਾਲ ਖੜਾ ਰਿਹਾ ਸੀ ਉਸ ਤਰ੍ਹਾਂ ਮੀਕਾ ਵੀ ਖੜਾ ਰਿਹਾ, ਉਦਾਂ ਹੀ ਸਹਿਜ ਨਾਲ ਜਿੱਦਾਂ ਦਾਨੀਅਲ ਸ਼ੇਰਾਂ ਦੀ ਮਾਂਦ ਵਿੱਚ ਸ਼ਦਰਕ ਮੇਸ਼ਕ ਤੇ ਅਬਦਨਗੋ ਭੱਠੀ ਵਿੱਚ ਚਲੇ ਗਏ। ਪੂਰੇ ਤੌਰ ਤੇ ਉਹ ਉੱਥੇ ਖੜਾ ਰਿਹਾ ਅਤੇ ਆਖਿਆ ਜੇ ਤੂੰ ਵਾਪਸ ਆ ਜਾਵੇਂ, ਕਿਉਂ ਉਹ ਪੂਰਨ ਸੀ, ਜੇ ਤੂੰ ਵਾਪਸ ਆ ਜਾਵੇਂ ਤਦ ਖੁਦਾ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਤਾਂ ਤੂੰ ਮੇਰਾ ਸਿਰ ਕਲਮ ਕਰ ਦੇਈਂ। ਉਹਦੇ ਕੋਲ ਪੂਰਨ ਸੀ, ਉਹ ਜਾਣਦਾ ਸੀ ਕਿ ਉਹਦੀ ਦਿਸ਼ਾ ਸੂਚਕ ਜਿਹਨੇ ਉਹਦੀ ਇਸ ਦਰਸ਼ਨ ਵੱਲ ਰਹਿਨੁਮਾਈ ਕੀਤੀ ਆ ਤੇ ਬਿਲਕੁਲ ਠੀਕ ਉੱਤਰੀ ਤਾਰੇ ਦੇ ਨਾਲ ਸੀ। ਹਾਂ ਸ਼੍ਰੀਮਾਨ ਜੀ, ਉਹਦੇ ਲੰਗਰ ਨੇ ਥੰਮ ਕੇ ਰੱਖਿਆ। ਹਾਂਜੀ, ਸਿਰਫ ਵਚਨ ਤੇ ਵਚਨ ਹੀ। ਜੇ ਤੁਹਾਡਾ ਪੂਰਨ, ਜੇ ਤੁਹਾਡੇ ਜੀਵਨ ਵਿੱਚ ਪੂਰਨ ਹੈ, ਇੱਕ ਸਮਾਂ ਸੀ ਜਦ ਤੁਸੀਂ ਜਾਣਦੇ ਹੋ ਤੌਰ ਤਰੀਕਿਆਂ ਦਾ ਵੀ ਇੱਕ ਪੂਰਨ ਸੀ। ਮੈਂ ਉਸ ਇਸਤਰੀ ਦੇ ਨਾਂ ਬਾਰੇ ਵਿੱਚ ਸੋਚ ਨਹੀਂ ਸਕਦਾ, ਪਰ ਸਾਰਾ ਦੇਸ਼ ਹੀ ਉਸ ਔਰਤ ਦੇ ਕਹਿਣ ਉੱਤੇ ਵਿਸ਼ਵਾਸ ਕਰਦਾ ਸੀ। ਮੈਂ ਉਹਦਾ ਨਾਂ ਭੁੱਲ ਗਿਆ ਹਾਂ, ਮੈਂ ਇੱਥੇ ਇੱਕ ਪਰਚਾ ਲਿਖ ਰਿਹਾ ਸਾਂ ਤੇ ਮੈਂ ਉਸ ਇਸਤਰੀ ਦੇ ਨਾਂ ਬਾਰੇ ਸੋਚ ਨਹੀਂ ਸਕਿਆ ਇਹ ਕੀ ਸੀ, ਪਰ ਇੱਥੇ ਕੁਝ ਸਾਲ ਪਹਿਲਾਂ ਉਹਨਾਂ ਕਰਨਾ ਹੀ ਸੀ। ਇਹ ਔਰਤ ਜੋ ਕੁਝ ਉਹ ਆਖਦੀ ਸੀ, ਜੇ ਉਹ ਆਖਦੀ ਸੀ ਕਿ ਚਾਕੂ ਖੱਬੇ ਹੱਥ ਵਿੱਚ ਵਰਤੋ, ਇਹ ਉਹ ਸੀ, ਇਹ ਪੂਰਨ ਸੀ, ਇਹ ਸਭ ਦਾ ਉਹ ਜਵਾਬ ਸੀ। ਜੇ ਤੁਸੀਂ ਕਾਂਟੇ ਨੂੰ ਖੱਬੇ ਹੱਥ ਨਾਲ ਫੜਿਆ ਤਾਂ ਤੁਸੀਂ ਪੂਰੇ ਤੌਰ ਤੇ ਗਲਤ ਸੋ। ਉਹਦਾ ਨਾਂ ਕੀ ਸੀ? ਓਹ, ਇਹ ਹੈ ਉਹ। ਹਾਂਜੀ, ਇਹ ਉਹ ਹੈ। ਹੁਣ ਤੁਸੀਂ ਸੋ, ਤੁਸੀਂ ਪੂਰਨ ਸੋ, ਤੇ ਉਹ ਤੌਰ ਤਰੀਕਿਆਂ ਦਾ ਪੂਰਨ ਸੀ। ਇਹਦਾ ਇਸ ਢੰਗ ਨਾਲ ਹੋਣਾ ਜ਼ਰੂਰੀ ਸੀ। ਪਰ ਹੁਣ ਅਸੀਂ ਪਤਾ ਲਾਇਆ ਕਿ ਇਹ ਜਾ ਚੁੱਕਿਆ ਹੈ ਜਿਸ ਢੰਗ ਨਾਲ ਤੁਸੀਂ ਚਾਹੁੰਦੇ ਹੋ ਖਾ ਸਕਦੇ ਹੋ, ਪਰ ਉਹ ਤਾਂ ਤੌਰ ਤਰੀਕਿਆਂ ਦਾ ਪੂਰਨ ਸੀ। ਤੁਹਾਨੂੰ ਉਸ ਤਰੀਕੇ ਨਾਲ ਹੀ ਕਰਨਾ ਪੈਣਾ ਸੀ। ਇੱਕ ਸਮਾਂ ਸੀ ਜਦ ਐਡੋਲਫ ਹਿਟਲਰ ਜਰਮਨੀ ਦਾ ਪੂਰਨ ਸੀ। ਜੋ ਕੁਝ ਉਹ ਆਖਦਾ ਸੀ, ਜਦ ਉਹ ਆਖੇ ਕਿ ਕੁੱਦੋ, ਉਹ ਕੁੱਦੇ ਸਨ। ਜਦ ਆਖਦਾ ਸੀ ਕਿ ਮਾਰ ਸੁੱਟੋ, ਉਹ ਮਾਰ ਸੁੱਟਦੇ ਸਨ। ਲੱਖਾਂ ਹੀ ਯਹੂਦੀ ਉਹ ਆਪਣਾ ਸਿਰ ਹਿਲਾਉਂਦਾ ਸੀ। ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪੂਰਨ ਦਾ ਕੀ ਬਣਿਆ? ਇਹ ਸ਼ਕਤੀ ਵਾਂਗ ਜਾਪਦਾ ਸੀ, ਪਰ ਇਹ ਵਚਨ ਦੇ ਉਲਟ ਸੀ। ਤੁਸੀਂ ਕਿੰਝ ਜਾਣਦੇ ਹੋ ਕਿ ਵਚਨ ਦੇ ਉਲਟ ਸੀ? ਖੁਦਾ ਨੇ ਆਖਿਆ ਆ ਕਿ ਇਹ ਬਿਲਾਮ ਨਹੀਂ ਸੀ ਜਿਹਨੇ ਇਸਰਾਇਲ ਉੱਤੇ ਹੇਠਾਂ ਨੂੰ ਸਰਾਪ ਦੇਣ ਦੇ ਲਈ ਵੇਖਿਆ। ਉਹਨੇ ਕਿਹਾ ਕਿ ਮੈਂ ਉਹਨੂੰ ਇੱਕ ਖਿਆਲੀ ਇੱਕ ਸਿੰਘ ਵਾਲੇ ਘੋੜੇ ਵਾਂਗ ਵੇਖਦਾ ਹਾਂ। ਤੇਰੇ ਤੰਬੂ ਕਿੰਝ ਧਰਮੀ ਹਨ। ਜਿਹੜਾ ਤੈਨੂੰ ਸਰਾਪ ਦੇਵੇ ਉਹ ਸਰਾਪਿਤ ਹੋਵੇਗਾ, ਜਿਹੜਾ ਤੈਨੂੰ ਬਰਕਤ ਦੇਵੇ ਉਹ ਬਰਕਤ ਪਾਵੇਗਾ। ਇੰਜ ਜਾਪਦਾ ਆ ਕਿ ਹਿਟਲਰ ਨੇ ਉਹ ਵੇਖ ਲਿਆ ਹੋਵੇਗਾ। ਇੰਜ ਜਾਪਦਾ ਆ ਕਿ ਜਰਮਨੀ ਦੇ ਮਸੀਹ ਲੋਕਾਂ ਨੇ ਵੇਖ ਲਿਆ ਹੋਵੇਗਾ। ਉਹ ਪੂਰਨ ਤਾਂ ਬਿਲਕੁਲ ਪੂਰੇ ਤੌਰ ਤੇ ਵਚਨ ਦੇ ਉਲਟ ਸੀ। ਤੁਸੀਂ ਜਾਣਦੇ ਹੋ ਜਿੱਦਾਂ ਇਹ ਆਖਿਆ ਗਿਆ ਆ ਕਿ ਖੁਦਾ ਨੇ ਮਨੁੱਖ ਬਣਾਇਆ ਤੇ ਮਨੁੱਖ ਨੇ ਗੁਲਾਮ ਬਣਾਏ, ਇੱਕ ਦੂਜੇ ਦੇ ਰਾਜ ਕਰਨ ਦਾ ਯਤਨ ਕਰ ਰਿਹਾ ਹੈ। ਸਾਡਾ ਇੱਕੋ ਹੀ ਹੱਕ ਮਿਆ ਤੇ ਉਹ ਖੁਦਾ ਆ। ਪਰ ਹਿਟਲਰ ਜਰਮਨੀ ਦਾ ਪੂਰਨ ਸੀ। ਅੱਜ ਦੀ ਵੱਲ ਵੇਖੋ, ਹੁਣ ਵੇਖੋ ਕਿ ਕੀ ਹੋਇਆ। ਇਹ ਗਲਤ ਪੂਰਨ ਸੀ, ਕਿਉਂ? ਕਿਉਂਕਿ ਇਹ ਵਚਨ ਦੇ ਉਲਟ ਸੀ। ਅਤੇ ਹੁਣ ਤੁਸੀਂ ਸਮਝਦੇ ਹੋ ਇਹ ਸਭ ਕਿਸੇ ਦਾ ਕੀ ਸਿੱਟਾ ਨਿਕਲਿਆ। ਨਿਰਾਦਰ, ਜੇ ਤੁਹਾਡਾ ਪੂਰਨ ਕਿਸੇ ਸੰਸਥਾ ਵਿਚ ਆ ਜਾਂ ਕਿਸੇ ਜਲ ਜਲਾਹਟ ਵਿਚ ਤੇ ਯਿਸੂ ਮਸੀਹ ਦੇ ਵਿਅਕਤੀ ਤੱਕ ਤੋਂ ਇਲਾਵਾ ਕਿਸੇ ਹੋਰ ਚੀਜ਼ ਵਿਚ, ਤੁਸੀਂ ਤਾਂ ਸ਼ਰਮ ਦੇ ਉਸੇ ਹੀ ਭਾਗ ਵੱਲ ਆਓਗੇ, ਸਿਰਫ ਬੇਹੱਦ ਬੁਰਾ। ਸਮਝੇ? ਜੇ ਤੁਹਾਡਾ ਪੂਰਨ ਮਸੀਹ ਨਹੀਂ ਆ, ਸਿਰਫ ਉਹ ਮਨੁੱਖੀ ਜੀਵਨ ਦਾ ਕੇਂਦਰ ਥਾਮਿਆ ਅਤੇ ਮਸੀਹ ਵਚਨਿਆ, ਤੁਹਾਡੀ ਕਲੀਸਿਆ ਨਹੀਂ, ਤੁਹਾਡਾ ਵਚਨ। ਸਮਝੇ? ਇਸ ਪੂਰਨ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ, ਮਸੀਹ ਉੱਤੇ ਜੋ ਕਿ ਵਚਨਿਆ। ਇੱਕ ਸਮਾਂ ਸੀ ਜਦ ਕਿ ਮਿਊਜ਼ੋਲੀਨੀ ਰੋਮ ਦਾ ਪੂਰਨ ਸੀ। ਮੈਂ ਨਹੀਂ ਜਾਣਦਾ, ਮੈਂ ਇੱਕ ਲੇਖ ਪੜਿਆ ਹੋਵੇ ਜਾਂ ਹੋ ਸਕਦਾ ਆ ਕਿ ਮੈਂ ਇਹਨੂੰ ਕਿਤਾਬ ਵਿੱਚ ਪੜਿਆ ਹੋਵੇ ਜਾਂ ਮੈਨੂੰ ਕਿਸੇ ਨੇ ਦੱਸਿਆ ਹੋਵੇ। ਜਦ ਮਿਊਜ਼ੋਲੀਨੀ ਕਿਸੇ ਦੀ ਪੁੱਛਤਾਛ ਕਰਦਾ ਸੀ ਤਾਂ ਉਹ ਰੋਮ ਨੂੰ ਖੇਲ ਕੂਦ ਵਿਚ ਲਿਆਉਣਾ ਚਾਹੁੰਦਾ ਸੀ ਅਤੇ ਖੇਲ ਕੂਦ ਦੇ ਸੰਬੰਧ ਵਿਚ ਉੱਥੇ ਉਹਦਾ ਵੱਡਾ ਬੁੱਤ ਖੜਾ ਹੁੰਦਾ ਸੀ। ਇਹ ਠੀਕ ਆ, ਯੂਨਾਨ ਦੇ ਕੋਲ ਬਹੁਤ ਹੀ ਸਾਲ ਪਹਿਲਾਂ ਇਹ ਵਿਚਾਰ ਹੈ ਸੀ। ਰੋਮ ਵੀ ਇਹਨੂੰ ਪਾਉਣ ਦਾ ਹਮੇਸ਼ਾ ਯਤਨ ਕਰਦਾ ਰਿਹਾ ਆ। ਖਿਲਾੜੀ ਠੀਕ ਆ, ਪਰ ਖੇਲ ਕੂਦ। ਪਰ ਯਾਦ ਰਹੇ, ਇਹ ਚੀਜ਼ ਮਸੀਹ ਦਾ ਸਥਾਨ ਨਹੀਂ ਲੈ ਸਕਦੀ। ਕੋਈ ਪਰਵਾਹ ਨਹੀਂ ਕਿ ਤੁਸੀਂ ਕਿੰਨੇ ਕੁ ਮਜ਼ਬੂਤ ਹੋ, ਇਹਦਾ ਇਹਦੇ ਨਾਲ ਕੋਈ ਵਾਸਤਾ ਨਹੀਂ ਆ, ਉਹ ਸਾਰੀ ਸ਼ਕਤੀ ਆ। ਅਤੇ ਤੁਸੀਂ ਸਮਝਦੇ ਹੋ ਕਿ ਉਹਨੇ ਕਾਹਦੇ ਉੱਤੇ ਰੋਮ ਨੂੰ ਬਣਾਉਣ ਦਾ ਯਤਨ ਕੀਤਾ? ਉਹਨੇ ਰੋਮ ਨੂੰ ਪੂਰਨ ਵਰਗੀ ਚੀਜ਼ ਉੱਤੇ ਬਣਾਉਣ ਦਾ ਯਤਨ ਕੀਤਾ ਕਿ ਉਹ ਖੁਦਾ ਉਹ ਪੂਰਨ ਸੀ। ਅਤੇ ਉਹਨਾਂ ਆਖਿਆ ਕਿ ਇੱਕ ਦਿਨ ਉਹਦੀ ਕਾਰ ਦਾ ਚਾਲਕ ਇੱਕ ਮਿੰਟ ਜਲਦੀ ਆ ਗਿਆ ਤੇ ਉਹਨੇ ਉਹਨੂੰ ਗੋਲੀ ਮਾਰ ਦਿੱਤੀ। ਆਖਿਆ ਕਿ ਮੈਂ ਇਹ ਨਹੀਂ ਆਖਿਆ ਕਿ 9 ਵਜੇ ਤੋਂ ਇੱਕ ਮਿੰਟ ਪਹਿਲਾਂ ਇੱਥੇ ਹੋਵੀ। ਮੈਂ ਆਖਿਆ ਸੀ ਕਿ 9 ਵਜੇ ਤੱਕ ਇੱਥੇ ਹੋਵੀ ਅਤੇ ਉਹਨੂੰ ਗੋਲੀ ਮਾਰ ਦਿੱਤੀ। ਸਮਝੇ? ਮੈਂ ਤੈਨੂੰ ਇੱਥੇ ਇੱਕ ਮਿੰਟ ਪਹਿਲਾਂ ਨਹੀਂ ਚਾਹੁੰਦਾ, ਮੈਂ ਤੈਨੂੰ ਇੱਥੇ 9 ਵਜੇ ਚਾਹੁੰਦਾ ਆ। ਸਮਝੇ? ਧਿਆਨ ਦਿਓ ਕਿਹੋ ਜਿਹਾ ਪੂਰਨ ਉਹਨੇ ਆਪਣੇ ਆਪ ਦਾ ਬਣਾਉਣ ਦਾ ਯਤਨ ਕੀਤਾ। ਪਰ ਤੁਸੀਂ ਸਮਝਦੇ ਹੋ ਕਿ ਕੀ ਹੋਇਆ। ਤੁਹਾਨੂੰ ਯਾਦ ਹੈ, ਤੁਹਾਡੇ ਵਿੱਚ ਬਹੁਤ ਸਾਰੇ ਇੱਥੇ ਪੁਰਾਣੇ ਸਮੇਂ ਦੇ ਹੋ ਸਕਦਾ ਹੈ, ਰਾਏ ਸਲਾਟਰ, ਉਹਦੇ ਵਿੱਚ ਪਿਛਾਂ ਯਾਦ ਕਰੋ ਜਦੋਂ ਮੈਂ ਤੁਹਾਨੂੰ ਭਵਿੱਖਬਾਣੀ ਦੇ ਬਾਰੇ ਵਿੱਚ ਦੱਸਿਆ ਸੀ। ਇੱਕ ਦਿਨ ਉੱਥੇ ਹੇਠਾਂ ਆਡ ਫੈਲੋ ਦੀ ਇਮਾਰਤ ਵਿੱਚ ਇੱਥੇ ਆਉਣ ਤੋਂ ਪਹਿਲਾਂ ਮੈਂ ਆਖਿਆ ਕਿ ਮਿਊਜ਼ੋਲੀਨੀ ਦਾ ਸ਼ਰਮਨਾਕ ਅੰਤ ਹੋਵੇਗਾ। ਮੈਂ ਕਿਹਾ ਉਹਦਾ ਪਹਿਲਾ ਹਮਲਾ ਉਹ ਇਥੋਪੀਆ ਜਾਵੇਗਾ ਅਤੇ ਇਥੋਪੀਆ ਉਹਦੇ ਕਦਮ ਤੇ ਡਿੱਗ ਪਵੇਗਾ, ਪਰ ਉਹਦਾ ਅੰਤ ਹੋ ਜਾਵੇਗਾ ਅਤੇ ਕੋਈ ਵੀ ਉਹਦੀ ਮਦਦ ਨਹੀਂ ਕਰੇਗਾ ਅਤੇ ਨਿਰਾਦਰੀ ਨਾਲ ਉਹ ਦਫਨਾਇਆ ਜਾਵੇਗਾ। ਉੱਥੇ ਉਹ ਹੈ। ਮੈਂ ਕਿਹਾ ਕਿ 3 ਵਾਦ ਖੜੇ ਹੋ ਜਾਣਗੇ, ਨਾਜ਼ੀਵਾਦ, ਫਾਸਿਜ਼ਮ ਅਤੇ ਸਾਮਵਾਦ। ਮੈਂ ਕਿਹਾ ਉਹ ਵਾਦ ਘੁੰਮ ਕੇ ਤੇ ਇੱਕ ਬਣ ਜਾਵੇਗਾ ਤੇ ਇਹ ਸਾਮਵਾਦ ਹੋਵੇਗਾ। ਗੌਰ ਕਰੋ ਕਿ ਸਾਮਵਾਦ ਰੋਮ ਨੂੰ ਸਾੜ ਦੇਵੇਗਾ। ਸਮਝੇ? ਤੁਸੀਂ ਇਹਦੇ ਤੇ ਗੌਰ ਕਰੋ। ਇਹ ਤਾਂ ਖੁਦਾ ਦੇ ਹੱਥ ਵਿੱਚ ਇੱਕ ਸੰਦ ਆ। ਉਹ ਸੋਚਦੇ ਹਨ ਕਿ ਉਹ ਪਰਮੇਸ਼ਰ ਦੇ ਵਿਰੁੱਧ ਹਨ ਅਤੇ ਉਹ ਇਹਦੇ ਵਿੱਚ ਹਰ ਸਮੇਂ ਠੀਕ ਕੰਮ ਕਰ ਰਹੇ ਹਨ ਅਤੇ ਇਹਨੂੰ ਨਹੀਂ ਜਾਣਦੇ ਤੇ ਉਹ ਉਹਨਾਂ ਨੂੰ ਇੱਕ ਕਠਪੁਤਲੀ ਵਾਂਗ ਵਰਤ ਰਿਹਾ ਆ। ਉਹਦੇ ਹੱਥ ਵਿੱਚ ਇੱਕ ਸੰਦ ਜਿਵੇਂ ਕਿ ਨਬੂਕਦਨਜ਼ਰ ਅਤੇ ਉਹਨਾਂ ਦੂਸਰਿਆਂ ਵਿੱਚੋਂ ਬਹੁਤ ਸਾਰੇ। ਹੁਣ ਧਿਆਨ ਦਿਓ, ਸਮਝੇ? ਇੱਕ ਸਮਾਂ ਸੀ ਜਦ ਕਿ ਫਿਰਾਉਨ ਮਿਸਰ ਦਾ ਪੂਰਨ ਸੀ, ਪਰ ਧਿਆਨ ਦਿਓ ਹੁਣ ਇਹ ਕਿੱਥੇ ਆ। ਸਮਝੇ? ਇਹ ਸਾਰਾ ਨਿਸਫਲ ਹੋ ਗਿਆ। ਉਹ ਇਹ ਬੁਰੀ ਕਿਸਮ ਹੈ, ਸੋ ਉਹ ਹਮੇਸ਼ਾ ਨਿਸਫਲ ਹੁੰਦੇ ਹਨ। ਉਹ ਤਾਂ ਮਨੁੱਖ ਦੇ ਬਣਾਏ ਹੋਏ ਪੂਰਨ ਹਨ। ਤੁਸੀਂ ਮਨੁੱਖ ਦਾ ਬਣਾਇਆ ਹੋਇਆ ਪੂਰਨ ਨਹੀਂ ਲੈ ਸਕਦੇ ਹੋ। ਮੈਂ ਪਰਵਾਹ ਨਹੀਂ ਕਰਦਾ ਕਿ ਭਾਵੇਂ ਇਹ ਰਾਸ਼ਟਰਪਤੀ ਹੋਵੇ, ਭਾਵੇਂ ਉਹ ਤਾਨਾਸ਼ਾਹ ਹੋਵੇ, ਭਾਵੇਂ ਰਾਜਾ ਹੋਵੇ, ਭਾਵੇਂ ਕਲੀਸਿਆ ਹੋਵੇ, ਭਾਵੇਂ ਸੰਸਥਾ ਹੋਵੇ, ਭਾਵੇਂ ਮਤ ਸਿਧਾਂਤ ਹੋਵੇ। ਉਹਨਾਂ ਚੀਜ਼ਾਂ ਵਿੱਚੋਂ ਕੋਈ ਵੀ ਚੀਜ਼ ਨਾਸ਼ ਹੋ ਜਾਵੇਗੀ, ਜਿਦਾਂ ਕਿ ਉਸ ਕਿਸਮ ਦੇ ਪੂਰਨ ਯੁਗਾਂ ਥਾਣੀ ਨਾਸ ਹੁੰਦੇ ਆਏ ਹਨ। ਅਸੀਂ ਪਿਛਾਂ ਵੇਖ ਸਕਦੇ ਹਾਂ। ਉਸ ਮਨੁੱਖ ਦੀ ਵੱਲ ਵੇਖੋ ਜਿਹਨੇ ਕਿ ਸ਼ਹਿਨ ਸ਼ਾਹਾਂ ਤੇ ਭਰੋਸਾ ਕੀਤਾ, ਉਸ ਮਨੁੱਖ ਦੀ ਵੱਲ ਵੇਖੋ ਜਿਹਨੇ ਕਿ ਤਾਨਾ ਸ਼ਾਹਾਂ ਉੱਤੇ ਭਰੋਸਾ ਕੀਤਾ, ਉਹਨਾਂ ਮਨੁੱਖਾਂ ਦੀ ਵੱਲ ਵੇਖੋ ਜਿਨ੍ਹਾਂ ਨੇ ਉਸ ਕਿਸਮ ਦੇ ਪੂਰਨਾਂ ਉੱਤੇ ਆਪਣੀਆਂ ਆਸਾਂ ਲਾਈਆਂ, ਅਤੇ ਵੇਖੋ ਅੱਜ ਉਹ ਕਿੱਥੇ ਹਨ। ਹੁਣ ਆਓ ਆਪਣੇ ਆਪ ਨੂੰ ਘੁਮਾ ਕੇ ਤੇ ਉਹਨਾਂ ਮਨੁੱਖਾਂ ਦੀ ਵੱਲ ਵੇਖੀਏ ਜਿਨ੍ਹਾਂ ਨੇ ਆਪਣੀਆਂ ਆਸਾਂ ਬਾਈਬਲ ਉੱਤੇ, ਖੁਦਾ ਦੇ ਕਲਾਮ ਉੱਤੇ ਲਾਈਆਂ ਅਤੇ ਇਹਨੂੰ ਇੱਕ ਪੂਰਨ ਵਾਂਗ ਥੰਮ ਕੇ ਰੱਖਿਆ। ਵੇਖੋ ਕਿ ਹੁਣ ਉਹ ਕਿੱਥੇ ਹਨ। ਪਾਲੂਸ ਉਹਨਾਂ ਦੇ ਬਾਰੇ ਵਿੱਚ ਇਬਰਾਨੀਆਂ ਉਹਦੇ 11 ਅਧਿਆਇ ਵਿੱਚ ਸੰਖੇਪ ਰੂਪ ਵਿੱਚ ਦੱਸਦਾ ਆ ਕਿ ਉਹਨਾਂ ਨੇ ਕੀ ਕੀਤਾ। ਕਿੰਜ ਉਹਨਾਂ ਨੇ ਬਾਦਸ਼ਾਹੀਆਂ ਨੂੰ ਅਧੀਨ ਕੀਤਾ, ਰਾਸ਼ਤਬਾਜ਼ੀ ਵਿਖਾਈ ਅਤੇ ਹੋਰ ਉਹ ਭੇਡਾਂ ਅਤੇ ਬੱਕਰੀਆਂ ਦੀਆਂ ਖਲੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ ਅਤੇ ਸੰਸਾਰ ਉਹਨਾਂ ਦੇ ਯੋਗ ਨਹੀਂ ਸੀ ਤੇ ਉਸ ਮਹਾਨ ਪੁਨਰੁਥਾਨ ਦੇ ਲਈ ਜਲਾਲ ਵਿੱਚ ਉਡੀਕ ਰਹੇ ਸਨ। ਸਮਝੇ? ਠੀਕ ਆ। ਉਹਨਾਂ ਵਿੱਚੋਂ ਕੁਝ ਇੱਕ ਨੇ ਇਹਨਾਂ ਚਮਤਕਾਰਾਂ ਨੂੰ ਨਹੀਂ ਪਾਇਆ ਤੇ ਉਹਨਾਂ ਨੇ ਆਪਣੀਆਂ ਦੇਹਾਂ ਜਿੱਦਾਂ ਵੀ ਸੀ ਦੇ ਦਿੱਤੀਆਂ ਤੇ ਉਸ ਪੁਨਰੁਥਾਨ ਦੀ ਵੱਲ ਵੇਖ ਰਹੇ ਸਨ। ਆਪਣੀਆਂ ਜਾਨਾਂ ਨੂੰ ਖਤਮ ਕਰਨ ਲਈ ਉਹਨਾਂ ਇਹਦੀ ਪਰਵਾਹ ਨਹੀਂ ਕੀਤੀ। ਉਹ ਚਲਦੇ ਰਹਿਣਾ ਚਾਹੁੰਦੇ ਸਨ ਤੇ ਆਪਣੇ ਆਪ ਨੂੰ ਕੁਰਬਾਨ ਕਰਨਾ ਚਾਹੁੰਦੇ ਸਨ ਤਾਂ ਕਿ ਉਹ ਉਸ ਪੁਨਰੁਥਾਨ ਨੂੰ ਪਾ ਸਕਣ। ਇਹੋ ਹੀ ਉਹਨਾਂ ਨੇ ਕੀਤਾ। ਹੁਣ ਪੂਰਨ, ਅਸੀਂ ਗੱਲਬਾਤ ਕਰ ਰਹੇ ਹਾਂ। ਪੂਰਨ, ਤੁਸੀਂ ਜਾਣਦੇ ਹੋ ਕਿ ਸਾਡੀ ਉੱਚਤਮ ਕਚਹਿਰੀ ਸਾਡਾ ਪੂਰਨ ਆ। ਇਹ ਪੂਰਨ ਆ, ਇਸ ਕੌਮ ਦੀਆਂ ਸਭ ਬਹਿਸ ਬਾਜ਼ੀਆਂ ਦਾ ਇਹ ਅੰਤ ਆ। ਇਹ ਠੀਕ ਆ, ਸਾਡੀ ਉੱਚਤਮ ਕਚਹਿਰੀ ਦਾ ਫੈਸਲਾ ਇੱਕ ਪੂਰਨ ਆ। ਇਹ ਠੀਕ ਆ। ਓ, ਮੈਂ ਜਾਣਦਾ ਹਾਂ ਕਿ ਕਈ ਵਾਰੀ ਅਸੀਂ ਇਹਨੂੰ ਪਸੰਦ ਨਹੀਂ ਕਰਦੇ, ਪਰ ਜਿੱਦਾਂ ਵੀ ਹੋਵੇ ਇਹ ਤਾਂ ਇੱਕ ਪੂਰਨ ਆ। ਹਾਂ ਸ਼੍ਰੀਮਾਨ ਜੀ, ਜੇ ਸਾਡੇ ਕੋਲ ਇਹ ਨਹੀਂ ਆ ਤਦ ਕੀ ਆ? ਪਰ ਇਹ ਤਾਂ ਪੂਰਨ ਆ, ਯਕੀਨਨ ਇਹ ਹੈ। ਕਿਉਂ ਨਹੀਂ? ਸਾਡੀ ਕੌਮ ਇਹਦੇ ਨਾਲ ਬੱਝੀ ਹੋਈ ਆ। ਜਦੋਂ ਉੱਚਤਮ ਕਚਹਿਰੀ ਆਪਣਾ ਆਖਰੀ ਫੈਸਲਾ ਸੁਣਾਉਂਦੀ ਆ, ਇਹ ਹੈ, ਹੋਰ ਕੋਈ ਨਹੀਂ। ਇਹਦੇ ਬਾਅਦ ਤੁਸੀਂ ਕਿੱਥੇ ਜਾਂਦੇ ਹੋ? ਤੁਹਾਨੂੰ ਉਹਨਾਂ ਦਾ ਫੈਸਲਾ ਮੰਨਣਾ ਪਵੇਗਾ। ਬਸ ਇੰਨਾ ਹੀ ਆ, ਤੁਹਾਨੂੰ ਇਹ ਕਰਨਾ ਹੀ ਪੈਣਾ ਆ। ਉਹ ਆਖਰੀ ਵਚਨ ਆ ਤੇ ਉਹ ਏਦਾਂ ਹੀ ਹੋਵੇ ਵਾਲੇ ਸ਼ਬਦ ਹਨ। ਤੁਸੀਂ ਇਹ ਮੁਕਦਮਾ ਸਥਾਨਕ ਸ਼ਹਿਰ ਦੀਆਂ ਕਚਹਿਰੀਆਂ ਵਿੱਚ ਚਲਾ ਸਕਦੇ ਹੋ, ਤੁਸੀਂ ਮੈਜਿਸਟ੍ਰੇਟ ਦੁਆਰਾ ਚਲਾ ਸਕਦੇ ਹੋ, ਤਦ ਕੇਂਦਰ ਸਰਕਾਰ ਦੀਆਂ ਕਚਹਿਰੀਆਂ ਵਿੱਚ ਜਾ ਸਕਦੇ ਹੋ, ਹਰ ਕਿਸਮ ਦੀਆਂ ਕਚਹਿਰੀਆਂ, ਕੇਂਦਰ ਸਰਕਾਰ ਦੀਆਂ ਕਚਹਿਰੀਆਂ। ਪਰ ਜਦ ਅਸੀਂ ਉੱਚਤਮ ਕਚਹਿਰੀ ਵਿੱਚ ਆਉਂਦੇ ਹਾਂ, ਇਹ ਹੈ ਉਹ। ਇਹ ਠੀਕ ਆ। ਕਦੇ ਕਦੇ ਅਸੀਂ ਆਖਣਾ ਨਹੀਂ ਚਾਹੁੰਦੇ, ਠੀਕ ਆ, ਮੈਨੂੰ ਉਹਨਾਂ ਦਾ ਫੈਸਲਾ ਪਸੰਦ ਨਹੀਂ ਆ, ਪਰ ਇਹਦੇ ਤੋਂ ਇੱਕ ਵਾਰ ਦੂਰ ਜਾਣ ਦਾ ਯਤਨ ਕਰੋ। ਇਹ ਤਾਂ ਕੌਮ ਦਾ ਪੂਰਨ ਆ। ਜੇ ਇਹ ਸਾਡੇ ਕੋਲ ਨਾ ਹੋਵੇ, ਹਾਂਜੀ, ਸਾਡੇ ਕੋਲ ਇੱਕ ਪੂਰਨ ਹੋਣਾ ਚਾਹੀਦਾ ਆ। ਹਰੇਕ ਦੇ ਕੋਲ ਇੱਕ ਹੋਣਾ ਹੀ ਚਾਹੀਦਾ ਆ। ਤੁਹਾਡੇ ਕੋਲ ਇੱਕ ਹੈ, ਪਰ ਮੈਂ ਤੁਹਾਨੂੰ ਕੀ ਦੱਸਣ ਦਾ ਯਤਨ ਕਰ ਰਿਹਾ ਹਾਂ, ਪਿਛੋਕੜ ਉੱਥੇ ਤੇ ਵਿਖਾਉਣਾ ਚਾਹੁੰਦਾ ਹਾਂ ਕਿ ਪੂਰਨ ਕੀ ਹਨ। ਹੁਣ ਦੇਸ਼ ਦੀ ਉੱਚਤਮ ਕਚਹਿਰੀ ਹੀ ਦੇਸ਼ ਦਾ ਪੂਰਨ ਆ। ਕਿਸੇ ਵੀ ਕਿਸਮ ਦੇ ਝਗੜੇ ਦੇ ਲਈ ਇਹ ਤਾਂ ਆਖਰੀ ਚੀਜ਼ ਆ। ਉਹ ਇਹਦਾ ਨਿਬੇੜਾ ਕਰਦੇ ਹਨ, ਜੋ ਕੁਝ ਉਹ ਆਖਦੇ ਹਨ ਇਹ ਉਹ ਹੈ। ਗੇਂਦ ਦੀ ਖੇਡ ਵਿੱਚ ਇੱਕ ਪੂਰਨ ਹੁੰਦਾ ਆ, ਉਹ ਖਿਡਾਉਣ ਵਾਲਾ ਹੁੰਦਾ ਆ। ਓ ਹਾਂਜੀ, ਕਦੇ ਕਦੇ ਅਸੀਂ ਉਹਦੇ ਫੈਸਲੇ ਨੂੰ ਵੀ ਪਸੰਦ ਨਹੀਂ ਕਰਦੇ ਹਾਂ, ਪਰ ਜਿੱਦਾਂ ਵੀ ਹੋਵੇ ਇਹ ਉਹ ਹੈ ਤੇ ਖਿਡਾਉਣ ਵਾਲੇ ਦਾ ਬਚਨ ਆਖਰੀ ਫੈਸਲਾ ਹੈ। ਇਹ ਠੀਕ ਆ, ਕੋਈ ਪਰਵਾਹ ਨਹੀਂ ਬਾਕੀ ਦੂਜੇ ਕੀ ਆਖਦੇ ਹਨ। ਜੇ ਉਹ ਆਖਦਾ ਆ ਕਿ ਇਹ ਮਾਰਨਾ ਹੈ ਤਾਂ ਇਹ ਮਾਰਨਾ ਹੈ। ਇਹ ਠੀਕ ਆ, ਯਕੀਨਨ ਕੋਈ ਪਰਵਾਹ ਨਹੀਂ। ਦੂਸਰੇ ਕੀ ਆਖਦੇ ਹਨ ਇਹਦਾ ਇਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ। ਆਓ ਇਹਦੇ ਬਾਰੇ ਸੋਚੀਏ। ਜੇ ਤੁਸੀਂ, ਮੈਂ ਗੇਂਦ ਵਾਲੀਆਂ ਖੇਡਾਂ ਖੇਡਣ ਨਹੀਂ ਜਾਂਦਾ ਹਾਂ, ਪਰ ਮੈਂ ਤਾਂ ਬਸ ਇਹਨੂੰ ਲਿਖ ਲਿਆ ਹੈ, ਖਿਡਾਉਣ ਵਾਲਾ ਗੇਂਦ ਦੀ ਖੇਡ ਵਿੱਚ ਪੂਰਨ ਆ। ਉਹਨਾਂ ਵਿੱਚੋਂ ਇੱਕ ਆਖਦਾ ਆ ਇਹ ਗੇਂਦ ਸੀ, ਦੂਜਾ ਆਖਦਾ ਆ ਤੂੰ ਇੱਕ ਝੂਠਾ ਆ, ਇਹ ਆਖਦਾ ਹੈ ਇਹ ਉਦਾਂ ਨਹੀਂ ਆ, ਉਹਨੂੰ ਤਾਂ ਇੰਜ ਹੋਣਾ ਚਾਹੀਦਾ ਹੈ। ਖਿਡਾਉਣ ਵਾਲੇ ਨੇ ਆਖਿਆ ਆ ਕਿ ਮਾਰੋ, ਸਮਝੇ? ਬਾਕੀ ਦੇ ਆਪਣੀ ਗੱਦੀ ਲੈ ਕੇ ਬੈਠ ਜਾਂਦੇ ਹਨ। ਇਹਨੇ ਕੋਝ ਇੱਕ ਨੂੰ ਕਾਬੂ ਕਰ ਲਿਆ, ਪਰ ਮੈਂ ਅੰਦਾਜ਼ਾ ਲਾਉਂਦਾ ਆ ਕਿ ਉਹ ਉਹਨੂੰ ਆਪਣੇ ਦਿਲ ਵਿੱਚ ਕੋਸਣਗੇ। ਪਰ ਇਹ ਤਾਂ ਜਿੱਦਾਂ ਵੀ ਹੋਵੇ ਮਾਰਨਾ ਹੀ ਹੈ। ਕਿਉਂ? ਕਿਉਂਕਿ ਉਹ ਆਖਰੀ ਬਚਨ ਆ। ਪਹਿਲੇ ਬੇਸਮੈਨ ਨੇ ਆਖਿਆ ਤੁਸੀਂ ਜਾਣਦੇ ਹੋ ਕਿ ਇਹ ਲੰਘ ਗਿਆ, ਦੂਜੇ ਨੇ ਕਿਹਾ ਤੁਸੀਂ ਜਾਣਦੇ ਹੋ ਕਿ ਗਲਤ ਆ। ਉਹ ਆਖੇਗਾ ਕਿ ਮਾਰੋ, ਇਹ ਦਾ ਸਭ ਕੁਝ ਆ। ਤਦ ਮੂੰਹ ਬੰਦ ਕਰਕੇ ਆਪਣੀ ਥਾਂ ਤੇ ਵਾਪਸ ਚਲੇ ਜਾਓ। ਕੀ ਭਲਾ, ਜੇ ਗੇਂਦ ਦੀ ਖੇਡ ਵਿੱਚ ਫੈਸਲਾ ਕਰਨ ਵਾਲਾ ਨਾ ਹੋਵੇ ਮੇਰਿਆ, ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਦੀ ਖੇਡ ਹੋਵੇਗੀ? ਉਹਨਾਂ ਵਿੱਚੋਂ ਇੱਕ ਨੇ ਕਿਹਾ ਇਹ ਮਾਰਨਾ ਸੀ, ਦੂਜੇ ਨੇ ਕਿਹਾ ਇਹ, ਦੂਜੇ ਨੇ ਕਿਹਾ ਉਹ, ਇੱਕ ਹੋਰ ਦੂਜੇ ਨੇ ਕਿਹਾ ਤੂੰ ਇੱਕ ਝੂਠਾ ਆ। ਉਹ ਬਹਿਸਬਾਜ਼ੀ ਕਰਨਗੇ ਤੇ ਝਗੜਾ ਕਰਨਗੇ। ਤੇ ਗੇਂਦ ਦੀ ਖੇਡ ਖੇਡਣ ਲਈ ਤੁਹਾਡੇ ਕੋਲ ਇੱਕ ਪੂਰਨ ਹੋਣਾ ਚਾਹੀਦਾ ਆ। ਤੇ ਉਹ ਉੱਥੇ ਬਾਹਰ ਚਲਿਆ ਜਾਂਦਾ ਆ, ਕੋਈ ਪਰਵਾਹ ਨਹੀਂ। ਜੇ ਤੁਸੀਂ ਉਹਨੂੰ ਪਸੰਦ ਨਹੀਂ ਕਰਦੇ, ਜਿੱਦਾਂ ਵੀ ਹੋਵੇ ਉਹ ਤਾਂ ਪੂਰਨ ਆ, ਉਹ ਪੂਰਨ ਆ, ਉਹਦਾ ਬਚਨ ਆਖਰੀ ਆ, ਕੋਈ ਪਰਵਾਹ ਨਹੀਂ। ਤੁਸੀਂ ਇਹਦੇ ਬਾਰੇ ਕੀ ਆਖਦੇ ਹੋ? ਇਹ ਤਾਂ ਇਸ ਤਰ੍ਹਾਂ ਆ। ਹੁਣ ਜੇ ਏਦਾਂ ਨਹੀਂ ਆ ਤਾਂ ਸਾਰੀ ਖੇਡ ਗੜਬੜ ਹੋ ਜਾਵੇਗੀ। ਕੀ ਇਹ ਠੀਕ ਆ? ਜੇ ਕੇਂਦਰੀ ਸਰਕਾਰ ਦੀ ਕਚਹਿਰੀ ਨਾ ਹੋਵੇ ਤਾਂ ਦੇਸ਼ ਦਾ ਕੀ ਹਾਲ ਹੋਵੇਗਾ? ਜੇ ਇਸ ਦੇਸ਼ ਵਿੱਚ ਉੱਚਤਮ ਕਚਹਿਰੀ ਨਾ ਹੋਵੇ ਤਾਂ ਇਹਦਾ ਕੀ ਬਣੇਗਾ? ਇਹ ਕਿੱਥੇ ਜਾਵੇਗਾ? ਤਾਂ ਦੇਸ਼ ਗੜਬੜ ਵਿੱਚ ਪੈ ਜਾਵੇਗਾ। ਜੇ ਗੇਂਦ ਦੀ ਖੇਡ ਵਿੱਚ ਖਿਡਾਉਣ ਵਾਲਾ ਨਹੀਂ ਆ, ਇਹ ਤਾਂ ਖਤਮ ਹੋ ਜਾਵੇਗੀ। ਤੁਹਾਡੀ ਪਹਿਲੀ ਵਾਰ ਸੁੱਟਣ ਦੀ ਦੇਰ ਨਹੀਂ ਕਿ ਕੋਈ ਜਣਾ ਬਹਿਸਬਾਜ਼ੀ ਕਰੇਗਾ। ਕੋਈ ਉੱਥੇ ਖੜਾ ਹੋ ਕੇ, ਤੇ ਹੋ ਸਕਦਾ ਆ ਕਿ ਗੇਂਦ ਸਿੱਧੀ ਪਲੇਟ ਤੇ ਚਲੀ ਗਈ, ਫਿਰ ਦੂਜਾ ਜਣਾ ਆਖੇਗਾ ਉਹ ਨਹੀਂ 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 ਇਹ ਨਹੀਂ ਗਈ। ਅਤੇ ਤਾਂ ਤੁਸੀਂ ਉੱਥੇ ਜਾਂਦੇ ਹੋ। ਪਹਿਲੀ ਗੇਂਦ ਸੁੱਟੀ ਗਈ ਤੇ ਇਹਦੇ ਬਾਰੇ ਵਿੱਚ ਬਹਿਸਬਾਜ਼ੀ ਕਰਨਗੇ। ਉਹਨਾਂ ਵਿੱਚੋਂ ਇੱਕ ਨੇ ਆਖਿਆ ਇਹ ਮਾਰਨਾ ਸੀ, ਉਹ ਆਖਣਗੇ ਮਾਰਨਾ ਨਹੀਂ ਸੀ। ਸਮਝੇ, ਤੁਹਾਡੇ ਕੋਲ ਕੋਈ ਜਣਾ ਹੋਣਾ ਚਾਹੀਦਾ ਆ ਜਿਹਦੇ ਨਾਲ ਉਹ ਖੇਡ ਬੱਜੀ ਹੋਵੇ ਅਤੇ ਉਹ ਹੈ ਖਿਡਾਉਣ ਵਾਲਾ। ਜਦ ਉਹ ਆਖਦਾ ਆ ਕਿ ਇਹ ਮਾਰਨਾ ਹੈ ਤਾਂ ਇਹ ਮਾਰਨਾ ਹੈ, ਜੇ ਉਹ ਆਖਦਾ ਹੈ ਕਿ ਇਹ ਗੇਂਦ ਹੈ ਤਾਂ ਇਹ ਗੇਂਦ ਹੈ, ਜੋ ਕੁਝ ਉਹ ਆਖਦਾ ਹੈ ਇਹ ਮੰਨਿਆ ਜਾਂਦਾ ਆ, ਇਹ ਹੈ ਉਹ। ਜੇ ਤੁਸੀਂ ਨਹੀਂ ਮੰਨਦੇ ਤੁਹਾਡੇ ਕੋਲ ਕੋਈ ਖੇਡ ਨਹੀਂ ਹੋਵੇਗੀ। ਮੈਂ ਤੁਹਾਨੂੰ ਇੱਕ ਹੋਰ ਪੂਰਨ ਵਿਖਾਉਂਦਾ ਹਾਂ। ਇੱਥੇ ਇੱਕ ਲਾਲ ਬੱਤੀ ਆ, ਇੱਕ ਲਾਲ ਬੱਤੀ ਜਦ ਇਹ ਆਖਦੀ ਆ ਕਿ ਰੁਕ ਜਾਓ, ਇਹਦਾ ਅਰਥ ਆ ਰੁਕ ਜਾਓ। ਜੇ ਤੁਸੀਂ ਇਹਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪਵੇਗਾ। ਪਰ ਜੇ ਸ਼ਹਿਰ ਵਿੱਚ ਬਾਹਰ ਬੱਤੀਆਂ ਨਾ ਹੋਣ, ਰੋਕਣ ਵਾਲੀਆਂ ਬੱਤੀਆਂ, ਤਾਂ ਫੇਰ ਇਹ ਕਿਸ ਕਿਸਮ ਦਾ ਸ਼ਹਿਰ ਹੋਵੇਗਾ? ਇਹਦੇ ਕੋਲ ਇੱਕ ਪੂਰਨ ਹੋਣਾ ਹੀ ਚਾਹੀਦਾ ਆ। ਮੈਨੂੰ ਇਹਦੀ ਪਰਵਾਹ ਨਹੀਂ ਕਿ ਪੁਲਿਸੀਏ ਨੇ ਕੀ ਆਖਿਆ ਆ ਜਾਂ ਕੋਈ ਹੋਰ ਜੋ ਉੱਥੇ ਖੜਾ ਹੋਵੇ, ਉਹ ਤਾਂ ਦੂਜੇ ਨੰਬਰ ਤੇ ਆ। ਜੇ ਕੋਈ ਸਾਬਤ ਕਰ ਸਕਦਾ ਹੈ ਕਿ ਤੁਸੀਂ ਹਰੀ ਬੱਤੀ ਦੇ ਸਮੇਂ ਗਏ ਸੀ, ਮੈਨੂੰ ਇਹਦੀ ਪਰਵਾਹ ਨਹੀਂ ਕਿ ਪੁਲਿਸੀਏ ਨੇ ਕੀ ਆਖਿਆ, ਉਹ ਗਲਤ ਹਨ। ਜਦ ਬੱਤੀ ਨੇ ਆਖਿਆ ਕਿ ਜਾਓ, ਇਹਦਾ ਅਰਥ ਹੈ ਜਾਓ। ਪੁਲਿਸੀਆ ਕਿਸੇ ਹੋਰ ਥਾਂ ਤੇ ਖਲੋਤਾ ਹੋਵੇਗਾ, ਸ਼ਹਿਰ ਦਾ ਨਗਰਪਤੀ ਕਿਸੇ ਹੋਰ ਥਾਂ ਤੇ ਖਲੋਤਾ ਹੋਵੇਗਾ, ਇਹਦੇ ਨਾਲ ਜਰਾ ਵੀ ਫਰਕ ਨਹੀਂ ਪੈਂਦਾ। ਜੇ ਤੁਹਾਡੇ ਕੋਲ ਸਬੂਤ ਹੈ ਕਿ ਜਾਓ, ਤੁਸੀਂ ਜਾਓ, ਅਤੇ ਜੇ ਕੋਈ ਤੁਹਾਨੂੰ ਆਣ ਟਕਰਾਏ ਤਾਂ ਇਹ ਉਹਦਾ ਕਸੂਰ ਆ। ਤੁਸੀਂ ਇਹਨੂੰ ਸਾਬਤ ਕਰ ਸਕਦੇ ਹੋ, ਇਹ ਠੀਕ ਆ। ਹੁਣ ਕੀ ਭਲਾ ਜੇ ਕੋਈ ਲਾਲ ਬੱਤੀ ਨਾ ਹੋਵੇ ਤੇ ਕੋਈ ਚੁਰਾਏ ਵੱਲ ਭੱਜ ਕੇ ਆਵੇ? ਧਿਆਨ ਦਿਓ, ਇਹ ਕੀ ਹੋਵੇਗਾ? ਇੱਕ ਆਖੇਗਾ ਓਏ ਰਾਮ ਚੁੱਪਰਾ ਹਟ, ਮੈਨੂੰ ਜਲਦੀ ਆ, ਮੈਂ ਕੰਮ ਤੇ ਜਾਣਾ ਆ, ਮੈਨੂੰ ਹੁਣ ਦੇਰ ਹੋ ਰਹੀ ਆ, ਮੈਂ ਹੁਣ ਜਾ ਰਿਹਾ ਹਾਂ। ਦੂਜੇ ਨੇ ਆਖਿਆ ਤੂੰ ਸਿਰਫ ਸੋਚਦਾ ਆ ਕਿ ਤੂੰ ਹੀ ਆ, ਮੈਂ ਹਾਂ ਜਿਹੜਾ ਇੱਥੋਂ ਦੀ ਜਾ ਰਿਹਾ ਹਾਂ, ਕਿਉਂਕਿ ਮੈਂ ਪਹਿਲਾਂ ਇੱਥੇ ਸਾਂ ਅਤੇ ਮੈਂ ਵੇਖ ਸਕਦਾ ਹਾਂ ਕਿ ਇੱਕ ਔਰਤ ਬਾਹਰ ਆਣ ਕੇ ਆਪਣੇ ਵਾਲ ਸਵਾਰ ਰਹੀ ਆ। ਕੀ ਭਲਾ ਜੇ ਸਾਡੇ ਕੋਲ ਲਾਲ ਬੱਤੀ ਨਾ ਹੋਵੇ ਤਾਂ ਕੀ ਉੱਥੇ ਆਵਾਜਾਈ ਰੁਕਣੀ ਜਾਵੇਗੀ? ਅੱਜ ਇਹੋ ਹੀ ਗੱਲ ਕਲਿਸਿਆ ਦੇ ਨਾਲ ਆ, ਸਮਝੇ? ਠੀਕ ਆ, ਇਹੋ ਹੀ ਕਾਰਨ ਆ ਕਿ ਉਹਨਾਂ ਦੇ ਕੋਲ ਜਥੇਬੰਦੀ ਦਾ ਜਾਮ ਲੱਗਿਆ ਹੋਇਆ ਆ। ਇਹ ਬਿਲਕੁਲ ਠੀਕ ਆ, ਕੋਈ ਕਿਤੇ ਨਹੀਂ ਪਹੁੰਚ ਰਿਹਾ, ਉਹ ਖੜੇ ਹੋ ਕੇ ਬਹਿਸਬਾਜ਼ੀ ਕਰ ਰਹੇ ਹਨ। ਇੱਥੇ ਖੁਦਾ ਦੀ ਬੱਤੀ ਆ, ਜਦ ਇਹ ਆਖਦੀ ਆ ਕਿ ਜਾਓ ਤਾਂ ਜਾਓ, ਜਦ ਇਹ ਆਖਦੀ ਆ ਰੁਕ ਜਾਓ, ਇਹ ਬਹੁਤ ਦੂਰ ਆ ਤਦ ਰੁਕ ਜਾਓ, ਇਹ ਠੀਕ ਆ। ਅਤੇ ਇਹ ਹੈ ਸਾਡਾ ਆਧਾਰ, ਉਹ ਵਚਨ, ਉਹ ਨਹੀਂ ਜਿਹੜਾ ਕਿ ਕਿਸੇ ਮਨੁੱਖਾਂ ਦੇ ਜਥੇ ਨੇ ਆਖਿਆ ਹੋਵੇ ਜਾਂ ਕਿਸੇ ਦੂਜੇ ਮਨੁੱਖਾਂ ਦੇ ਜਥੇ ਨੇ ਆਖਿਆ ਹੋਵੇ। ਯਿਸੂ ਨੇ ਆਖਿਆ ਕਿ ਨੀਚਾਵਾਨਾਂ ਦੇ ਦਰਮਿਆਨ ਇਹ ਨਿਸ਼ਾਨ ਹੋਣਗੇ, ਆਓ ਚਲੀਏ ਸਾਰੇ ਜਗਤ ਵਿੱਚ ਜਾ ਕੇ ਤੇ ਹਰੇਕ ਨੂੰ ਸੁਸਮਾਚਾਰ ਦਾ ਪ੍ਰਚਾਰ ਕਰੋ। ਤੁਸੀਂ ਜਾਣਦੇ ਹੋ ਕਿ ਪੜ੍ਹਾਈ ਚੰਗੀ ਗੱਲ ਆ, ਪਰ ਯਿਸੂ ਨੇ ਇਹਦੀ ਕਦੇ ਵੀ ਮੰਗ ਨਹੀਂ ਕੀਤੀ, ਇਹ ਠੀਕ ਆ। ਕਲੀਸਿਯਾ ਅਤੇ ਇਮਾਰਤਾਂ ਇਹ ਚੰਗੀਆਂ ਹਨ, ਪਰ ਉਹਨੇ ਇਹਦੀ ਮੰਗ ਕਦੇ ਨਹੀਂ ਕੀਤੀ। ਹਸਪਤਾਲ ਵੀ ਚੰਗੇ ਸਨ, ਕਲੀਸਿਯਾ ਦੇ ਬਣਾਏ ਹੋਏ ਹਸਪਤਾਲ, ਇਹ ਠੀਕ ਆ, ਅਸੀਂ ਇਹਦੀ ਪ੍ਰਸ਼ੰਸਾ ਕਰਦੇ ਹਾਂ, ਪਰ ਉਹਨੇ ਇਹਦੀ ਕਦੇ ਵੀ ਮੰਗ ਨਹੀਂ ਕੀਤੀ। ਉਹਨੇ ਤਾਂ ਕਲੀਸਿਯਾ ਨੂੰ ਆਖਿਆ ਕਿ ਸੁਸਮਾਚਾਰ ਦਾ ਪ੍ਰਚਾਰ ਕਰੋ। ਸੁਸਮਾਚਾਰ ਕੇਵਲ ਬਚਨ ਵਿੱਚ ਹੀ ਨਹੀਂ ਆਇਆ, ਪਰ ਸਮਰਥ ਦੇ ਬਚਨ ਦੇ ਪ੍ਰਗਟਾਵੇ ਦੇ ਨਾਲ ਆਇਆ। ਪੌਲੁਸ ਨੇ ਜੀ ਆਖਿਆ ਆ, ਤਦ ਜਾਓ ਤੇ ਸੁਸਮਾਚਾਰ ਨੂੰ ਪ੍ਰਗਟ ਕਰੋ। ਉਹ ਮੇਰਿਆ ਜੇ ਇਦਾਂ ਸੀ, ਉਹ ਅੱਜ ਅਸੀਂ ਅਜੇ ਸਮੇਂ ਵਿੱਚ ਰਹਿ ਰਹੇ ਹਾਂ। ਸਾਡੇ ਕੋਲ ਸਭ ਤੋਂ ਵਧੀਆ ਡਾਕਟਰ ਹਨ ਜੋ ਕਦੇ ਹੋ ਸਕਦੇ ਸਨ, ਸਾਡੇ ਕੋਲ ਸਭ ਤੋਂ ਵਧੀਆ ਦਵਾਈਆਂ ਹਨ ਜਿਹੜੀਆਂ ਅਸੀਂ ਕਦੇ ਵਰਤੀਆਂ, ਤੁਸੀਂ ਇਹ ਜਾਣਦੇ ਹੋ। ਅਸੀਂ ਉਹਨਾਂ ਮਨੁੱਖਾਂ ਨੂੰ ਸਲਾਮ ਕਰਦੇ ਹਾਂ, ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ, ਮੈਂ ਕਰਦਾ ਹਾਂ ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਵੀ ਕਰਦੇ ਹੋ। ਉਹ ਆਦਮੀ ਜਿਹੜੇ ਕਿ ਆਪਣੀ ਮਹਿਸੂਸ ਕਰਨ ਵਾਲੀ ਸਮਝ ਦੇ ਨਾਲ ਉਹ ਦੋ ਚੇਤਨਾਵਾਂ ਦੇ ਨਾਲ ਕੰਮ ਕਰਦੇ ਹਨ, ਉਹ ਹੈ ਵੇਖਣ ਨਾਲ ਅਤੇ ਮਹਿਸੂਸ ਕਰਨ ਨਾਲ ਅਤੇ ਸੁਣਨ ਨਾਲ। ਉਹ ਦਿਲ ਦੀ ਆਵਾਜ਼ ਦੇ ਦੁਆਰਾ ਕੰਮ ਕਰਦੇ ਹਨ, ਰਸੌਲੀ ਨੂੰ ਮਹਿਸੂਸ ਕਰਦੇ ਹਨ ਜਾਂ ਕੁਝ ਕਿਸੇ ਚੀਜ਼ ਦਾ ਨਜ਼ਾਰਾ ਜੋ ਵੇਖ ਸਕਦੇ ਹਨ, ਬਿਮਾਰੀ ਦਾ ਫੈਲਣਾ ਚਿਹਰੇ ਉੱਤੇ, ਕੁਝ ਜੋ ਕਿ ਚਿਹਰੇ ਨੂੰ ਢੱਕ ਰਿਹਾ ਹੈ ਜਾਂ ਫੇਰ ਕਿਤੇ ਬਦਨ ਉੱਤੇ, ਉਹ ਉਹਨਾਂ ਚੀਜ਼ਾਂ ਨਾਲ ਕੰਮ ਕਰਦੇ ਹਨ, ਸਮਝੇ? ਕਿਉਂਕਿ ਉਹ ਹੈ, ਉਹ ਦਵਾਈਆਂ ਲੈਣ ਦਾ ਯਤਨ ਕਰਦੇ ਹਨ ਦੁਨੀਆਂ ਕੋ ਜਿਹੜੀਆਂ ਇਹਨੂੰ ਮਾਰ ਸਕਣਗੀਆਂ, ਤਦ ਇਹ ਤੁਹਾਨੂੰ ਨਹੀਂ ਮਾਰਨਗੀਆਂ। ਅਤੇ ਹੋਰ ਉਹਦੇ ਉੱਤੇ ਕੰਮ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਆ, ਅਤੇ ਅਸੀਂ ਇਹਦੀ ਪ੍ਰਸ਼ੰਸਾ ਕਰਦੇ ਹਾਂ, ਇਹ ਬਹੁਤ ਵਧੀਆ ਆ। ਸਾਡੇ ਕੋਲ ਵਧੀਆ ਡਾਕਟਰ ਹਨ, ਵਧੀਆ ਦਵਾਈ ਆ, ਵਧੀਆ ਹਸਪਤਾਲ ਹਨ, ਅਤੇ ਵਧੇਰੇ ਬਿਮਾਰੀ ਜੋ ਕਦੇ ਹੁੰਦੀ ਸੀ, ਜੇ ਕਦੇ ਸਾਡੇ ਕੋਲ ਹੋਇਆ ਕਰਦਾ ਸੀ, ਉਹਦੇ ਤੋਂ ਵਧੇਰੇ ਬੇਪਰਤੀਤੀ। ਹਾਂ ਸ਼੍ਰੀਮਾਨ ਜੀ, ਇਹ ਬਿਲਕੁਲ ਠੀਕ ਆ। ਸੇਵਾਦਾਰਾਂ ਨੇ ਆਪਣੇ ਆਪ ਨੂੰ ਸੰਗਠਨ ਕਰ ਲਿਆ ਅਤੇ ਮਹਾਨ ਜਥੇਬੰਦੀਆਂ ਤੇ ਕੋਈ ਵੀ ਚੀਜ਼ ਲੈ ਰਹੇ ਹਨ ਅਤੇ ਹੋਰ ਕਿਸੇ ਵੀ ਚੀਜ਼ ਦੇ ਲਈ ਉਹ ਚਰਚ ਮੈਂਬਰ ਬਣਾ ਰਹੇ ਹਨ। ਉਹ ਕਿਸੇ ਸੈਮੀਨਰੀ ਦੇ ਲਈ ਜਿੱਤੇ ਜਾ ਚੁੱਕੇ ਹਨ। ਇੱਕ ਮਸ਼ੀਨੀ ਚੂਚੇ ਵਾਂਗ ਉਹਨਾਂ ਨੂੰ ਆਂਡਿਆਂ ਵਿੱਚੋਂ ਬਾਹਰ ਕੱਢੋ। ਉਹ ਮਸ਼ੀਨ ਜਿਹੜੀ ਉਹਨਾਂ ਨੂੰ ਇੰਜ ਬਾਹਰ ਲਿਆਉਂਦੀ ਆ। ਜਿੰਨਾ ਕੁ ਇੱਕ ਹੋਟਨਟਾਟ ਮਿਸਰੀ ਜਸ਼ਨ ਦੇ ਬਾਰੇ ਜਾਣਦਾ ਹੈ, ਕਦੇ ਕਦੇ ਖੁਦਾ ਬਾਰੇ ਉਹ ਨਹੀਂ ਜਾਣਦੇ। ਉਸ ਉਹਨਾਂ ਨੂੰ ਲਿਆਓ, ਇਹ ਹੋਈ ਨਾ ਗੱਲ ਸਮਝੇ। ਸਾਨੂੰ ਆਪਣੀਆਂ ਕਲੀਸਿਯਾਵਾਂ ਵਿੱਚ ਇੱਕ ਅਜਿਹਾ ਆਦਮੀ ਚਾਹੀਦਾ ਆ ਜਿਹਦੇ ਕੋਲ ਪੂਰਨ ਆ। ਸਾਨੂੰ ਮੈਥੋਡਿਸਟ ਕਲੀਸਿਯਾ, ਬੈਪਟਿਸਟ ਕਲੀਸਿਯਾ, ਪੈਂਤੇਕੋਸਟ ਕਲੀਸਿਯਾ, ਪ੍ਰੈਸਬਿਟੇਰੀਅਨ ਕਲੀਸਿਯਾ ਵਿੱਚ ਪੂਰਨ ਚਾਹੀਦਾ ਆ। ਇੱਕ ਪਰਮੇਸ਼ਵਰ ਦਾ ਜਾਨ ਜਿਹੜਾ ਕਿ ਵਚਨ ਨਾਲ ਬੱਜ ਕੇ ਖੜਾ ਰਹੇਗਾ ਅਤੇ ਮਸੀਹ ਨਾਲ ਵੀ, ਅਤੇ ਉਸ ਮੰਡਲੀ ਨੂੰ ਉਸ ਹਾਲਤ ਵਿੱਚ ਲੈ ਆਵੇਗਾ ਜਿੱਥੇ ਕਿ ਹਰੇਕ ਮੈਂਬਰ ਇਸ ਵਚਨ ਦੀ ਹਾਲਤ ਵਿੱਚ ਚੱਲੇਗਾ। ਵੇਖਦੇ ਹੋਏ ਕਿ ਉਹ ਵਚਨ ਪ੍ਰਗਟ ਹੋਇਆ, ਮੰਨਦੇ ਹੋਏ ਸਾਰੇ ਜਗਤ ਵਿੱਚ ਜਿਹੜੇ ਨੇਚਾ ਕਰਦੇ ਹਨ ਉਹਨਾਂ ਦੇ ਦਰਮਿਆਨ ਇਹ ਨਿਸ਼ਾਨ ਹੋਣਗੇ। ਉਹ ਕਹਿਣਗੇ ਕਿ ਇਹ ਜਾਂਦਾ ਰਿਹਾ ਆ। ਯਿਸੂ ਨੇ ਕਿਹਾ ਕਿ ਤੁਸੀਂ ਜਗਤ ਵਿੱਚ ਜਾ ਕੇ ਤੇ ਹਰੇਕ ਨੂੰ ਸੁਸਮਾਚਾਰ ਦਾ ਪ੍ਰਚਾਰ ਕਰੋ। ਅਜੇ ਅਸੀਂ ਸਾਰੇ ਜਗਤ ਵਿੱਚ ਨਹੀਂ ਪਹੁੰਚੇ ਹਾਂ, ਹਰੇਕ ਤੋਂ ਅਜੇ ਬਹੁਤ ਦੂਰ ਹਾਂ। ਕਿੰਨੀ ਦੂਰ? ਸਾਰੇ ਜਗਤ ਵਿੱਚ ਕਿਹਨੂੰ? ਹਰੇਕ ਨੂੰ। ਕੀ ਹੋਵੇਗਾ? ਜਿਹੜੇ ਨੇਚਾ ਕਰਦੇ ਹਨ ਉਹਨਾਂ ਦੇ ਦਰਮਿਆਨ ਇਹ ਨਿਸ਼ਾਨ ਹੋਣਗੇ। ਮੇਰੇ ਨਾਮ ਵਿੱਚ ਉਹ ਬਦਰੂਆਂ ਨੂੰ ਕੱਢਣਗੇ, ਉਹ ਨਵੀਆਂ ਬੋਲੀਆਂ ਬੋਲਣਗੇ। ਜੇ ਉਹ ਸੱਪ ਨੂੰ ਚੁੱਕ ਲੈਣ ਜਾਂ ਕੋਈ ਜ਼ਹਿਰੀਲੀ ਚੀਜ਼ ਪੀ ਲੈਣ, ਇਹ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗੀ। ਜੇ ਉਹ ਬਿਮਾਰਾਂ ਤੇ ਹੱਥ ਧਰਨਗੇ ਤਾਂ ਬਿਮਾਰ ਚੰਗੇ ਹੋ ਜਾਣਗੇ। ਇਹ ਤਾਂ ਉਹ ਪੂਰਨ ਆ ਜੋ ਕਿ ਥੰਮ ਕੇ ਰੱਖ ਰਿਹਾ ਆ ਬਚਨ। ਉਹ ਉਤਰੀ ਤਾਰਾ, ਉਹ ਦਿਸ਼ਾ ਸੂਚਕ ਜਿਹੜਾ ਠੀਕ ਇਹਦੇ ਨਾਲ ਟਿਕਿਆ ਰਹਿੰਦਾ ਆ। ਇਸੇ ਦੀ ਹੀ ਸਾਨੂੰ ਲੋੜ ਆ। ਪਰ ਅਸੀਂ ਬਾਹਰ ਜਾ ਕੇ ਤੇ ਉਦਾਰੇ ਬਣਾ ਲਏ, ਲੋਕਾਂ ਨੂੰ ਸੰਗਠਨ ਕਰ ਦਿੱਤਾ ਤੇ ਮੈਂਬਰ ਬਣਾ ਲਏ, ਤੇ ਬੈਪਟਿਸਟਾਂ ਨਾਲ ਬਹਿਸਬਾਜ਼ੀ ਕੀਤੀ ਕਿਉਂਕਿ ਜਿੱਦਾਂ ਅਸੀਂ ਵਿਸ਼ਵਾਸ ਕਰਦੇ ਹਾਂ ਉਹ ਨਹੀਂ ਕਰਦੇ, ਅਤੇ ਮੈਥੋਡਿਸਟ ਕਿਉਂਕਿ ਉਹ ਇਸ ਤਰੀਕੇ ਨਾਲ ਨਹੀਂ ਕਰਦੇ, ਅਤੇ ਅਸੀਂ ਵੱਡੀ ਸੈਮੀਨਰੀ ਕੱਢ ਲਈ ਤੇ ਵੱਡੇ ਵੱਡੇ ਗਿਰਜੇ ਬਣਾ ਲਏ, ਵਧੀਆ ਵੈਲਵਟ ਦੀਆਂ ਗੱਦੀਆਂ ਅਤੇ ਇੱਕ ਵੱਡਾ ਵਾਜਾ ਅਤੇ ਹੋਰ ਤੇ ਵਧੀਆ ਕੱਪੜੇ ਪਾਏ ਹੋਏ ਭੀੜ ਉਹਨਾਂ ਦੇ ਕੋਲ ਨਗਰਪਤੀ ਅਤੇ ਹਰੇਕ ਗਿਰਜੇ ਵਿੱਚ ਹੈਗਾ, ਅਤੇ ਸਾਡੇ ਕੋਲ ਕੀ ਆ? ਮੌਤ ਦਾ ਜਥਾ ਜੋ ਕਿ ਜਥੇਬੰਦੀ ਦੇ ਪੂਰਨ ਨਾਲ ਬੱਜਾ ਹੋਇਆ ਆ। ਮੌਤ! ਓ ਖੁਦਾ ਨਾ ਕਰੇ, ਜੇ ਮੈਂ ਆਪਣੇ ਮਾਰਗ ਵਿੱਚ ਮਰ ਜਾਵਾਂ ਤਾਂ ਮੇਰਾ ਪੂਰਨ ਤਾਂ ਯਿਸੂ ਮਸੀਹਾ, ਉਹਦੇ ਉੱਤੇ ਮੈਂ ਨੇਚਾ ਕਰਦਾ ਆ। ਜੇ ਹਰੇਕ ਬਾਹਰ ਚਲਿਆ ਜਾਵੇ, ਕਿਸੇ ਨੇ ਆਖਿਆ, ਡਾਕਟਰ ਡੇਵਿਸ ਨੇ ਮੈਨੂੰ ਆਖਿਆ, ਬਿੱਲੀ ਤੂੰ ਅਜਿਹੀ ਚੀਜ਼ ਦਾ ਪ੍ਰਚਾਰ ਕਰਦਾ ਆ, ਤੂੰ ਤਾਂ ਇਹਨੂੰ ਗਿਰਜੇ ਦੇ ਥਮਾਂ ਨੂੰ ਪ੍ਰਚਾਰ ਕਰੇਗਾ। ਮੈਂ ਕਿਹਾ, ਮੈਂ ਤਾਂ ਫੇਰ ਪਰਮੇਸ਼ਰ ਦਾ ਬਚਨ ਹੀ ਥਮਾਂ ਨੂੰ ਸੁਣਾ ਰਿਹਾ ਹੋਵਾਂਗਾ, ਕਿਉਂਕਿ ਖੁਦਾ ਇਸ ਯੋਗ ਆ ਕਿ ਇਹਨਾਂ ਪੱਥਰਾਂ ਵਿੱਚੋਂ ਅਬਰਾਹਮ ਦੇ ਲਈ ਸੰਤਾਨ ਉਤਪੰਨ ਕਰੇ। ਠੀਕ ਆ, ਪਰਮੇਸ਼ਰ ਦਾ ਬਚਨ ਸੱਚਾਇਆ। ਆਖਿਆ, ਤੂੰ ਸੋਚਦਾ ਆ ਕਿ ਉਹ ਤੇਰਾ ਯਕੀਨ ਕਰ ਲੈਣਗੇ? ਮੈਂ ਕਿਹਾ, ਇਹ ਮੇਰਾ ਕੰਮ ਨਹੀਂ ਆ, ਮੇਰਾ ਕੰਮ ਇਹ ਆ ਕਿ ਮੈਂ ਉਸ ਬਚਨ ਨਾਲ ਸੱਚਾ ਬਣਿਆ ਰਹਾ। ਠੀਕ ਆ, ਆਖਿਆ ਕਿ ਤੂੰ ਸੋਚਦਾ ਆ ਕਿ ਰੱਬੀ ਚੰਗਾਈ ਰੱਬੀ ਗਿਆਨ ਨਾਲ ਤੂੰ ਪੜ੍ਹੇ ਲਿਖੇ ਸੰਸਾਰ ਦਾ ਸਾਹਮਣਾ ਕਰ ਸਕਦਾ ਆ। ਮੈਂ ਕਿਹਾ ਕਿ ਇਹ ਮੇਰੀ ਰੱਬੀ ਚੰਗਾਈ ਨਹੀਂ ਆ, ਇਹ ਤਾਂ ਉਹਦਾ ਵਾਅਦਾ ਆ, ਇਹ ਤਾਂ ਉਹ ਆ ਜਿਹਨੇ ਅਧਿਕਾਰ ਬਖਸ਼ਿਆ। ਉਹ ਅਤੇ ਮੈਨੂੰ ਯਾਦ ਆ ਜਦੋਂ ਉਹ ਉਸ ਵੱਡੀ ਜੋਤ ਵਿੱਚ ਹੇਠਾਂ ਆਇਆ, ਜੂਨ ਸਨ 1933 ਵਿੱਚ, ਜਦ ਮੈਂ ਦਰਿਆ ਦੇ ਵਿੱਚ ਖੜਾ ਸਾਂ, ਜਦ ਉਹਨੇ ਕਿਹਾ, ਜਿਵੇਂ ਯੂਹੰਨਾ ਬਪਤਿਸਮਾ ਦੇਣ ਵਾਲਾ ਉਹਦੀ ਪਹਿਲੀ ਆਮਦ ਦੇ ਅੱਗੇ ਘੱਲਿਆ ਗਿਆ ਸੀ, ਮੈਂ ਤੈਨੂੰ ਸੰਸਾਰ ਦੇ ਲਈ ਇੱਕ ਸੰਦੇਸ਼ ਦੇ ਨਾਲ ਉਹਦੀ ਦੂਜੀ ਆਮਦ ਦੇ ਅੱਗੇ ਅੱਗੇ ਘੱਲਦਾ ਹਾਂ। ਸੰਸਾਰ ਭਰ ਵਿੱਚ ਗਿਆ ਜਦਕਿ ਹਰੇਕ ਪਹਾੜ ਤੇ 15 ਸਾਲ ਬੇਦਾਰੀ ਦੀਆਂ ਅੱਗਾਂ ਬਲ ਉੱਠੀਆਂ ਸਨ। ਕੌਮਾਂ ਦੇ ਵਿੱਚ ਰੱਬੀ ਚੰਗਾਈ ਅਤੇ ਸਮਰੱਥ ਤੇ ਬਹਾਲੀ, ਅਤੇ ਹੁਣ ਮੈਂ ਨੇਚਾ ਕਰਦਾ ਹਾਂ ਕਿ ਆਪਣੀ ਅੰਤਰੀ ਚੋਟੀ ਤੇ ਪਹੁੰਚਣ ਲਈ ਤਿਆਰ ਆ, ਇੱਕ ਵਿਸ਼ਵਾਸ ਲਿਆਉਣ ਲਈ ਜੋ ਕਿ ਜਲਾਲ ਵਿੱਚ ਕ੍ਰਿਸ਼ਿਆ ਨੂੰ ਸੁਰਗ ਤੇ ਉਠਾ ਲਏਗਾ, ਤੇ ਉਹ ਵਿਸ਼ਵਾਸ ਸੰਦੇਸ਼ਾਂ ਵਿੱਚ ਪਿਆ ਹੋਇਆ ਹੈ, ਅਤੇ ਅਸੀਂ ਯਕੀਨਨ ਅੰਤ ਦੇ ਸਮੇਂ ਵਿੱਚ ਹਾਂ, ਅਤੇ ਇਹਦੇ ਬਾਰੇ ਵਿੱਚ ਗੱਲਬਾਤ ਕੀਤੀ ਆ, ਅਤੇ ਹਰੇਕ ਚੀਜ਼ ਪਰ ਇਹ ਚੀਜ਼ ਸਾਡੇ ਉੱਤੇ ਚੱਲ ਗਈ ਆ। ਉਹਨਾਂ ਨੂੰ ਸੁਣੋ, ਹਾਂ ਸ਼੍ਰੀਮਾਨ ਜੀ, ਇੱਥੇ ਕਿਹਾ, ਇਹ ਠੀਕ ਆ। ਲਾਲ ਬੱਤੀ ਜਿਵੇਂ ਕਿ ਮੈਂ ਆਖਿਆ ਆ, ਇਹ ਮਾਮਲੇ ਦਾ ਨਿਬੇੜਾ ਕਰਦਾ ਆ, ਬਸ ਇਨਾ ਹੀ ਆ। ਲਾਲ ਬੱਤੀ ਤੁਹਾਨੂੰ ਦੱਸਦੀ ਆ ਕਿ ਕੌਣ ਜਾਂਦਾ ਆ, ਕੋਈ ਪਰਵਾਹ ਨਹੀਂ ਹੋਰ ਕੋਈ ਕੀ ਆਖਦਾ ਆ, ਇਹ ਤਾਂ ਉਹ ਹੈ ਜੋ ਲਾਲ ਬੱਤੀ ਆਖਦੀ ਆ। ਤੁਸੀਂ ਤਾਂ ਆਵਾਜਾਈ ਰੋਕ ਸਕਦੇ ਹੋ ਜੇ ਤੁਸੀਂ ਪਾਲਣਾ ਨਹੀਂ ਕਰਦੇ ਹੋ, ਜੇ ਤੁਸੀਂ ਲਾਲ ਬੱਤੀ ਦੀ ਪਾਲਣਾ ਨਹੀਂ ਕਰਦੇ, ਤੇ ਇੱਕ ਪੂਰਨ ਹੋਣਾ ਜ਼ਰੂਰੀ ਆ। ਹਾਂ ਸ਼੍ਰੀਮਾਨ ਜੀ, ਜਿਵੇਂ ਕਿ ਕਲੀਸਿਯਾ ਤੇ ਉਹਦੇ ਵਿੱਚ ਇੱਕ ਪੂਰਨ ਹੋਣਾ ਜ਼ਰੂਰੀ ਆ, ਕਲੀਸਿਯਾ ਵਿੱਚ ਪਾਏ ਜਾਣ ਵਾਲੇ ਲੋਕਾਂ ਦੇ ਲਈ ਤੁਹਾਡੇ ਕੋਲ ਤੁਹਾਡਾ ਪੂਰਨ ਹੋਣਾ ਚਾਹੀਦਾ ਆ। ਅੱਜ ਹਰੇਕ ਕਲੀਸਿਯਾ ਦੇ ਕੋਲ ਆਪਣਾ ਹੀ ਪੂਰਨ ਆ, ਸਮਝੇ? ਉਹ ਯਤਨ ਨਹੀਂ ਕਰਦੇ। ਅਸੀਂ ਬੈਪਟਿਸਟ ਇਹ ਨੇਚਾ ਕਰਦੇ ਹਾਂ, ਅਸੀਂ ਮੈਥੋਡਿਸਟ ਇਹ ਨੇਚਾ ਕਰਦੇ ਹਾਂ, ਅਸੀਂ ਪ੍ਰੈਸਬਾਈਟੇਰੀਅਨ ਇਹ ਨੇਚਾ ਕਰਦੇ ਹਾਂ, ਅਸੀਂ ਪੈਂਟੀਕਾਸਟਲਸ ਇਹ ਨੇਚਾ ਕਰਦੇ ਹਾਂ, ਇਹ ਠੀਕ ਆ, ਇਹਦਾ ਬਾਕੀ ਤੁਸੀਂ ਕਿਉਂ ਨਹੀਂ ਲੈਂਦੇ, ਇਹਦੇ ਬਾਕੀ ਨਾਲ ਕੀ ਗੱਲ ਆ? ਅਸੀਂ ਬੈਪਟਿਸਟ ਡੁਬਕੀ ਵਿਚ ਵਿਸ਼ਵਾਸ ਕਰਦੇ ਹਾਂ, ਇਹ ਵਧੀਆ ਆ। ਪ੍ਰਾਤ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਬਾਰੇ ਵਿਚ ਕੀ ਵਿਚਾਰ ਆ? ਗੈਰ ਜ਼ੁਬਾਨਾਂ ਬੋਲਣ ਦੇ ਬਾਰੇ ਵਿਚ ਕੀ ਵਿਚਾਰ ਆ? ਚੰਗਾਈ ਦੇ ਵਰਦਾਨਾਂ ਬਾਰੇ ਕੀ ਵਿਚਾਰ ਆ? ਭਵਿੱਖਬਾਣੀ ਦੇ ਬਾਰੇ ਕੀ ਵਿਚਾਰ ਆ? ਓ ਨਹੀਂ, ਅਸੀਂ ਨਹੀਂ, ਉਹ ਕਿਸੇ ਹੋਰ ਯੁੱਗ ਦੇ ਲਈ ਸੀ। ਓ ਮੁੰਡਿਆ, 35 ਕੁਸ਼ਤੀ ਤੁਸੀਂ ਆਖਦੇ ਹੋ, ਠੀਕ ਆ, ਅਸੀਂ ਸਬੂਤ ਦੇ ਲਈ ਗੈਰ ਜ਼ੁਬਾਨਾਂ ਬੋਲਣ ਵਿਚ ਨੇਚਾ ਕਰਦੇ ਹਾਂ। ਯਕੀਨਨ ਗੈਰ ਜ਼ੁਬਾਨਾਂ ਬੋਲਣੀਆਂ, ਠੀਕ ਆ, ਪਰ ਉਹ ਅਜੇ ਵੀ ਸਬੂਤ ਨਹੀਂ ਆ। ਬਹੁਤ ਸਾਰੇ ਲੋਕ ਗੈਰ ਜ਼ੁਬਾਨਾਂ ਬੋਲਦੇ ਹਨ, ਇਹ ਸੱਚ ਆ, ਤੇ ਬਸ ਇੰਨੀ ਦੂਰ ਤੱਕ ਹੀ ਜਾਂਦੇ ਹਨ। ਸ਼ੈਤਾਨ ਕਿਸੇ ਵੀ ਵਰਦਾਨ ਦੀ ਨਕਲ ਲਾ ਸਕਦਾ ਆ ਜੋ ਇਹਦੇ ਕੋਲ ਆ, ਕੋਈ ਵੀ ਵਰਦਾਨ ਜਿਹੜਾ ਬਾਈਬਲ ਦੇ ਅੰਦਰ ਆ। ਪੌਲੁਸ ਨੇ ਆਖਿਆ, ਭਾਵੇਂ ਮੈਂ ਮਨੁੱਖਾਂ ਤੇ ਸਵਰਗਦੂਤਾਂ ਦੀਆਂ ਬੋਲੀਆਂ ਬੋਲਾਂ, ਭਾਵੇਂ ਮੈਂ ਆਪਣੀ ਦੇਹ ਕੁਰਬਾਨੀ ਦੇ ਤੌਰ ਤੇ ਸੜਨ ਲਈ ਦੇ ਦਿਆਂ, ਭਾਵੇਂ ਮੈਂ ਗਰੀਬਾਂ ਨੂੰ ਖੋਣ ਲਈ ਆਪਣਾ ਸਾਰਾ ਮਾਲ ਵੇਚ ਦੇਵਾਂ, ਤੇ ਭਾਵੇਂ ਨੇਚਾ ਅਜਿਹੀ ਰੱਖਾਂ ਕਿ ਪਹਾੜ ਟਾਲ ਦਿਆਂ, ਤੇ ਭਾਵੇਂ ਮੈਂ ਸੈਮਨਰੀ ਵਿਚ ਜਾ ਕੇ ਤੇ ਸਾਰਾ ਗਿਆਨ ਸਿੱਖ ਲਵਾਂ ਜਿਹੜਾ ਕਿ ਸਿੱਖਿਆ ਜਾ ਸਕਦਾ ਆ, ਮੈਂ ਅਜੇ ਵੀ ਕੁਝ ਨਹੀਂ। ਇਹ ਤਾਂ ਮਸੀਹ ਦਾ ਵਿਅਕਤੀਤਵ ਹੈ, ਮਸੀਹ ਉਹਨੂੰ ਕਬੂਲ ਕਰੋ, ਅਤੇ ਤੁਸੀਂ ਉਹਨੂੰ ਕਬੂਲ ਨਹੀਂ ਕਰ ਸਕਦੇ ਉਹਦੇ ਵਚਨ ਨੂੰ ਕਬੂਲ ਕਰਨ ਤੋਂ ਬਿਨਾਂ। ਵਚਨ ਨੇ ਪਹਿਲਾਂ ਆਉਣਾ ਆ, ਤਦ ਉਸ ਵਚਨ ਦੇ ਅੰਦਰ ਜੀਵਨ ਆਉਂਦਾ ਆ, ਤੇ ਉਸ ਵਚਨ ਨੂੰ ਪ੍ਰਗਟ ਕਰਦਾ ਆ। ਕੀ ਯਸੂ ਨੇ ਨਹੀਂ ਆਖਿਆ, ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਹਾਂ ਤੇ ਤਦ ਮੇਰਾ ਵਿਸ਼ਵਾਸ ਨਾ ਕਰੋ? ਇਹ ਤਾਂ ਪਰਮੇਸ਼ਰ ਦਾ ਵਚਨ ਸੀ ਜੋ ਕਿ ਪ੍ਰਗਟ ਹੋ ਰਿਹਾ ਸੀ, ਖੁਦਾ ਮਸੀਹ ਦੇ ਅੰਦਰ ਸੀ, ਮੇਲ ਕਰਾ ਰਿਹਾ ਸੀ, ਆਪਣੇ ਆਪ ਨੂੰ ਸੰਸਾਰ ਉੱਤੇ ਪ੍ਰਗਟ ਕਰ ਰਿਹਾ ਸੀ ਜੋ ਹੈ ਸੀ। ਇਹ ਪੂਰਨ ਸੀ, ਇਹ ਉੱਥੇ ਸਦੀਪਕ ਪੂਰਨ ਸੀ। ਤਦ ਤੁਸੀਂ ਆਖਦੇ ਹੋ ਕਿ ਉਹ ਸਦੀਪਕ ਆ, ਭਾਈ ਬ੍ਰਾਨਮ ਜੀ, ਉਸੀ। ਤਦ ਅੱਜ ਦੇ ਬਾਰੇ ਕੀ ਵਿਚਾਰ ਆ? ਯਿਸੂ ਨੇ ਕਿਹਾ, ਉਹ ਜਿਹੜਾ ਮੇਰੇ ਤੇ ਨੇਚਾ ਕਰਦਾ ਹੈ, ਜਿਹੜੇ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ, ਉਹ ਹੀ ਪੂਰਨ। ਇਹ ਠੀਕ ਆ, ਹਰੇਕ ਦਾ ਆਪੋ ਆਪਣਾ ਪੂਰਨ ਆ। ਉਹ ਮੇਰਿਆ, ਇਹ ਓਦਾਂ ਹੀ ਹੈ ਜਿੱਦਾਂ ਕਿ ਨਿਆਂਇਆਂ ਦੇ ਦਿਨਾਂ ਵਿਚ ਸੀ, ਹਰੇਕ ਨੇ ਉਹ ਹੀ ਕੀਤਾ ਜੋ ਉਹਨਾਂ ਦੀ ਨਜ਼ਰ ਵਿਚ ਠੀਕ ਸੀ। ਨਿਆਂਇਆਂ ਦੇ ਦਿਨਾਂ ਵਿਚ ਹਰੇਕ ਆਦਮੀ ਦੇ ਕੋਲ ਆਪਣਾ ਹੀ ਪੂਰਨ ਸੀ, ਜੋ ਉਹ ਚਾਹੁੰਦਾ ਸੀ ਉਹਨੇ ਕੀਤਾ, ਅਤੇ ਇਸੇ ਤਰ੍ਹਾਂ ਹੁਣ ਵੀ ਆ, ਹਰੇਕ ਨੇ ਆਪਣੀ ਹੀ ਨਜ਼ਰ ਵਿਚ ਠੀਕ ਕੀਤਾ। ਹੁਣ ਤੁਸੀਂ ਉਸ ਕਾਰਨ ਨੂੰ ਜਾਣਦੇ ਹੋ ਜੋ ਉਹਨਾਂ ਨੇ ਨਿਆਂਇਆਂ ਦੇ ਦਿਨਾਂ ਵਿਚ ਕੀਤਾ। ਇਹ ਗੱਲ ਤੁਹਾਨੂੰ ਥੋੜਾ ਜਿਹਾ ਸਦਮਾ ਪਹੁੰਚਾ ਸਕਦੀ ਆ। ਉਹਨਾਂ ਦਾ ਨਿਆਂਇਆਂ ਦੇ ਦਿਨਾਂ ਵਿਚ ਕਰਨ ਦਾ ਕਾਰਨ ਇਹ ਸੀ ਕਿ ਉਹਨਾਂ ਦਿਨਾਂ ਵਿਚ ਕੋਈ ਨਬੀ ਉਹਨਾਂ ਦੇ ਕੋਲ ਨਹੀਂ ਸੀ, ਖੁਦਾ ਦਾ ਕਲਾਮ ਉਹਦੇ ਕੋਲ ਆਉਣ ਦੇ ਲਈ। ਸੋ ਹਰੇਕ ਆਦਮੀ ਆਪਣੀ ਨਜ਼ਰ ਵਿਚ ਜੋ ਚਾਹੇ ਕਰ ਸਕਦਾ ਸੀ, ਅਤੇ ਅੱਜ ਬਿਲਕੁਲ ਠੀਕ ਉਦਾਂ ਹੀ ਹੋਇਆ ਆ। ਇਹਨਾਂ ਜਥੇਬੰਦੀਆਂ ਦੇ ਦਿਨਾਂ ਵਿਚ ਸਾਡੇ ਕੋਲ ਨਬੀ ਨਹੀਂ ਆ, ਪਰ ਖੁਦਾ ਨੇ ਸਾਡੇ ਨਾਲ ਇੱਕ ਨਬੀ ਦਾ ਵਾਅਦਾ ਕੀਤਾ ਆ, ਸਮਝੇ ਉਹਨੇ ਕੀਤਾ ਆ। ਅੰਤ ਦੇ ਦਿਨਾਂ ਵਿਚ ਉਠ ਖੜਾ ਹੋਵੇਗਾ, ਤੇ ਏਲੀਆ ਨੂੰ ਫੇਰ ਦੁਬਾਰਾ ਦ੍ਰਿਸ਼ ਕਰੇਗਾ, ਉਹ ਬੱਚਿਆਂ ਦੇ ਦਿਲਾਂ ਨੂੰ ਪੇਵਾਂ ਦੇ ਵਿਸ਼ਵਾਸ ਦੀ ਵੱਲ ਮੁੜੇਗਾ, ਅਸਲੀ ਪੈਂਤੇਕੁਸ ਦੀ ਵੱਲ ਮੁੜੇਗਾ। ਤੁਸੀਂ ਜਾਣਦੇ ਹੋ ਉਹਨੇ ਕਿਹਾ ਹੈ, ਮੈਂ ਜਾਣਦਾ ਹਾਂ ਕਿ ਤੁਸੀਂ ਹਵਾਲਾ ਲਓਗੇ ਜਿੱਦਾਂ ਉਹਨੇ ਯੂਹੰਨਾ ਦਾ ਲਿਆ ਸੀ, ਮੱਤੀ 11 ਦੇ ਆਏ ਦੀ ਸ਼ਿਆਇਤ ਵਿਚ। ਮੈਂ ਯਕੀਨ ਕਰਦਾ ਹਾਂ ਕਿ ਇਹ ਹੈ। ਜਦ ਉਹਨਾਂ ਆਖਿਆ, ਤੁਸੀਂ ਕੀ ਸੋਚਦੇ ਹੋ ਕਿ ਇਹ ਆਦਮੀ ਕੌਣ ਸੀ? ਇਹ ਯੂਹੰਨਾ। ਉਹਨੇ ਕਿਹਾ, ਜੇ ਤੁਸੀਂ ਇਹਨੂੰ ਕਬੂਲ ਕਰ ਸਕਦੇ ਹੋ, ਇਹ ਉਹ ਹੈ ਜਿਹਦੇ ਬਾਰੇ ਬੋਲਿਆ ਗਿਆ ਸੀ, ਵੇਖੋ ਮੈਂ ਆਪਣਾ ਦੂਤ ਆਪਣੇ ਅੱਗੇ ਘੱਲਦਾ ਹਾਂ, ਇਹ ਮਲਾਕੀ 3 ਆ, ਮਲਾਕੀ 4 ਨਹੀਂ। ਪਰ ਯਾਦ ਰਹੇ, ਜੇ ਇਹ ਮਲਾਕੀ 4 ਸੀ ਤਾਂ ਤਦ ਵਚਨ ਨਿਸਫਲ ਹੋਇਆ, ਕਿਉਂਕਿ ਉਹਨੇ ਕਿਹਾ ਸੀ ਕਿ ਠੀਕ ਇਸ ਸਮੇਂ ਸਾਰਾ ਜਗਤ ਸਾਫ਼ ਸੁਥਰਾ ਜਾਵੇਗਾ ਤੇ ਧਰਮੀ ਦੁਸ਼ਟਾਂ ਦੀ ਸਵਾਹ ਉੱਤੇ ਚੱਲਣਗੇ। ਨਹੀਂ, ਇਹ ਨਾ ਰਲਾਓ ਭਾਈਓ, ਠੀਕ ਉਦਾਂ ਹੀ ਆਖੋ ਜੋ ਇਹ ਆਖਦਾ ਆ, ਇਹ ਠੀਕ ਆ। ਉਹਨੇ ਅੰਤ ਦੇ ਦਿਨਾਂ ਵਿਚ ਇਹਦਾ ਵਾਅਦਾ ਕੀਤਾ ਆ, ਤੇ ਠੀਕ ਵਿਚਕਾਰ ਹੋਵੇਗਾ। ਯਾਦ ਰਹੇ, ਜਦ ਨਿਆਂਇਆਂ ਹਰੇਕ ਆਦਮੀ ਨੇ ਜੋ ਚਾਹੁੰਦਾ ਸੀ ਕੀਤਾ, ਉੱਥੇ ਕੋਈ ਆਦਮੀ ਨਹੀਂ ਸੀ, ਕੋਈ ਆਦਮੀ ਉਸ ਬਚਨ ਨੂੰ ਜੀਵੰਤ ਨਹੀਂ ਸੀ ਕਰ ਸਕਦਾ, ਉੱਥੇ ਕੋਈ ਨਬੀ ਨਹੀਂ ਸੀ। ਪਰਮੇਸ਼ਰ ਦਾ ਬਚਨ ਹਮੇਸ਼ਾ ਨਬੀ ਦੇ ਕੋਲ ਆਉਂਦਾ ਆ, ਇਹ ਠੀਕ ਆ, ਤੇ ਉਹਨੂੰ ਹਮੇਸ਼ਾ ਨਫ਼ਰਤ ਕੀਤੀ ਜਾਂਦੀ ਆ, ਸਿਰਫ ਇੱਕ ਛੋਟਾ ਝੁੰਡਿਆ ਜਿਹੜਾ ਉਹਨੂੰ ਪਿਆਰ ਕਰਦਾ ਆ, ਸਮਝੇ? ਪਰ ਮੇਰਾ ਮਤਲਬ ਹਮੇਸ਼ਾ ਇਹ ਹੁੰਦਾ ਆਇਆ ਹੈ, ਖੁਦਾ ਆਪਣੀ ਨੀਤੀ ਨਹੀਂ ਬਦਲਦਾ ਆ, ਉਹ ਬਦਲ ਕੇ ਖੁਦਾ ਨਹੀਂ ਹੋ ਸਕਦਾ। ਜੇ ਖੁਦਾ ਕਦੇ ਕੁਝ ਆਖਦਾ ਆ ਜਾਂ ਕੁਝ ਕਰਦਾ ਆ, ਅਗਲੀ ਵਾਰ ਵੀ ਉਹਨੂੰ ਉਹ ਹੀ ਕਰਨਾ ਪੈਣਾ ਆ। ਜਦ ਉਹ ਮਸਲਾ ਉੱਠ ਖੜਾ ਹੋਵੇ, ਜੇ ਉਹ ਉਸੇ ਤਰ੍ਹਾਂ ਹੀ ਨਾ ਕਰੇ ਦੂਜੀ ਵਾਰ ਜਿੱਦਾਂ ਉਹਨੇ ਪਹਿਲੀ ਵਾਰ ਕੀਤਾ ਸੀ, ਤਦ ਉਹਨੇ ਪਹਿਲੀ ਵਾਰ ਗਲਤ ਕੀਤਾ ਸੀ। ਪਰਮੇਸ਼ਰ ਉੱਤੇ ਗਲਤੀ ਕਰਨ ਦਾ ਦੋਸ਼ ਕੌਣ ਲਾ ਸਕਦਾ ਆ? ਪਰਮੇਸ਼ਰ ਉੱਤੇ ਪਾਪ ਲੱਦਣ ਵਾਲੇ ਤੁਸੀਂ ਕੌਣ ਹੋ? ਇਹੋ ਹੀ ਯਿਸੂ ਨੇ ਆਖਿਆ, ਤੁਹਾਡੇ ਵਿੱਚੋਂ ਕੌਣ ਮੈਨੂੰ ਪਾਪ ਦਾ ਦੋਸ਼ੀ ਠਹਿਰਾ ਸਕਦਾ ਆ? ਪਾਪ ਕੀ ਆ? ਬੇਪ੍ਰਤੀਤੀ, ਉਹ ਜਿਹੜਾ ਨੇਚਾ ਨਹੀਂ ਕਰਦਾ, ਪਹਿਲਾਂ ਹੀ ਦੋਸ਼ੀ ਠਹਿਰ ਚੁੱਕਿਆ ਆ। ਤੁਹਾਡੇ ਵਿੱਚੋਂ ਕੌਣ ਮੈਨੂੰ ਇਹ ਵਿਖਾ ਸਕਦਾ ਆ ਕਿ ਮੈਂ ਉਹ ਹਰੇਕ ਚੀਜ਼ ਪੂਰੀ ਨਹੀਂ ਕੀਤੀ ਜੋ ਕਿ ਮਸੀਹ ਨੂੰ ਕਰਨੀ ਚਾਹੀਦੀ ਸੀ? ਸਮਝੇ? ਕਿਸੇ ਨੇ ਇੱਕ ਸ਼ਬਦ ਵੀ ਨਾ ਬੋਲਿਆ। ਉਹਨੇ ਕੀਤਾ ਸੀ। ਮਸੀਹ ਇੱਕ ਨਬੀ ਸੀ ਤੇ ਉਹਨੇ ਇਹ ਸਾਬਤ ਕਰ ਵਿਖਾਇਆ ਸੀ ਕਿ ਉਹ ਉਹ ਹੀ ਸੀ। ਮਲਾਕੀ ਤੋਂ ਬਾਅਦ ਸੈਂਕੜੇ ਸਾਲ ਤੱਕ ਉਹਨਾਂ ਦੇ ਕੋਲ ਕੋਈ ਨਬੀ ਨਹੀਂ ਸੀ ਅਤੇ ਇੱਥੇ ਉਹ ਦ੍ਰਿਸ਼ ਤੇ ਆਣ ਖੜਾ ਹੋਇਆ ਸੀ। ਉਹ ਲੋਕਾਂ ਦੇ ਲਈ ਅਨਡਿੱਠ ਸੀ ਅਤੇ ਉਹਨਾਂ ਦੀ ਕਲੀਸਿਆ ਦੇ ਲਈ ਉਹ ਠੋਕਰ ਖਾਣ ਵਾਲਾ ਪੱਥਰ ਸੀ, ਕਿਉਂਕਿ ਉਹਨੇ ਕਿਹਾ ਕਿ ਵੇਖੋ ਮੈਂ ਸਿਯੋਨ ਵਿੱਚ ਇੱਕ ਕੋਨੇ ਦਾ ਪੱਥਰ ਧਰਦਾ ਹਾਂ, ਇੱਕ ਅਨਮੋਲ ਪੱਥਰ ਪਰਖਿਆ ਹੋਇਆ, ਉਹ ਇੱਕ ਠੇਡਾ ਖਵਾਉਣ ਵਾਲਾ ਪੱਥਰ। ਹਾਂਜੀ, ਜਿਹੜਾ ਵੀ ਉਹਦੇ ਤੇ ਵਿਸ਼ਵਾਸ ਕਰੇਗਾ ਉਹ ਸ਼ਰਮਿੰਦਾ ਨਹੀਂ ਹੋਵੇਗਾ, ਇਹ ਠੀਕ ਆ। ਉਹ ਉੱਥੇ ਸੀ, ਬਿਲਕੁਲ ਠੀਕ ਲੇਖ ਪੂਰਾ ਕੀਤਾ, ਪਰ ਉਹ ਜਿਨ੍ਹਾਂ ਨੇ ਉਹਦਾ ਵਿਸ਼ਵਾਸ ਕੀਤਾ ਉਹਨਾਂ ਕੋਲ ਪੂਰਨ ਸੀ। ਛੋਟੀ ਮਾਰਥਾ ਜਦ ਉਹਨੇ ਲਾਜ਼ਰ ਨੂੰ ਕਬਰ ਵਿੱਚੋਂ ਬਾਹਰ ਆਉਂਦੇ ਵੇਖਿਆ, ਉਹ ਜਾਣਦੀ ਸੀ ਕਿ ਉਹ ਕੌਣ ਸੀ। ਇੱਥੋਂ ਤੋੜੀ ਇਹਦੇ ਕਰਨ ਤੋਂ ਪਹਿਲਾਂ ਉਹਦੇ ਕੋਲ ਜਾਣਨ ਦਾ ਪੂਰਨ ਸੀ। ਮੈਂ ਨਿਸ਼ਚਾ ਕਰਦੀ ਹਾਂ ਕਿ ਤੂੰ ਪਰਮੇਸ਼ਵਰ ਦਾ ਪੁੱਤਰ ਆ ਜਿਹੜਾ ਕਿ ਸੰਸਾਰ ਵਿੱਚ ਆਉਣ ਵਾਲਾ ਸੀ। ਹੁਣ ਵੀ ਭਾਵੇਂ ਮੇਰਾ ਭਰਾ ਮਰ ਗਿਆ ਆ, ਬਸ ਬਚਨ ਬੋਲਦੇ ਖੁਦਾ ਇਹਨੂੰ ਕਰੇਗਾ, ਆਮੀਨ। ਉਹ ਪੂਰੇ ਤੌਰ ਤੇ ਪੱਕੀ ਸੀ ਇਹ ਠੀਕ ਆ। ਜਦ ਉਹਨੇ ਆਖਿਆ ਅਤੇ ਉਹਨੇ ਇਹਨੂੰ ਪੂਰੇ ਦਿਲ ਤੋਂ ਮੰਨਿਆ, ਉਹਨੇ ਕਿਹਾ ਤੂੰ ਕਿੱਥੇ ਉਹਨੂੰ ਦਬਿਆ ਆ, ਆਖਿਆ ਕਿ ਆ ਤੇ ਵੇਖ ਲੈ। ਉਹ ਉੱਥੇ ਦਰਸ਼ਨ ਦੇ ਨਾਲ ਖੜਾ ਸੀ ਕਿਉਂਕਿ ਉਹਨੇ ਕਿਹਾ ਜਦ ਤੱਕ ਕਿ ਪਿਤਾ ਮੈਨੂੰ ਪਹਿਲਾਂ ਨਾ ਵਿਖਾਵੇ ਮੈਂ ਕੁਝ ਨਹੀਂ ਕਰਦਾ। ਸੰਤ ਯੋਹੰਨਾ 5:19 ਉਹ ਲਾਜ਼ਰ ਦੇ ਘਰੋਂ ਦੂਰ ਚਲਿਆ ਗਿਆ। ਉਹਨਾਂ ਨੇ ਉਹਨੂੰ ਸੁਨੇਹਾ ਘੱਲਿਆ ਕਿ ਆਣ ਕੇ ਪ੍ਰਾਰਥਨਾ ਕਰ, ਉਹ ਜਾਣਦਾ ਸੀ ਕਿ ਲਾਜ਼ਰ ਮਰ ਜਾਵੇਗਾ। ਉਸ ਸਮੇਂ ਬਾਅਦ ਉਹਨੇ ਕਿਹਾ ਸਾਡਾ ਮਿੱਤਰ ਲਾਜ਼ਰ ਸੌਂਦਾ ਆ। ਉਹਨਾਂ ਕਿਹਾ ਉਹ ਠੀਕ ਆ। ਉਹਨੇ ਕਿਹਾ ਉਹ ਮਰ ਗਿਆ ਆ ਅਤੇ ਤੁਹਾਡੇ ਲਈ ਮੈਂ ਖੁਸ਼ ਆ ਕਿ ਮੈਂ ਉੱਥੇ ਨਹੀਂ ਸੀ। ਉਹ ਨੂੰ ਆਖ ਰਹੇ ਹੋਣਗੇ ਕਿ ਉਹਦੇ ਲਈ ਪ੍ਰਾਰਥਨਾ ਕਰ। ਤਦ ਉਹ ਵਾਪਸ ਆਉਂਦਾ ਆ, ਆਖਿਆ ਮੈਂ ਜਾ ਕੇ ਉਹਨੂੰ ਜਗਾਵਾਂਗਾ। ਉਹ ਮੇਰਿਆ ਇਹ ਨਹੀਂ ਕਿ ਮੈਂ ਜਾ ਕੇ ਵੇਖਾਂਗਾ ਕਿ ਮੈਂ ਕੀ ਕਰ ਸਕਦਾ ਹਾਂ, ਮੈਂ ਜਾ ਕੇ ਉਹਨੂੰ ਜਗਾਵਾਂਗਾ। ਕਿਉਂ? ਕਿਉਂਕਿ ਪਿਤਾ ਨੇ ਮੈਨੂੰ ਪਹਿਲਾਂ ਹੀ ਵਿਖਾ ਦਿੱਤਾ ਆ ਕਿ ਕੀ ਕਰਨਾ ਆ। ਤੇ ਉਹ ਹੇਠਾਂ ਕਬਰ ਤੇ ਚਲਿਆ ਗਿਆ। ਉੱਥੇ ਆਦਮੀ ਖਲੋਤਾ ਸੀ, ਉੱਥੇ ਖੁਦਾ ਮੁਜੱਸਮ ਹੋ ਕੇ ਖੜਾ ਸੀ, ਜੋ ਕਿ ਪੱਥਰ ਨੂੰ ਆਖ ਸਕਦਾ ਸੀ ਘੁਲ ਜਾ ਅਤੇ ਉਹ ਘੁਲ ਗਿਆ ਹੁੰਦਾ। ਪਰ ਉਹਨੇ ਉਹਨਾਂ ਔਰਤਾਂ ਨੂੰ, ਉਹਨਾਂ ਗਰੀਬ ਛੋਟੀਆਂ ਔਰਤਾਂ ਨੂੰ, ਛੋਟੀਆਂ ਨੌਜਵਾਨ ਔਰਤਾਂ ਨੂੰ ਆਖਿਆ ਪੱਥਰ ਨੂੰ ਦੂਰ ਲੈ ਜਾਓ, ਤੁਹਾਨੂੰ ਵੀ ਕੁਝ ਕਰਨਾ ਪੈਂਦਾ ਆ, ਸਮਝੇ। ਅਤੇ ਉਹਨਾਂ ਨੇ ਪੱਥਰ ਨੂੰ ਲੁੜਕਾ ਦਿੱਤਾ, ਇਹਨੇ ਉਹਨਾਂ ਨੂੰ ਬਿਮਾਰ ਕਰ ਦਿੱਤਾ। ਉਹ ਬੜੀ ਬਦਬੂ ਮਾਰ ਰਿਹਾ ਸੀ, ਉੱਥੇ ਉਹ ਖੜਾ ਸੀ। ਉਹ ਮੇਰਿਆ ਮੈਂ ਉਹਨੂੰ ਉਸ ਛੋਟੇ ਕਮਜ਼ੋਰ ਢਾਂਚੇ ਨੂੰ ਸਿੱਧਾ ਕਰਦੇ ਵੇਖ ਸਕਦਾ ਹਾਂ, ਕਿਉਂਕਿ ਬਾਈਬਲ ਨੇ ਆਖਿਆ ਕਿ ਕੋਈ ਸੁਪਨ ਨਹੀਂ ਭਾਈ ਅਸੀਂ ਉਸ ਨੂੰ ਪਸੰਦ ਕਰੀਏ। ਉਹ ਵੇਖਣ ਲਈ ਕੁਝ ਨਹੀਂ ਸੀ, ਸਮਝੇ। ਦਾਊਦ ਵਾਂਗ ਹੀ ਉਹ ਚੁਣਿਆ ਹੋਇਆ ਰਾਜਾ ਸੀ, ਜਦ ਉਹ ਲਾਲ ਰੰਗ ਦੀ ਛੋਟੀ ਜਿਹੀ ਚੀਜ਼ ਸੀ, ਸਮਝੇ। ਉਹ ਸਭ ਵੱਡੇ ਤੇ ਮਹਾਨ ਆਦਮੀਆਂ ਨੇ ਆਖਿਆ ਕਿ ਉਹਦੇ ਸਿਰ ਤੇ ਮੁਕਟ ਰੱਖ ਕੇ ਉਹ ਸੁੰਦਰ ਨਹੀਂ ਜਾਪੇਗਾ। ਇਹ ਵੱਡਾ ਪੁੱਤਰ ਲੈਲਾ, ਯੱਸੀ ਨੇ ਆਖਿਆ। ਸੈਮੂਅਲ ਨੇ ਆਖਿਆ ਖੁਦਾ ਨੇ ਇਹਦੇ ਲਈ ਨਾ ਕਰ ਦਿੱਤੀ ਆ। ਤੇ ਉਹ ਆਪਣੇ ਸਾਰੇ ਪੁੱਤਰ ਉਤਾਂ ਲਿਆਇਆ, ਆਖਿਆ ਕਿ ਤੇਰੇ ਕੋਲ ਕੋਈ ਹੋਰ ਨਹੀਂ ਆ, ਸਾਡੇ ਕੋਲ ਇੱਕ ਹੈ, ਪਰ ਉਹ ਤਾਂ ਰਾਜੇ ਵਾਂਗ ਨਹੀਂ ਵਿਖਾਈ ਦਿੰਦਾ, ਕਿਉਂ? ਉਹ ਤਾਂ ਛੋਟਾ ਜਿਹਾ ਮੋਢੇ ਚੁੱਕੇ ਹੋਏ ਲਾਲ ਰੰਗ ਦਾ ਵਿਖਾਈ ਦੇਣ ਵਾਲਾ ਜਨ ਹੈ। ਤੇ ਜਾਓ ਤੇ ਉਹਨੂੰ ਲਿਆਓ। ਜਿੱਦਾਂ ਹੀ ਉਹ ਤੁਰ ਕੇ ਉਸ ਨਬੀ ਦੇ ਸਾਹਮਣੇ ਆਇਆ, ਆਤਮਾ ਉਹਦੇ ਉੱਤੇ ਉਤਰਿਆ। ਉਹ ਉਸ ਤੇਲ ਨਾਲ ਭਜਾ ਤੇ ਜਾ ਕੇ ਉਹਦੇ ਸਿਰ ਤੇ ਉਲਾ ਦਿੱਤਾ, ਆਖਿਆ ਇਹ ਤੁਹਾਡਾ ਰਾਜਾ ਆ, ਬਸ ਇੰਨਾ ਹੀ ਆ। ਹਾਂ ਸ਼੍ਰੀਮਾਨ ਜੀ। ਅਤੇ ਯਸੂ ਉੱਥੇ ਖੜਾ ਸੀ ਮੋਢੇ ਚੁੱਕੇ ਹੋਏ, ਸ਼ਾਇਦ ਸਲੇਟੀ ਰੰਗ ਦੇ ਵਾਲ ਹੋ ਰਹੇ ਸਨ, ਜਦਕਿ ਉਹ ਅਜੇ 30 ਸਾਲ ਤੋਂ ਵੀ ਉੱਤੇ ਦਾ ਉਮਰ ਦਾ ਨਹੀਂ ਸੀ। ਬਾਈਬਲ ਨੇ ਆਖਿਆ ਕਿ ਉਹ 40 ਸਾਲ ਦਾ ਜਾਪਦਾ ਸੀ। ਯਹੂਦੀਆਂ ਨੇ ਆਖਿਆ ਤੂੰ 50 ਸਾਲ ਦੀ ਉਮਰ ਦਾ ਵੀ ਆਦਮੀ ਨਹੀਂ ਆ, ਅਤੇ ਤੂੰ ਆਖਦਾ ਆ ਕਿ ਤੂੰ ਅਬਰਾਹਮ ਨੂੰ ਵੇਖਿਆ ਆ। ਉਹਨੇ ਕਿਹਾ ਅਬਰਾਹਮ ਤੋਂ ਪਹਿਲਾਂ ਮੈਂ ਹਾਂ, ਮੇਰਿਆ ਉਹ ਮੇਰਿਆ। ਸੰਤ ਯੋਹੰਨਾ 6:1 ਤਦ ਅਸੀਂ ਪਤਾ ਲਾਉਂਦੇ ਹਾਂ ਇੱਥੇ ਉਹ ਕਬਰ ਤੇ ਖੜਾ ਸੀ। ਉਹ ਜਾਣਦਾ ਸੀ ਕਿ ਉਹਨੂੰ ਦਰਸ਼ਨ ਹੋਣਾ ਚਾਹੀਦਾ ਆ, ਜਾਣਦਾ ਸੀ ਕਿ ਇਹਨੇ ਹੋਣਾ ਹੀ ਆ। ਪੱਥਰ ਨੂੰ ਦੂਰ ਹਟਾ ਦਿਓ। ਉਹ ਬਦਬੂ ਮਾਰ ਰਿਹਾ ਸੀ ਤੇ ਕਫਨ ਵਿੱਚ ਲਪੇਟਿਆ ਹੋਇਆ 4 ਦਿਨਾਂ ਦਾ ਮੁਰਦਾ, ਉਹਦਾ ਨੱਕ ਪਹਿਲਾਂ ਹੀ ਅੰਦਰ ਧਸ ਗਿਆ ਸੀ। ਉਸ ਸਮੇਂ ਦੇ ਅੰਦਰ ਉੱਥੇ ਉਹ ਖੜਾ ਸੀ ਤੇ ਉਹਨੇ ਆਪਣੀ ਛੋਟੀ ਜਿਹੀ ਦੇਹ ਨੂੰ ਸਿੱਧਿਆ ਕੀਤਾ, ਮੈਂ ਪੁਨਰੁਥਾਨ ਤੇ ਜੀਵਨ ਹਾਂ, ਉਹ ਜਿਹੜਾ ਮੇਰੇ ਉੱਤੇ ਨਿਸ਼ਚਾ ਕਰਦਾ ਆ ਭਾਵੇਂ ਉਹ ਮਰ ਵੀ ਜਾਵੇ ਤਦ ਵੀ ਉਹ ਜਿਉਂਦਾ ਰਹੇਗਾ। ਮੈਨੂੰ ਇੱਕ ਆਦਮੀ ਕਦੇ ਅਜਿਹਾ ਬਿਆਨ ਦੇ ਸਕਦਾ ਆ ਜਿਹੜਾ ਜਿਉਂਦਾ ਆ ਤੇ ਮੇਰੇ ਵਿੱਚ ਨਿਸ਼ਚਾ ਕਰਦਾ ਉਹ ਕਦੇ ਵੀ ਨਹੀਂ ਮਰੇਗਾ। ਜਿਹੜਾ ਜਿਉਂਦਾ ਆ ਤੇ ਮੇਰੇ ਵਿੱਚ ਨਿਸ਼ਚਾ ਕਰਦਾ ਆ ਉਹ ਕਦੇ ਨਹੀਂ ਮਰੇਗਾ, ਕੀ ਤੂੰ ਇਹਦਾ ਵਿਸ਼ਵਾਸ ਕਰਦੀ ਆ? ਉਹਨੇ ਕਿਹਾ ਹਾਂ ਪ੍ਰਭੂ ਜੀ। ਭਾਵੇਂ ਉਹਨੇ ਉਹਨੂੰ ਫੇਲ ਕਰ ਦਿੱਤਾ ਸੀ, ਇੰਜ ਵਿਖਾਈ ਦਿੰਦਾ ਆ, ਜਦੋਂ ਉਹਨੇ ਬੁਲਾਇਆ ਉਹ ਨਹੀਂ ਗਿਆ, ਉਹਨੇ ਫੇਰ ਬੁਲਾਇਆ ਉਹ ਨਹੀਂ ਗਿਆ। ਪਰ ਇੱਥੇ ਉਹ ਆਖਦੀ ਆ ਮੈਂ ਜਾਣਦੀ ਆ ਕਿ ਤੂੰ ਮਸੀਹ ਆ ਜੋ ਕਿ ਜਗਤ ਵਿੱਚ ਆਉਣ ਵਾਲਾ ਸੀ। ਉਹਨੇ ਕਿਹਾ ਲਾਜ਼ਰ ਬਾਹਰ ਆ ਜਾ। ਅਤੇ ਆਦਮੀ ਜੋ ਕਿ 4 ਦਿਨਾਂ ਤੋਂ ਮੋਇਆ ਹੋਇਆ ਸੀ, ਕਿਉਂਕਿ ਮਸੀਹ ਦੇ ਕੋਲ ਪੂਰਨ ਸੀ, ਉਹਨੇ ਦਰਸ਼ਨ ਵੇਖਿਆ ਸੀ, ਇਹ ਫੇਲ ਨਹੀਂ ਸੀ ਹੋ ਸਕਦਾ। ਇਹ ਠੀਕ ਆ, ਇਹ ਫੇਲ ਨਹੀਂ ਸੀ ਹੋ ਸਕਦਾ। ਉਹ ਪੂਰੇ ਤੌਰ ਤੇ ਯਕੀਨ ਜਾਣਦਾ ਸੀ ਤੇ ਮਾਰਥਾ ਵੀ ਪੂਰੇ ਤੌਰ ਤੇ ਯਕੀਨ ਜਾਣਦੀ ਸੀ। ਜੋ ਕੁਝ ਉਹਦੇ ਵਿੱਚ ਨਿਚਾ ਕਰਦੀ ਆ। ਜੇ ਉਹ ਇਹਦੀ ਉਹਨੂੰ ਪਛਾਣ ਕਰਵਾ ਸਕੇ ਤਾਂ ਉਹਨੂੰ ਉਹ ਮਿਲ ਜਾਵੇਗਾ ਜੋ ਮੰਗੇਗੀ। ਠੀਕ ਆ, ਉੱਥੇ ਉਹ ਸਨ ਪੂਰਨ, ਇਹ ਵਚਨ ਦੇ ਨਾਲ ਅੰਦਰ ਬੱਝਾ ਹੋਇਆ ਸੀ ਅਤੇ ਇਹ ਉਹ ਸੀ। ਹਰੇਕ ਆਦਮੀ ਅੱਜ ਕਰਦਾ ਹੈ ਜੋ ਕੁਝ ਉਹਦੀ ਨਜ਼ਰ ਵਿੱਚ ਠੀਕ ਜਾਪਦਾ ਆ, ਕਿਉਂਕਿ ਕੋਈ ਨਵੀਂ ਨਹੀਂ ਆ। ਨਿਆਂ ਦੇ ਦਿਨਾਂ ਵਿੱਚ ਧਿਆਨ ਦਿਓ, ਇਹਦੇ ਤੇ ਧਿਆਨ ਦਿਓ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਏਲੀਆ ਸੀ ਜਾਂ ਅਲੀਸ਼ਾ ਸੀ, ਇੱਕ ਹਾਂਜੀ ਮਰਿਆ ਹੋਇਆ ਬੱਚਾ, ਸ਼ਨੂਮੀ ਔਰਤ ਉਹਨੇ ਬਣਾਇਆ। ਏਲੀਆ ਉਸ ਦਿਨ ਦਾ ਪਰਮੇਸ਼ਵਰ ਦਾ ਜਨਮ ਸੀ ਤੇ ਕੋਈ ਚੰਗਾ ਬੁੱਧੀਮਾਨ ਸਿਖਾਉਣ ਵਾਲਾ ਨਹੀਂ ਸੀ, ਕਿਉਂ ਉਹ ਤਾਂ ਇੱਕ ਬਜ਼ੁਰਗ ਆਦਮੀ ਸੀ ਜੋ ਕਿ ਤੁਰਿਆ ਫਿਰਿਆ। ਜੇ ਉਹ ਅੱਜ ਤੁਹਾਡੇ ਦਰਵਾਜ਼ੇ ਤੇ ਆ ਜਾਵੇ ਤਾਂ ਤੁਸੀਂ ਤਾਂ ਉਹਨੂੰ ਸ਼ਾਇਦ ਭਜਾ ਦਿਓਗੇ। ਸਾਰੀ ਕੌਮ ਉਹਦੇ ਨਾਲ ਨਫ਼ਰਤ ਕਰਦੀ ਸੀ, ਈਜ਼ਬੇਲ ਤੇ ਬਾਕੀ ਦੇ ਸਭ ਉਹਦੇ ਨਾਲ ਨਫ਼ਰਤ ਕਰਦੇ ਸਨ, ਕਿਉਂਕਿ ਉਹ ਵਾਈਟ ਹਾਊਸ ਵਿੱਚ ਬੈਠ ਕੇ ਜੋ ਕਰਦੀ ਸੀ ਸਭਨਾਂ ਔਰਤਾਂ ਨੂੰ ਉਹੀ ਕਰਵਾਉਂਦੀ ਸੀ ਤੇ ਸਭਨਾਂ ਔਰਤਾਂ ਨੇ ਉਹਦਾ ਹੀ ਨਮੂਨਾ ਲੈ ਲਿਆ ਸੀ ਤੇ ਅਹਾਬ ਨੇ ਉਹਦੀ ਸ਼ਕਤੀ ਨੇ ਮੋੜ ਲਿਆ ਸੀ। ਅੱਜ ਵੀ ਅਸੀਂ ਇਹਨੂੰ ਦੂਰ ਨਹੀਂ ਜਾਣ ਦਿੱਤਾ, ਬਿਲਕੁਲ ਓਦਾਂ ਹੀ ਆ। ਇਹ ਹੋਈ ਨਾ ਗੱਲ, ਉਹ ਬਹੁਤ ਮਸ਼ਹੂਰ ਸਨ, ਉਹ ਲਿਸ਼ਕੀਆਂ ਪੁਸ਼ਕੀਆਂ ਹੋਈਆਂ ਸਨ, ਪਰ ਉਹ ਛੋਟੀ ਬਜ਼ੁਰਗ ਸ਼ਨੂਮੀ, ਸ਼ਨੂਮੀ ਇਸਤਰੀ ਨਹੀਂ ਪਰ ਛੋਟੀ, ਹਾਂਜੀ ਮੈਂ ਨਿਸ਼ਚੈ ਕਰਦਾ ਹਾਂ ਕਿ ਉਹ ਸ਼ਨੂਮੀ ਸੀ। ਜਦ ਉਹ ਆਈ ਤੇ ਵੇਖਿਆ ਕਿ ਏਲੀਆ ਦੇ ਅੰਦਰ ਸ਼ਕਤੀ ਸੀ, ਉਹਨੇ ਕਿਹਾ ਮੈਂ ਜਾਣ ਗਈ ਆ ਕਿ ਉਹ ਇੱਕ ਪਵਿੱਤਰ ਜਾਣਿਆ। ਜਦ ਉਹ ਬੱਚਾ ਮਰਿਆ ਪਿਆ ਸੀ, ਉਹਨੇ ਕਿਹਾ ਉਸ ਖੱਚਰ ਤੇ ਕਾਠੀ ਪਾ ਦੇ ਤੇ ਤੂੰ ਰਾਹ ਵਿੱਚ ਨਾ ਰੁਕੀ। ਉਹ ਉੱਥੇ ਉਤਾਂ ਗਈ, ਉਹ ਜਾਣਦੀ ਸੀ। ਮੈਂ ਪਸੰਦ ਕਰਦਾ ਹਾਂ ਜਿਸ ਢੰਗ ਨਾਲ ਉਹ ਆਈ, ਉਹ ਆਪਣੇ ਪੂਰਨ ਤੱਕ ਆਈ, ਉਹਦਾ ਬੰਨਣ ਵਾਲਾ ਥੰਮ। ਏਲੀਆ ਨੇ ਆਖਿਆ ਇੱਥੇ ਉਹ ਸ਼ਨੂਮੀ ਔਰਤ ਆਉਂਦੀ ਆ, ਉਹ ਦੁਖੀ ਸੀ, ਮੈਂ ਨਹੀਂ ਜਾਣਦਾ ਕਿ ਕੀ ਗਲਤੀ ਆ। ਸਮਝੇ, ਖੁਦਾ ਆਪਣੇ ਸੇਵਕ ਨੂੰ ਸਭ ਕੁਝ ਨਹੀਂ ਵਿਖਾਉਂਦਾ, ਬਸ ਉਨਾ ਹੀ ਉਹ ਚਾਹੁੰਦਾ ਹੈ ਕਿ ਜਾਣਨ। ਸੋ ਉਹਨੇ ਕਿਹਾ, ਉਹਦਾ ਦਿਲ ਦੁਖੀ ਆ ਪਰ ਮੈਂ ਨਹੀਂ ਜਾਣਦਾ। ਸੋ ਉਹਨੇ ਕਿਹਾ ਕਿ ਹਾਜ਼ੀ ਦੌੜ ਕੇ ਜਾ ਤੇ ਪਤਾ ਕਰ ਵੇਖ ਕੀ ਮਾੜੀ ਗੱਲ ਆ। ਉਹਨੇ ਕਿਹਾ ਕਿ ਸਭ ਤੇਰੇ ਨਾਲ ਠੀਕ ਠਾਕ ਆ, ਕੀ ਤੇਰੇ ਪਤੀ ਨਾਲ ਸਭ ਠੀਕ ਆ, ਕੀ ਤੇਰੇ ਪੁੱਤਰ ਨਾਲ ਸਭ ਠੀਕ ਠਾਕ ਆ। ਉਹਦੀ ਵੱਲ ਵੇਖੋ, ਉਹ ਮੇਰਿਆ ਇਹ ਉਹ ਹੈ। ਉਹਨੇ ਕਿਹਾ ਸਭ ਠੀਕ ਠਾਕ ਆ, ਕਿਉਂ ਨਹੀਂ ਉਹ ਆਪਣੇ ਪੂਰਨ ਕੋਲ ਆ ਚੁੱਕੀ ਸੀ, ਸਭ ਠੀਕ ਆ। ਅਤੇ ਉਹਨੇ ਗੋਡੇ ਟੇਕ ਦਿੱਤੇ, ਪਹਿਲਾਂ ਉਹਦੇ ਪੈਰਾਂ ਤੇ ਡਿੱਗੀ, ਉਹਦੇ ਗਿਆਜ਼ੀ ਨੇ ਉਹਨੂੰ ਤਾਂ ਉਠਾਇਆ, ਉਹਦੇ ਗੁਰੂ ਦੇ ਸਾਹਮਣੇ ਠੀਕ ਨਹੀਂ ਸੀ, ਉਹਨੂੰ ਤਾਂ ਉਠਾਇਆ, ਉਹਨੇ ਉਹਨੂੰ ਦੱਸਣਾ ਸ਼ੁਰੂ ਕਰ ਦਿੱਤਾ। ਉਹ ਹੁਣ ਉਹਦੇ ਕੋਲ ਕੋਈ ਪੂਰਨ ਨਹੀਂ ਸੀ, ਉਹ ਜਾਣਦਾ ਸੀ ਕਿ ਉਹਦੇ ਕੋਲ ਦਰਸ਼ਨ ਦੇ ਦੁਆਰਾ ਸ਼ਕਤੀ ਹੈ ਉਹਨੂੰ ਬਚਾਅ ਸੌਂਪਣ ਵਾਸਤੇ, ਪਰ ਹੁਣ ਉਹ ਕੀ ਕਰ ਸਕਦਾ ਸੀ। ਉਹਨੇ ਆਪਣੀ ਲਾਠੀ ਲਈ ਤੇ ਹੇਠਾਂ ਕਮਰੇ ਵਿੱਚ ਚਲਿਆ ਗਿਆ, ਸਭ ਦਰਵਾਜ਼ੇ ਬੰਦ ਕਰ ਦਿੱਤੇ, ਹੋਰਨਾਂ ਸਭਨਾਂ ਨੂੰ ਬਾਹਰ ਕੱਢ ਦਿੱਤਾ। ਉਹ ਕਮਰੇ ਵਿੱਚ ਉੱਤੇ ਹੇਠਾਂ ਚਲਿਆ ਫਿਰਿਆ, ਉਹਦੇ ਕੋਲ ਇੱਕ ਪੂਰਨ ਸੀ ਜੇ ਉਹ ਉਹਦੇ ਨਾਲ ਸੰਪਰਕ ਜੋੜ ਸਕੇ ਅੱਗੇ ਪਿੱਛੇ ਤੇ ਕਮਰੇ ਵਿੱਚ ਉੱਤੇ ਹੇਠਾਂ। ਉਹ ਮੇਰਿਆ ਸਿੱਧਾ ਹੀ ਉਹਨੇ ਮਹਿਸੂਸ ਕੀਤਾ ਕਿ ਕਿਸੇ ਚੀਜ਼ ਨੇ ਉਹਨੂੰ ਟੁੰਬਿਆ ਆ, ਉਹਨੇ ਆਪਣੇ ਆਪ ਨੂੰ ਬੱਚੇ ਤੇ ਲਿਟਾ ਦਿੱਤਾ ਤੇ ਫੇਰ ਦੁਬਾਰਾ ਉਤਾਂਹ ਚਲਿਆ ਗਿਆ ਤੇ ਦੂਰ ਚਲਿਆ ਗਿਆ। ਬੱਚਾ ਹਿਲਿਆ ਡੁਲਿਆ, ਗਰਮ ਹੋ ਗਿਆ, ਉਹ ਅੱਗੇ ਪਿੱਛੇ ਹੋਇਆ, ਉਹਨੂੰ ਪੂਰਨ ਨਾਲ ਚੰਗਾ ਸੰਪਰਕ ਨਹੀਂ ਮਿਲਿਆ। ਇਹ ਕੀ ਸੀ ਖੁਦਾਵਨ, ਤੂੰ ਕੀ ਕਰਨ ਲਈ ਆਖਦਾ ਆ? ਕੋਈ ਸ਼ੱਕ ਨਹੀਂ, ਜਦੋਂ ਮੁੜਿਆ ਉਹਨੇ ਦਰਸ਼ਨ ਵੇਖਿਆ, ਉਹ ਛੋਟਾ ਮੁੰਡਾ ਭੱਜ ਰਿਹਾ ਤੇ ਖੇਡ ਰਿਹਾ ਸੀ, ਰੱਸੀ ਨਾਲ ਕੁੱਦ ਰਿਹਾ ਸੀ, ਏਦਾਂ ਦਾ ਉਹ ਕੁਝ ਖੇਡ ਰਿਹਾ ਸੀ। ਉਹਨੇ ਆਪਣੇ ਆਪ ਨੂੰ ਬੱਚੇ ਉੱਤੇ ਸੁੱਟਿਆ, ਉਹਨੇ ਆਪਣਾ ਨੱਕ ਉਹਦੇ ਨੱਕ ਨਾਲ ਜੋੜਿਆ, ਆਪਣੇ ਬੁੱਲ ਉਹਦੇ ਬੁੱਲਾਂ ਤੇ ਧਰ ਦਿੱਤੇ ਅਤੇ ਪਰਮੇਸ਼ਵਰ ਦੀ ਸਮਰੱਥ ਨੇ ਬੱਚੇ ਨੂੰ ਜਿਉਂਦਾ ਉਠਾ ਖੜਿਆ ਕੀਤਾ। ਇਹ ਕੀ ਸੀ? ਇਸਤਰੀ ਦਾ ਪੂਰਨ ਨਬੀ ਸੀ ਤੇ ਨਬੀ ਦਾ ਪੂਰਨ ਪਰਮੇਸ਼ਵਰ ਸੀ ਅਤੇ ਵਚਨ ਦੇ ਨਾਲ ਇਕੱਠੇ ਮੈਂ ਪੁਨਰੋਥਾਨ ਤੇ ਜੀਵਨਿਆ, ਪਰਮੇਸ਼ਵਰ ਦੀ ਸਮਰੱਥ, ਉਹ ਸ੍ਰਿਸ਼ਟੀ ਕਰਤਾ, ਉਹ ਫੇਰ ਉੱਠ ਖੜੀ ਹੋਈ। ਬੱਚਾ ਯਕੀਨਨ ਹਰੇਕ ਆਦਮੀ ਨੇ ਆਪਣੇ ਤਰੀਕੇ ਨਾਲ ਕੀਤਾ, ਕਾਰਨ ਕੀ ਸੀ? ਕਿਉਂਕਿ ਉਹਨਾਂ ਦੇ ਕੋਲ ਨਬੀ ਨਹੀਂ ਸੀ ਜਿਹਦੇ ਕੋਲ ਇਹ ਪਰਮੇਸ਼ਵਰ ਦਾ ਬਚਨ ਆਉਂਦਾ ਆ। ਬਚਨ ਅਤੇ ਨਬੀ ਉਸ ਦਿਨ ਵਿੱਚ ਨਹੀਂ ਸਨ। ਉਹ ਮੈਂ ਇਹਨੂੰ ਆਪਣੀ ਤਬਦੀਲੀ ਤੇ ਵੇਖਿਆ ਸੀ ਉਸ ਦਿਨ ਵਿੱਚ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ। ਮੈਂ ਬੜਾ ਖੁਸ਼ ਹਾਂ ਕਿ ਕਲੀਸਿਯਾ ਦੇ ਫੜਨ ਤੋਂ ਪਹਿਲਾਂ ਖੁਦਾ ਨੇ ਮੈਨੂੰ ਫੜ ਲਿਆ। ਮੈਂ ਸ਼ਾਇਦ ਇੱਕ ਬੇਪਤੀਤਾ ਹੁੰਦਾ। ਹਾਂ ਸ਼੍ਰੀਮਾਨ ਜੀ, ਇਹ ਸਭ ਰਲਾ ਗੋਬਲਾ ਅਤੇ ਹਰੇਕ ਠੀਕ ਆ ਭਾਈ, ਆਣ ਕੇ ਤੇ ਸਾਡੇ ਗਿਰਜੇ ਵਿੱਚ ਸ਼ਾਮਲ ਹੋ ਜਾ, ਤੇ ਜੇ ਤੁਸੀਂ ਨਹੀਂ ਕਰਦੇ ਹੋ ਠੀਕ ਆ, ਤੁਸੀਂ ਆਪਣਾ ਪੱਤਰ ਲੈ ਕੇ ਜਾ ਕੇ ਦੂਸਰੇ ਵਿੱਚ ਸ਼ਾਮਲ ਹੋ ਜਾਓ। ਓ, ਕੀ ਤੁਸੀਂ ਆਪਣਾ ਪੱਤਰ ਸਾਡੀ ਸੰਗਤ ਵਿੱਚ ਨਹੀਂ ਲਿਆਓਗੇ? ਮੈਂ ਵਿਸ਼ਵਾਸ ਕਰਦਾ ਹਾਂ ਕਿ ਇੱਕ ਪੱਤਰ ਹੈ, ਇਹ ਉਹ ਹੈ ਜਦ ਮਸੀਹ ਤੁਹਾਡਾ ਨਾਮ ਲੇਲੇ ਦੀ ਪੁਸਤਕ ਤੇ ਲਿਖਦਾ ਆ। ਸਿਰਫ ਇਹੋ ਹੀ ਇੱਕ ਹੈ ਜਿਹਦੇ ਤੇ ਇਹ ਹੈ। ਜਦ ਮੈਂ ਸਭ ਜਥੇਬੰਦੀਆਂ ਵੇਖ ਲਈਆਂ, ਸਾਡੀ ਪਿਛੋਕੜ ਆਇਰਿਸ਼ ਸੀ ਜੋ ਕਿ ਪਹਿਲਾਂ ਕੈਥੋਲਿਕ ਸੀ, ਅਤੇ ਮੈਂ ਵੇਖਿਆ ਕਿ ਇਹ ਗਲੀ ਸੜੀ ਹੋਈ ਸੀ, ਤੇ ਮੈਂ ਇੱਕ ਬੱਝੀ ਹੋਈ ਮਿਸ਼ਨ ਦੇ ਗਿਰਜੇ ਵਿੱਚ ਇਸ ਸ਼ਹਿਰ ਵਿੱਚ ਗਿਆ। ਉਹਨਾਂ ਨੇ ਆਖਿਆ, ਉਹ ਮਾਰਗ ਅਸੀਂ ਆ, ਸੱਚਾਈ ਰੋਸ਼ਨੀ ਸਾਡੇ ਕੋਲ ਸਭ ਕੁਝ ਆ। ਮੈਂ ਇੱਕ ਹੋਰ ਗਿਜੇ ਨਿਊ ਅਲਬੈਨੀ ਵਿੱਚ ਗਿਆ, ਉਹ ਮੇਰਾ ਉਹ ਆਦਮੀ ਲੋਕ ਉੱਥੇ ਨਹੀਂ ਸਨ ਜਾਣਦੇ ਕਿ ਉਹ ਕੀ ਗੱਲਬਾਤ ਕਰ ਰਹੇ ਹਨ। ਕੈਥੋਲਿਕ ਵਾਲਿਆਂ ਨੇ ਆਖਿਆ ਕਿ ਤੁਸੀਂ ਸਭ ਗਲਤੋ। ਮੈਂ ਸੋਚਿਆ ਉਹ ਮੇਰਿਆ, ਮੈਂ ਇੱਕ ਛੋਟੇ ਲੂਥਰਨ ਮੁੰਡੇ ਨਾਲ ਖੇਡਿਆ ਅਤੇ ਮੈਂ ਸੋਚਿਆ ਇੱਕ ਛੋਟਾ ਜਰਮਨ ਲੂਥਰਨ। ਮੈਂ ਗਿਆ ਅਤੇ ਮੈਂ ਆਖਿਆ ਤੂੰ ਕਿਹੜੇ ਗਿਰਜੇ ਜਾਂਦਾ ਆ? ਮੈਂ ਉਸ ਗਿਰਜੇ ਜਾਂਦਾ ਹਾਂ। ਮੈਂ ਗਿਆ ਅਤੇ ਮੈਂ ਪਤਾ ਲਾਇਆ ਕਿ ਉਹ ਆਖਦੇ ਸਨ ਕਿ ਉਹ ਹੀ ਮਾਰਗ ਹਨ ਅਤੇ ਇਮਾਨੁਅਲ ਬੈਪਟਿਸਟ ਗਿਰਜੇ। ਮੈਂ ਭਾਈ ਡੇਲ ਦੇ ਕੋਲ ਗਿਆ ਜਾਂ ਫਿਰ ਫਸਟ ਬੈਪਟਿਸਟ, ਉਹਨਾਂ ਨੇ ਆਖਿਆ ਕਿ ਇਹ ਮਾਰ ਗਿਆ। ਤਦ ਮੈਂ ਆਇਰਿਸ਼ ਗਿਰਜੇ ਗਿਆ, ਉਹਨਾਂ ਨੇ ਕਿਹਾ ਪਰ ਮਾਰਗ ਇਹ ਹੈ। ਉਹ ਮੇਰਿਆ, ਮੈਂ ਇੰਨਾ ਬੌਂਦਲ ਗਿਆ ਕਿ ਮੈਂ ਨਹੀਂ ਸੀ ਜਾਣਦਾ ਕਿ ਕੀ ਕੀਤਾ ਜਾਵੇ, ਪਰ ਮੈਂ ਠੀਕ ਹੋਣਾ ਚਾਹੁੰਦਾ ਆ। ਮੈਂ ਨਹੀਂ ਸੀ ਜਾਣਦਾ ਕਿ ਕੀ ਕੀਤਾ ਜਾਵੇ ਅਤੇ ਮੈਂ ਨਹੀਂ ਸੀ ਜਾਣਦਾ ਕਿ ਕਿੰਜ ਤੋਬਾ ਕਰਨੀ ਆ। ਮੈਂ ਇੱਕ ਪੱਤਰ ਲਿਖਿਆ, ਮੈਂ ਸੋਚਿਆ ਮੈਂ ਉਹਨੂੰ ਜੰਗਲਾਂ ਵਿੱਚ ਵੇਖਿਆ ਆ। ਮੈਂ ਉਹਨੂੰ ਇੱਕ ਪੱਤਰ ਲਿਖਿਆ, ਮੈਂ ਕਿਹਾ ਪਿਆਰੇ ਸ਼੍ਰੀਮਾਨ ਜੀ, ਮੈਂ ਜਾਣਦਾ ਹਾਂ ਕਿ ਤੂੰ ਇਸ ਰਾਹ ਥਾਣੀ ਲੰਘਦਾ ਆ ਕਿਉਂਕਿ ਮੈਂ ਇੱਥੇ ਬੈਠ ਕੇ ਗਾਲਣਾਂ ਦਾ ਸ਼ਿਕਾਰ ਕਰਦਾ ਆ। ਮੈਂ ਜਾਣਦਾ ਹਾਂ ਕਿ ਤੂੰ ਆਉਂਦਾ ਆ ਅਤੇ ਮੈਂ ਜਾਣਦਾ ਹਾਂ ਕਿ ਤੂੰ ਇੱਥੇ ਆ। ਮੈਂ ਚਾਹੁੰਦਾ ਹਾਂ ਕਿ ਤੂੰ ਮੈਨੂੰ ਕੁਝ ਦੱਸਣਾ ਚਾਹੁੰਦਾ ਹਾਂ। ਮੈਂ ਸੋਚਿਆ ਹੁਣ ਇੱਕ ਮਿੰਟ ਠਹਿਰੋ, ਮੈਂ ਕਿਸੇ ਨੂੰ ਨਹੀਂ ਵੇਖਿਆ, ਮੈਂ ਨਹੀਂ ਵੇਖਿਆ, ਮੈਂ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹਾਂ, ਮੈਂ ਉਹਨਾਂ ਨਾਲ ਬੋਲਣਾ ਚਾਹੁੰਦਾ ਹਾਂ, ਮੈਂ ਉਹਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਹਾਂ। ਮੈਂ ਸੋਚਿਆ ਠੀਕ ਆ, ਮੈਂ ਨਹੀਂ ਜਾਣਦਾ ਕਿ ਇਹ ਕਿੰਜ ਕਰਨੀ ਹੈ। ਮੈਂ ਸ਼ੈੱਡ ਵਿੱਚ ਜਾ ਕੇ ਇਹਦੇ ਗੋਡੇ ਟੇਕ ਦਿੱਤੇ। ਪਾਣੀ ਗਿੱਲ ਅਤੇ ਛੋਟੀ ਪੁਰਾਣੀ ਕਾਰ ਉੱਥੇ ਟੁੱਟੀ ਭੱਜੀ ਹੋਈ ਪਈ ਸੀ ਅਤੇ ਮੈਂ ਆਖਿਆ ਕਿ ਮੈਂ ਨੇਚਾ ਕਰਦਾ ਹਾਂ ਕਿ ਮੈਂ ਤਸਵੀਰ ਵੇਖੀ, ਮੈਂ ਨੇਚਾ ਕਰਦਾ ਹਾਂ ਕਿ ਉਹਨਾਂ ਨੇ ਉਹਦੇ ਹੱਥ ਇੰਜ ਰੱਖੇ ਸਨ ਅਤੇ ਮੈਂ ਬੈਠ ਗਿਆ ਅਤੇ ਮੈਂ ਕਿਹਾ ਹੁਣ ਮੈਂ ਕੀ ਕਹਿਣ ਜਾ ਰਿਹਾ ਹਾਂ। ਮੈਂ ਕਿਹਾ ਕੋਈ ਤਰੀਕਾ ਹੈ ਜਿਹਦੇ ਨਾਲ ਤੂੰ ਇਹ ਕਰਨਾ ਹੈ? ਮੈਂ ਨਹੀਂ ਜਾਣਦਾ, ਮੈਂ ਜਾਣਦਾ ਹਾਂ ਕਿ ਹਰੇਕ ਚੀਜ਼ ਵੱਲ ਪਹੁੰਚਣ ਲਈ ਇੱਕ ਤਰੀਕਾ ਹੈ ਤੇ ਮੈਂ ਨਹੀਂ। ਮੈਂ ਕਿਹਾ ਮੈਂ ਆਪਣੇ ਹੱਥੇ ਦਾ ਰੱਖਦਾ ਹਾਂ। ਮੈਂ ਕਿਹਾ ਪਿਆਰੇ ਸ਼੍ਰੀਮਾਨ ਜੀ, ਮੈਂ ਚਾਹੁੰਦਾ ਹਾਂ ਕਿ ਤੂੰ ਆਣ ਕੇ ਤੇ ਮੇਰੇ ਨਾਲ ਇੱਕ ਪਲ ਵਾਸਤੇ ਬੋਲ, ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿੰਨਾ ਬੁਰਾ ਹਾਂ। ਏਦਾਂ ਆਪਣੇ ਹੱਥ ਰੱਖੇ। ਮੈਂ ਸੁਣਿਆ ਲੋਕਾਂ ਨੇ ਆਖਿਆ ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ। ਮੈਂ ਜਾਣਦਾ ਸਾਂ ਕਿ ਉਹਨੇ ਗੱਲ ਕੀਤੀ ਕਿਉਂਕਿ ਮੈਂ ਇਹਨੂੰ ਸੁਣਿਆ ਸੀ ਜਦ ਮੈਂ ਮੁੰਡਾ ਸਾਂ। ਮੈਨੂੰ ਦੱਸਿਆ ਸੀ ਕਿ ਸ਼ਰਾਬ ਨਾ ਪੀਵੀ ਅਤੇ ਚੀਜ਼, ਉਹਨੇ ਮੈਨੂੰ ਉੱਤਰ ਨਹੀਂ ਦਿੱਤਾ। ਮੈਂ ਕਿਹਾ ਹੋ ਸਕਦਾ ਹੈ ਕਿ ਮੈਨੂੰ ਆਪਣੇ ਹੱਥ ਇੱਦਾਂ ਰੱਖਣੇ ਚਾਹੀਦੇ ਹਨ? ਸੋ ਮੈਂ ਕਿਹਾ ਪਿਆਰੇ ਸ਼੍ਰੀਮਾਨ ਜੀ, ਮੈਂ ਨਹੀਂ ਜਾਣਦਾ ਕਿ ਕਿੰਜ ਇਹਨੂੰ ਠੀਕ ਢੰਗ ਨਾਲ ਕਰਨਾ ਆ। ਮੈਂ ਯਕੀਨ ਕਰਦਾ ਹਾਂ ਤੂੰ ਕਰੇਗਾ, ਕਿ ਤੂੰ ਮੇਰੀ ਮਦਦ ਕਰੇਗਾ। ਅਤੇ ਹਰੇਕ ਪ੍ਰਚਾਰਕ ਮੈਨੂੰ ਦੱਸ ਰਿਹਾ ਸੀ ਕਿ ਆੜ ਕੇ ਉਹਨਾਂ ਦੇ ਗਿਰਜੇ ਵਿੱਚ ਸ਼ਾਮਿਲ ਹੋ ਜਾਵਾਂ ਅਤੇ ਖੜੇ ਹੋ ਕੇ ਉਹਨਾਂ ਨੇ ਯਸੂ ਮਸੀਹ ਨੂੰ ਲਿਆ ਤੇ ਉਹ ਵਿਸ਼ਵਾਸ ਕਰਦੇ ਹਨ ਯਸੂ ਪਰਮੇਸ਼ਰ ਦਾ ਪੁੱਤਰ ਆ। ਸ਼ੈਤਾਨ ਵੀ ਇਸ ਗੱਲ ਦਾ ਵਿਸ਼ਵਾਸ ਕਰਦੇ ਹਨ। ਸੋ ਮੈਂ ਸੋਚਿਆ ਮੈਨੂੰ ਤਾਂ ਇਹਦੇ ਨਾਲੋਂ ਕੁਝ ਵਧੀਆ ਲੈਣਾ ਪਵੇਗਾ। ਸੋ ਮੈਂ ਇੰਜ ਬੈਠਾ ਹੋਇਆ ਸੀ, ਮੈਂ ਪੜਿਆ ਸੀ ਜਿੱਥੇ ਕਿ ਪਤਰਸ ਅਤੇ ਯੂਹੰਨਾ ਸੁੰਦਰ ਨਾਮਕ ਫਾਟਕ ਥਾਣੀ ਲੰਘੇ ਸਨ ਤੇ ਇੱਕ ਆਦਮੀ ਸੀ ਜਿਹੜਾ ਕਿ ਮਾਂ ਦੇ ਗਰਭ ਵਿੱਚੋਂ ਹੀ ਲੰਗੜਾ ਜੰਮਿਆ ਸੀ। ਉਹਨਾਂ ਆਖਿਆ ਕਿ ਸੋਨਾ ਚਾਂਦੀ ਤਾਂ ਸਾਡੇ ਕੋਲ ਨਹੀਂ ਆ, ਪਰ ਜੋ ਕੁਝ ਹੈ ਨਹੀਂ ਜਾਣਦੇ। ਮੈਂ ਜਾਣਦਾ ਸਾਂ ਕਿ ਮੇਰੇ ਕੋਲ ਉਹ ਨਹੀਂ ਸੀ। ਸੋ ਮੈਂ ਇਹ ਲੱਭਣ ਦਾ ਯਤਨ ਕਰ ਰਿਹਾ ਸਾਂ ਕਿ ਇਹ ਕਿੱਦਾਂ ਕੀਤਾ ਜਾਵੇ। ਮੈਂ ਨਹੀਂ ਸੀ ਜਾਣਦਾ ਕਿ ਪ੍ਰਾਰਥਨਾ ਕਿੰਜ ਕਰਨੀ ਆ। ਮੈਂ ਆਪਣੇ ਹੱਥਾਂ ਨੂੰ ਬਣਾਇਆ ਤੇ ਤਦ ਮੈਂ ਇੰਜ ਰੱਖ ਦਿੱਤੇ। ਬੇਸ਼ੱਕ ਸ਼ੈਤਾਨ ਤਦ ਦ੍ਰਿਸ਼ ਤੇ ਆ ਗਿਆ ਤੇ ਆਖਿਆ ਤੂੰ ਸਮਝਦਾ ਆ, ਤੂੰ ਬਹੁਤ ਚਿਰ ਤੋਂ ਉਡੀਕ ਕੀਤੀ, ਤੂੰ ਤਾਂ ਪਹਿਲਾਂ ਹੀ 20 ਸਾਲ ਦੀ ਉਮਰ ਦਾ ਆ, ਹੁਣ ਇਹਦਾ ਯਤਨ ਕਰਨ ਦੀ ਕੋਈ ਲੋੜ ਨਹੀਂ ਆ, ਤੂੰ ਕਰ ਚੁੱਕਿਆ ਆ। ਤਦ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਤੇ ਰੋਣਾ ਸ਼ੁਰੂ ਕਰ ਦਿੱਤਾ। ਅਤੇ ਤਦ ਜਦ ਮੈਂ ਅਸਲ ਵਿੱਚ ਟੁੱਟ ਗਿਆ, ਮੈਂ ਕਿਹਾ ਮੈਂ ਗੱਲਬਾਤ ਕਰਾਂਗਾ, ਜੇ ਤੂੰ ਮੇਰੇ ਨਾਲ ਗੱਲਬਾਤ ਨਾ ਕਰੇ ਜਿੱਦਾਂ ਵੀ ਹੋਵੇ ਮੈਂ ਤੇਰੇ ਨਾਲ ਗੱਲਬਾਤ ਕਰਾਂਗਾ। ਸੋ ਮੈਂ ਆਖਿਆ ਮੈਂ ਚੰਗਾ ਨਹੀਂ ਆ, ਮੈਂ ਆਪਣੇ ਆਪ ਵਿੱਚ ਸ਼ਰਮਿੰਦਾ ਆ। ਮਿਸਟਰ ਖੁਦਾ, ਮੈਂ ਜਾਣਦਾ ਹਾਂ ਕਿ ਤੂੰ ਕਿਤੇ ਮੈਨੂੰ ਸੁਣੇਗਾ, ਤੂੰ ਮੇਰੀ ਸੁਣ। ਮੈਂ ਆਪਣੇ ਆਪ ਵਿੱਚ ਸ਼ਰਮਿੰਦਾ ਆ, ਮੈਂ ਸ਼ਰਮਿੰਦਾ ਆ ਕਿ ਮੈਂ ਤੇਰਾ ਧਿਆਨ ਨਹੀਂ ਕੀਤਾ। ਉਸ ਸਮੇਂ ਮੈਂ ਉਤਾਂਹ ਵੇਖਿਆ, ਬੜੀ ਅਜੀਬ ਜਿਹੀ ਮਹਿਸੂਸੀਅਤ ਮੇਰੇ ਉੱਤੋਂ ਦੀ ਲੰਘੀ। ਇੱਕ ਰੋਸ਼ਨੀ ਚੱਲਦੀ ਹੋਈ ਕਮਰੇ ਵਿੱਚ ਆਈ ਤੇ ਇੰਜ ਸਲੀਪ ਬਣਾ ਦਿੱਤੀ ਅਤੇ ਆਵਾਜ਼ ਜਿਹੜੀ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਨਹੀਂ ਸੁਣੀ, ਉਹਨੇ ਗੱਲਬਾਤ ਕੀਤੀ। ਮੈਂ ਇਹਦੀ ਵੱਲ ਵੇਖਿਆ ਪੂਰੀ ਤਰ੍ਹਾਂ, ਮੈਂ ਠੰਡਾ ਤੇ ਸੁਣ ਸਾਂ, ਮੈਂ ਡਰ ਗਿਆ ਸਾਂ, ਮੈਂ ਹਿੱਲ ਨਹੀਂ ਸਕਿਆ, ਖੜਾ ਰਿਹਾ ਇਹਦੀ ਵੱਲ ਵੇਖਿਆ ਅਤੇ ਇਹ ਦੂਰ ਚਲੀ ਗਈ। ਮੈਂ ਕਿਹਾ ਸ਼੍ਰੀਮਾਨ ਜੀ, ਮੈਂ ਤੁਹਾਡੀ ਭਾਸ਼ਾ ਨਹੀਂ ਸਮਝਦਾ ਆ, ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰ ਸਕਦਾ ਤਾਂ ਮੈਂ ਤੇਰੀ ਭਾਸ਼ਾ ਨਹੀਂ ਸਮਝਦਾ ਹਾਂ, ਅਤੇ ਜੇ ਤੂੰ ਮੈਨੂੰ ਮਾਫ ਕਰ ਦਿੱਤਾ ਆ, ਮੈਂ ਜਾਣਦਾ ਹਾਂ ਕਿ ਮੈਨੂੰ ਉਸ ਸਰੀਰ ਉੱਤੇ ਲੇਖਾ ਚੁਕਾਉਣਾ ਪੈਣਾ ਆ ਕਿਤੇ ਕਿ ਮੇਰੇ ਪਾਪ ਉੱਥੇ ਪਏ ਹਨ। ਜੇ ਤੂੰ ਮੈਨੂੰ ਮਾਫ ਕਰ ਦੇਵੇਗਾ ਤੇ ਬਸ ਵਾਪਸ ਆਣ ਕੇ ਤੇ ਆਪਣੀ ਭਾਸ਼ਾ ਵਿੱਚ ਗੱਲ ਕਰ ਤੇ ਮੈਂ ਉਹਨੂੰ ਸਮਝ ਲਵਾਂਗਾ ਤੇ ਤੂੰ ਮੇਰੀ ਭਾਸ਼ਾ ਵਿੱਚ ਗੱਲਬਾਤ ਨਹੀਂ ਕਰ ਸਕਦਾ। ਮੈਂ ਕਿਹਾ ਤੇ ਇਹਨੂੰ ਫੇਰ ਦੁਬਾਰਾ ਵਾਪਸ ਆਉਣ ਦੇ। ਉੱਥੇ ਫੇਰ ਆ ਗਈ ਉਹ ਬੱਲੇ ਉੱਥੇ ਮੈਨੂੰ ਪੂਰਨ ਮਿਲ ਗਿਆ। ਆਮੀਨ। ਹਾਂ ਸ਼੍ਰੀਮਾਨ ਜੀ, ਮੈਨੂੰ ਇੰਜ ਮਹਿਸੂਸ ਹੋਇਆ ਕਿ 40 ਮਣ ਭਾਰ ਮੇਰੇ ਮੋਢਿਆਂ ਤੋਂ ਉਤਰ ਗਿਆ। ਮੈਂ ਉਸ ਬੋਰਡ ਵਾਕ ਥਾਣੇ ਹੇਠਾਂ ਨੂੰ ਗਿਆ ਤੇ ਜ਼ਮੀਨ ਨੂੰ ਛੂਹ ਨਹੀਂ ਸੀ ਸਕਦਾ। ਮੇਰੀ ਮਾਂ ਨੇ ਆਖਿਆ ਕਿ ਬਿੱਲੀ ਤੂੰ ਪਰੇਸ਼ਾਨ ਆ। ਮੈਂ ਕਿਹਾ ਨਹੀਂ ਮਾਂ ਜੀ, ਮੈਂ ਨੀ ਜਾਣਦਾ ਕੀ ਹੋਇਆ। ਉੱਥੇ ਪਿੱਛੇ ਇੱਕ ਰੇਲ ਦੀ ਪਟੜੀ ਸੀ ਤੇ ਮੈਂ ਉਸ ਪਟੜੀ ਦੇ ਉੱਤੇ ਭੱਜਿਆ ਤੇ ਹਵਾ ਵਿੱਚ ਕੁੱਦਾ ਹੋਇਆ। ਜਿੰਨਾ ਕੁ ਤਕੜਾਈ ਦੇ ਨਾਲ ਮੈਂ ਕੁੱਦ ਸਕਦਾ ਸੀ ਕੁੱਦਿਆ। ਮੈਂ ਨੀ ਸੀ ਜਾਣਦਾ ਕਿ ਕਿੰਜ ਆਪਣੀਆਂ ਭਾਵਨਾਵਾਂ ਨੂੰ ਬਾਹਰ ਕੱਢਣਾ ਆ। ਜੇ ਮੈਂ ਰੌਲਾ ਪਾਉਣਾ ਜਾਣਦਾ ਹੁੰਦਾ ਮੈਂ ਰੌਲਾ ਪਾ ਰਿਹਾ ਸਾਂ, ਪਰ ਮੈਂ ਆਪਣੇ ਤਰੀਕੇ ਨਾਲ, ਤੁਸੀਂ ਸਮਝਦੇ ਹੋ, ਇਹ ਕੀ ਸੀ, ਮੈਂ ਆਪਣੀ ਜਾਨ ਦਾ ਆਰਾਮ ਦੇ ਸਥਾਨ ਵਿੱਚ ਲੰਗਰ ਪਾ ਲਿਆ ਸੀ। ਇਹਨੇ ਇਹਦਾ ਨਿਬੇੜਾ ਕਰ ਦਿੱਤਾ, ਇਹ ਮੇਰਾ ਪੂਰਨ ਸੀ। ਉੱਥੇ ਮੈਂ ਕੁੱਝ ਲੱਭ ਲਿਆ ਸੀ, ਕੁੱਝ ਕਾਲਪਨਿਕ ਨਹੀਂ, ਕੋਈ ਵਿਚਾਰ। ਮੈਂ ਆਦਮੀ ਨਾਲ ਗੱਲਬਾਤ ਕੀਤੀ ਸੀ, ਮੈਂ ਉਸ ਆਦਮੀ ਨਾਲ ਗੱਲਬਾਤ ਕੀਤੀ ਸੀ ਜਿਹਨੇ ਮੈਨੂੰ ਦੱਸਿਆ ਸੀ ਕਿ ਕਦੇ ਸ਼ਰਾਬ ਨਾ ਪੀਵੀ, ਨਾ ਸਿਗਰਟ ਪੀਵੀ, ਜਾਂ ਕੁੱਝ ਅਜਿਹਾ ਨਾ ਕਰੀ ਜਿਹਦੇ ਨਾਲ ਤੇਰਾ ਆਪਾ ਭ੍ਰਿਸ਼ਟ ਹੋ ਜਾਵੇ ਔਰਤਾਂ ਨਾਲ ਤੇ ਹੋਰ ਹੋਰ। ਜਦ ਮੈਂ ਵੱਡਾ ਹੋ ਜਾਵਾਂਗਾ ਤੇ ਤਦ ਮੇਰੇ ਕਰਨ ਲਈ ਇੱਕ ਕੰਮ ਹੋਵੇਗਾ। ਮੈਂ ਉਹਦੇ ਨਾਲ ਸੰਪਰਕ ਬਣਾਇਆ ਸੀ, ਗਿਰਜੇ ਨਾਲ ਨਹੀਂ, ਮੈਂ ਉਹਦੇ ਨਾਲ ਸੰਪਰਕ ਬਣਾਇਆ ਉਹਦੇ ਨਾਲ। ਹਾਂ ਸ਼੍ਰੀਮਾਨ ਜੀ, ਇਹ ਉਹ ਸੀ। ਇੱਥੇ ਸਥਾਨ ਤੇ ਇੱਕ ਆਦਮੀ ਬਹੁਤਾ ਚਿਰ ਨਹੀਂ ਹੋਇਆ ਬੋਲ ਰਿਹਾ ਸੀ। ਪਹਿਲੇ ਵਿਸ਼ਵ ਯੁੱਧ ਦੇ ਬਾਅਦ ਸੈਨਿਕ ਹੋਣ ਦੇ ਨਾਤੇ ਭਾਈ ਫੰਕ ਉੱਥੇ ਖੜਾ ਸੀ। ਉਹਨੇ ਕਿਹਾ ਤੁਸੀਂ ਇੱਕ ਥੋੜਾ ਜਿਹਾ ਇੱਕ ਕਿਸਮ ਦਾ ਮਜ਼ਾਕੀ ਜਿਹਾ ਜਾਪਦਾ ਆ, ਇਹ ਮਜ਼ਾਕ ਕਰਨ ਦੀ ਥਾਂ ਨਹੀਂ ਆ, ਪਰ ਇਹ ਹੈ ਜੋ ਉਹਨੇ ਆਖਿਆ। ਉਹ ਇੱਥੇ ਨਿਊ ਅਲਬੈਨੀ ਵਿੱਚ ਸੀ। ਉਹਨੇ ਕਿਹਾ ਕਿ ਕਪਤਾਨ ਸਾਨੂੰ ਬਾਹਰ ਲੈ ਗਿਆ, ਆਖਿਆ ਉਹ ਸਾਰਾ ਦੇਸ਼ ਜਪਾਨੀਆਂ ਨੂੰ ਦਿੱਤਾ ਗਿਆ ਆ, ਮੁੰਡਿਓ ਕੱਲ ਅਸੀਂ ਅੰਦਰ ਜਾਵਾਂਗੇ, ਅਸੀਂ ਉਹਨਾਂ ਨੂੰ ਲੈਣਾ ਆ। ਉਹਨੇ ਕਿਹਾ ਯਾਦ ਰਹੇ ਮੁੰਡਿਓ, ਸਾਡੇ ਵਿੱਚੋਂ ਬਹੁਤ ਸਾਰੇ ਜਿਹੜੇ ਅੱਜ ਇੱਥੇ ਖੜੇ ਹਨ ਤੇ ਉਹ ਕੱਲ ਉੱਥੇ ਨਹੀਂ ਹੋਣਗੇ, ਉਹ ਕੱਲ ਇੱਥੇ ਨਹੀਂ ਹੋਣਗੇ, ਅਸੀਂ ਅੰਦਰ ਜਾ ਰਹੇ ਹਾਂ ਸਵੇਰ ਸਵੇਰ ਦੇ ਚਾਨਣ ਦੇ ਸਮੇਂ। ਆਖਿਆ ਹੁਣ ਤੁਸੀਂ ਸਭ ਆਪੋ ਆਪਣੇ ਧਰਮ ਨੂੰ ਲਓ। ਇਸ ਆਦਮੀ ਨੇ ਕਿਹਾ ਮੇਰਾ ਕੋਈ ਧਰਮ ਨਹੀਂ ਆ। ਅਤੇ ਕਿਹਾ, ਮੈਂ ਕਿਹਾ, ਆਖਿਆ ਮੈਂ ਉੱਥੇ ਖੜਾ ਸੀ ਅਤੇ ਸਾਡੇ ਵਿੱਚੋਂ ਬਾਕੀ ਦੇ ਸਭ। ਆਖਿਆ ਇੱਥੇ ਪਾਦਰੀ ਆ ਗਿਆ, ਇਸ ਪਾਸੇ ਨੂੰ ਚਲਿਆ ਗਿਆ, ਪ੍ਰੋਟੈਸਟੈਂਟ ਇਸ ਪਾਸੇ ਨੂੰ ਚਲਿਆ ਗਿਆ, ਤੇ ਯਹੂਦੀ ਇਸ ਪਾਸੇ ਨੂੰ ਚਲਿਆ ਗਿਆ, ਕੈਥੋਲਿਕ ਉਸ ਪਾਸੇ ਨੂੰ ਗਿਆ ਆਪਣੇ ਪਾਦਰੀ ਦੇ ਨਾਲ। ਆਖਿਆ ਮੈਂ ਉੱਥੇ ਖੜਾ ਸਾਂ। ਅਤੇ ਕਿਹਾ, ਕਮਾਨਿੰਗ ਅਫਸਰ ਨੇ ਮੈਨੂੰ ਆਖਿਆ ਮੁੰਡਿਆ ਚੰਗਾ ਹੋਏਗਾ ਤੂੰ ਆਪਣੇ ਧਰਮ ਨੂੰ ਲੈ। ਉਹਨੇ ਕਿਹਾ ਮੇਰੇ ਕੋਲ ਕੋਈ ਧਰਮ ਨਹੀਂ ਆ। ਉਹਨੇ ਕਿਹਾ ਚੰਗਾ ਹੋਏਗਾ ਕਿ ਤੂੰ ਕੁਝ ਲੈ, ਕਿਉਂਕਿ ਤੈਨੂੰ ਇਹਦੀ ਤੁਰੰਤ ਲੋੜ ਆ, ਮੈਨੂੰ ਪੱਕਾ ਪਤਾ ਆ। ਅਤੇ ਆਖਿਆ ਕਿ ਉਸ ਸਮੇਂ ਉਹਨੇ ਇੱਕ ਜਥਾ ਜਾਂਦੇ ਵੇਖਿਆ ਜਿਹੜਾ ਕਿ ਕੈਥੋਲਿਕ ਸੀ। ਆਖਿਆ ਕਿ ਤੁਰ ਕੇ ਗਿਆ ਅਤੇ ਇਸ ਪਾਦਰੀ ਨੂੰ ਆਖਿਆ ਕਿ ਤੁਸੀਂ ਮੈਨੂੰ ਕੋਈ ਧਰਮ ਦੇ ਸਕਦੇ ਹੋ। ਅਤੇ ਉਹਨੇ ਕਿਹਾ ਆ ਜਾ। ਆਖਿਆ ਉਹ ਅੰਦਰ ਗਿਆ ਤੇ ਮੇਰੇ ਵਿੱਚੋਂ ਕੈਥੋਲਿਕ ਬਣਾ ਦਿੱਤਾ। ਅਤੇ ਉੱਥੇ ਨਿਊ ਅਲਬੈਨੀ ਵਿੱਚ ਜੌਨ ਹਾਵਰਡ ਅਤੇ ਇੱਕ ਜਥਾ ਅਸਲੀ ਸ਼ਾਹੀ ਕੈਥੋਲਿਕ ਲੋਕਾਂ ਦਾ ਉੱਥੇ ਬੈਠਾ ਹੋਇਆ ਸੀ। ਤੁਸੀਂ ਜਾਣਦੇ ਹੋ ਕਿ ਜਦ ਆਦਮੀ ਇਹ ਦੱਸ ਰਿਹਾ ਸੀ। ਅਤੇ ਉਹਨੇ ਕਿਹਾ ਯੁੱਧ ਵਿੱਚ ਅਗਲੇ ਦਿਨ ਉਹ ਗੱਲਬਾਤ ਕਰ ਰਿਹਾ ਸੀ ਕਿ ਉਹ ਕਿੰਸੀ, ਅਤੇ ਆਖਿਆ ਉਹ ਇੱਕ ਵੱਡਾ ਆਦਮੀ ਆ ਤੁਸੀਂ ਜਾਣਦੇ ਹੋ। ਅਤੇ ਆਖਿਆ ਕਿ ਉਹ ਹੱਥੋਂ ਪਾਈ ਹੋ ਗਏ ਤੇ ਉਹ ਚਾਕੂਆਂ ਨਾਲ ਮਾਰ ਰਹੇ ਸਨ, ਚੀਕ ਰਹੇ ਸਨ, ਕੱਟਦੇ ਹੋਏ, ਟੁਕੜੇ ਕਰਦੇ ਹੋਏ। ਆਖਿਆ ਕਿ ਰੱਸੀਆਂ ਮੁੜ ਗਈਆਂ ਤੇ ਉਹ ਇੱਕ ਦੂਜੇ ਦੇ ਦੁਆਲੇ ਹੋ ਗਏ ਤੇ ਇੰਜ ਜਪਾਨੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਜਾਣ ਦਿੱਤਾ। ਅਤੇ ਉਹ ਪੁਰਾਣੀਆਂ ਵੱਡੀਆਂ ਮਸ਼ੀਨ ਗੰਨਾਂ ਦੋਵਾਂ ਪਾਸਿਆਂ ਤੋਂ ਗੱਜ ਰਹੀਆਂ ਸਨ, ਹੱਥੋਂ ਪਾਈ ਵਾਲੀ ਲੜਾਈ। ਆਖਿਆ ਸਿੱਧਾ ਹੀ ਮੈਂ ਇਸ ਤਰ੍ਹਾਂ ਰੁਕ ਗਿਆ ਤੇ ਆਖਿਆ ਹਰੇਕ ਚੀਜ਼ ਪੁਕਾਰ ਰਹੀ ਸੀ ਤੇ ਇਦਾਂ ਚੱਲ ਰਿਹਾ ਸੀ, ਤੁਸੀਂ ਖੁਦ ਆਪ ਸੁਣ ਨਹੀਂ ਸਕਦੇ ਸੀ। ਆਖਿਆ ਉੱਥੇ ਲਹੂ ਸੀ, ਉਹਨੇ ਕਿਹਾ ਮੈਂ ਵੇਖਿਆ ਅਤੇ ਮੇਰਾ ਲਹੂ ਸੀ। ਆਖਿਆ ਮੈਂ ਇੱਥੇ ਵੇਖਿਆ, ਮੇਰੇ ਪਾਸੇ ਤੇ ਇੱਕ ਮੋਰੀ ਸੀ, ਉਹਨੇ ਕਿਹਾ ਇਹ ਮੇਰਾ ਲਹੂ ਸੀ। ਆਖਿਆ ਤੁਸੀਂ ਜਾਣਦੇ ਹੋ, ਅਤੇ ਇੱਕ ਅਸਲੀ ਅਤੇ ਕੈਥੋਲਿਕ ਮਿੱਤਰ, ਮੈਂ ਇਹ ਸਿਰਫ ਹੁਣ ਮਜ਼ਾਕ ਲਈ ਆਖ ਰਿਹਾ ਹਾਂ, ਪਰ ਇੱਕ ਅਸਲੀ ਸ਼ਾਹੀ ਕੈਥੋਲਿਕ ਨੇ ਆਖਿਆ ਕਿ ਤੂੰ ਧੰਨ ਮਰੀਅਮ ਆਖਿਆ ਸੀ। ਉਹਨੇ ਕਿਹਾ ਨਹੀਂ ਸ਼੍ਰੀਮਾਨ ਜੀ। ਆਖਿਆ ਉਹ ਮੇਰਾ ਲਹੂ ਸੀ, ਮੈਨੂੰ ਕਿਸੇ ਸਕੱਤਰਾਂ ਦੀ ਲੋੜ ਨਹੀਂ ਆ। ਮੈਂ ਕਿਹਾ ਮੈਂ ਮੁੱਖ ਆਦਮੀ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਹਾਂ। ਆਖਿਆ ਇਹ ਮੇਰਾ ਲਹੂ ਸੀ ਅਤੇ ਮੈਂ ਸੋਚਦਾ ਹਾਂ ਇਸ ਢੰਗ ਨਾਲ ਇਹ ਹੈ। ਹਾਂ ਸ਼੍ਰੀਮਾਨ ਜੀ, ਇਸ ਤਰੀਕੇ ਨਾਲ ਇਹ ਹੁੰਦਾ ਆ, ਸਾਡੇ ਕੋਲ ਬੰਨਣ ਵਾਲਾ ਥੰਮ ਚਾਹੀਦਾ ਆ, ਇੱਕ ਪੂਰਨ। ਮੇਰੇ ਕੋਲ ਉਹਦੇ ਸਕੱਤਰ ਦੇ ਲਈ ਸਮਾਂ ਨਹੀਂ ਆ। ਉਹਨੇ ਕਿਹਾ ਮੈਂ ਉਹਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਹਾਂ। ਅਤੇ ਹੈ ਭਾਈ ਜੀ, ਜਦ ਆਦਮੀ ਮਸੀਹ ਦੇ ਕੋਲ ਆਉਂਦਾ ਆ ਤਦ ਤੁਹਾਨੂੰ ਕਿਸੇ ਪ੍ਰਚਾਰਕ ਦੇ ਸ਼ਬਦ ਨਹੀਂ ਚਾਹੀਦੇ ਹਨ, ਜਾਂ ਕਿਸੇ ਸਕੱਤਰ ਦੇ ਸ਼ਬਦ ਤੇ ਜਾਂ ਕੁਝ ਹੋਰ। ਤੁਸੀਂ ਪ੍ਰੋਟੈਸਟੈਂਟ ਇਹ ਆਓ ਜਾਂ ਦੂਜਾ ਨਾ ਲਓ, ਉਸ ਪੂਰਨ ਤੱਕ ਜਾਓ ਜਦ ਤੱਕ ਕਿ ਤੁਸੀਂ ਨਵੇਂ ਜਨਮ ਦੇ ਰਾਹੀਂ ਉੱਥੇ ਲੰਗਰ ਨਹੀਂ ਪਾ ਲੈਂਦੇ, ਨਵੇਂ ਜਨਮ ਦੇ ਨਾਤੇ ਤੇ ਪਵਿੱਤਰ ਆਤਮਾ ਨਾਲ ਭਰ ਕੇ। ਅਤੇ ਤੁਸੀਂ ਵੇਖਦੇ ਹੋ ਕਿ ਬਾਈਬਲ ਦੀਨਤਾ ਤੇ ਪਿਆਰ ਦੇ ਰਾਹੀਂ ਤੁਹਾਡੇ ਜੀਵਨ ਥਾਣੀ ਪ੍ਰਗਟ ਹੋ ਰਹੀ ਆ। ਉਹ ਤਦ ਉਹ ਤੁਹਾਡਾ ਪੂਰਨ ਆ। ਹਾਂ ਸ਼੍ਰੀਮਾਨ ਜੀ, ਮੈਂ ਵਚਨ ਵਿਚ ਪੜਿਆ ਆ ਜਿਥੇ ਉਹ ਵਚਨ ਆ, ਜਦ ਜਰਮਨ ਚਰਚ ਨੇ ਆਖਿਆ ਕਿ ਇਹ ਇਸਰਾਇਆ ਅਤੇ ਮੈਥੋਡਿਸਟ ਅਤੇ ਬੈਪਟਿਸਟ ਅਤੇ ਕੈਥੋਲਿਕ, ਪਰ ਮੈਂ ਵਚਨ ਵਿਚ ਪੜਿਆ ਜਿਥੇ ਉਹਨੇ ਆਖਿਆ ਆ ਕਿ ਇਸ ਚਟਾਨ ਤੇ ਮੈਂ ਆਪਣੀ ਕਲਿਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕ ਇਸ ਉਤੇ ਪ੍ਰਬਲ ਨਹੀਂ ਹੋ ਸਕਦੇ। ਹੁਣ ਸੁਣੋ, ਸਮਾਪਤੀ ਉਤੇ ਹੁਣ ਪ੍ਰੋਟੈਸਟੈਂਟ ਆਖਦੇ ਹਨ, ਹੁਣ ਕੈਥੋਲਿਕ ਆਖਦੇ ਹਨ ਕਿ ਉਹਨੇ ਇਹ ਪਤਰਸ ਉਤੇ ਬਣਾਈ, ਤੂੰ ਪਤਰਸਿਆ ਅਤੇ ਇਸ ਚਟਾਨ ਉਤੇ, ਨਹੀਂ ਕਦੇ ਨਹੀਂ, ਜੇ ਇਹ ਸੀ ਇਹ ਤਾਂ ਉਦੋਂ ਹੀ ਪਿਛਾਂ ਪਰਤ ਗਈ। ਉਹਨਾਂ ਨੇ ਇਹ ਆਦਮੀ ਉਤੇ ਬਣਾਈ, ਉਹਨੇ ਕੀ ਕੀਤਾ? ਪ੍ਰੋਟੈਸਟੈਂਟ ਆਖਦੇ ਹਨ ਕਿ ਉਹਨੇ ਆਪਣੇ ਆਪ ਤੇ ਬਣਾਈ, ਨਹੀਂ ਉਹਨੇ ਨਹੀਂ ਬਣਾਈ, ਉਹਨੇ ਆਪਣੇ ਆਪ ਤੇ ਨਹੀਂ ਬਣਾਈ, ਉਹਨੇ ਕੀ ਕੀਤਾ? ਮਨੁੱਖ ਕੀ ਆਖਦੇ ਹਨ ਕਿ ਮੈਂ ਮਨੁੱਖ ਦਾ ਪੁੱਤਰ ਕੌਣ ਹਾਂ? ਅਤੇ ਕੁਝ ਨੇ ਕਿਹਾ ਤੂੰ ਏਲੀਆਂ ਆ ਅਤੇ ਮੂਸਾ, ਉਹਨੇ ਕਿਹਾ ਪਰ ਤੁਸੀਂ ਕੀ ਆਖਦੇ ਹੋ? ਪਤਰਸ ਨੇ ਆਖਿਆ ਤੂੰ ਮਸੀਹਾ, ਜਿਉਂਦੇ ਪਰਮੇਸ਼ਰ ਦਾ ਪੁੱਤਰ ਮਸੀਹ। ਹੁਣ ਸ਼ਬਦਾਂ ਤੇ ਗੌਰ ਕਰੋ, ਧੰਨ ਹੈ ਤੂੰ ਸ਼ਿਮਾਉਨ, ਜੋਨਾ ਦਾ ਪੁੱਤਰ ਮਾਸ ਅਤੇ ਲਹੂ ਨੇ ਤੇਰੇ ਤੇ ਪ੍ਰਗਟ ਨਹੀਂ ਕੀਤਾ। ਤੂੰ ਇਹ ਕਿਸੇ ਜਾਜਕ ਤੋਂ ਨਹੀਂ ਸਿੱਖਿਆ, ਤੂੰ ਇਹ ਕਿਸੇ ਸੈਮਨਰੀ ਤੋਂ ਨਹੀਂ ਸਿੱਖਿਆ, ਪਰ ਮੇਰਾ ਪਿਤਾ ਜੋ ਸੁਰਗ ਵਿਚ ਹੈ ਉਹਨੇ ਤੇਰੇ ਤੇ ਇਹਨੂੰ ਪ੍ਰਗਟ ਕੀਤਾ ਆ। ਅਤੇ ਇਸ ਚਟਾਨ ਉਤੇ ਵਚਨ ਦਾ ਆਤਮਕ ਪ੍ਰਕਾਸ਼, ਮੈਂ ਆਪਣੀ ਕਲਿਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕ ਇਹਦੇ ਉੱਤੇ ਪ੍ਰਬਲ ਨਹੀਂ ਹੋਣਗੇ। ਮੈਂ ਸੋਚਿਆ ਪ੍ਰਭੂ ਇਹ ਹੈ ਉਹ। ਮੈਂ ਇੱਥੇ ਪ੍ਰਕਾਸ਼ ਦੀ ਪੋਥੀ ਉਹਦੇ 21-22 ਅਧਿਆਏ ਵਿਚ ਪੜਿਆ ਜਿੱਥੇ ਉਹਨੇ ਕਿਹਾ ਜਿਹੜਾ ਵੀ ਇਹ ਸੰਪੂਰਨ ਚੀਜ਼ ਆ, ਜਿਹੜਾ ਵੀ ਇਹਦੇ ਵਿਚ ਕੁਝ ਲੜਾਵੇ, ਜਿਹੜਾ ਵੀ ਇਹਦੇ ਤੋਂ ਕੁਝ ਦੂਰ ਲੈ ਜਾਵੇ, ਮੁੱਕਰ ਜਾਵੇ ਕਿ ਏਦਾਂ ਨਹੀਂ ਆ, ਜਾਂ ਜਿਹੜਾ ਵੀ ਇਹ ਥੋੜਾ ਜਿਹਾ ਹੋਰ ਵਧੀਆ ਕਰਨ ਦਾ ਯਤਨ ਕਰੇ, ਜਾਂ ਦਿਨ ਦੇ ਲਈ ਇਹਨੂੰ ਲਿਸ਼ਕਾਵੇ, ਜਿਹੜਾ ਵੀ ਇਹਦੇ ਵਿਚ ਕੁਝ ਜੋੜੇ ਜਾਂ ਘਟਾਵੇ ਤੇ ਜੀਵਨ ਦੀ ਪੁਸਤਕ ਵਿਚੋਂ ਉਹਦਾ ਵੀ ਭਾਗ ਕੱਟ ਦਿੱਤਾ ਜਾਵੇਗਾ। ਮੈਂ ਕਿਹਾ ਤਦ ਬਸ ਇਹੋ ਹੀ ਮੈਨੂੰ ਚਾਹੀਦਾ ਆ ਪ੍ਰਭੂ, ਇਹਦਾ ਵਿਸ਼ਵਾਸ ਕਰਾਂ ਅਤੇ ਇਹਦੇ ਵਿਚ ਉਹ ਸਲੀਬ ਉੱਤੇ ਮਸੀਹ ਆਇਆ। ਇਹ ਸਭ ਤਰੀਕੇ ਨਾਲ ਸੰਪੂਰਨ ਆ, ਹਰੇਕ ਸ਼ਬਦ ਜੋ ਉਹਨੇ ਕਦੇ ਆਖਿਆ। ਇਸ ਹੱਥ ਵਿਚ ਕਿਤਾਬ ਲਓ ਤੇ ਇਤਿਹਾਸ ਇਸ ਹੱਥ ਵਿਚ, ਸਿੱਧਾ ਹੀ ਇਹ ਪ੍ਰਮਾਣਿਤ ਹੁੰਦਾ ਆ ਪੂਰੀ ਤਰ੍ਹਾਂ ਸੰਪੂਰਨ। ਅਤੇ ਮੈਂ ਆਖਿਆ ਤਦ ਪ੍ਰਭੂ ਮੈਨੂੰ ਕਬੂਲ ਕਰ, ਅਤੇ ਜਦ ਮੈਂ ਕੀਤਾ ਮੈਂ ਮਸੀਹ ਨੂੰ ਕਬੂਲ ਕੀਤਾ, ਪਵਿੱਤਰ ਆਤਮਾ ਆਪਣੇ ਦਿਲ ਵਿਚ ਮੇਰਾ ਪੂਰਨ, ਇਹ ਮੈਂ ਨਹੀਂ ਰਿਹਾ ਹਾਂ। ਮੈਂ ਇੱਕ ਵਾਰੀ ਬਿਮਾਰ ਸਾਂ ਜਦ ਮੇਰੀ ਪਤਨੀ ਗੁਜ਼ਰ ਗਈ, ਮੇਰੀ ਬੱਚੀ ਗੁਜ਼ਰ ਗਈ, ਓਹ ਮੇਰਾ ਪਿਤਾ ਗੁਜ਼ਰ ਗਿਆ ਤੇ ਮੇਰਾ ਭਰਾ ਗੁਜ਼ਰ ਗਿਆ ਤੇ ਮੇਰੀ ਭਾਬੀ ਗੁਜ਼ਰ ਗਈ, ਅਤੇ ਬਿੱਲੀ ਪਿਆ ਹੋਇਆ ਮਰ ਰਿਹਾ ਸੀ, ਤੇ ਜਦ ਮੈਂ ਤਕਰੀਬਨ ਬਸ ਹੋ ਚੁੱਕਿਆ ਸੀ, ਮੈਂ ਰੋਂਦਾ ਹੋਇਆ ਸੜਕ ਤੇ ਜਾ ਰਿਹਾ ਸਾਂ ਤੇ ਉਹਦੀ ਕਬਰ ਤੇ ਜਾ ਰਿਹਾ ਸਾਂ, ਉਹ ਅਤੇ ਬੱਚੀ ਤੇ ਬੱਚੀ ਉਹਦੀਆਂ ਬਾਹਾਂ ਵਿਚ ਕਬਰ ਵੱਲ ਜਾ ਰਿਹਾ ਸਾਂ। ਮੈਂ ਚੱਲਦਾ ਜਾ ਰਿਹਾ ਸਾਂ, ਮਿਸਟਰ ਈਸਲਰ ਇੱਥੇ ਆਣ ਕੇ ਤੇ ਖੇਡਦਾ ਹੁੰਦਾ ਸੀ, ਤੁਸੀਂ ਜਾਣਦੇ ਹੋ, ਇੰਡੀਆਨਾ ਸੂਬੇ ਦਾ ਵਿਧਾਨ ਸਭਾ ਦਾ ਮੈਂਬਰ, ਉਹ ਸੜਕ ਤੇ ਆ ਰਿਹਾ ਸੀ, ਉਹ ਰੁਕ ਗਿਆ ਤੇ ਉਹਨੇ ਭੱਜ ਕੇ ਆਣ ਕੇ ਆਪਣੀਆਂ ਬਾਹਾਂ ਮੇਰੇ ਦੁਆਲੇ ਪਾ ਲਈਆਂ। ਇਹ ਸਨ 37 ਦੇ ਹੜ ਦੇ ਬਾਅਦ ਦੀ ਗੱਲ ਆ। ਉਹਨੇ ਕਿਹਾ ਬਿੱਲੀ ਤੂੰ ਕਿੱਥੇ ਜਾ ਰਿਹਾ? ਉੱਥੇ ਉਤਾਂ। ਅਤੇ ਮੈਂ ਕਿਹਾ ਹਾਂ ਜੀ। ਉਹਨੇ ਕਿਹਾ ਤੂੰ ਉੱਥੇ ਉਤਾਂ ਕੀ ਕਰਨ ਜਾ ਰਿਹਾ? ਮੈਂ ਕਿਹਾ ਮੈਂ ਇੱਕ ਬੁੱਢੀ ਘੁੱਗੀ ਨੂੰ ਸੁਣਾਂਗਾ। ਮੈਂ ਕਿਹਾ ਮੈਂ ਉਹਦੀ ਤੇ ਬੱਚੀ ਦੀ ਕਬਰ ਦੇ ਲਾਗੇ ਬੈਠ ਜਾਂਦਾ ਹਾਂ, ਇੱਕ ਬੁੱਢੀ ਘੁੱਗੀ ਉੱਥੇ ਆ ਜਾਂਦੀ ਆ ਤੇ ਉਹ ਮੇਰੇ ਨਾਲ ਬੋਲਦੀ ਆ। ਓ ਉਹਨੇ ਕਿਹਾ ਬਿੱਲੀ। ਮੈਂ ਕਿਹਾ ਹਾਂ ਜੀ, ਮੈਂ ਪੱਤਿਆਂ ਦੀ ਕੁਸਰ ਮੁਸਰ ਸੁਣਦਾ ਆ ਜਦ ਉਹ ਵਜਾਉਂਦੇ ਹਨ, ਇਹ ਮੇਰੇ ਲਈ ਸੰਗੀਤ ਵਜਾਉਂਦੇ ਹਨ। ਮਿਸਟਰ ਈਜ਼ਲਰ ਆਖਿਆ ਕਿ ਕਿਸ ਤਰ੍ਹਾਂ ਦਾ ਸੰਗੀਤ ਇਹ ਵਜਾਉਂਦੇ ਹਨ? ਮੈਂ ਕਿਹਾ ਦਰਿਆ ਦੇ ਪਾਰ ਇੱਕ ਧਰਤੀ ਆ, ਉਹਨੂੰ ਉਹ ਸਦਾ ਮਿੱਠਾ ਆਖਦੇ ਹਨ, ਅਤੇ ਅਸੀਂ ਸਿਰਫ ਉਸ ਕੰਢੇ ਤੱਕ ਵਿਸ਼ਵਾਸ ਦੇ ਹੁਕਮਨਾਮੇ ਦੇ ਦੁਆਰਾ ਪਹੁੰਚਦੇ ਹਾਂ। ਇੱਕ ਇੱਕ ਕਰਕੇ ਅਸੀਂ ਪ੍ਰਵੇਸ਼ ਦੁਆਰ ਵਿਚ ਜਾਂਦੇ ਹਾਂ, ਉੱਥੇ ਅਵਨਾਸ਼ੀਆਂ ਦੇ ਨਾਲ ਵਸਣ ਲਈ। ਜਦ ਕਿਸੇ ਦਿਨ ਉਹ ਉਹਨਾਂ ਸੋਨੇ ਦੀਆਂ ਘੰਟੀਆਂ ਨੂੰ ਤੁਹਾਡੇ ਤੇ ਮੇਰੇ ਲਈ ਵਜਾਉਣਗੇ। ਉਹਨੇ ਕਿਹਾ ਬਿੱਲੀ ਮੈਂ ਤੈਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਉਹਨੇ ਕਿਹਾ ਹੁਣ ਮਸੀਹ ਦਾ ਤੇਰੇ ਲਈ ਕੀ ਅਰਥ ਆ? ਮਸੀਹ ਦਾ ਤੇਰੇ ਲਈ ਕੀ ਅਰਥ ਆ? ਮੈਂ ਕਿਹਾ ਉਹ ਮੇਰਾ ਜੀਵਨ ਆ, ਮੇਰਾ ਸਭ ਕੁਝ, ਉਹ ਸਭ ਕੁਝ ਆ ਜੋ ਮੇਰੇ ਕੋਲ ਆ ਮਿਸਟਰ ਈਜ਼ਲਰ, ਉਹ ਮੇਰਾ ਆਖਰੀ ਆ, ਉਹ ਸਭ ਕੁਝ ਆ ਜਿਹਨੂੰ ਫੜ ਕੇ ਰੱਖ ਸਕਦਾ ਹਾਂ। ਕਿਉਂ ਉੱਥੇ ਕੁਝ ਹੋ ਗਿਆ ਹੁੰਦਾ ਇਸ ਚਟਾਨ ਉੱਤੇ? ਆਖਿਆ ਮੈਂ ਤੈਨੂੰ ਇੱਥੇ ਨੁੱਕਰ ਤੇ ਖੜੇ ਹੋ ਕੇ ਪ੍ਰਚਾਰ ਕਰਦੇ ਵੇਖਿਆ ਹੈ ਜਦ ਤੱਕ ਤੂੰ ਇੰਜ ਵਿਖਾਲੀ ਦਿੰਦਾ ਸੀ ਕਿ ਮਰ ਕੇ ਡਿੱਗ ਪਵੇਗਾ, ਤੇ ਮੈਂ ਵੇਖਿਆ ਤੂੰ ਰਾਤ ਭਰ ਗਲੀਆਂ ਵਿਚ ਉੱਤੇ ਹੇਠਾਂ ਜਾ ਕੇ ਬਿਮਾਰਾਂ ਲਈ ਪ੍ਰਾਰਥਨਾ ਕਰਦਾ ਰਿਹਾ ਹੈ। ਜਦ ਉਹਨੇ ਤੇਰੀ ਪਤਨੀ ਅਤੇ ਤੇਰੀ ਬੱਚੀ ਨੂੰ ਲੈ ਲਿਆ, ਤੂੰ ਅਜੇ ਵੀ ਉਹਦੀ ਸੇਵਾ ਕਰਦਾ ਆ? ਮੈਂ ਕਿਹਾ ਜੇ ਉਹ ਮੈਨੂੰ ਵੱਢ ਵੀ ਸੁੱਟੇ ਤਦ ਵੀ ਮੈਂ ਉਹਦੇ ਤੇ ਵਿਸ਼ਵਾਸ ਕਰਦਾ ਹਾਂ, ਕਿਉਂ ਮੇਰਾ ਲੰਗਰ ਪਰਦੇ ਦੇ ਵਿੱਚ ਥੰਮ ਕੇ ਰੱਖਦਾ ਆ, ਮੇਰੇ ਕੋਲ ਪੂਰਨ ਸੀ, ਮੈਂ ਆਪਣੇ ਆਪ ਨੂੰ ਉਹਦੇ ਵਚਨ ਨਾਲ ਬੰਨਿਆ ਹੋਇਆ ਸੀ ਤੇ ਉਹਦਾ ਵਚਨ ਥੰਮ ਕੇ ਰੱਖ ਰਿਹਾ ਸੀ, ਉਹ ਮੇਰਾ ਪੂਰਨ ਆ। ਮੈਂ ਪਤਾ ਲਾਇਆ ਕਿ ਇਹ ਸਭ ਦੂਜੀਆਂ ਚੀਜ਼ਾਂ ਫੇਲ ਹੋ ਸਕਦੀਆਂ ਹਨ, ਪਰ ਮਸੀਹ ਕਦੇ ਵੀ ਫੇਲ ਨਹੀਂ ਹੋ ਸਕਦਾ। ਕੈਥੋਲਿਕ ਕਲੀਸਿਯਾ ਦੇ ਕੋਲ ਪੋਪ ਪੂਰਨ ਦੇ ਤੌਰ ਤੇ ਆ, ਇਹ ਪ੍ਰੋਟੈਸਟੈਂਟਾਂ ਦੇ ਕੋਲ ਉਹਨਾਂ ਦੇ ਬਿਸ਼ਪ ਹਨ ਤੇ ਮਤ ਸਿਧਾਂਤ ਹਨ ਅਤੇ ਉਹਨਾਂ ਦੇ ਜਨਰਲ ਓਵਰਸੀਅਰਸ ਹਨ। ਪਰ ਮੈਨੂੰ ਪੌਲੁਸ ਪਸੰਦ ਆ, ਤੁਹਾਡੇ ਕੋਲ ਪੈਨਸਲ ਆ, ਕੁਝ ਬੈਠ ਗਿਆ ਆ। ਪੌਲੁਸ ਨੇ ਰਸੂਲਾਂ ਦੇ ਕਰਤੱਬ ਉਹਦੇ 20 ਅਧਿਆਏ ਦੀ 24 ਆਇਤ ਵਿਚ ਆਖਿਆ ਆ, ਇਹਨਾਂ ਵਿਚੋਂ ਕੋਈ ਵੀ ਚੀਜ਼ ਮੈਨੂੰ ਨਹੀਂ ਹਿਲਾਉਂਦੀ। ਉਹ ਉਹਨਾਂ ਕੋਲ ਮਤ ਸਿਧਾਂਤ ਹੋ ਸਕਦੇ ਹਨ, ਤੁਸੀਂ ਜੋ ਕੁਝ ਵੀ ਚਾਹੋ ਰੱਖ ਸਕਦੇ ਹੋ, ਪਰ ਉਹ ਚੀਜ਼ਾਂ ਮੈਨੂੰ ਨਹੀਂ ਹਿਲਾਉਂਦੀਆਂ। ਮੈਂ ਆਰਾਮ ਦੇ ਸਥਾਨ ਵਿਚ ਆਪਣੀ ਰੂਹ ਦਾ ਲੰਗਰ ਪਾਇਆ ਹੋਇਆ ਆ, ਤੂਫਾਨੀ ਸਮੁੰਦਰਾਂ ਵਿਚ ਸਫ਼ਰ ਕਰਨਾ। ਮੈਂ ਨਹੀਂ ਜਾਣਦਾ ਕਿ ਤੁਸੀਂ ਕਿੱਥੇ ਹੋ, ਇਸ ਪਾਸੇ, ਉਸ ਪਾਸੇ, ਹੋਰ ਨਹੀਂ। ਝੱਖੜ ਡੂੰਘੇ ਤੂਫਾਨੀ ਸਮੁੰਦਰ ਤੋਂ ਲੰਘ ਸਕਦਾ ਆ, ਸਭ ਰੱਦ ਸਕਦੇ ਹਨ, ਪਰ ਯਿਸੂ ਵਿਚ ਮੈਂ ਸਦਾ ਲਈ ਸੁਰੱਖਿਅਤ ਹਾਂ। ਹਾਂ ਜੀ, ਇਹਨਾਂ ਵਿਚੋਂ ਕੋਈ ਵੀ ਚੀਜ਼ ਮੈਨੂੰ ਨਹੀਂ ਹੁੰਦੀ, ਕਿਉਂਕਿ ਮੈਂ ਲੰਗਰ ਨਾਲ ਬੱਝਾ ਹੋਇਆ ਹਾਂ। ਪੌਲੁਸ ਨੇ ਆਖਿਆ ਕਿ ਜਦੋਂ ਦਾ ਮੈਂ ਉਹਨੂੰ ਮਿਲਿਆ ਹਾਂ ਉਸ ਮਾਰਗ ਵਿਚ, ਤੇ ਮੈਂ ਇੱਕ ਲੰਗਰ ਨਾਲ ਬੱਝ ਗਿਆ ਹਾਂ। ਉਹਨੇ ਮੈਨੂੰ ਮੋੜਿਆ, ਉਹਨੇ ਮੈਨੂੰ ਠੀਕ ਪਛਾਣ ਆਰੰਭ ਕੀਤਾ। ਤੁਹਾਨੂੰ ਯਾਦ ਆ, ਪੌਲੁਸ ਵੀ ਇੱਕ ਸੰਗਠਨ ਨਾਲ ਸੰਬੰਧ ਰੱਖਦਾ ਸੀ ਜੋ ਕਿ ਦੇਸ਼ ਵਿਚੋਂ ਸਭ ਤੋਂ ਵੱਡਾ ਸੀ, ਪਰ ਉਹ ਤਾਂ ਪੂਰਨ ਨਾਲ ਬੱਝ ਗਿਆ। ਸੁਣੋ, ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਮੈਨੂੰ ਬਚਾਉਣ ਵਿਚ ਉਹਦਾ ਇੱਕ ਮਕਸਦ ਸੀ, ਤੁਹਾਨੂੰ ਬਚਾਉਣ ਵਿਚ ਉਹਦਾ ਇੱਕ ਮਕਸਦ ਸੀ, ਅਤੇ ਮੈਂ ਉਹਦੀ ਮਰਜ਼ੀ ਦੇ ਦੁਆਰਾ ਦ੍ਰਿੜੇ ਹਾਂ ਇਹ ਕਰਨ ਲਈ ਕਿ ਨਾ ਤਾਂ ਇਹਦੇ ਵਿਚ ਜੋੜਾਂ ਤੇ ਨਾ ਹੀ ਘਟਾਵਾਂ। ਪ੍ਰਕਾਸ਼ ਦੀ ਪੋਥੀ 22:19 ਆਇਤ, ਜੇ ਤੁਸੀਂ ਇਹਨੂੰ ਲਿਖਣਾ ਚਾਹੁੰਦੇ ਹੋ, ਠੀਕ ਆ। ਜਿਹੜਾ ਕੋਈ ਘਟਾਵੇ, ਮੈਂ ਦ੍ਰਿੜਿਆ, ਮੈਂ ਕਲੀਸਿਆ ਨੂੰ ਛੱਡਣ ਵਾਲਾ ਆ, ਤੇ ਇਹ ਤੁਸੀਂ ਜਾਣਦੇ ਹੋ। ਜਿੰਨਾ ਚਿਰ ਤੱਕ ਮੈਂ ਜਿਉਂਦਾ ਹਾਂ, ਮੈਂ ਇਸ ਸੁਸਮਾਚਾਰ ਦੇ ਨਾਲ ਟਿਕੇ ਰਹਿਣ ਲਈ ਦ੍ਰਿੜਿਆ ਖੁਦਾ ਦੀ ਮਦਦ ਦੇ ਨਾਲ। ਯਾਦ ਰਹੇ, ਇੱਥੇ ਕਿਰਪਾ ਹੈ। ਜਦੋਂ ਉਹਨੇ ਮੈਨੂੰ ਬਚਾਇਆ, ਉਦੋਂ ਲੱਖਾਂ ਹੀ ਪਾਪ ਵਿਚ ਮਰ ਰਹੇ ਸਨ। ਮੈਂ ਕੌਣ ਸਾਂ ਜਿਹਨੂੰ ਉਹ ਬਚਾਵੇ? ਮੈਨੂੰ ਬਚਾਉਣ ਵਿਚ ਉਹਦਾ ਇੱਕ ਮਕਸਦ ਸੀ, ਤੇ ਮੈਂ ਉਸ ਮਕਸਦ ਨੂੰ ਪੂਰਾ ਕਰਨ ਦੇ ਲਈ ਦ੍ਰਿੜਿਆ। ਮੈਂ ਪਰਵਾਹ ਨਹੀਂ ਕਰਦਾ, ਹੋ ਸਕਦਾ ਆ ਕਿ ਇਹ ਮੇਰਾ ਅੰਤ ਹੋਵੇ, ਹੋ ਸਕਦਾ ਆ ਬਹੁਤ ਜਲਦੀ ਹੀ, ਤੇ ਜੋ ਕੁਝ ਵੀ ਇਹ ਹੈ, ਮੈਂ ਅਜੇ ਵੀ ਲੰਗਰ ਪਾਇਆ ਹੋਇਆ ਆ, ਇਹ ਕਦੇ ਵੀ ਨਹੀਂ ਬਦਲਿਆ। ਉਸ ਦਿਨ ਮਿਸਟਰ ਈਜ਼ਲਰ ਨੇ ਮੈਨੂੰ ਆਖਿਆ, ਸੜਕ ਤੇ ਜਾਂਦਿਆਂ ਹੋਇਆ ਉਹਨੇ ਕਿਹਾ, ਬਿਲੀ, ਇਸ ਸਾਰੀ ਮੁਸ਼ਕਲ ਵਿਚ ਕੀ ਤੂੰ ਆਪਣੇ ਧਰਮ ਦੀ ਪਾਲਣਾ ਕੀਤੀ ਆ? ਮੈਂ ਕਿਹਾ, ਨਹੀਂ ਸ਼੍ਰੀਮਾਨ ਜੀ, ਇਹਨੇ ਮੈਨੂੰ ਸੰਭਾਲਿਆ, ਸਮਝੇ ਮੇਰੇ ਲੰਗਰ ਨੇ ਥੰਮ ਕੇ ਰੱਖਿਆ, ਇਹ ਠੀਕ ਆ, ਮੈਂ ਇਹਨੂੰ ਨਹੀਂ ਸੰਭਾਲਿਆ, ਇਹਨੇ ਮੈਨੂੰ ਸੰਭਾਲਿਆ, ਮੈਂ ਇਹਨੂੰ ਸੰਭਾਲ ਨਹੀਂ ਸਕਦਾ, ਮੇਰੇ ਕੋਲ ਇਹਨੂੰ ਕਰਨ ਦੇ ਲਈ ਕੋਈ ਤਰੀਕਾ ਨਹੀਂ ਆ, ਪਰ ਇਹ ਮੈਨੂੰ ਸੰਭਾਲਦਾ ਆ, ਇਹ ਹੈ ਗੱਲ। ਮੈਨੂੰ ਬਚਾਉਣ ਵਿਚ ਉਹਦਾ ਇੱਕ ਮਕਸਦ ਸੀ, ਲੱਖਾਂ ਹੀ ਲੋਕ ਪਾਪ ਵਿਚ ਸਨ ਜਦ ਮੈਂ ਉਹਦੇ ਕੋਲ ਆਇਆ, ਪਰ ਉਹਨੇ ਮੈਨੂੰ ਬਚਾ ਲਿਆ, ਇੰਜ ਕਰਨ ਵਿਚ ਉਹਦਾ ਇੱਕ ਮਕਸਦ ਸੀ। ਇਹਦੇ ਡਰ ਦੇ ਲਈ ਮਸੀਹ ਦੀ ਮੌਤ ਇੱਕ ਪੂਰਨ ਸੀ। ਮਸੀਹ ਦੀ ਮੌਤ ਨੇ ਪ੍ਰਸ਼ਨ ਦਾ ਨਿਬੇੜਾ ਕਰ ਦਿੱਤਾ। ਜਦ ਉਸ ਮੌਤ ਦੀ ਮੱਖੀ ਨੇ ਉਹਨੂੰ ਡੰਗ ਮਾਰਿਆ ਅਤੇ ਉਸ ਡੰਗ ਨੂੰ ਚੰਗੀ ਤਰ੍ਹਾਂ ਖੋਭ ਦਿੱਤਾ, ਤੁਸੀਂ ਜਾਣਦੇ ਹੋ ਕਿ ਇੱਕ ਸ਼ਹਿਦ ਦੀ ਮੱਖੀ ਜਾਂ ਇੱਕ ਕੀੜਾ ਜਿਹਦਾ ਡੰਗ ਹੁੰਦਾ ਆ, ਜੇ ਉਹ ਆਪਣੇ ਡੰਗ ਨੂੰ ਚੰਗੀ ਤਰ੍ਹਾਂ ਡੂੰਘਾ ਖੋਭ ਦੇਵੇ, ਜਦ ਇਹ ਦੂਰ ਖਿੱਚਦਾ ਹੈ ਤੇ ਇਹ ਇਹਦੇ ਵਿੱਚੋਂ ਡੰਗ ਨੂੰ ਵੀ ਖਿੱਚ ਲੈਂਦਾ ਹੈ। ਮੌਤ ਦੇ ਕੋਲ ਸਦਾ ਹੀ ਡੰਗ ਰਿਹਾ ਆ, ਮੌਤ ਦੇ ਕੋਲ ਸਦਾ ਹੀ ਡੰਗ ਰਿਹਾ ਆ, ਅਤੇ ਇੱਕ ਦਿਨ ਉਤਾਂ ਦੀ ਵੱਲ ਜਾਂਦੇ ਹੋਏ ਉਹਨਾਂ ਚਟਾਨਾਂ ਉੱਤੇ ਲੜਖੜਾਉਂਦੇ ਹੋਏ ਚੱਲ ਰਿਹਾ ਸੀ, ਉਹਦਾ ਖੂਨ ਚਟਾਨਾਂ ਤੇ ਖਿਲਰ ਰਿਹਾ ਸੀ, ਗੋਲਗੱਥਾ ਨੂੰ ਜਾਂਦੇ ਹੋਏ ਜਦ ਇਹ ਕਲਵਰੀ ਦੀ ਧੂੜ ਨਾਲ ਟਕਰਾਇਆ, ਉਸ ਛੁੱਟੀ ਦੇ ਕਮਜ਼ੋਰ ਦੇ ਜੋ ਕਿ ਉੱਥੇ ਅੱਗੇ ਵੱਧ ਰਹੀ ਸੀ, ਤੇ ਉਸ ਸਲੀਬ ਦਾ ਪਿਛਲਾ ਪਾਸਾ ਉਹਨਾਂ ਲਹੂ ਲੁਹਾਨ ਪੈੜਾਂ ਨੂੰ ਘਸੀਟ ਰਿਹਾ ਸੀ, ਉਹ ਨੂੰ ਸ਼ਾਂਤੇ ਮਾਰਦੇ ਤੇ ਸਿਰ ਮਿਧ ਰਹੇ ਸਨ ਜਦ ਉਹ ਪਹਾੜ ਦੇ ਉੱਤੇ ਚੜ ਰਿਹਾ ਸੀ, ਪਰ ਉਹਦੇ ਕੋਲ ਇੱਕ ਪੂਰਨ ਸੀ, ਉਹ ਜਾਣਦਾ ਸੀ ਕਿ ਉਹ ਕਿੱਥੇ ਖੜਾਇਆ, ਕਿਉਂਕਿ ਪਰਮੇਸ਼ਰ ਦੇ ਵਚਨ ਨੇ ਦਾਊਦ ਦੀ ਜ਼ਬਾਨੀ ਆਖਿਆ ਸੀ ਕਿ ਮੈਂ ਆਪਣੇ ਪੁੱਤਰ ਜਾਨ ਨੂੰ ਸੜਨ ਨਹੀਂ ਦੇਵਾਂਗਾ ਤੇ ਨਾ ਹੀ ਉਹਦੀ ਜਾਨ ਨੂੰ ਪਤਾਲ ਵਿਚ ਛੱਡਾਂਗਾ। ਉਹ ਜਾਣਦਾ ਸੀ ਕਿ 72 ਘੰਟਿਆਂ ਵਿਚ ਸੜਨਾ ਆਰੰਭ ਹੋ ਜਾਂਦਾ ਆ, ਉਹਨੇ ਆਖਿਆ ਕਿ ਸਾਈਕਲ ਨੂੰ ਨਾਸ਼ ਕਰ ਦਿਓ ਤੇ ਮੈਂ ਇਹਨੂੰ ਫੇਰ ਦੁਬਾਰਾ 3ਵੇਂ ਦਿਨ ਉਠਾ ਖੜਾ ਕਰਾਂਗਾ। ਉਹਦੇ ਕੋਲ ਇੱਕ ਪੂਰਨ ਸੀ, ਉੱਥੇ ਉਹ ਮਖੌਲ ਦੇ ਖੰਗਾਰਾਂ ਨਾਲ ਪਹਾੜ ਤੇ ਚੜ ਰਿਹਾ ਸੀ, ਸ਼ਰਾਬੀ ਸਿਪਾਹੀਆਂ ਦਾ ਥੁੱਕ ਉਹਦੇ ਚਿਹਰੇ ਦੇ ਦੁਆਲੇ ਚਿਥੜਾ ਲਪੇਟ ਦਿੱਤਾ ਤੇ ਉਹਦੇ ਸਿਰ ਤੇ ਮਾਰਿਆ ਤੇ ਆਖਿਆ, ਤੂੰ ਇੱਕ ਨਬੀ ਆ, ਸਾਨੂੰ ਦੱਸ ਕਿ ਤੈਨੂੰ ਕਿੰਨੇ ਮਾਰਿਆ। ਉੱਥੇ ਉਹ ਸ਼ਰਮ ਤੋਂ ਨਿਰਾਦਰੀ ਨਾਲ ਪਹਾੜ ਤੇ ਚੜ ਰਿਹਾ ਸੀ, ਉਹਦੇ ਉੱਤੋਂ ਉਹਦੇ ਕੱਪੜੇ ਲਾ ਲਏ ਗਏ ਸਨ, ਸ਼ਰਮ ਨੂੰ ਤੁੱਛ ਜਾਣਦਾ ਹੋਇਆ ਲੋਕਾਂ ਦੇ ਸਾਹਮਣੇ ਨੰਗਾ ਸਲੀਬ ਤੇ ਲਟਕ ਰਿਹਾ ਸੀ। ਸਰਕਾਰੀ ਮੌਤ ਦੀ ਸਜ਼ਾ ਦੇ ਅਧੀਨ ਰੋਮੀ ਨਿਰਾਦਰ ਵਿਚ ਮਰ ਰਿਹਾ ਸੀ, ਇੱਕ ਅਜਿਹਾ ਆਦਮੀ ਜਿਹਨੇ ਕੁਝ ਨਹੀਂ ਸੀ ਕੀਤਾ। ਇੱਕ ਛੋਟੀ ਕਹਾਣੀ ਵਿਚ ਇੱਕ ਵਾਰੀ ਆਖਿਆ ਗਿਆ ਕਿ ਮਰੀਅਮ ਮਗਦਲੀਨੀ ਉਹ ਬਾਹਰ ਭੱਜ ਕੇ ਗਈ ਤੇ ਆਖਿਆ ਕਿ ਉਹਨੇ ਕੀ ਕੀਤਾ ਆ, ਤੁਹਾਡੇ ਬਿਮਾਰ ਚੰਗੇ ਕੀਤੇ, ਮੋਏ ਹੋਏ ਜਿੰਦਾ ਕੀਤੇ ਅਤੇ ਜਿਹੜੇ ਗੁਲਾਮੀ ਦੇ ਸਨ ਉਹਨਾਂ ਨੂੰ ਰਿਹਾ ਕੀਤਾ, ਉਹਨੇ ਕੀ ਕੀਤਾ ਆ? ਅਤੇ ਜਾਜਕ ਨੇ ਉਹਦੇ ਮੂੰਹ ਤੇ ਚਪੇੜ ਮਾਰੀ ਤੇ ਉਹਦਾ ਲਹੂ ਨਿਕਲਾਇਆ ਤੇ ਆਖਿਆ ਕਿ ਤੁਸੀਂ ਇਹਦੀ ਸੁਣੋਗੇ ਜਾਂ ਆਪਣੇ ਪ੍ਰਧਾਨ ਜਾਜਕ ਦੀ। ਉਹ ਫਿਰਕਾ ਪ੍ਰਸਤੀ ਦਾ ਸੰਸਾਰ, ਇਹ ਸਾਰੇ ਦਾ ਸਾਰਾ ਸਰਾਪਤਿਆ, ਇਹ ਹੈ ਉਹ ਗੱਲ, ਇਹ ਹੈ ਉਹਨਾਂ ਉਹਨੂੰ ਜਾਲਿਆ ਜਦ ਉਹ ਪਹਾੜ ਤੇ ਘਸੀਟਦਾ ਹੋਇਆ ਚੜਿਆ। ਸ਼ੈਤਾਨ ਨੇ ਹਮੇਸ਼ਾ ਹੀ ਇਹਦਾ ਸ਼ੱਕ ਕੀਤਾ ਜੋ ਕੁਝ ਸੀ ਉਹ ਹੋਣ ਦੇ ਨਾਤੇ, ਆਖਿਆ ਕਿ ਜੇ ਤੂੰ ਖੁਦਾ ਦਾ ਬੇਟਾ ਆ ਤਾਂ ਇਹਨਾਂ ਪੱਥਰਾਂ ਨੂੰ ਰੋਟੀ ਬਣਾ ਦੇ। ਤੂੰ ਦਾਵਾ ਕਰਦਾ ਆ ਕਿ ਤੂੰ ਅਚੰਭੇ ਕੰਮ ਕਰ ਸਕਦਾ ਆ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਆ ਤਾਂ ਇਹਨਾਂ ਪੱਥਰਾਂ ਨੂੰ ਰੋਟੀ ਬਣ ਜਾਣ ਦਾ ਹੁਕਮ ਦੇ। ਉਹੋ ਹੀ ਪੁਰਾਣਾ ਸ਼ੈਤਾਨ ਅੱਜ ਵੀ ਜਿਉਂਦਾ ਆ, ਇਹ ਠੀਕ ਆ। ਜੇ ਤੂੰ ਰੱਬੀ ਚੰਗਾਈ ਕਰਨ ਵਾਲਾ ਆ, ਇੱਥੇ ਬਜ਼ੁਰਗ ਜੌਨ ਜਾਂ ਫਲਾਣਾ ਫਲਾਣਾ ਨੁੱਕਰ ਵਿੱਚ ਬੈਠਾ ਹੋਇਆ ਆ, ਮੈਂ ਜਾਣਦਾ ਹਾਂ ਕਿ ਉਹ ਲੰਗੜਾ ਆ, ਉਹਨੂੰ ਚੰਗਾ ਕਰ। ਕੀ ਤੁਸੀਂ ਨਹੀਂ ਜਾਣਦੇ ਹੋ ਕਿ ਉਹ ਹੀ ਪੁਰਾਣਾ ਸ਼ੈਤਾਨ ਆ? ਯਿਸੂ ਨੇ ਆਖਿਆ ਮੈਂ ਸਿਰਫ ਕਰਦਾ ਹਾਂ। ਧਿਆਨ ਦਿਓ, ਉਹ ਬੇਥੈਸਦਾ ਦੇ ਕੁੰਡ ਦੇ ਲਾਗੋਂ ਦੀ ਲੰਘਿਆ, ਜਿੱਥੇ ਕਿ ਹਜ਼ਾਰਾਂ ਹੀ ਬਿਮਾਰ ਪਏ ਸਨ, ਜੋ ਕਿ ਲੰਗੜੇ, ਅੰਨੇ, ਝੂਲੇ ਅਤੇ ਸੋਕੇ ਦੇ ਮਾਰੇ ਹੋਏ। ਪਰ ਉਹ ਅਜਿਹੇ ਆਦਮੀ ਦੇ ਕੋਲ ਗਿਆ ਜਿਹੜਾ ਕਿ ਤੁਰ ਸਕਦਾ ਸੀ, ਉਹ ਇਧਰ ਉਧਰ ਚੱਲ ਫਿਰ ਸਕਦਾ ਸੀ, ਉਹ ਸ਼ਾਇਦ ਕੁੱਬਾ ਸੀ, ਜੋ ਕੁਝ ਵੀ ਇਹ ਸੀ, ਇਹਨੂੰ ਰੋਕ ਲੱਗੀ ਪਈ ਸੀ, ਉਹਨੂੰ 38 ਸਾਲ ਹੋ ਗਏ ਸਨ। ਉਹਨੇ ਕਿਹਾ ਜਦ ਮੈਂ ਕੁੰਡ ਦੇ ਲਾਗੇ ਆਉਂਦਾ ਹਾਂ, ਕੋਈ ਮੇਰੇ ਤੋਂ ਪਹਿਲਾਂ ਹੀ ਕੁੱਦ ਜਾਂਦਾ ਆ, ਉਹ ਤੁਰ ਸਕਦਾ ਸੀ। ਉਹਨਾਂ ਸਭਨਾਂ ਨੂੰ ਉੱਥੇ ਹੀ ਪਿਆ ਰਹਿਣ ਦਿੱਤਾ। ਉਸ ਖਾਸ ਇੱਕ ਦੇ ਕੋਲ ਗਿਆ ਤੇ ਉਹਨੂੰ ਚੰਗਾ ਕੀਤਾ। ਕਿਉਂ? ਉਹਨੇ ਕਿਹਾ ਕਿ ਉਹ ਜਾਣਦਾ ਸੀ ਕਿ ਉਹ ਉਸ ਹਾਲਤ ਵਿੱਚ ਪਿਆ ਹੋਇਆ ਸੀ। ਤਦ ਉਹਨਾਂ ਨੇ ਉਹਨੂੰ ਆਖਿਆ, ਉਹਨੂੰ ਸਵਾਲ ਕੀਤਾ ਜਦ ਉਹਨਾਂ ਨੇ ਉਹਨੂੰ ਲੱਭਿਆ, ਸੰਤ ਯੋਹਨਾ 5 ਅਧਿਆਏ। ਉਹਨੇ ਕਿਹਾ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਪੁੱਤਰ ਆਪਣੇ ਆਪ ਵਿੱਚ ਕੁਝ ਨਹੀਂ ਕਰ ਸਕਦਾ ਸਿਵਾਏ ਇਸ ਦੇ ਜੋ ਪਿਤਾ ਨੂੰ ਕਰਦਾ ਵੇਖਦਾ ਹੈ। ਇਹ ਉਹਦਾ ਪੂਰਨ ਆ, ਇਹ ਅਜੇ ਵੀ ਪੂਰਨ ਆ। ਉਸ ਦਿਨ ਫਿਨਲੈਂਡ ਵਿੱਚ ਜਦ ਖੜੇ ਸਾਂ ਤੇ ਉਹ ਛੋਟਾ ਮੁੰਡਾ ਉੱਥੇ ਪਿਆ ਸੀ, ਉੱਥੇ ਉਹ ਮਰਿਆ ਹੋਇਆ ਪਿਆ ਸੀ। ਮੈਂ ਉਹਦੇ ਦੁਆਲੇ ਚੱਲਿਆ ਫਿਰਿਆ ਤੇ ਅੱਧੇ ਘੰਟੇ ਤੋਂ ਮਰਿਆ ਪਿਆ ਸੀ, ਤੁਸੀਂ ਕਿਤਾਬ ਵਿੱਚ ਪੜਿਆ ਆ। ਮੈਂ ਦੂਰ ਜਾਣਾ ਆਰੰਭ ਕਰ ਦਿੱਤਾ, ਕਿਸੇ ਨੇ ਆਪਣੇ ਹੱਥ ਮੇਰੇ ਉੱਤੇ ਧਰੇ, ਮੈਂ ਭੌਂਆ। ਮੈਂ ਸੋਚਿਆ ਕਿ ਉਹ ਕੀ ਸੀ ਅਤੇ ਮੈਂ ਫੇਰ ਦੁਬਾਰਾ ਵੇਖਿਆ। ਮੈਂ ਸੋਚਿਆ ਇੱਕ ਮਿੰਟ ਠਹਿਰੋ, ਮੈਂ ਬਾਈਬਲ ਦੇ ਪਿਛਲੇ ਵਰਕੇ ਤੇ ਵੇਖਿਆ, ਇੰਜ ਹੋਵੇਗਾ, ਇੱਕ ਛੋਟਾ ਮੁੰਡਾ 9 ਕੁ ਸਾਲ ਦਾ ਤੇ ਉਹ ਕਾਰ ਦੇ ਦੁਆਰਾ ਮਾਰ ਦਿੱਤਾ ਜਾਵੇਗਾ। ਸਦਾ ਬਹਾਰ ਦੀ ਇੱਕ ਲੰਮੀ ਪੱਟੀ ਹੋਵੇਗੀ, ਉੱਥੇ ਪੱਥਰ ਪਏ ਹੋਣਗੇ ਤੇ ਕਾਰ ਸੜਕ ਦੇ ਪਾਰ ਟੁੱਟੀ ਭੱਜੀ ਪਈ ਹੋਵੇਗੀ। ਉਹਨੇ ਛੋਟੀਆਂ ਜੁਰਾਬਾਂ ਪਾਈਆਂ ਹੋਣਗੀਆਂ, ਉੱਤੇ ਤੱਕ ਵਾਲਾਂ ਦੀ ਛੋਟੀ ਕਟਾਈ ਕੀਤੀ ਹੋਈ ਤੇ ਉਹਦੀਆਂ ਛੋਟੀਆਂ ਅੱਖਾਂ ਪਿਛਾਂ ਨੂੰ ਭੌਂ ਜਾਣਗੀਆਂ ਤੇ ਉਹਦੇ ਸਰੀਰ ਵਿਚਲੀਆਂ ਹੱਡੀਆਂ ਟੁੱਟ ਜਾਣਗੀਆਂ। ਮੈਂ ਵੇਖਿਆ, ਮੈਂ ਸੋਚਿਆ, ਉਹ ਖੁਦਾਇਆ, ਮੈਂ ਕਿਹਾ ਤੁਸੀਂ ਸਭ ਸ਼ਾਂਤ ਖੜੇ ਹੋ ਜਾਓ, ਉੱਥੇ ਸ਼ਹਿਰ ਦਾ ਨਗਰਪਤੀ ਵੀ ਸੀ। ਮੈਂ ਕਿਹਾ ਹੁਣ ਤੋਂ 2 ਮਿੰਟ ਬਾਅਦ ਜੇ ਉਹ ਮੁੰਡਾ ਆਪਣੇ ਪੈਰਾਂ ਤੇ ਖੜਾ ਨਾ ਹੋਵੇ ਤਾਂ ਮੈਂ ਇੱਕ ਝੂਠਾ ਨਬੀ ਹਾਂ, ਮੈਨੂੰ ਸਵਾਰ ਬਣਾ ਕੇ ਫਿਨਲੈਂਡ ਵਿੱਚੋਂ ਕੱਢ ਦਿਓ ਯਕੀਨਨ। ਪਰ ਜੇ ਉਹ ਖੜਾ ਹੋ ਜਾਵੇ ਤਾਂ ਤੁਹਾਡੀਆਂ ਜ਼ਿੰਦਗੀਆਂ ਮਸੀਹੀਆਂ ਹਨ। ਇਹ ਠੀਕ ਆ, ਉਹ ਸ਼ਾਂਤ ਖੜੇ ਰਹੇ। ਮੈਂ ਕਿਹਾ, ਸੁਰਗੀ ਪਿਤਾ, 2 ਸਾਲ ਪਹਿਲਾਂ ਸਮੁੰਦਰੋਂ ਪਾਰ ਤੂੰ ਆਖਿਆ ਕਿ ਛੋਟਾ ਮੁੰਡਾ ਇੱਥੇ ਪਿਆ ਹੋਵੇਗਾ। ਉੱਥੇ ਭਾਈ ਮੂਰ ਅਤੇ ਭਾਈ ਲਿੰਡਸੇ ਅਤੇ ਉਹਦੀ ਵੱਲ ਵੇਖ ਰਹੇ ਸਨ ਅਤੇ ਸਭਨੀ ਥਾਈ ਉਹਨਾਂ ਨੇ ਬਾਈਬਲ ਵਿੱਚ ਲਿਖਿਆ ਹੋਇਆ ਸੀ। ਦੇਸ਼ ਭਰ ਵਿੱਚ ਹਜ਼ਾਰਾਂ ਹੀ ਬਾਈਬਲਾਂ ਵਿੱਚ ਲਿਖਿਆ ਹੋਇਆ ਸੀ। ਇਹ ਕੀ ਸੀ? ਇੱਕ ਪੂਰਨ ਪਿਤਾ ਨੇ ਵਿਖਾ ਦਿੱਤਾ ਸੀ ਕਿ ਕੀ ਵਾਪਰੇਗਾ। ਉੱਥੇ ਖੜੇ ਹੋਏ ਕੋਈ ਡਰ ਨਹੀਂ ਸੀ, ਪੂਰਨ ਪੱਕੇ ਤੌਰ ਉੱਠ ਖੜਾ ਹੋਵੇਗਾ, ਠੀਕ ਉੱਥੇ ਫਿਨਲੈਂਡ ਵਿੱਚ ਜਿੱਥੇ ਕਿ ਹਜ਼ਾਰਾਂ ਲੋਕ ਹਰ ਰਾਤ ਆਉਂਦੇ ਸਨ। ਇੱਥੋਂ ਤੋੜੀ ਕਿ ਕੁਝ ਲੋਕਾਂ ਨੂੰ ਬਾਹਰ ਕੱਢਣਾ ਪੈਂਦਾ ਸੀ, ਦੂਸਰਿਆਂ ਨੂੰ ਬਿਠਾਉਣ ਲਈ ਉਹਨਾਂ ਨੂੰ ਬਾਹਰ ਕੱਢ ਕੇ ਕਿਸੇ ਹੋਰ ਨੂੰ ਅੰਦਰ ਲਿਆਉਂਦੇ ਸਨ। ਉੱਥੇ ਉਹ ਖੜਾ ਸੀ, ਸਭ ਲੋਕ ਮੈਨੂੰ ਪਿਆਰ ਕਰਦੇ ਸਨ, ਉਹਨਾਂ ਨੇ ਚੰਗਾਈਆਂ ਹੁੰਦੀਆਂ ਵੇਖੀਆਂ ਸਨ, ਪਰ ਇੱਥੇ ਉਹ ਮੁੰਡਾ ਮਰਿਆ ਹੋਇਆ ਪਿਆ ਸੀ। ਪੂਰਨ ਕੀ ਸੀ? ਦਰਸ਼ਨ। ਮੈਂ ਉਹ ਕਰਦਾ ਹਾਂ ਜੋ ਪਿਤਾ ਮੈਨੂੰ ਕਰਨ ਦੇ ਲਈ ਆਖਦਾ ਆ, ਉਹ ਜਿਹੜਾ ਮੇਰੇ ਉੱਤੇ ਨੇਚਾ ਕਰਦਾ ਆ, ਜਿਹੜੇ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ, ਇਹ ਤੁਹਾਡਾ ਪੂਰਨ ਆ। ਮੈਂ ਆਖਿਆ, ਮੌਤ ਤੂੰ ਨੂੰ ਹੋਰ ਨਹੀਂ ਰੱਖ ਸਕਦੀ। ਖੁਦਾ ਨੇ ਬੋਲਿਆ ਆ, ਵਾਪਸ ਆ ਜਾ, ਉਹਨੂੰ ਛੱਡ ਦੇ। ਤੇ ਉਹ ਛੋਟਾ ਮੁੰਡਾ ਉੱਠ ਖੜਾ ਹੋਇਆ ਅਤੇ ਇੰਜ ਆਲੇ ਦੁਆਲੇ ਵੇਖਿਆ, ਲੋਕ ਬੇਹੋਸ਼ ਹੋਣ ਲੱਗ ਪਏ ਅਤੇ ਹੋਰ ਹਰੇਕ ਚੀਜ਼। ਉੱਥੇ ਇਹ ਹੈ ਠੀਕ ਉੱਥੇ ਲਿਖਿਆ ਹੋਇਆ ਆ, ਤੇ ਸ਼ਹਿਰ ਦੇ ਨਗਰਪਤੀ ਨੇ ਉਹਦੇ ਤੇ ਦਸਤਖਤ ਕੀਤੇ ਸਨ ਤੇ ਵਕੀਲ ਨੇ ਉਹਨੂੰ ਤਸਦੀਕ ਕੀਤਾ ਸੀ। ਇਹ ਠੀਕ ਆ, ਇਹ ਕੀ ਹੈ? ਇੱਕ ਪੂਰਨ ਯਿਸੂ ਮਸੀਹ ਅੱਜ ਕੱਲ ਯੁਗੋ ਯੁਗ ਇੱਕੋ ਜਿਹਾ ਆ। ਜੇ ਇਹ ਉਹ ਹੀ ਖੁਦਾ ਨਹੀਂ ਆ ਜਿਹਨੇ ਨਾਇਨ ਨਗਰ ਦੀ ਔਰਤ ਨੂੰ ਰੋਕਿਆ ਸੀ ਜੋ ਆਪਣਾ ਮੁੰਡਾ ਲੈ ਕੇ ਜਾ ਰਹੀ ਸੀ, ਉਹਨਾਂ ਦਿਨਾਂ ਵਿੱਚ ਜੇ ਕੋਈ ਮਰ ਜਾਂਦਾ ਸੀ ਤੇ ਉਹ ਤੁਰੰਤ ਉਹਨੂੰ ਕਬਰ ਵਿੱਚ ਰੱਖ ਦਿੰਦੇ ਸਨ, ਉਹ ਉਹਨੂੰ ਪਿਆ ਨਹੀਂ ਸੀ ਰਹਿਣ ਦਿੰਦੇ, ਉਹ ਉਹਨਾਂ ਨੂੰ ਕਬਰ ਵਿੱਚ ਰੱਖ ਦਿੰਦੇ ਸਨ। ਉੱਥੇ ਇਹ ਉਹ ਯਿਸੂ ਮਸੀਹ ਜੋ ਕਿ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆਇਆ। ਹਾਂਜੀ, ਉੱਥੇ ਮੈਕਸੀਕੋ ਵਿੱਚ ਵੇਖੋ, ਜਦ ਉਹ ਛੋਟਾ ਬੱਚਾ ਤੁਹਾਡੇ ਵਿੱਚੋਂ ਕੁਝ ਇੱਥੇ ਬੈਠੇ ਹਨ ਅਤੇ ਉਹ ਬੱਚਾ ਡਾਕਟਰ ਨੇ ਇੱਕ ਬਿਆਨ ਉੱਤੇ ਦਸਤਖਤ ਕੀਤੇ, ਇਹ ਕ੍ਰਿਸਚੀਅਨ ਬਿਜ਼ਨਸਮੈਨ ਰਸਾਲੇ ਵਿੱਚ ਲਿਖਿਆ ਹੋਇਆ ਆ। ਉਹ ਬੱਚਾ ਉਹ ਸਵੇਰ 9 ਵਜੇ ਮਰ ਗਿਆ ਸੀ ਤੇ ਹੁਣ ਇਹ ਉਸ ਰਾਤ 10 ਵਜੇ ਦਾ ਸਮਾਂ ਸੀ ਅਤੇ ਉਹ ਛੋਟੀ ਇਸਤਰੀ ਨੂੰ ਚੈਨ ਨਹੀਂ ਸੀ ਆ ਰਿਹਾ। ਮੇਰਾ ਪੁੱਤਰ ਬਿੱਲੀ ਉੱਥੇ ਖੜਾ ਸੀ, ਉਹਨੂੰ ਪਿਛਾਂ ਰੱਖਣ ਦਾ ਯਤਨ ਕਰ ਰਿਹਾ ਸੀ। ਠੀਕ ਆ, ਉਹ ਮੇਰਾ ਅੰਦਾਜ਼ਾ ਆ ਕਿ ਉੱਥੇ 200 ਸੇਵਾਦਾਰ ਖੜੇ ਸਨ, ਪਰ ਉਹ ਉਹਨਾਂ ਤੇ ਚੜ ਗਈ। ਇੱਕ ਰਾਤ ਪਹਿਲਾਂ ਉਹ ਅੰਨਾ ਆਦਮੀ ਚੰਗਾ ਹੋਇਆ ਸੀ ਤੇ ਉਹ ਜਾਣਦੀ ਸੀ ਉਹ ਕੈਥੋਲਿਕ ਮਤ ਦੀ ਸੀ। ਅੰਤ ਵਿਚ ਮੈਂ ਆਖਿਆ ਕਿ ਭਾਈ ਮੂਰ ਜਾ ਅਤੇ ਉਹਦੇ ਲਈ ਪ੍ਰਾਰਥਨਾ ਕਰ, ਕਿਉਂਕਿ ਉਹ ਬੱਚਾ, ਮੀਂਹ ਪੈ ਰਿਹਾ ਸੀ, ਬਾਰਿਸ਼ ਹੋ ਰਹੀ ਸੀ ਤੇ ਉਹ ਉੱਥੇ ਉਸ ਦਿਨ ਸਵੇਰ ਤੋਂ ਹੀ ਖੜੇ ਸਨ ਉੱਥੇ ਬਾਹਰ ਵੱਡੇ ਅਖਾੜੇ ਵਿਚ। ਅਤੇ ਮੈਂ ਆਖਿਆ ਮੈਨੂੰ ਉਸ ਸਥਾਨ ਤੱਕ ਪਹੁੰਚਣ ਲਈ ਰੱਸੀਆਂ ਦੇ ਉੱਤੇ ਪਿਛਾਂ ਜਾਣ ਦਿਓ, ਅਸੀਂ ਉੱਥੇ ਸਿਰਫ 3 ਰਾਤਾਂ ਵਾਸਤੇ ਸਾਂ। ਮੈਂ ਉੱਥੇ ਖੜਾ ਸਾਂ ਅਤੇ ਮੈਂ ਆਖਿਆ, ਜਿੱਦਾਂ ਹੀ ਮੈਂ ਆਖ ਰਿਹਾ ਸਾਂ, ਪ੍ਰਚਾਰ ਕਰ ਰਿਹਾ ਸੀ ਅਤੇ ਵੇਖਿਆ ਮੈਂ ਇੱਕ ਛੋਟੇ ਬੱਚੇ ਨੂੰ ਇੱਥੇ ਬਾਹਰ ਆਪਣੇ ਸਾਹਮਣੇ ਵੇਖਿਆ, ਇੱਕ ਛੋਟਾ ਮੈਕਸੀਕਨ ਬੱਚਾ, ਉਹਦੇ ਦੰਦ ਨਹੀਂ ਸਨ, ਉੱਥੇ ਬਸ ਬੈਠਾ ਹੋਇਆ ਸੀ, ਮੇਰੇ ਤੇ ਹੱਸ ਰਿਹਾ ਸੀ, ਠੀਕ ਇੱਥੇ ਮੇਰੇ
ਸਾਹਮਣੇ।
ਮੈਂ ਕਿਹਾ, ਇੱਕ ਮਿੰਟ ਠਹਿਰੋ ਭਾਈ ਮੋਰ, ਉਹਨੂੰ ਇੱਥੇ ਲਿਆਓ। ਓਹ ਪੂਰਨ, ਸੇਵਾਦਾਰਾਂ ਨੇ ਰਾਹ ਸਾਫ਼ ਕੀਤਾ, ਉਹ ਆ ਗਈ। ਉਹਨੇ ਥੱਲੇ ਡੇਕ ਕੇ ਆਖਿਆ, ਪਾੜਰੇ ਪਾੜਰੇ। ਮੈਂ ਕਿਹਾ, ਖੜੀ ਹੋ ਜਾ। ਅਤੇ ਭਾਈ ਐਸਪੀਨੋਜ਼ਾ ਨੇ ਆਖਿਆ, ਖੜੀ ਹੋ ਜਾ। ਉਹਨੇ ਉਹਨੂੰ ਸਪੈਨਿਸ਼ ਭਾਸ਼ਾ ਵਿੱਚ ਆਖਿਆ, ਉਹ ਉੱਥੇ ਖੜੀ ਹੋ ਗਈ। ਮੈਂ ਕਿਹਾ, ਸੁਰਗੀ ਪਿਤਾ, ਮੈਂ ਇਸ ਬਾਰਿਸ਼ ਵਿੱਚ ਖੜਾ ਆ, ਇੱਕ ਸੁੰਦਰ ਛੋਟੀ ਇਸਤਰੀ, ਲਗਭਗ 23 ਸਾਲ ਦੀ, ਇਦਾਂ ਦਾ ਕੁਝ, ਉਹਦੇ ਵਾਲ ਲਮਕ ਰਹੇ ਸਨ, ਉਹਦਾ ਛੋਟਾ ਚਿਹਰਾ, ਉਹ ਤਾਂ ਇੰਜ ਵੇਖ ਰਿਹਾ ਸੀ, ਉਹਦੀਆਂ ਅੱਖਾਂ ਇੱਕ ਆਸ ਲਾਈ ਹੋਈਆਂ ਸਨ। ਉਹਨੇ ਉਸ ਆਦਮੀ ਨੂੰ ਵੇਖਿਆ ਸੀ ਜੋ ਕਿ 40 ਸਾਲ ਤੋਂ ਪੂਰੇ ਤੌਰ ਤੇ ਅੰਨਾ ਸੀ। ਮੰਚ ਉੱਤੇ ਉਹਦੀਆਂ ਅੱਖਾਂ ਖੁੱਲ ਗਈਆਂ ਸਨ। ਉਹ ਜਾਣਦੀ ਸੀ ਕਿ ਜੇ ਖੁਦਾ ਅੰਨੀਆਂ ਅੱਖਾਂ ਖੋਲ ਸਕਦਾ ਆ ਤੇ ਉਹ ਉਹਦੇ ਬੱਚੇ ਨੂੰ ਵੀ ਚੰਗਾ ਕਰ ਸਕਦਾ ਆ। ਉੱਥੇ ਉਹ ਪਿਆ ਸੀ, ਇੱਕ ਛੋਟੀ ਆਕੜੀ ਹੋਈ ਚੀਜ਼ ਇੰਜ ਕੰਬਲ ਵਿੱਚ ਪਈ ਸੀ, ਗਿੱਲੀ ਹੋ ਰਹੀ ਸੀ। ਉਹ ਉੱਥੇ ਸਾਰੀ ਸਵੇਰ ਅਤੇ ਦੁਪਹਿਰ ਤੱਕ ਖਲੋਤੀ ਹੋਈ ਸੀ। ਉੱਥੇ ਲਗਭਗ 11 ਵਜੇ ਜਾਂ 10 ਵਜੇ ਦਾ ਸਮਾਂ ਸੀ ਉਸ ਰਾਤ, ਇਦਾਂ ਦਾ ਕੁਝ। ਉਸ ਬੱਚੇ ਨੂੰ ਫੜਿਆ ਹੋਇਆ, ਤੁਸੀਂ ਕ੍ਰਿਸਚੀਅਨ ਬਿਜ਼ਨਸਮੈਨ ਰਸਾਲੇ ਵਿੱਚ ਲੇਖ ਵੇਖਿਆ ਆ, ਇੰਜ ਉਸ ਬੱਚੇ ਨੂੰ ਫੜਿਆ ਹੋਇਆ ਸੀ। ਮੈਂ ਆਖਿਆ, ਸੁਗੀ ਪਿਤਾ, ਮੈਂ ਨੀ ਜਾਣਦਾ ਇਹਦਾ ਕੀ ਮਤਲਬ ਆ, ਮੈਂ ਤਾਂ ਕੇਵਲ ਤੇਰਾ ਸੇਵਕ ਆ, ਪਰ ਮੈਂ ਉਸ ਬੱਚੇ ਨੂੰ ਖਲੋਤਾ ਹੋਇਆ ਵੇਖਿਆ ਆ, ਇਹ ਜਿਉਂਦਾ ਸੀ। ਮੈਂ ਆਪਣੇ ਹੱਥ ਇਹਦੇ ਉੱਤੇ ਪ੍ਰਭੂ ਯਸੂ ਦੇ ਨਾਮ ਵਿੱਚ ਧਰਦਾ ਹਾਂ, ਮੈਂ ਆਪਣੇ ਹੱਥ ਇਹਦੇ ਉੱਤੇ ਪ੍ਰਭੂ ਯਸੂ ਦੇ ਨਾਮ ਧਰਦਾ ਹਾਂ। ਉਹਨੇ ਆਖਿਆ, ਵਾਹ, ਇਹਨੇ ਰੋਣਾ ਆਰੰਭ ਕਰ ਦਿੱਤਾ। ਮਾਂ ਨੇ ਬੱਚਾ ਚਪਟਾ ਮਾਰ ਕੇ ਲੈ ਲਿਆ ਤੇ ਚੀਕਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਵੀ ਇੱਥੇ ਚੀਕਣਾ ਸ਼ੁਰੂ ਕਰ ਦਿੱਤਾ ਤੇ ਔਰਤਾਂ ਬੇਹੋਸ਼ ਹੋ ਗਈਆਂ ਅਤੇ ਚੀਜ਼ਾਂ। ਮੈਂ ਆਖਿਆ ਕਿ ਤੁਸੀਂ ਇਹਦੇ ਬਾਰੇ ਕੁਝ ਨਾ ਕਹੋ, ਉਸ ਬੱਚੇ ਨਾਲ ਜਾਂ ਉਸ ਮਾਂ ਨਾਲ ਇੱਕ ਸੰਦੇਸ਼ਵਾਹ ਘੱਲੋ ਅਤੇ ਉਸ ਡਾਕਟਰ ਕੋਲ ਜਾਓ, ਉਹ ਇੱਕ ਬਿਆਨ ਉੱਤੇ ਦਸਤਖਤ ਕਰੇ ਕਿ ਬੱਚਾ ਮਰ ਗਿਆ ਸੀ, ਇਹ ਕੱਲ ਸਵੇਰ ਨਮੂਨੀਆ ਨਾਲ ਮਰ ਗਿਆ, ਉਹ ਸਵੇਰ 9 ਵਜੇ, ਅਤੇ ਅਸੀਂ ਡਾਕਟਰ ਕੋਲੋਂ ਦਸਤਖਤ ਕੀਤਾ ਹੋਇਆ ਬਿਆਨ ਲੈ ਲਿਆ। ਉਹ ਸਵੇਰ ਡਾਕਟਰ ਦੇ ਦਫਤਰ ਵਿੱਚ ਬੱਚਾ ਮਰਿਆ ਹੋਇਆ ਘੋਸ਼ਿਤ ਕਰ ਦਿੱਤਾ ਸੀ ਤੇ ਮਾਂ ਸਾਰਾ ਦਿਨ ਉਹਨੂੰ ਲਈ ਫਿਰੀ ਸੀ। ਇਹ ਕੀ ਸੀ? ਇੱਕ ਪੂਰਨ, ਇਹ ਕੀ ਸੀ? ਉਹਨੇ ਵਿਸ਼ਵਾਸ ਕੀਤਾ ਕਿ ਜੇ ਖੁਦਾ ਨਹੀਂ ਅੱਖਾਂ ਖੋਲ ਸਕਦਾ ਆ, ਕਿਉਂ ਨਹੀਂ ਖੁਦਾ ਮਰੇ ਹੋਇਆ ਨੂੰ ਉਠਾ ਖੜਾ ਕਰ ਸਕਦਾ ਆ, ਕਿਉਂਕਿ ਉਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਆ। ਮੈਨੂੰ ਪੱਕਾ ਪਤਾ ਨਹੀਂ ਸੀ, ਮੈਂ ਨਹੀਂ ਸਾ ਜਾਣਦਾ ਜਦ ਤੱਕ ਮੈਂ ਵੇਖ ਨਹੀਂ ਲਿਆ। ਮੈਂ ਬੱਚੇ ਨੂੰ ਵੇਖਿਆ, ਇਹ ਪੂਰਨ ਸੀ, ਬਿਲਕੁਲ ਠੀਕ। ਉੱਥੇ ਸੀ ਮੌਤ ਨੂੰ ਆਪਣਾ ਸ਼ਿਕਾਰ ਛੱਡਣਾ ਪਿਆ, ਇੱਥੇ ਪਰਮੇਸ਼ਰ ਦਾ ਪੁੱਤਰ ਗਿਆ, ਮੌਤ ਦੀ ਮੱਖੀ ਨੇ ਉਹਦੇ ਦੁਆਲੇ ਭਿੰਨ ਭਣਾਉਣਾ ਸ਼ੁਰੂ ਕਰ ਦਿੱਤਾ। ਆਹ, ਉਹ ਕਿੰਜ ਨਬੀ ਹੋ ਸਕਦਾ ਆ, ਕਿੰਜ ਉਹਨੇ ਉੱਥੇ ਖਲੋ ਕੇ ਤੇ ਉਹਨਾਂ ਨੂੰ ਮੂੰਹ ਤੇ ਥੁੱਕਣ ਦਿੱਤਾ, ਤੇ ਕਿੰਜ ਉਹਨੇ ਉੱਥੇ ਖੜੇ ਹੋ ਕੇ ਤੇ ਆਪਣਾ ਮਖੌਲ ਉਡਾਉਣ ਦਿੱਤਾ ਤੇ ਇਹਦੇ ਬਾਰੇ ਵਿੱਚ ਕੁਝ ਵੀ ਨਾ ਕੀਤਾ? ਉਹ ਇਮਾਨੁਅਲ ਨਹੀਂ ਆ, ਉਹ ਤਾਂ ਬਸ ਇੱਕ ਸਧਾਰਨ ਆਦਮੀ ਸੀ। ਉਹਨਾਂ ਸ਼ਰਾਬੀ ਸਿਪਾਹੀਆਂ ਦੀਆਂ ਸ਼ਰਾਬੀ ਰਾਲਾਂ ਦੀ ਵੱਲ ਵੇਖੋ, ਉਹਦੇ ਚਿਹਰੇ ਤੋਂ ਲਹੂ ਵਗਦਾ ਵੇਖੋ। ਸ਼ੈਤਾਨ ਨੇ ਆਖਿਆ, ਮੈਂ ਉਹਨੂੰ ਹੱਥ ਪਾ ਲਵਾਂਗਾ, ਮੈਂ ਉਹਨੂੰ ਹੱਥ ਪਾ ਲਵਾਂਗਾ। ਇੱਥੇ ਉਹ ਸ਼ਹਿਦ ਦੀ ਮੱਖੀ ਵਾਂਗ ਆਇਆ, ਮੌਤ ਦਾ ਡੰਗ ਉਹਦੇ ਦੁਆਲੇ ਘੂੰ ਘੂੰ ਕਰ ਰਿਹਾ ਸੀ। ਪਰ ਭਾਈ ਜੀ, ਜਦ ਉਸ ਸ਼ਹਿਦ ਦੀ ਮੱਖੀ ਨੇ ਆਪਣਾ ਡੰਗ ਉਸ ਇਮਾਨੁਅਲ ਵਿੱਚ ਪੂਰੀ ਤਰ੍ਹਾਂ ਖੋਭ ਦਿੱਤਾ, ਜਦੋਂ ਉਹ ਬਾਹਰ ਆਇਆ ਤਾਂ ਉਹਨੇ ਆਪਣਾ ਡੰਗ ਗਵਾ ਲਿਆ। ਇੱਥੋਂ ਤੋੜੀ ਕਿ ਖੁਦ ਮੌਤ ਨੇ ਵੀ, ਕੋਈ ਹੈਰਾਨੀ ਨਹੀਂ ਕਿ ਬਾਅਦ ਵਿੱਚ ਪੌਲੁਸ ਇਹਦਾ ਸਾਹਮਣਾ ਕਰਕੇ ਆਖ ਸਕਦਾ ਸੀ, ਹੇ ਮੌਤ, ਤੇਰਾ ਡੰਗ ਕਿੱਥੇ ਆ? ਕਬਰ, ਤੇਰੀ ਫਤਿਹ ਕਿੱਥੇ ਆ? ਪਰਮੇਸ਼ਵਰ ਦਾ ਧੰਨਵਾਦ ਹੋਵੇ ਜਿਹੜਾ ਸਾਨੂੰ ਫਤਿਹ ਬਖਸ਼ਦਾ ਹੈ। ਹਰੇਕ ਆਦਮੀ ਜੋ ਮੌਤ ਤੋਂ ਡਰਦਾ ਸੀ, ਮਸੀਹ ਦੀ ਮੌਤ ਉਹਦੇ ਲਈ ਇੱਕ ਪੂਰਨ ਸੀ। ਉਹਦੀ ਕਿਤਾਬ ਵਿੱਚ ਪਾਏ ਜਾਣ ਵਾਲੇ ਹਰੇਕ ਸ਼ਬਦ ਉੱਤੇ ਮੇਰਾ ਦਿਲ ਆਮੀਨ ਆਖਦਾ ਆ। ਹੁਣ ਯਕੀਨਨ ਮੈਂ ਸਮਾਪਤ ਕਰ ਰਿਹਾ ਹਾਂ, ਮੈਨੂੰ ਇਹ ਘਟਨਾ ਪਿਆ ਸਮਝੇ, ਇਸੇ ਲਈ ਮੈਂ ਜਾਣਦਾ ਹਾਂ ਕਿ ਪਵਿੱਤਰ ਆਤਮਾ ਮੇਰਾ ਦਿਸ਼ਾ ਸੂਚਕਿਆ, ਜਿਹੜਾ ਮੇਰੀ ਰਹਿਨੁਮਾਈ ਕਰਦਾ ਆ, ਉਹ ਹੀ ਹੈ ਜਿਹੜਾ ਮੈਨੂੰ ਇਹ ਜਾਣੂ ਕਰਾਉਂਦਾ ਆ ਕਿ ਇਹ ਵਚਨ ਸੱਚ ਆ। ਉਹ ਮੇਰਾ ਪੂਰਨਿਆ, ਉਹ ਮੇਰਾ ਚਾਨਣਿਆ, ਉਹ ਮੇਰਾ ਜੀਵਨਿਆ, ਉਹ ਮੇਰਾ ਲੰਗਰਿਆ। ਜਦ ਮੁਸੀਬਤਾਂ ਹੁੰਦੀਆਂ ਹਨ, ਉਹ ਮੇਰਾ ਉੱਤਰੀ ਤਾਰਾ ਆ। ਜਦ ਮੈਂ ਗੁਆਚ ਜਾਂਦਾ ਹਾਂ ਤਾਂ ਪਵਿੱਤਰ ਆਤਮਾ ਮੇਰਾ ਦਿਸ਼ਾ ਸੂਚਕ ਹੁੰਦਾ ਆ, ਜਿਹੜਾ ਕਿ ਮੈਨੂੰ ਵਾਪਸ ਉਸ ਥਾਂ ਤੇ ਲੈ ਜਾਂਦਾ ਆ। ਫਿਰਕਾ ਪ੍ਰਸਤੀਆਂ ਦੂਜਿਆਂ ਤਾਰਿਆਂ ਵਰਗੀਆਂ ਹਨ, ਉਹ ਸੰਸਾਰ ਦੇ ਨਾਲ ਬਦਲ ਜਾਂਦੇ ਹਨ, ਦੂਜੇ ਤਾਰੇ ਬਦਲ ਜਾਂਦੇ ਹਨ, ਜਿੱਦਾਂ ਕਿ ਸੰਸਾਰ ਬਦਲ ਜਾਂਦਾ ਆ, ਪਰ ਉੱਤਰੀ ਤਾਰਾ ਨਹੀਂ ਬਦਲਦਾ। ਸੰਸਾਰ ਘੁੰਮ ਸਕਦਾ ਆ ਜਿੱਥੇ ਚਾਹੇ, ਪਰ ਇਹ ਤਾਂ ਟਿਕਿਆ ਰਹਿੰਦਾ ਆ। ਉਹ ਮੇਰਿਆ, ਉੱਤਰੀ ਤਾਰੇ ਨੇ ਲੰਗਰ ਪਾਇਆ ਹੋਇਆ ਆ, ਦੂਜੇ ਤਾਰੇ ਆਲੇ ਦੁਆਲੇ ਘੁੰਮਦੇ ਹਨ। ਤੁਸੀਂ ਉਹਨਾਂ ਨੂੰ ਇੱਥੇ ਉੱਥੇ ਵੇਖ ਸਕਦੇ ਹੋ, ਅਤੇ ਹੋਰ ਸਭਨੀ ਥਾਈ, ਅਤੇ ਫਿਰਕਾ ਪ੍ਰਸਤ ਕ੍ਰਿਸ਼ਿਆਵਾਂ ਦਾ ਵੀ ਇਹੋ ਹੀ ਢੰਗ ਤਰੀਕਾ ਆ। ਪਰ ਮਸੀਹ ਪੂਰਨਿਆ ਉਹ ਇੱਕ ਆ, ਤੁਸੀਂ ਜਿਹਦੇ ਉੱਤੇ ਭਰੋਸਾ ਕਰ ਸਕਦੇ ਹੋ। ਜਦ ਫਿਰਕਾ ਪ੍ਰਸਤੀਆਂ ਨੇ ਤੁਹਾਨੂੰ ਪੂਰੇ ਤੌਰ ਤੇ ਤੋੜ ਮਰੋੜ ਦਿੱਤਾ ਆ, ਤਾਂ ਬਸ ਉੱਤਰੀ ਤਾਰੇ ਦੀ ਵੱਲ ਵੇਖੋ। ਪਵਿੱਤਰ ਆਤਮਾ ਤੁਹਾਡਾ ਦਿਸ਼ਾ ਸੂਚਕਿਆ, ਉਹ ਸਦਾ ਹੀ ਆਪਣੇ ਬਚਨ ਨਾਲ ਸੱਚਾ ਬਣਿਆ ਰਹਿੰਦਾ ਆ। ਜਦ ਉਹਨਾਂ ਮੈਨੂੰ ਦੱਸਿਆ ਕਿ ਉਹ ਚੀਜ਼ਾਂ ਇਸ ਆਧੁਨਿਕ ਜ਼ਮਾਨੇ ਵਿੱਚ ਨਹੀਂ ਵਾਪਰ ਸਕਦੀਆਂ, ਮੈਂ ਜਾਣਦਾ ਸਾਂ ਕਿ ਜੇ ਖੁਦਾ ਨਹੀਂ ਆ ਤਦ ਜੀਓ, ਖਾਓ ਪੀਓ ਅਤੇ ਮੌਜ ਕਰੋ। ਜੇ ਖੁਦਾ ਹੈ ਤਾਂ ਉਹਦੀ ਸੇਵਾ ਕਰੀਏ। ਮੈਂ ਉਸ ਦਿਨ ਨੂੰ ਵੇਖਣ ਲਈ ਜਿਉਂਦਾ ਰਿਹਾ ਹਾਂ, ਜਿਸ ਵਿੱਚ ਉਹਨੇ ਹਰੇਕ ਚੀਜ਼ ਕਰ ਵਿਖਾਈ ਆ, ਇੱਥੋਂ ਤੋੜੀ ਕਿ ਮੁਰਦਿਆਂ ਨੂੰ ਜਿਵਾਉਣਾ, ਜਦ ਉਹ ਇੱਥੇ ਧਰਤੀ ਉੱਤੇ ਸੀ। ਅਤੇ ਅਸੀਂ ਇਹਨੂੰ ਦਸਤਾਵੇਜ਼ੀ ਬਿਆਨਾਂ ਦੇ ਦੁਆਰਾ ਜਾਣਦੇ ਹਾਂ ਕਿ ਇਹ ਸੱਚ ਹੈ। ਹਾਂ ਸ਼੍ਰੀਮਾਨ ਜੀ, ਉਹ ਮੇਰਾ ਪੂਰਨ ਆ, ਹੁਣ ਉਹਨੂੰ ਆਪਣਾ ਪੂਰਨ ਬਣਾਓ। ਮੈਂ ਆਪਣੀ ਮੁਸੀਬਤ ਦੇ ਸਮੇਂ ਉਹਨੂੰ ਲੈਂਦਾ ਹਾਂ, ਉਹ ਹਮੇਸ਼ਾ ਹੀ ਪੂਰਨ ਆ। ਹੁਣ ਗੌ ਕਰੋ, ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਹੁਣ ਚੰਗਾ ਹੋਵੇਗਾ ਕਿ ਮੈਂ ਸਮਾਪਤ ਕਰਾਂ, ਕਿਉਂਕਿ ਦੇਰ ਹੋ ਰਹੀ ਆ। ਠੀਕ ਆ ਭਾਈ, ਇੱਥੇ ਵੇਖੋ, ਮੈਂ ਸੋਚਿਆ ਕਿ 11 ਵਜੇ ਹਨ, ਪਰ ਹੁਣ ਤਾਂ 12:30 ਵਜ ਗਏ ਹਨ। ਮਿੱਤਰੋ, ਸਾਰਾ ਦਿਨ, ਸਾਰੀ ਰਾਤ, ਸਾਰਾ ਸਾਲ ਅਤੇ ਸਾਰੀ ਸਦੀਪਕਤਾ ਦੇ ਵਿੱਚ ਵੀ ਇਹਦੇ ਬਾਰੇ ਵਿੱਚ ਨਹੀਂ ਬੋਲਿਆ ਜਾ ਸਕਦਾ। ਇਹਨੂੰ ਉਲੀਕਣ ਦਾ ਯਤਨ ਨਾ ਕਰੋ, ਤੁਸੀਂ ਨਹੀਂ ਕਰ ਸਕਦੇ ਹੋ, ਇਹਨੂੰ ਉਲੀਕਣ ਦਾ ਕੋਈ ਤਰੀਕਾ ਨਹੀਂ ਆ। ਤੁਸੀਂ ਆਖਦੇ ਹੋ ਕਿ ਭਾਈ ਬ੍ਰਾਨਮ, ਜੇ ਤੁਸੀਂ, ਮੈਂ ਨਹੀਂ ਜਾਣਦਾ, ਮੈਂ ਤਾਂ ਬਸ ਨੇਚਾ ਕਰਦਾ ਹਾਂ, ਮੈਂ ਤਾਂ ਇਹਦੇ ਬਾਰੇ ਵਿੱਚ ਕੁਝ ਯਤਨ ਕਰਨਾ ਛੱਡ ਦਿੱਤਾ ਆ, ਮੈਂ ਬਸ ਇਹਦੇ ਵਿੱਚ ਨੇਚਾ ਕਰਦਾ ਹਾਂ, ਬਸ ਇੰਨਾ ਹੀ ਆ। ਸਮਝੇ, ਉਹ ਨਹੀਂ ਜਿਹੜਾ ਦੌੜਦਾ ਆ, ਜਾਂ ਉਹ ਨਹੀਂ ਜਿਹੜਾ ਚਾਹੁੰਦਾ ਆ, ਇਹ ਤਾਂ ਪਰਮੇਸ਼ਰ ਆ ਜੋ ਦਇਆ ਕਰਦਾ ਆ। ਸਮਝੇ, ਕੰਮਾਂ ਦੁਆਰਾ ਨਹੀਂ, ਇਹ ਤਾਂ ਕਿਰਪਾ ਦੇ ਦੁਆਰਾ ਆ। ਸਮਝੇ, ਮੈਂ ਤਾਂ ਇਹਦੀ ਨੇਚਾ ਕਰਦਾ ਹਾਂ, ਬਾਕੀ ਦਾ ਸਭ ਕੁਝ ਕਰਨਾ ਉਹਦੇ ਉੱਤੇ ਆ। ਬਸ ਇਹਦੀ ਨੇਚਾ ਕਰੋ, ਇਹਦੇ ਉੱਤੇ ਅਮਲ ਕਰੋ। ਇਹ ਮਸ਼ਹੂਰ ਗੀਤ ਮੈਂ ਉਹਨਾਂ ਨੂੰ ਵਜਾਉਂਦੇ ਸੁਣਿਆ, ਇੱਥੇ ਗਾਉਂਦੇ ਹੋਏ ਜਾਂ ਕਿਤੇ ਹੋਰ। ਓ ਪਰਮੇਸ਼ਰ ਦੇ ਪਿਆਰ, ਕਿੰਨਾ ਮਹਾਨ ਤੇ ਖਾਲਸ, ਕਿੰਨਾ ਡੂੰਘਾ ਤੇ ਮਜ਼ਬੂਤ, ਇਹ ਹਮੇਸ਼ਾ ਹੀ ਕਾਇਮ ਰਹੇਗਾ। ਸੰਤ ਅਤੇ ਸਵਰਗਦੂਤਾਂ ਦਾ ਗੀਤ, ਜਦ ਕੋਈ ਆਦਮੀ ਹਿਸਾਬ ਵਿੱਚ ਲੇਖਾ ਜੋਖਾ ਕਰਨ ਦਾ ਯਤਨ ਕਰਦਾ ਆ, ਜਾਂ ਆਪਣੀ ਵਿਦਿਆ ਦੇ ਦੁਆਰਾ ਵਿਖਾਉਣ ਦਾ ਯਤਨ ਕਰਦਾ ਆ, ਇਹ ਤੁਹਾਨੂੰ ਦੀਵਾਨਾ ਬਣਾ ਦੇਵੇਗਾ। ਤੁਸੀਂ ਇਹ ਨਹੀਂ ਕਰ ਸਕਦੇ, ਇਹਨੂੰ ਕਰਨ ਦਾ ਯਤਨ ਨਾ ਕਰੋ, ਇਹਨੂੰ ਉਲੀਕਣ ਦਾ ਯਤਨ ਨਾ ਕਰੋ। ਪਰਮੇਸ਼ਵਰ ਨੂੰ ਉਲੀਕਿਆ ਨਹੀਂ ਜਾ ਸਕਦਾ, ਤੁਸੀਂ ਪਰਮੇਸ਼ਵਰ ਨੂੰ ਉਲੀਕਦੇ ਨਹੀਂ ਹੋ, ਤੁਸੀਂ ਤਾਂ ਪਰਮੇਸ਼ਵਰ ਵਿੱਚ ਨੇਚਾ ਕਰਦੇ ਹੋ। ਇਹ ਭੇਦ ਆ, ਇਹਨੂੰ ਉਲੀਕਣ ਦਾ ਯਤਨ ਨਾ ਕਰੋ, ਬਸ ਇਹਦਾ ਵਿਸ਼ਵਾਸ ਕਰੋ। ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਇਹਦਾ ਕੀ ਅਰਥ ਆ, ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਕਿੰਜੇ ਕਰਨਾ ਆ, ਮੈਂ ਤਾਂ ਬਸ ਇੰਨਾ ਜਾਣਦਾ ਹਾਂ ਕਿ ਮੈਂ ਬਸ ਵਿਸ਼ਵਾਸ ਕਰਦਾ ਹਾਂ, ਬਸ ਇੰਨਾ ਹੀ ਆ। ਜਿਵੇਂ ਕਿ ਤੁਸੀਂ ਕਿਸੇ ਚੀਜ਼ ਦਾ ਵਾਅਦਾ ਕਿਸੇ ਛੋਟੇ ਬੱਚੇ ਨਾਲ ਕਰਦੇ ਹੋ, ਉਹਦਾ ਯਕੀਨ ਕਰਦਾ ਆ, ਤੁਹਾਨੂੰ ਆਪਣੇ ਬੱਚੇ ਦੀ ਪਾਲਣਾ ਕਰਨੀ ਚਾਹੀਦੀ ਆ। ਤੁਸੀਂ ਪਰਮੇਸ਼ਰ ਦੇ ਬੱਚੇ ਹੋ, ਉਹ ਤਾਂ ਆਪਣੇ ਬੱਚੇ ਦੀ ਪਾਲਣਾ ਕਰਦਾ ਆ, ਬਸ ਇਹਦੀ ਨੀਚਾ ਕਰੋ, ਹਿਲ ਡੁਲ ਨਾ ਜਾਓ, ਉੱਥੇ ਠੀਕ ਟਿਕੇ ਰਹੋ। ਪਰਮੇਸ਼ਰ ਨੇ ਇਹ ਇੱਕ ਵਾਰੀ ਕੀਤਾ ਆ, ਉਹਨੂੰ ਦੁਬਾਰਾ ਵੀ ਕਰਨਾ ਪੈਣਾ ਆ। ਜੇ ਉਹ ਨਾ ਕਰੇ ਤਾਂ ਉਹ ਤੁਹਾਨੂੰ ਦੱਸੇਗਾ ਕਿ ਉਹ ਕਿਉਂ ਨਹੀਂ ਕਰ ਸਕਦਾ, ਅਤੇ ਇਹ ਠੀਕ ਆ, ਹੁਣ ਠੀਕ, ਇਹਦੇ ਨਾਲ ਟਿਕੇ ਰਹੋ। ਤੁਸੀਂ ਜਾਣਦੇ ਹੋ ਉੱਥੇ ਇਕਾਇਤ, ਮੇਰਾ ਯਕੀਨ ਆ, ਸਾਡਾ ਅਨਮੋਲ ਭਾਈ ਉੱਥੇ ਪਿਛਲੀ ਰਾਤ ਉਹਦਾ ਬਪਤਿਸਮਾ ਹੋਇਆ ਸੀ, ਉਹ ਗੀਤ ਗਾਉਂਦਾ ਆ, ਉਹ ਪਰਮੇਸ਼ਰ ਦਾ ਪਿਆਰ। ਉਹ ਮੈਨੂੰ ਦੱਸਦੇ ਹਨ ਕਿ ਉਹ ਆਇਤ, ਇਸ ਦਾ ਇਹ ਹਿੱਸਾ ਪਾਗਲਖਾਨੇ ਦੀ ਕੰਧ ਤੇ ਲਿਖਿਆ ਹੋਇਆ ਲੱਭਾ ਸੀ, ਜਦ ਇਹਨੇ ਆਖਿਆ, ਜੇ ਅਸੀਂ ਸਿਆਹੀ ਨਾਲ ਸਾਗਰ ਭਰ ਦਈਏ, ਜਾਂ ਆਕਾਸ਼ਾਂ ਦੇ ਚਰਮੀ ਕਾਗਜ਼ ਬਣ ਜਾਣ, ਅਤੇ ਹਰੇਕ ਡੰਡਲ ਕਲਮ ਬਣ ਜਾਵੇ, ਹਰੇਕ ਆਦਮੀ ਕਿੱਤੇ ਦੇ ਪੱਖੋਂ ਗ੍ਰੰਥੀ ਹੋਵੇ, ਉੱਤੇ ਪਰਮੇਸ਼ਰ ਦੇ ਪਿਆਰ ਨੂੰ ਲਿਖਣਾ ਸਾਗਰ ਨੂੰ ਸੁਕਾ ਦੇਵੇਗਾ। ਕੀ ਪੋਥੀ ਸਾਰੇ ਨੂੰ ਸਮਾ ਸਕਦੀ ਆ, ਭਾਵੇਂ ਆਕਾਸ਼ੋ ਆਕਾਸ਼ ਤੱਕ ਫੈਲ ਰਿਹਾ ਹੋਵੇ? ਇਹਦੇ ਬਾਰੇ ਵਿੱਚ ਸੋਚੋ। ਜਦਕਿ ਤੀਜਾ ਹਿੱਸਾ ਧਰਤੀ ਦਾ ਪਾਣੀ ਆ, ਹਾਈਡਰੋਜਨ ਅਤੇ ਆਕਸੀਜਨ ਜੋ ਹਵਾ ਵਿੱਚ ਆ, ਸਿੱਲ ਅਤੇ ਪਦਾਰਥਾਂ ਦੀ ਵੱਲ ਵੇਖੋ। ਸਮਝੇ, ਹਰੇਕ ਨਵੀਂ ਸਿਆਹੀ ਹੋਵੇ ਅਤੇ ਕਰੋੜਾਂ ਅਤੇ ਅਰਬਾਂ ਅਤੇ ਅਰਬਾਂ ਕੀਲਿਆਂ ਬਾਰੇ ਸੋਚੋ ਜੋ ਕਿ ਕਲਮ ਹੋਣਗੇ। ਅਰਬਾਂ ਦੀ ਗਿਣਤੀ ਵਿੱਚ ਆਦਮੀਆਂ ਬਾਰੇ ਸੋਚੋ ਜੋ ਧਰਤੀ ਤੇ ਹੋਏ ਹਨ, ਅਤੇ ਕਿੱਤੇ ਦੇ ਪੱਖ ਤੋਂ ਉਹਨਾਂ ਵਿੱਚੋਂ ਹਰੇਕ ਗ੍ਰੰਥੀ ਹੋਵੇ, ਤੇ ਉਹਨਾਂ ਕਲਮਾਂ ਨੂੰ ਸਾਗਰ ਵਿੱਚ ਡੁਬਾਉਣ ਅਤੇ ਪਰਮੇਸ਼ਵਰ ਦੇ ਪਿਆਰ ਨੂੰ ਉਲੀਕਣ ਦਾ ਯਤਨ ਕਰ। ਇਹ ਤਾਂ ਸਾਗਰ ਨੂੰ ਸੁਕਾ ਦੇਵੇਗਾ। ਕੀ ਪੋਥੀ ਵਿੱਚ ਇਹ ਸਾਰਾ ਸਮਾ ਸਕਦਾ ਆ? ਭਾਵੇਂ ਹੀ ਇਹ ਸਦੀਪਕਤਾ ਤੋਂ ਸਦੀਪਕਤਾ ਤੱਕ ਫੈਲ ਰਿਹਾ ਹੈ, ਇਹਨੂੰ ਉਲੀਕਣ ਦਾ ਯਤਨ ਨਾ ਕਰੋ। ਤੁਸੀਂ ਨਹੀਂ ਕਰ ਸਕਦੇ, ਤੁਸੀਂ ਛਡਾਈ ਹੋ ਜਾਓਗੇ। ਜੇ ਤੁਸੀਂ ਉਲੀਕਣ ਦਾ ਯਤਨ ਕੀਤਾ, ਬਸ ਇਹਦੀ ਨਿਹਚਾ ਕਰੋ, ਉਹਨੂੰ ਆਪਣਾ ਪੂਰਨ ਬਣਾਓ, ਉੱਥੇ ਟਿਕੇ ਰਹੋ। ਮਿੱਠੀ ਸ਼ਾਂਤੀ ਅਤੇ ਇੱਕ ਅਜਿਹਾ ਤਜਰਬਾ ਜੋ ਤੁਸੀਂ ਕਦੇ ਨਹੀਂ ਭੁੱਲ ਸਕਦੇ, ਉਹਦੇ ਵਿੱਚ ਲੰਗਰ ਪਾਓ ਤੇ ਤੁਹਾਡਾ ਲੰਗਰ ਪਰਦੇ ਵਿੱਚ ਥੰਮੇਗਾ। ਆਓ ਆਪਣੇ ਸਿਰ ਚੁਕਾਈਏ। ਤੂੰ ਕਿੰਨਾ ਮਹਾਨ ਆ, ਤੂੰ ਕਿੰਨਾ ਮਹਾਨ ਆ। ਅੱਜ ਸਵੇਰ ਇੱਥੇ ਕਿੰਨੇ ਹਨ ਜਿਨ੍ਹਾਂ ਦੇ ਸਿਰ ਝੁਕੇ ਹੋਏ, ਤੇ ਹੁਣ ਇਹ ਨਵੇਂ ਸਾਲ ਦੀ ਵੱਲ ਵਧਣਾ ਆ। ਤੁਸੀਂ ਬੜੇ ਧਾਰਮਿਕ ਰਹੇ ਹੋ ਅਤੇ ਇਹ ਚੰਗੀ ਗੱਲ ਆ। ਮੈਂ ਇਹਦੀ ਪ੍ਰਸ਼ੰਸਾ ਕਰਦਾ ਆ ਤੁਹਾਡੇ ਵਿੱਚੋਂ ਹਰੇਕ। ਮੈਨੂੰ ਯਕੀਨ ਆ ਕਿ ਪਰਮੇਸ਼ਰ ਕਰਦਾ ਆ। ਤੁਹਾਡੇ ਕੋਲ ਉਸ ਪੂਰਨ ਦਾ ਤਜਰਬਾ ਨਹੀਂ ਰਿਹਾ ਹੈ, ਉਹ ਕੁਝ ਜਿਹਦਾ ਤੁਸੀਂ ਬਣਾਉਟੀ ਵਿਸ਼ਵਾਸ ਨਹੀਂ ਕੀਤਾ। ਤੁਸੀਂ ਇਹਦੀ ਕੇਵਲ ਕਲਪਨਾ ਹੀ ਨਹੀਂ ਕੀਤੀ, ਪਰ ਕਿਸੇ ਚੀਜ਼ ਨੇ ਤੁਹਾਡੇ ਨਾਲ ਪਿਛਾਂ ਮੁੜ ਕੇ ਗੱਲਬਾਤ ਕੀਤੀ, ਤਦ ਤੁਸੀਂ ਵੇਖਿਆ ਕਿ ਤੁਹਾਡਾ ਜੀਵਨ ਉਸ ਸਮੇਂ ਤੋਂ ਬਦਲ ਗਿਆ, ਅਤੇ ਪਰਮੇਸ਼ਰ ਦਾ ਹਰੇਕ ਵਚਨ ਹਰੇਕ ਵਾਅਦਾ ਆਮਿਨ ਦੇ ਨਾਲ ਆ। ਤਦ ਤੁਸੀਂ ਪੂਰਨ ਨੂੰ ਫੜਿਆ ਹੋਇਆ ਹੈ, ਕਿਉਂਕਿ ਤੁਹਾਨੂੰ ਯਾਦ ਆ ਉਹਨੇ ਕਿਹਾ ਆ ਕਿ ਧਰਤੀ ਅਤੇ ਆਕਾਸ਼ ਟਲ ਜਾਣਗੇ, ਪਰ ਮੇਰਾ ਬਚਨ ਕਦੇ ਨਹੀਂ ਟਲੇਗਾ। ਤੁਸੀਂ ਅਜੇ ਉਸ ਸਥਾਨ ਤੇ ਨਹੀਂ ਪਹੁੰਚੇ ਜਿੱਥੇ ਕਿ ਤੁਸੀਂ ਹਰੇਕ ਸ਼ਬਦ ਤੇ ਆਮਿਨ ਆਖ ਸਕੋ। ਭਾਵੇਂ ਇਹ ਤੁਹਾਡੇ ਮਤ ਸਿਧਾਂਤ ਦੇ ਵਿਰੁੱਧ ਸੀ, ਤੁਹਾਡੀ ਫਿਰਕਾ ਪ੍ਰਸਤੀ ਦੇ ਵਿਰੁੱਧ ਸੀ, ਪਰ ਤੁਸੀਂ ਮੂਸਾ ਵਾਂਗ ਉਸ ਸਥਾਨ ਤੇ ਆਉਣਾ ਚਾਹੁੰਦੇ ਹੋ। ਬਾਕੀ ਸਭਨਾ ਵਾਂਗ ਉਹ ਨਹੀਂ ਕਰ ਸਕੇ ਜਦ ਤੱਕ ਉਹਨਾਂ ਉਸ ਪੂਰਨ ਨੂੰ ਨਹੀਂ ਫੜ ਲਿਆ। ਅੱਜ ਸਵੇਰ ਤੁਸੀਂ ਇਹਨੂੰ ਆਪਣੇ ਜੀਵਨ ਵਿੱਚ ਵੀ ਚਾਹੁੰਦੇ ਹੋ। ਕੀ ਤੁਸੀਂ ਇਸ ਦਾ ਸੰਕੇਤ ਪਰਮੇਸ਼ਵਰ ਦੀ ਵੱਲ ਆਪਣੇ ਹੱਥ ਉਠਾ ਕੇ ਦਿਓਗੇ? ਖੁਦਾ ਤੁਹਾਨੂੰ ਬਰਕਤ ਦੇਵੇ। ਠੀਕ ਆ ਸ਼੍ਰੀਮਾਨ, ਇਮਾਰਤ ਵਿੱਚ ਸਭਨੀ ਥਾਈ।
ਕਿਰਪਾਲੂ ਪਿਤਾ, ਮੈਂ ਜਾਣਦਾ ਹਾਂ ਕਿ ਕਦੇ ਕਦੇ ਸਾਨੂੰ ਵਿਛੜਨਾ ਪੈਂਦਾ ਆ। ਤਦ ਇੱਕ ਸਮਾਂ ਹੁੰਦਾ ਆ ਜਦ ਅਸੀਂ ਇਸ ਸੰਸਾਰ ਨੂੰ ਛੱਡਦੇ ਹਾਂ। ਅਸੀਂ ਨਹੀਂ ਜਾਣਦੇ ਕਿ ਉਹ ਕਿਹੜਾ ਸਮਾਂ ਆ। ਇਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਜੇ ਸਾਡਾ ਸਮਾਂ ਖਤਮ ਹੋ ਗਿਆ ਆ, ਤਦ ਅਸੀਂ ਆਉਣਾ ਚਾਹੁੰਦੇ ਹਾਂ। ਸਾਡਾ ਇੱਥੇ ਰਹਿਣ ਦਾ ਨਿਸ਼ਾਨਾ ਤੇਰੀ ਸੇਵਾ ਕਰਨਾ ਆ। ਬਰਬਾਦੀ ਦੇ ਰਾਹ ਉੱਤੇ ਇੱਕ ਦਿਨ, ਜਿੱਦਾਂ ਪੌਲੁਸ ਦਮਿਸਕ ਦੇ ਰਾਹ ਉੱਤੇ ਕਲੀਸਿਆ ਨੂੰ ਨੁਕਸਾਨ ਪਹੁੰਚਾਉਣ ਜਾ ਰਿਹਾ ਸੀ, ਇੱਕ ਰੋਸ਼ਨੀ ਨੇ ਉਹਨੂੰ ਅੰਨਿਆ ਕਰ ਦਿੱਤਾ। ਅਤੇ ਹੇ ਖੁਦਾਇਆ, ਉਹ ਰੋਸ਼ਨੀ ਉਹਦੇ ਮਗਰ ਹੋ ਤੁਰੀ, ਕਿਉਂਕਿ ਇਹ ਮਸੀਹ ਸੀ। ਉਹਨੇ ਪੂਰਨ ਦੇ ਨਾਲ ਲੰਗਰ ਪਾ ਦਿੱਤਾ, ਇੱਥੋਂ ਤੋੜੀ ਕਿ ਮੌਤ ਦੇ ਸਾਹਮਣੇ ਵੀ ਉਹ ਹੱਸ ਸਕਦਾ ਸੀ, ਅਤੇ ਆਖਿਆ ਪਰਮੇਸ਼ਰ ਦਾ ਧੰਨਵਾਦ ਹੋਵੇ ਜੋ ਕਿ ਸਾਨੂੰ ਯਿਸੂ ਮਸੀਹ ਦੇ ਦੁਆਰਾ ਪਤਾ ਬਖਸ਼ਦਾ ਆ। ਤੂੰ ਉਸ ਰਸੂਲ ਦਾ ਪੂਰਾ ਪੂਰਨ ਬਣ ਗਿਆ ਸੀ। ਹਰ ਇੱਕ ਵਾਕ ਲਈ ਤੂੰ ਉਹਦਾ ਆਮੀਨ ਸੀ। ਤੂੰ ਉਹਦੇ ਜੀਵਨ ਦਾ ਤਾਰਾ ਸੀ, ਮਾਰਗਦਰਸ਼ਕ। ਤੂੰ ਉਹ ਦਿਸ਼ਾ ਸੂਚਕ ਸੀ ਜਿਹਨੇ ਉਹਦੀ ਤੂਫਾਨ ਵਿੱਚ ਰਹਿਨੁਮਾਈ ਕੀਤੀ। ਤੂੰ ਪ੍ਰਕਾਸ਼ ਸੀ, ਤੂੰ ਦਰਸ਼ਨ ਸੀ, ਤੂੰ ਉਹਦੀਆਂ ਆਸਾਂ ਸੀ, ਉਹਦੀ ਮੁਕਤੀ। ਇੱਥੋਂ ਤੋੜੀ ਮੌਤ ਦੀ ਘੜੀ ਵਿੱਚ ਵੀ ਜਦੋਂ ਉਹਨੂੰ ਪਤਾ ਲੱਗਾ ਕਿ ਉਹ ਇਹਦੀ ਵੱਲ ਜਾ ਰਿਹਾ ਆ, ਤੂੰ ਅਜੇ ਵੀ ਉਹਦਾ ਪੂਰਨ ਸੀ। ਤੂੰ ਦਾਨੀਏਲ ਦਾ ਪੂਰਨ ਸੀ, ਤੂੰ ਸਭ ਨਵੀਆਂ ਦਾ ਪੂਰਨ ਸੀ। ਫਿਰਕਾ ਪ੍ਰਸਤੀ ਦੇ ਅੰਤਰ ਦੇ ਵਿਚਕਾਏ ਅਤੇ ਉਹਨਾਂ ਦੇ ਦਿਨਾਂ ਦੀਆਂ ਮੁਸੀਬਤਾਂ, ਫਰੀਸੀ ਅਤੇ ਸਦੂਕੀ ਤਦ ਵੀ ਅਜਿਹੇ ਆਦਮੀ ਸਨ ਜਿਨ੍ਹਾਂ ਨੇ ਤੈਨੂੰ ਆਪਣਾ ਪੂਰਨ ਬਣਾਇਆ।
ਅਤੇ ਅੱਜ ਪ੍ਰਭੂ ਆਦਮੀ ਤੇ ਔਰਤਾਂ ਦਇਆ ਤੇ ਪ੍ਰੇਮ ਨਾਲ ਅਤੇ ਦਿਲ ਜਿਨ੍ਹਾਂ ਵਿਚੋਂ ਪ੍ਰਭੂ ਲਹੂ ਵਗ ਰਿਹਾ ਆ ਪਰਮੇਸ਼ਵਰ ਨੂੰ ਜਾਣਨ ਦੇ ਅਸਲੀ ਤਜਰਬੇ ਦੇ ਲਈ ਅਤੇ ਇੱਕ ਪੂਰਨ ਨੂੰ ਪਾਉਣ ਦੀ ਪਕਿਆਈ ਦੇ ਲਈ ਹੋ ਸਕਦਾ ਆ ਕਿ ਪ੍ਰਭੂ ਲੋਕ ਸਿਰਫ ਇੰਨਾ ਹੀ ਜਾਣਦੇ ਸਨ ਕਿ ਉਹਨਾਂ ਨੇ ਇੱਕ ਕਲੀਸਿਯਾ ਵਿਚ ਦਾਖਲ ਹੋਣਾ ਆ ਅਤੇ ਅਸੀਂ ਮਹਿਸੂਸ ਕਰਦੇ ਹਾਂ ਜਿੱਦਾਂ ਕਿ ਮੈਂ ਖਰਿਆਈ ਤੇ ਵਫ਼ਾਦਾਰੀ ਦੇ ਨਾਲ ਵੱਖਰਾ ਹੋਣ ਦਾ ਯਤਨ ਨਹੀਂ ਕੀਤਾ ਤੂੰ ਮੇਰੇ ਦਿਲ ਨੂੰ ਜਾਣਦਾ ਆ ਪਰ ਉਹਨਾਂ ਨੂੰ ਦੱਸਿਆ ਆ ਕਿ ਤੁਸੀਂ ਕਲੀਸਿਯਾ ਵਿਚ ਸ਼ਾਮਲ ਨਹੀਂ ਹੋ ਸਕਦੇ ਤੁਸੀਂ ਤਾਂ ਲਾਜ਼ ਵਿਚ ਸ਼ਾਮਲ ਹੁੰਦੇ ਹੋ ਮੈਥੋਡਿਸਟ ਬੈਪਟਿਸਟ ਅਤੇ ਕੈਥੋਲਿਕ ਅਤੇ ਪੈਂਟੇਕਾਸਟ ਲਾਜ ਪਰ ਤੁਸੀਂ ਤਾਂ ਕਲੀਸਿਯਾ ਵਿਚ ਜਨਮ ਲੈਂਦੇ ਹੋ ਮਸੀਹ ਦਾ ਅੰਡਿਤ ਸਰੀਰ ਤੇ ਓਹਦੀ ਦੇਹ ਦੇ ਅੰਗ ਬਣ ਜਾਂਦੇ ਹੋ ਆਤਮਾ ਦੇ ਵਰਦਾਨਾਂ ਦੇ ਨਾਲ ਓਹਦੀ ਮਹਾਨ ਦੇਹ ਨੂੰ ਕਾਰਵਾਈ ਅਤੇ ਸਮਰਥ ਵਿਚ ਚਲਾਉਣ ਲਈ ਬਣਾਉਂਦੇ ਹੋ ਖੁਦਾ ਇਹਨਾਂ ਹੱਥਾਂ ਦਾ ਇਹੋ ਹੀ ਅਰਥ ਸੀ ਅੱਜ ਸਵੇਰ ਜਦ ਉਹ ਤਾਂ ਉੱਠੇ ਹੇ ਪ੍ਰਭੂ ਮੈਨੂੰ ਰੱਖ ਮੈਨੂੰ ਲੈ ਮੈਨੂੰ ਢਾਲ ਮੈਨੂੰ ਬਣਾ ਜੀਵਨ ਵਿਚ ਮੇਰਾ ਸਥਾਨ ਇੱਕ ਅਜੇ ਪੂਰਨ ਵਰਗਾ ਬਣਾ ਜੋ ਕਿ ਮਸੀਹ ਨਾਲ ਬੱਝਾ ਹੋਵੇ ਤਾਂ ਕਿ ਮੈਂ ਕਿਸੇ ਹੋਰ ਚੀਜ਼ ਨੂੰ ਨਾ ਸੋਚਾਂ ਸਿਵਾਏ ਉਸ ਪੂਰਨ ਦੇ ਪ੍ਰਭੂ ਇਹ ਬਖਸ਼ ਦੇ ਉਹਨਾਂ ਨੂੰ ਬਰਕਤ ਦੇ ਦੁਖੀ ਤੇ ਬਿਮਾਰਾਂ ਨੂੰ ਚੰਗਾ ਕਰ ਨਾ ਸੁਣ ਵਾਲਿਆਂ ਨੂੰ ਬਚਾ ਹੁਣ ਪ੍ਰਭੂ ਅਸੀਂ ਜਾਣਦੇ ਹਾਂ ਕਿ ਲੋਕਾਂ ਨੂੰ ਜਗ ਵੇਦੀ ਦੇ ਉੱਤੇ ਬੁਲਾਉਣਾ ਇੱਕ ਰਸਮ ਆ ਇਹ ਸਾਡੇ ਲਈ ਇੱਕ ਰੀਤ ਬਣ ਗਈ ਆ ਅਤੇ ਅੱਜ ਸਵੇਰ ਭਰੀਆਂ ਹੋਈਆਂ ਜਗਵੇਦੀਆਂ ਛੋਟੇ ਬੱਚੇ ਤੇ ਸਭ ਪਰ ਪ੍ਰਭੂ ਕਿਸੇ ਤਰ੍ਹਾਂ ਤੂੰ ਉਹਨਾਂ ਨਾਲ ਬੋਲਿਆ ਆ ਉਹਨਾਂ ਨੇ ਆਪਣੇ ਹੱਥ ਉਤਾਂਹ ਉਠਾਏ ਹਨ ਉਹਨਾਂ ਇੰਜ ਕੀਤਾ ਆ ਜਿੱਦਾਂ ਕਿ ਇੱਕ ਫੈਸਲਾ ਸੀ ਉਹ ਕਰਨਾ ਚਾਹੁੰਦੇ ਹਨ ਉਹ ਕੁਝ ਅਸਲੀ ਚਾਹੁੰਦੇ ਹਨ ਅਤੇ ਮੈਂ ਉਹਨਾਂ ਦੀ ਤਰਫੋਂ ਇਹ ਪ੍ਰਾਰਥਨਾ ਕਰ ਰਿਹਾ ਹਾਂ ਪ੍ਰਭੂ ਹਰੇਕ ਨੂੰ ਇਹ ਬਖਸ਼ ਦੇ ਹੁਣ ਸਾਡੇ ਨਾਲ ਹੋ ਸਾਡੇ ਪਾਪ ਮਾਫ ਕਰਦੇ ਹੋਏ ਸਾਡੀ ਬਿਮਾਰੀ ਨੂੰ ਚੰਗਾ ਕਰਦੇ ਹੋਏ ਸਾਡਾ ਛੁਟਕਾਰਾ ਕਰਦੇ ਹੋਏ ਜਿਹਦੀ ਸਾਨੂੰ ਲੋੜ ਆ ਅਤੇ ਪ੍ਰਭੂ ਸਭ ਚੀਜ਼ਾਂ ਤੋਂ ਉੱਤੇ ਕਾਸ਼ ਕਿ ਅੱਜ ਅਸੀਂ ਇਹਨੂੰ ਕਦੇ ਨਾ ਭੁੱਲੀਏ ਕਿ ਅਸੀਂ ਪੂਰਨ ਨਾਲ ਬਜੇ ਹੋਏ ਹਾਂ ਸਾਡਾ ਉੱਤਰੀ ਤਾਰਾ ਕਲਵਰੀ ਨਾਲ ਮਸੀਹ ਦੇ ਨਾਲ ਅਤੇ ਪਵਿੱਤਰ ਆਤਮਾ ਪਰਮੇਸ਼ਵਰ ਦੇ ਬਚਨਾਂ ਨੂੰ ਲੈ ਕੇ ਇਹ ਸਾਡੇ ਸਾਹਮਣੇ ਹੂਬਹੂ ਪ੍ਰਗਟ ਕਰ ਰਿਹਾ ਆ ਬਿਮਾਰਾਂ ਨੂੰ ਚੰਗੇ ਕਰਕੇ ਸਾਨੂੰ ਦਰਸ਼ਨ ਵਿਖਾ ਕੇ ਮੁਰਦਿਆਂ ਨੂੰ ਜਿਉਂਦਾ ਕਰਕੇ ਬਿਲਕੁਲ ਠੀਕ ਉਹ ਕਰ ਰਿਹਾ ਹੈ ਜਿਹਨੂੰ ਕਰਨ ਦਾ ਉਹਨੇ ਦਾਵਾ ਕੀਤਾ ਆ ਅਤੇ ਕਾਸ਼ ਕਿ ਇਹ ਕਲੀਸਿਯਾ ਅਤੇ ਲੋਕ ਮਸੀਹ ਦੀ ਦੇਹ ਦਾ ਹਿੱਸਾ ਜਿਹੜਾ ਕਿ ਅੱਜ ਸਵੇਰ ਇੱਥੇ ਜਮ੍ਹਾਂ ਹੋਇਆ ਆ ਉਸ ਤਰ੍ਹਾਂ ਜੀਓ ਜਿਸ ਤਰ੍ਹਾਂ ਯਿਸੂ ਨੇ ਆਖਿਆ ਸੀ ਜੀਓ ਤੁਸੀਂ ਧਰਤੀ ਦਾ ਲੂਣ ਹੋ ਕਾਸ਼ ਕਿ ਉਹ ਅਜੇ ਨਮਕੀਨ ਬਣ ਜਾਣ ਕਿ ਉਹਨਾਂ ਦੀ ਬਰਾਦਰੀ ਉਹਨਾਂ ਦੀ ਧਿਆਈ ਹੋਵੇ ਹੁਣ ਪਿਆਸ ਨੂੰ ਲੂਣ ਲਾਉਂਦਾ ਆ ਲੂਣ ਬਚਾ ਸਕਦਾ ਆ ਜਦ ਇਹ ਸੰਪਰਕ ਵਿਚ ਆਉਂਦਾ ਆ ਅਤੇ ਮੈਂ ਪ੍ਰਾਰਥਨਾ ਕਰਦਾ ਆ ਕਿ ਖੁਦਾ ਤੂੰ ਇਹ ਲੋਕਾਂ ਨੂੰ ਬਖਸ਼ ਦੇ ਤਾਂ ਕਿ ਉਹ ਰੂਹਾਂ ਨੂੰ ਜਿੱਤਣ ਵਾਲੇ ਵੀ ਹੋਣ ਸਾਡੇ ਪਾਸਟਰ ਭਾਈ ਨੈਵਲ ਨੂੰ ਬਰਕਤ ਦੇ ਇਹ ਹਲੀਮ ਸੇਵਕ ਪ੍ਰਭੂ ਆਪਣੇ ਫਰਜ਼ ਦੇ ਸਥਾਨ ਤੇ ਖੜਾਇਆ ਸੰਜੀਦਗੀ ਦੇ ਨਾਲ ਮਸੀਹ ਦੀ ਦੇਹ ਦਾ ਅੰਗ ਹਰੇਕ ਗੱਲ ਜਿਹੜੀ ਤੂੰ ਉਹਨੂੰ ਕਰਨ ਲਈ ਆਖੇਗਾ ਉਹਦੇ ਉੱਤੇ ਚੱਲਣ ਦਾ ਪੂਰਾ ਯਤਨ ਕਰ ਰਿਹਾ ਆ ਅਮਾਨਤਦਾਰਾਂ ਨੂੰ ਬਰਕਤ ਦੇ ਉਹਨਾਂ ਆਦਮੀਆਂ ਨੂੰ ਬਰਕਤ ਦੇ ਜਿਹੜੇ ਮੇਰੇ ਨਾਲ ਕਿਰਪਾਲੂ ਹੋ ਕੇ ਖੜੇ ਰਹੇ ਹਨ ਇਸ ਹਨੇਰੇ ਸਮੇਂ ਵਿਚ ਜਿਹਦੇ ਵਿਚੋਂ ਦੀ ਮੈਂ ਲੰਘਿਆ ਹਾਂ ਕਲੀਸਿਯਾ ਨਾਲ ਖੜੇ ਰਹੇ ਜਿਨ੍ਹਾਂ ਮੇਰੇ ਨਾਲ ਪ੍ਰਾਰਥਨਾ ਕੀਤੀ ਤੇ ਮੁਸੀਬਤ ਦੇ ਸਮੇਂ ਮੇਰੇ ਨਾਲ ਖੜੇ ਰਹੇ ਪ੍ਰਭੂ ਮੈਂ ਉਹਨਾਂ ਨਾਲ ਪਿਆਰ ਕਰਦਾ ਹਾਂ ਅਤੇ ਮੈਂ ਆਪਣੀ ਪ੍ਰਾਰਥਨਾ ਭੇਂਟ ਕਰਦਾ ਹਾਂ ਕਿ ਉਹ ਪ੍ਰਭੂ ਤੇਰੀ ਵੱਲ ਵੇਖਣਗੇ ਕਾਸ਼ ਕਿ ਉਹ ਇਸ ਮਰਨਹਾਰ ਮਿੱਟੀ ਦੇ ਸੇਵਕ ਤੋਂ ਦੂਰ ਵੇਖਣ ਕਾਸ਼ ਕਿ ਉਹਦੀ ਵੱਲ ਵੇਖਣ ਜੋ ਕਿ ਸਰਬ ਸ਼ਕਤੀਮਾਨ ਆ ਜੋ ਹੈ ਅਤੇ ਅਸੀਂ ਜਾਣਦੇ ਹਾਂ ਪ੍ਰਭੂ ਅਸੀਂ ਭੁੱਲਣਹਾਰ ਹਾਂ ਕੋਈ ਪਰਵਾਹ ਨਹੀਂ ਅਸੀਂ ਕੌਣ ਆ ਅਸੀਂ ਤਦ ਵੀ ਮਰਨਹਾਰ ਹਾਂ ਸੰਦੇਸ਼ ਵਾਕ ਨਹੀਂ ਪਰ ਸੰਦੇਸ਼ ਪ੍ਰਭੂ ਇਹ ਬਖਸ਼ ਦੇ ਇਹ ਹੈ ਉਹ ਸਥਾਨ ਜਿੱਥੇ ਅਸੀਂ ਯਿਸੂ ਦੀ ਵੱਲ ਇਸ਼ਾਰਾ ਕਰਦੇ ਹਾਂ ਪਰਮੇਸ਼ਰ ਦਾ ਪੁੱਤਰ ਬਖਸ਼ ਦੇ ਕਿ ਉਹ ਇਹਨਾਂ ਅਸਲੀ ਅੱਜ ਇੱਥੇ ਹਰੇਕ ਦੇ ਲਈ ਹੋਵੇਗਾ ਇੱਥੋਂ ਤੋੜੀ ਕਿ ਛੋਟੇ ਬੱਚਿਆਂ ਦੇ ਲਈ ਤਾਂ ਕਿ ਸਾਰੀ ਮੰਡਲੀ ਦਾ ਹੀ ਪੂਰਨ ਬਣ ਜਾਵੇ ਅਸੀਂ ਇਹ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਮੈਂ ਉਹਨੂੰ ਪਿਆਰਦਾ ਹਾਂ ਮੈਂ ਉਹਨੂੰ ਪਿਆਰਦਾ ਹਾਂ ਕਿਉਂਕਿ ਉਹਨੇ ਪਹਿਲਾਂ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਮੁਕਤੀ ਨੂੰ ਕਲਵਰੀ ਰੁੱਖ ਤੇ ਖਰੀਦਿਆ ਹੁਣ ਜਦ ਅਸੀਂ ਇਹਨੂੰ ਫੇਰ ਦੁਬਾਰਾ ਗਾਉਂਦੇ ਹਾਂ ਜੋ ਕੋਈ ਤੁਹਾਡੇ ਸਾਹਮਣੇ ਆ ਤਾਂ ਉਹਦੇ ਨਾਲ ਹੱਥ ਮਿਲਾਓ, ਤੁਹਾਡੇ ਪਿੱਛੇ ਜਾਂ ਤੁਹਾਡੇ ਆਸੇ ਪਾਸੇ ਹਰੇਕ ਹੱਥ ਮਿਲਾਓ। ਬਸ ਬੈਠੇ ਰਹੋ, ਇਧਰ ਉਧਰ ਘੁੰਮੋ ਅਤੇ ਹੱਥ ਮਿਲਾਓ ਜੇ ਤੁਸੀਂ ਕਰ ਸਕਦੇ ਹੋ। ਸਮਝੇ? ਮੈਂ ਉਹਨੂੰ ਪਿਆਰ ਕਰਦਾ ਹਾਂ ਕਿਉਂਕਿ ਉਹਨੇ ਮੈਨੂੰ ਪਹਿਲਾਂ ਪਿਆਰ ਕੀਤਾ ਅਤੇ ਮੇਰੀ ਮੁਕਤੀ ਨੂੰ ਕਲਵਰੀ ਦੇ ਰੁੱਖ ਤੇ ਖਰੀਦਿਆ। ਉਹਨਾਂ ਨੇ ਹੁਣ ਘੋਸ਼ਿਤ ਕੀਤਾ ਆ ਕਿ ਸੋਮਵਾਰ ਦੀ ਅੱਧੀ ਰਾਤ ਨੂੰ ਪ੍ਰਭੂ ਭੋਜ ਹੋਵੇਗਾ। ਆਓ ਆਪਣੇ ਹੱਥ ਤਾਂ ਉਠਾ ਕੇ ਉਹਦੇ ਲਈ ਗਾਈਏ। ਤੁਹਾਡੇ ਵਿੱਚੋਂ ਕਿੰਨੇ ਸੋਚਦੇ ਹਨ ਉਹ ਤੁਹਾਡਾ ਪੂਰਨਿਆ ਬਚਨ, ਉਹ ਬਚਨਿਆ ਕੀ ਤੁਸੀਂ ਇਹਦੀ ਨਿਚਾ ਕਰਦੇ ਹੋ, ਉਹ ਬਚਨਿਆ ਅਤੇ ਪਵਿੱਤਰ ਆਤਮਾ ਨੇ ਉਸ ਬਚਨ ਨੂੰ ਜੀਵੰਤ ਕੀਤਾ, ਉਸ ਰੋਸ਼ਨੀ ਨੂੰ ਬਣਾਉਣ ਦੇ ਲਈ ਜਿਹੜੀ ਤੁਹਾਡੇ ਵਿਚ ਰਹੇ। ਬਚਨ ਦੀ ਰੋਸ਼ਨੀ, ਬਚਨ ਦਾ ਪ੍ਰਮਾਣ। ਆਪਣੇ ਦਿਲ ਵਿਚ ਵਚਨ ਰੱਖੋ ਤੇ ਪਵਿੱਤਰ ਆਤਮਾ ਨੂੰ ਅੰਦਰ ਆਉਣ ਦਿਓ ਤੇ ਵਚਨ ਨੂੰ ਚਲਦੇ ਹੋਏ ਵੇਖੋ। ਨੇਚਾ ਕਰੋ, ਹਲੀਮ ਬਣੋ ਤੇ ਕੁਝ ਨਾਡੂ ਖਾਂ ਬਣਨ ਦੀ ਇੱਛਾ ਨਾ ਕਰੋ, ਕੁਝ ਨਹੀਂ ਬਣੋ ਤਾਂ ਕਿ ਖੁਦਾ ਤੁਹਾਨੂੰ ਕੋਈ ਜਣਾ ਬਣਾਏ। ਸਮਝੇ? ਠੀਕ ਆ, ਹੁਣ ਇਹ ਕਰੋ, ਹਰੇਕ ਉਹਨੂੰ ਪਿਆਰ ਕਰਦਾ ਆ ਆਖੋ ਆਮੀਨ। ਤੁਸੀਂ ਜਾਣਦੇ ਹੋ ਆਮੀਨ ਸ਼ਬਦ ਦਾ ਕੀ ਅਰਥ ਆ, ਇੱਦਾਂ ਹੀ ਹੋਵੇ ਆਮੀਨ। ਠੀਕ ਆ, ਆਓ ਹਾਲੇਲੂਯਾ ਆਖੀਏ। ਤੁਸੀਂ ਜਾਣਦੇ ਹੋ ਇਹਦਾ ਕੀ ਅਰਥ ਆ, ਸਾਡੇ ਖੁਦਾ ਦੀ ਪ੍ਰਸ਼ੰਸਾ ਹੋਵੇ। ਬਹੁਤਾ ਸਮਾਂ ਨਹੀਂ ਹੋਇਆ ਕਿ ਮੈਂ ਜਦ ਜਰਮਨੀ ਵਿਚ ਸਾਂ, ਮੈਂ ਉੱਥੇ ਉਸ ਦਿਨ 30,000 ਜਾਂ 40,000 ਲੋਕਾਂ ਦੇ ਸਾਹਮਣੇ ਖੜਾ ਹੋਇਆ ਅਤੇ ਮੈਂ ਕਿਹਾ ਇਹ ਅਜੀਬ ਗੱਲ ਆ ਕਿ ਤੁਸੀਂ ਜਰਮਨੀ ਦੇ ਲੋਕ ਨਹੀਂ ਸਮਝ ਸਕਦੇ। ਮੈਂ ਕਿਹਾ ਅੱਜ ਮੇਰੇ ਰਾਹ ਵਿਚ ਇੱਥੇ ਕੁੱਤਾ ਮੇਰੀ ਵੱਲ ਅੰਗਰੇਜ਼ੀ ਵਿਚ ਭੌਂਕਿਆ। ਇਹ ਠੀਕ ਆ, ਮੈਂ ਕਿਹਾ ਕਿ ਉਹਨੂੰ ਕੋਈ ਮੁਸੀਬਤ ਨਹੀਂ ਸੀ, ਉੱਥੇ ਇੱਕ ਪੰਛੀ ਬੈਠਾ ਹੋਇਆ ਸੀ ਤੇ ਉਹਨੇ ਮੇਰੇ ਲਈ ਅੰਗਰੇਜ਼ੀ ਵਿਚ ਗਾਇਆ। ਮੈਂ ਗਲੀ ਵਿਚ ਆ ਰਿਹਾ ਸਾਂ ਤੇ ਇੱਕ ਮਾਂ ਦੇ ਕੋਲ ਬੱਚਾ ਹੱਥਾਂ ਵਿਚ ਫੜਿਆ ਹੋਇਆ ਸੀ। ਜਦ ਮੈਂ ਉੱਥੇ ਪਿਛਾਂ ਪਿਛਲੇ ਪਾਸੇ ਆਇਆ, ਮੈਂ ਕਿਹਾ ਉਹ ਬੱਚਾ ਅੰਗਰੇਜ਼ੀ ਵਿਚ ਰੋ ਰਿਹਾ ਸੀ, ਤੁਹਾਨੂੰ ਲੋਕਾਂ ਨੂੰ ਕੀ ਮਰਜਿਆ? ਠੀਕ ਆ, ਉਹ ਜੇ ਤੁਸੀਂ ਆਲੇ ਦੁਆਲੇ ਵੇਖੋ ਉਹ ਸਭ ਥਾਂ ਉੱਤੇ ਆ, ਕੀ ਉਹ ਨਹੀਂ ਆ? ਯਕੀਨਨ ਉਹ ਹੈ। ਹੁਣ ਆਓ ਆਪਣੇ ਹੱਥ ਤਾਂ ਉਠਾਈਏ ਤੇ ਆਪਣੀਆਂ ਅੱਖਾਂ ਬੰਦ ਕਰੀਏ ਤੇ ਗਾਈਏ। ਜਦ ਅਸੀਂ ਪਾਸਟਰ ਨੂੰ ਆਖਦੇ ਆ ਕਿ ਆਣ ਕੇ ਵਿਸਰਜਨ ਕਰੇ, ਆਓ ਪਹਿਲਾਂ ਖੜੇ ਹੋ ਜਾਈਏ ਹਰੇਕ ਆਪਣੇ ਪੈਰਾਂ ਉੱਤੇ, ਹਰੇਕ ਜਨ। ਕੀ ਤੁਸੀਂ ਉਹਨੂੰ ਪਿਆਰ ਕਰਦੇ ਹੋ? ਹੁਣ ਫੇਰ ਦੁਬਾਰਾ ਆਖੋ ਆਮੀਨ। ਕੀ ਤੁਸੀਂ ਉਹਨੂੰ ਪਿਆਰ ਕਰਦੇ ਹੋ? ਹੁਣ ਫੇਰ ਦੁਬਾਰਾ ਆਖੋ ਆਮੀਨ। ਅਤੇ ਤੁਸੀਂ ਜਾਣਦੇ ਹੋ ਕਿ ਹਾਲੇਲੂਯਾ ਸ਼ਬਦ ਹਰੇਕ ਭਾਸ਼ਾ ਵਿਚ ਇੱਕੋ ਜਿਹਾ ਆ। ਅਫਰੀਕਾ ਦੇ ਹੋਟਨਟਾਰ ਜੰਗਲਾਂ ਵਿਚ ਜਾਓ, ਹਾਲੇਲੂਯਾ ਇੱਕੋ ਜਿਹਾ ਸ਼ਬਦ ਆ, ਹਾਲੇਲੂਯਾ। ਇਹਨੂੰ ਤਾਂ ਤਕਰੀਬਨ ਮਸੀਹ ਲੋਕਾਂ ਦਾ ਵਾਸਲਾਮ ਹੀ ਹੋਣਾ ਚਾਹੀਦਾ ਆ, ਇਹਨੂੰ ਨਹੀਂ ਹੋਣਾ ਚਾਹੀਦਾ, ਹਾਲੇਲੂਯਾ। ਇਸ ਸ਼ਬਦ ਦਾ ਅਰਥ ਆ ਸਾਡੇ ਖੁਦਾ ਦੀ ਤਾਰੀਫ ਹੋਵੇ ਅਤੇ ਉਹ ਇਸ ਦੇ ਯੋਗ ਆ, ਕੀ ਉਹ ਨਹੀਂ ਆ? ਉਹ ਤਾਂ ਪੂਰਨ ਤੌਰ ਤੇ ਮੇਰਾ ਮੁਕਤੀਦਾਤਾ ਆ, ਉਹ ਮੇਰੇ ਲਈ ਪੂਰੇ ਤੌਰ ਤੇ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ, ਉਹ ਤਾਂ ਪੂਰੇ ਤੌਰ ਤੇ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਾਇਆ, ਕੀ ਉਹ ਇੰਜ ਤੁਹਾਡੇ ਲਈ ਵੀ ਆ? ਮੈਂ ਉਹਨੂੰ ਪਿਆਰ ਕਰਦਾ ਹਾਂ ਕਿਉਂਕਿ ਉਹਨੇ ਮੇਰੇ ਨਾਲ ਪਹਿਲਾਂ ਪਿਆਰ ਕੀਤਾ ਅਤੇ ਮੇਰੀ ਮੁਕਤੀ ਨੂੰ ਕਲਵਰੀ ਦੇ ਰੁੱਖ ਤੇ ਖਰੀਦਿਆ।